ਹੁਣ ਤੋਂ ਥੋੜੀ ਦੇਰ ਬਾਅਦ ਤੁਸੀਂ ਸੁਣੋਗੇ ਪ੍ਰੋਗਰਾਮ ਲਹਿਰਾਂ ਦਾ ਲਾਈਵ ਪ੍ਰਸਾਰਣ।
ਕੀ ਭੁੱਲੀਏ ਕੀ ਚੇਤੇ ਰੱਖੀਏ ਕੀ ਸੁਣੀਏ ਸੁਣਾਈਏ ਆਓ ਰਲ ਮਿਲੇ ਇਸ ਮਿੱਟੀ ਤੇ ਇੱਕ ਪੰਜਾਬ ਵਸਾਈਏ।
ਇਸ ਜਜ਼ਬੇ ਤੇ ਜਜ਼ਬਾਤ ਨਾਲ ਮੈਂ ਸੁਖਪ੍ਰੀਤ ਤੁਹਾਨੂੰ ਸਭ ਨੂੰ ਸੱਦਾ ਦਿੰਦੀ ਹਾਂ ਹਰਮਨ ਰੇਡੀਓ ਦੇ ਵਿਹੜੇ ਲਹਿਰਾਂ ਲਾਉਣ ਲਈ ਪ੍ਰੋਗਰਾਮ ਲਹਿਰਾਂ ਵਿੱਚ, ਜਿੱਥੇ ਸਾਂਝੇ ਕਰਾਂਗੇ ਆਪਣੇ ਜਜ਼ਬਾਤ, ਗੀਤ ਸੰਗੀਤ, ਤੁਹਾਡੀ ਤੇ ਮੇਰੀ ਪਸੰਦ ਦਾ ਕੁਝ ਮੁੱਦੇ ਤੇ ਤਾਜ਼ਾ ਤਰੀਨ ਖਬਰਾਂ ਤੇ ਨਾਲ ਹੀ ਕਰਾਂਗੇ ਸਫ਼ਰ ਉਹਨਾਂ ਯਾਦਾਂ ਦਾ ਜਿਨ੍ਹਾਂ ਨੂੰ ਯਾਦ ਕਰਦਿਆਂ ਅੱਖਾਂ ਕਦੇ ਨਮ ਹੋ ਜਾਂਦੀਆਂ ਨੇ ਤੇ ਕਦੇ ਚਿਹਰੇ ਖਿੜ ਉੱਠਦੇ ਨੇ। ਹਰ ਬੁੱਧਵਾਰ ਸਵੇਰੇ 8 ਤੋਂ 10 ਹਰਮਨ ਰੇਡੀਓ ਤੇ ਸੁਖਪ੍ਰੀਤ ਨਾਲ ਲਹਿਰਾਂ ਲਹਿਰਾਂ।
ਭਾਈ ਗੁਰਦਾਸ ਜੀ ਦੇ ਕਥਨ ਅਨੁਸਾਰ ਸਿੱਧਾ ਨੇ ਕਿਹਾ ਕਿ ਗੁਰੂ ਨਾਨਕ ਦੇਵ ਜੀ, ਤੁਸੀਂ ਬੜੇ ਵੱਡੇ ਪੁਰਖ ਪ੍ਰਗਟ ਹੋਏ ਹੋ। ਤੁਸੀਂ ਕਲਯੁਗ ਵਿੱਚ ਰੂਹਾਨੀਅਤ ਦੀ ਜੋਤ, ਸ਼ਬਦ ਦੀ ਜੋਤ ਜਗਾਈ ਹੈ। ਇਸ ਕਲਯੁਗ ਦੇ ਝੱਖੜ ਦੇ ਵਿੱਚ ਅਸੀਂ ਰੂਹਾਨੀਅਤ ਦਾ ਦੀਵਾ ਜਗਾਉਣ ਦਾ ਯਤਨ ਕਰਦੇ ਹਾਂ, ਉਹ ਬੁੱਝ ਜਾਂਦਾ ਹੈ। ਪਰ ਤੁਸੀਂ ਇੰਨੀ ਹਨੇਰੀ ਵਿੱਚ ਸ਼ਬਦ ਦੀ ਜੋਤ ਜਗਾ ਦਿੱਤੀ ਹੈ ਜਿਸ ਤੋਂ ਸਦਾ ਵਾਸਤੇ ਹੀ ਤੁਹਾਡੀ ਸਿੱਖੀ ਰੋਸ਼ਨੀ ਲੈਂਦੀ ਰਹੇਗੀ। ਇਹ ਤੁਹਾਡੀ ਵੱਡੀ ਕਮਾਈ ਹੈ। ਵਿਚਾਰ ਗਿਆਨੀ ਜਸਵੰਤ ਸਿੰਘ ਪਰਵਾਨਾ। ਸੋਹਣੇ ਵਿਚਾਰਾਂ ਲਈ ਜੁੜੇ ਰਹੋ ਹਰਮਨ ਰੇਡੀਓ ਨਾਲ।
ਲਓ ਜੀ, ਆਪ ਸਭ ਦੀ ਸੁੱਖ ਮੰਗਦੀ ਮੈਂ ਸੁਖਪ੍ਰੀਤ ਹਾਜ਼ਰ ਹਾਂ ਪ੍ਰੋਗਰਾਮ ਲਹਿਰਾਂ ਦੇ ਨਾਲ। 7 ਨਵੰਬਰ 2018 ਬੁੱਧਵਾਰ ਦੀ ਸਵੇਰ ਹਰਮਨ ਰੇਡੀਓ ਦਾ ਵਿਹੜਾ ਤੇ ਤੁਹਾਡਾ ਸਭ ਦਾ ਸਾਥ। ਸਰਬਜੀਤ ਭਾਜੀ ਪਟਿਆਲਾ ਸਟੂਡੀਓ ਤੋਂ ਤੇ ਮੈਂ ਐਡੀਲੇਟ ਸਟੂਡੀਓ ਤੋਂ ਹਾਜ਼ਰ ਹਾਂ ਜੀ ਅੱਜ ਦੀ ਇਸ ਸਵੇਰੇ ਇਸ ਸਵੇਰ ਦੇ ਨਾਲ ਲਹਿਰਾਂ ਲਾਉਣ ਲਈ ਤੁਹਾਡੇ ਸਾਰਿਆਂ ਦੇ ਸਾਥ ਦੇ ਨਾਲ। ਸੋ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਆਦਾਬ, ਨਮਸਤੇ, ਗੁੱਡ ਮਾਰਨਿੰਗ ਤੇ ਜੀ ਹੈਪੀ ਦੀਵਾਲੀ। ਸੋ ਬੁੱਧਵਾਰ ਦਾ ਦਿਨ ਤਾਂ ਵੈਸੇ ਬੜਾ ਖਾਸ ਹੁੰਦਾ ਜੀ ਮੇਰੇ ਲਈ, ਪਰ ਅੱਜ ਤੇ ਸੋਨੇ ਤੇ ਸੁਹਾਗੇ ਵਾਲੀ ਗੱਲ ਹੈ ਕਿਉਂਕਿ ਅੱਜ ਹੈ ਜੀ ਦੀਵਾਲੀ। ਸੋ ਦਿਨ ਬੁੱਧਵਾਰ ਦਾ ਤੇ ਉਪਰੋਂ ਦੀਵਾਲੀ, ਔਰ ਮੇਰੀ ਦੀਵਾਲੀ ਦੀ ਜਿਹੜੀ ਸ਼ੁਰੂਆਤ ਹੈ ਤੁਹਾਡੇ ਸਾਰਿਆਂ ਦੇ ਨਾਲ ਹੋਣੀ ਹੈ। ਸੋ ਹੈਪੀ ਹੈਪੀ ਦੀਵਾਲੀ ਹੋ ਜਾਣੀ ਹੈ ਜੀ, ਡਬਲ ਹੈਪੀ ਹੋ ਜਾਣਾ ਅੱਜ ਤੇ। ਸੋ ਮੁਬਾਰਕਾਂ ਜੀ ਤੁਹਾਨੂੰ ਸਾਰਿਆਂ ਨੂੰ ਦੀਵਾਲੀ ਦੀਆਂ ਬਹੁਤ ਬਹੁਤ ਮੁਬਾਰਕਾਂ। ਉਮੀਦ ਕਰਦੀ ਹਾਂ ਤੇ ਅਰਦਾਸ ਕਰਦੇ ਹਾਂ ਜੀ ਕਿ ਤੁਹਾਡੀਆਂ ਸਭ ਦੀਆਂ ਜ਼ਿੰਦਗੀਆਂ ਜਿਹੜੀਆਂ ਇਹ ਚਾਨਣ ਦੇ ਨਾਲ ਭਰੀਆਂ ਰਹਿਣ, ਖੁਸ਼ ਰਹੋ, ਆਬਾਦ ਰਹੋ, ਹੱਸਦੇ ਖੇਡਦੇ ਰਹੋ ਜੀ। ਤੇ ਟਾਈਮ ਇਸ ਵੇਲੇ 7:32 ਹੋ ਗਏ ਐਡੀਲੇਡ ਦੀਆਂ ਘੜੀਆਂ ਤੇ ਸਿਡਨੀ ਸਮੇਂ ਦੇ ਮੁਤਾਬਿਕ ਇਸ ਵੇਲੇ 8:02 ਜਿਹੜੇ ਆ ਹੋ ਚੁੱਕੇ ਆ। ਸੋ ਹੋ ਗਈ ਜੀ ਸ਼ੁਰੂ ਸਵੇਰ ਅੱਜ ਦੀ ਚਹਿਲ ਪਹਿਲ, ਕੰਮਾਂ ਕਾਰਾਂ ਤੇ ਤੁਰ ਪਏ, ਔਰ ਬਾਕੀ ਤੇ ਅੱਜ ਫਿਰ ਘਰ ਦੀਆਂ ਸਫਾਈਆਂ ਵੀ ਹੋਣੀਆਂ ਹੋਣੀਆਂ, ਹੈ ਨਾ। ਯਾਦ ਹੈ ਕਿੱਦਾਂ ਸਫਾਈਆਂ ਕਰੀਦੀਆਂ ਹੁੰਦੀਆਂ ਸੀ? ਸੋ ਦੀਵਾਲੀ ਦਾ ਨਾਮ ਜਿਹੜਾ ਹੁੰਦਾ ਸੀ ਉਹ ਘਰ ਦੀ ਸਫਾਈ ਦੇ ਨਾਲ ਜੁੜਿਆ ਹੁੰਦਾ ਸੀ। ਸੋ ਘਰਾਂ ਦੀਆਂ ਸਫਾਈਆਂ ਵੀ ਕਰਨੀਆਂ ਤੇ ਆਪਣੇ ਅੰਦਰ ਦੀਆਂ ਸਫਾਈਆਂ ਵੀ ਕਰਨੀਆਂ ਜੀ, ਉਹ ਵੀ ਬਹੁਤ ਜ਼ਰੂਰੀ ਹੈ। ਸੋ ਤਾਂ ਹੀ ਜਿਹੜੇ ਦੀਵੇ ਆ ਉਹ ਸੋਹਣੇ ਲੱਗਦੇ ਆ, ਤਾਂ ਹੀ ਦੀਵੇ ਜਗ ਸਕਦੇ ਆ। ਸੋ ਚਾਹੇ ਉਹ ਬਾਹਰ ਹੋਣ ਚਾਹੇ ਅੰਦਰ ਹੋਣ, ਸੋ ਉਹਦੇ ਲਈ ਆਪਣੀ ਸਫਾਈ ਕਰਨੀ ਬੜੀ ਜ਼ਰੂਰੀ ਹੈ। ਸੋ ਆਓ ਆਪਣੇ ਅੰਦਰ ਵੱਲ ਵੀ ਝਾਤ ਮਾਰੀਏ, ਆਪਣੀਆਂ ਅੰਦਰ ਦੀਆਂ ਕਮੀਆਂ ਬੁਰਾਈਆਂ ਸਾਨੂੰ ਸਭ ਨੂੰ ਦਿਸ ਪੈਂਦੀਆਂ ਜੀ, ਅਸੀਂ ਇੱਕ ਨਜ਼ਰ ਅੰਦਰ ਵੱਲ ਮਾਰੀਏ ਤਾਂ। ਸੋ ਉਹਨਾਂ ਨੂੰ ਸਾਫ਼ ਕਰੀਏ, ਉਹਦੇ ਲਈ ਪਰਮਾਤਮਾ ਅੱਗੇ ਅਰਦਾਸ ਕਰੀਏ ਕਿ ਸਾਨੂੰ ਹਿੰਮਤ ਬਖਸ਼ੇ ਕਿ ਆਪਣੀਆਂ ਇਹਨਾਂ ਬੁਰਾਈਆਂ ਤੋਂ ਉੱਪਰ ਉੱਠ ਕੇ ਇੱਕ ਚੰਗੇ ਇਨਸਾਨ ਬਣ ਸਕੀਏ, ਇੱਕ ਚੰਗੀ ਜ਼ਿੰਦਗੀ ਜੀ ਸਕੀਏ। ਤੇ ਹਰ ਦੀਵਾਲੀ ਕੁਛ ਨਾ ਕੁਛ ਇਹੋ ਜਿਹਾ ਇੱਕ ਰੈਜ਼ੋਲਿਊਸ਼ਨ ਕਹਿੰਦੇ ਹੁੰਦੇ ਆ ਲੈਣਾ ਚਾਹੀਦਾ, ਹੈ ਨਾ, ਕਿ ਕੁਛ ਨਾ ਕੁਛ ਬੁਰੀ ਚੀਜ਼ ਛੱਡੀਏ ਔਰ ਚੰਗੀ ਚੀਜ਼ ਨੂੰ ਅਪਣਾਈਏ। ਸੋ ਕੀ ਕਰ ਰਹੇ ਹੋ ਦੀਵਾਲੀ ਤੇ ਜੀ ਤੁਸੀਂ? ਜਰੂਰ ਦੱਸਣਾ, 2 ਘੰਟੇ ਦਾ ਸਾਥ ਹੈ ਹੁਣ ਤੋਂ ਤੁਹਾਡੇ ਨਾਲ ਕੋਈ। ਉਹਦੇ ਵਿੱਚ ਬਰਾੜ ਸਾਹਿਬ ਨੇ ਵੀ ਆਉਣਾ ਤੇ ਖਬਰਾਂ ਤੇ ਬਾਕੀ ਹੋਰ ਗੱਲਾਂ ਬਾਤਾਂ ਵੀ ਕਰਾਂਗੇ। ਤੇ ਉਸ ਤੋਂ ਇਲਾਵਾ ਬੁੱਧਵਾਰ ਦੀ ਸਵੇਰ ਹੈ ਤੇ ਜੀ ਦੀਵਾਲੀ ਹੈ। ਸੋ ਅਸੀਂ ਆਪਣੇ ਦਿਲ ਦੇ ਬਨੇਰਿਆਂ ਤੇ ਅੱਜ ਯਾਦਾਂ ਦੇ ਦੀਵੇ ਜਗਾਉਣੇ ਆ। ਸੋ ਅੱਜ ਦੀ ਜਿਹੜੀ ਲਹਿਰਾਂ ਆ ਉਹਨਾਂ ਨੂੰ ਅਸੀਂ ਯਾਦਾਂ ਦੇ ਦੀਵਿਆਂ ਦਾ ਨਾਮ ਦੇਵਾਂਗੇ। ਸੋ ਬਿਲਕੁਲ ਜੀ, ਦੀਵਾ ਤਾਂ ਲਹਿਰਾਂ ਪ੍ਰੋਗਰਾਮ ਦਾ ਹੁੰਦਾ ਹੈ ਤੇ ਤੇਲ ਤੁਸੀਂ ਸਾਰਿਆਂ ਨੇ ਪਾਉਣਾ ਹੁੰਦਾ ਹੈ, ਤੇ ਕੋਈ ਗੱਲ ਨੀ ਜੀ, ਬੱਤੀ ਬਾਲ ਕੇ ਮੈਂ ਵਿੱਚ ਰੱਖ ਦੇਣੀ ਹੈ। ਸੋ ਆਪਣੀਆਂ ਯਾਦਾਂ ਵੀ ਤਾਜ਼ਾ ਕਰਨੀਆਂ ਹੈ, ਉਹ ਯਾਦਾਂ ਜਿਹੜੀਆਂ ਸਾਡੀ ਦੀਵਾਲੀ ਦੇ ਨਾਲ ਜੁੜੀਆਂ ਹੋਈਆਂ, ਉਹ ਬਚਪਨ ਦੀ ਦੀਵਾਲੀ ਜਿਹੜੀ ਅਸੀਂ ਮਨਾਈ ਦੀ ਹੁੰਦੀ ਸੀ ਉਹਦੇ ਬਾਰੇ ਵੀ ਗੱਲ ਕਰਨੀ ਹੈ, ਤੇ ਇੱਥੇ ਦੀ ਦੀਵਾਲੀ ਜਿਹੜੀ ਹੈ ਇਹਨੂੰ ਕਿਸ ਤਰ੍ਹਾਂ ਮਨਾ ਰਹੇ ਹੋ ਔਰ ਇਹਨਾਂ ਤਿਉਹਾਰਾਂ ਨੂੰ ਅਸੀਂ ਕਿੱਦਾਂ ਜਿਉਂਦਾ ਰੱਖ ਸਕਦੇ ਹਾਂ ਉਸੇ ਸਾਦਗੀ ਦੇ ਨਾਲ, ਇਹਦੇ ਉੱਤੇ ਵੀ ਜ਼ਰੂਰ ਥੋੜੀ ਬਹੁਤੀ ਵਿਚਾਰ ਚਰਚਾ ਕਰਾਂਗੇ। ਸੋ ਬਾਕੀ ਗੱਲ ਰਹੀ ਜੀ ਮੌਸਮ ਦੀ, ਤੇ ਮੌਸਮ ਐਡੀਲੇਡ ਦੇ ਵਿੱਚ ਤਾਂ ਬੜਾ ਵਧੀਆ ਹੋਇਆ ਹੋਇਆ ਹੈ। ਪਿੱਛੇ ਕੁ ਜਿਹੇ ਗਰਮੀ ਹੋ ਗਈ ਸੀ ਚੰਗੀ ਸ਼ੁਰੂ, ਪਰ ਹੁਣ ਫੇਰ ਖੁਸ਼ਨੁਮਾ ਜਿਹਾ ਮੌਸਮ ਹੈ। ਵਿੱਚ ਵਿੱਚ ਕਿਤੇ ਰਾਤ ਨੂੰ ਮੀਂਹ ਵੀ ਪੈ ਜਾਂਦਾ ਹੈ ਤਾਂ ਸਵੇਰੇ ਧੁੱਪ ਚੜੀ ਹੁੰਦੀ ਹੈ, ਪਰ ਵਧੀਆ ਮੌਸਮ ਨੂੰ ਮਾਣ ਰਹੇ ਹਾਂ ਐਡੀਲੇਡ ਦੇ ਵਿੱਚ। ਤੁਸੀਂ ਸੁਣਾਓ ਕਿਹੋ ਜਿਹੇ ਮੌਸਮ ਨੂੰ ਤੁਸੀਂ ਮਾਣ ਰਹੇ ਹੋ ਜੀ, ਤੇ ਅੱਜ ਕੀ ਖਾਸ ਕਰ ਰਹੇ ਹੋ ਇਹ ਵੀ ਤੁਸੀਂ ਮੈਨੂੰ ਜ਼ਰੂਰ ਦੱਸਣਾ ਹੈ, ਕਿਉਂਕਿ ਲਹਿਰਾਂ ਦਾ ਪ੍ਰੋਗਰਾਮ ਜੀ ਤੁਹਾਡੇ ਸਾਰਿਆਂ ਦੇ ਮੈਸੇਜਸ ਦੇ ਨਾਲ ਹੀ ਹੁੰਦਾ ਹੈ। ਸੋ ਤੁਸੀਂ ਸਾਰਿਆਂ ਨੇ ਆਪਣੇ ਵਿਚਾਰ, ਆਪਣੇ ਮੈਸੇਜਸ ਜਿਹੜੇ ਆ ਜ਼ਰੂਰ ਪਹੁੰਚਾਉਣੇ ਆ। ਪਤਾ ਮੈਂ ਤੁਹਾਨੂੰ ਦੱਸ ਦਿੰਦੀ ਹਾਂ ਜੀ, ਈਮੇਲ ਦਾ ਪਤਾ ਹੈ request@harmanradio.com, ਤੇ ਇਸ ਤੋਂ ਇਲਾਵਾ ਟੈਲੀਗ੍ਰਾਮ ਰਾਹੀਂ ਵੀ ਪ੍ਰੋਗਰਾਮ ਦੇ ਵਿੱਚ ਤੁਸੀਂ ਆਪਣੇ ਸੁੱਖ ਸੁਨੇਹੇ ਪਹੁੰਚਾ ਸਕਦੇ ਹੋ @harmanradio ਤੇ। ਸੋ ਪ੍ਰੋਗਰਾਮ ਦੀ ਸ਼ੁਰੂਆਤ ਕਰੀਏ ਜੀ, ਉਹ ਸ਼ੁਰੂਆਤ ਦੇ ਲਈ ਉਸ ਪਰਮਾਤਮਾ ਦਾ ਸ਼ੁਕਰਾਨਾ ਸਰਬਾਤੇ ਭਰੇ ਦੀ ਅਰਦਾਸ, ਤੇ ਚਿਹਰੇ ਤੇ ਲਿਆਉਣੀ ਹੈ ਜੀ ਇੱਕ ਵੱਡੀ ਵਾਲੀ ਸਮਾਈਲ, ਠੀਕ ਹੈ। ਸੋ ਤਿਆਰ ਹੋ ਜੀ ਇਹਨਾਂ ਤਿੰਨਾਂ ਚੀਜ਼ਾਂ ਦੇ ਨਾਲ। ਸੋ ਬਿਲਕੁਲ ਜੀ, ਚਿਹਰੇ ਤੇ ਲਿਆ ਕੇ ਵੱਡੀ ਵਾਲੀ ਸਮਾਈਲ, ਦਿਲ ਵਿੱਚ ਸ਼ੁਕਰਾਨਾ ਤੇ ਸਰਬਾਤੇ ਭਲੇ ਦੀ ਅਰਦਾਸ ਦੇ ਨਾਲ ਆਓ ਗੁਰਫਤਿਹ ਸਾਂਝੀ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਚੜ੍ਹਦੀ ਕਲਾ ਦੇ ਵਿੱਚ ਰਹੀਏ ਜੀ, ਉਸਦੇ ਪਾਣੇ ਨੂੰ ਮੰਨਦੇ ਰਹੀਏ ਔਰ ਅੱਗੇ ਵੱਧਦੇ ਰਹੀਏ। ਸੋ ਤੁਸੀਂ ਭੇਜੋ ਜੀ ਆਪਣੇ ਸੁੱਖ ਸੁਨੇਹੇ ਪਹੁੰਚਾਓ ਮੇਰੇ ਤੱਕ, ਤੇ ਅਸੀਂ ਨਾਲ ਸੁਣਦੇ ਹਾਂ ਇੱਕ ਗੀਤ, ਤੇ ਕੋਸ਼ਿਸ਼ ਕਰਦੀ ਹਾਂ ਜੀ ਇਸ ਗੀਤ ਤੋਂ ਬਾਅਦ ਮੈਂ ਮਿੰਟੂ ਭਾਜੀ ਨੂੰ ਲੈ ਕੇ ਵਾਪਸ ਆਵਾਂ। ਸੋ ਸੁਣਦੇ ਹਾਂ ਜੀ ਇਹ ਗੀਤ, ਤੇ ਉਸ ਤੋਂ ਬਾਅਦ ਹਾਜ਼ਰ ਹੁੰਦੀ ਹਾਂ ਮੈਂ ਫਿਰ।
ਵਾਹਿਗੁਰੂ ਵਾਹਿਗੁਰੂ ਗਾਉਣਾ ਸਿੱਖ ਲੈ, ਵਾਹਿਗੁਰੂ ਵਾਹਿਗੁਰੂ
ਤਕੜੀ ਨਾਨਕ ਦੀ ਤੇਰਾ ਤੇਰਾ ਤੋਲੇ ਸੋ ਕਵਲ ਗਰੇਵਾਲ ਦੀ ਆਵਾਜ਼ ਦੇ ਵਿੱਚ ਗੀਤ ਸੁਣ ਕੇ ਹਟੇ ਆ ਜੀ। ਤੇ ਪ੍ਰੋਗਰਾਮ ਦੇ ਵਿੱਚ ਤੁਹਾਡੇ ਸਾਰਿਆਂ ਦੇ ਜਿਹੜੇ ਮੈਸੇਜਿਸ ਆ ਉਹ ਵੀ ਪਹੁੰਚਣੇ ਸ਼ੁਰੂ ਹੋ ਗਏ ਆ ਜੀ। ਤੇ ਨਾਲ ਹੀ ਬਰਾੜ ਸਾਹਿਬ ਨੇ ਵੀ ਜਿਹੜਾ ਸਾਨੂੰ ਜੁਆਇਨ ਕਰ ਲਿਆ, ਸੋ ਭਾਜੀ ਨੂੰ ਵੀ ਦੀਵਾਲੀ ਦੀਆਂ ਮੁਬਾਰਕਾਂ ਦਿੰਦੇ ਆ। ਚਲੋ ਆ ਜਾਓ ਸਾਰੇ ਰਲ ਕੇ। ਸਤਿ ਸ੍ਰੀ ਅਕਾਲ ਭਾਜੀ। ਬਹੁਤ ਬਹੁਤ ਮੁਬਾਰਕਾਂ ਦੀਵਾਲੀ ਦੀਆਂ ਸਾਰੇ ਸਰੋਤਿਆਂ ਵੱਲੋਂ ਵੀ ਮੈਂ ਹੀ ਤੁਹਾਨੂੰ ਦੇ ਦਿੰਨੀ ਆ। ਸੋ ਬਿਲਕੁਲ ਜੀ, ਉਮੀਦ ਕਰਦੇ ਆ ਕਿ ਸਾਰੇ ਜੋਸ਼ ਦੇ ਨਾਲ ਦੀਵਾਲੀ ਦੇ ਜਸ਼ਨ ਮਨਾਉਣ ਦੇ ਲਈ ਤਿਆਰ ਹੋਏ ਹੋਣੇ ਆ। ਬੇਸ਼ਕ ਪਰਦੇਸਾਂ ਦੇ ਵਿੱਚ ਬੈਠੇ ਆ, ਪਰ ਇਹੋ ਜਿਹੜੇ ਤਿਉਹਾਰ ਹੁੰਦੇ ਆ ਇੱਕ ਵਾਰੀ ਫੇਰ ਸਾਨੂੰ ਆਪਣੇ ਪੰਜਾਬ ਦੇ ਨਾਲ ਜੋੜ ਦਿੰਦੇ, ਆਪਣੇ ਵਤਨਾਂ ਦੇ ਨਾਲ ਜੋੜ ਦਿੰਦੇ। ਕਿਤੇ ਨਾ ਦਿਲ ਵਿੱਚ ਚੀਜ਼ ਜੇ ਵੀ ਰਹਿੰਦੀ ਆ, ਪਰ ਫੇਰ ਵੀ ਜਿੰਨੀ ਕੁ ਕੋਸ਼ਿਸ਼ ਹੋ ਸਕੇ ਉਨਾ ਕੁ ਤਿਉਹਾਰਾਂ ਨੂੰ ਮਨਾਉਣ ਦੀ ਕੋਸ਼ਿਸ਼ ਅਸੀਂ ਪੂਰੀ ਕਰੀ ਦੀ ਆਪਣੇ ਵੱਲੋਂ।
ਜੀ ਜੀ ਬਿਲਕੁਲ, ਤੇ ਉਮੀਦ ਆ ਜੀ ਸਭ ਜਾਣੇ ਜਿਹੜਾ ਵਧੀਆ ਠੰਡੀਆਂ ਹਵਾਵਾਂ ਸਾਰੇ ਪਾਸੇ ਆਉਣਗੀਆਂ, ਤੇ ਜੇ ਤੁਸੀਂ ਤਿਉਹਾਰ ਮਨਾ ਰਹੇ ਹੋ ਤੇ ਜ਼ਰੂਰ ਮਨਾਓ। ਧਿਆਨ ਇੰਨਾ ਕੁ ਰੱਖੋ ਵੀ ਤੁਸੀਂ ਇਸ ਤਿਉਹਾਰ ਮਨਾਉਂਦੇ ਹੋਏ ਕੋਈ ਵੀ ਇਹੋ ਜਿਹਾ ਕੁਛ ਨਾ ਕਰੋ ਜਿਹਦੇ ਨਾਲ ਕਿ ਆਲੇ ਦੁਆਲੇ ਨੂੰ ਜਾਂ ਵਾਤਾਵਰਨ ਨੂੰ ਕੋਈ ਕਿਸੇ ਕਿਸਮ ਦਾ ਡੈਮੇਜ ਹੋਵੇ। ਤੇ ਜੇ ਤੁਸੀਂ ਨਹੀਂ ਮਨਾਉਣ ਰਹੇ ਤਾਂ ਤੁਸੀਂ ਜੋ ਮਨਾ ਰਿਹਾ ਉਹਦੀ ਕਦਰ ਜ਼ਰੂਰ ਕਰੋ। ਇਹ ਨਾ ਹੋਵੇ ਵੀ ਤੁਸੀਂ ਇਸ ਚੀਜ਼ ਦੇ ਵਿੱਚ ਵੀ ਇਹ ਫਲਾਨਿਆਂ ਦਾ ਤਿਉਹਾਰ ਹੈ ਤੇ ਮੁਕਿਆਂ ਦਾ ਇਹ ਮੁਕਿਆਂ ਦਾ ਇੱਦਾਂ ਨੂੰ ਛੱਡ ਕੇ ਭਾਈਚਾਰਕ ਸਾਂਝ ਇਹੀ ਇੱਕ ਮੌਕਾ ਹੁੰਦਾ ਜੇ ਤੁਸੀਂ ਕਿਸੇ ਦੀ ਖੁਸ਼ੀ ਆ ਕੇ ਹੋ ਕੇ ਦਿਖਾਉਣੇ ਹੋ ਨਾ, ਚਾਹੇ ਉਹ ਦਿਖਾਵੇ ਦੀ ਹੋਵੇ, ਪਰ ਕਿਸੇ ਦੀ ਖੁਸ਼ੀ ਚ ਜੇ ਖੁਸ਼ ਹੋਣ ਵਾਲਾ ਬੰਦਾ ਤਾਂ ਹੁੰਦਾ ਅਸਲੀ ਬੰਦਾ, ਉਹ ਬੰਦਾ ਤਾਂ ਜ਼ਿੰਦਗੀ ਦੇ ਵਿੱਚ ਆਪ ਵੀ ਨਹੀਂ ਮਾਰ ਖਾਂਦਾ। ਜਿਹੜਾ ਬੰਦਾ ਕਿਸੇ ਦੀ ਖੁਸ਼ੀ ਦੇ ਵਿੱਚ ਖੁਸ਼ ਹੋਣ ਦਾ ਦਿਖਾਵਾ ਕਰਦਾ ਉਹ ਵੀ ਮਾੜਾ ਨੀ, ਤੇ ਜਿਹੜਾ ਕਿਸੇ ਦੀ ਖੁਸ਼ੀ ਨੂੰ ਦੇਖ ਕੇ ਅੰਦਰ ਸਾੜਦਾ ਉਹ ਕੱਲਾ ਮਾੜਾ ਨੀ, ਉਹ ਆਪਦੇ ਆਪ ਨੂੰ ਸਾੜ ਲੈਂਦਾ, ਆਪਦੀ ਅਗਨ ਦੇ ਵਿੱਚ ਆਪਣੇ ਆਪ ਨੂੰ ਸਾੜ ਲੈਂਦਾ। ਸ਼ਾਇਦ ਤੁਹਾਨੂੰ ਸਾਰਿਆਂ ਨੂੰ ਇਸ ਗੱਲ ਦਾ ਪਤਾ ਹੀ ਆ ਵੀ ਹਰ ਬੰਦੇ ਨੂੰ ਆਪਾਂ ਜਿੰਨੀ ਕੁ ਸੋਝੀ ਹੁੰਦੀ ਆ ਉਨੀ ਕੁ ਗੱਲ ਕਰ ਲੈਂਦਾ, ਜਿਹਨੂੰ ਸ਼ੁਰੂ ਚ ਥੋੜੀ ਸੋਝੀ ਹੁੰਦੀ ਆ ਤਾਂ ਉਹ ਸੋਝੀ ਚ ਆਪਾਂ ਨੂੰ ਇਹ ਗੱਲ ਦੱਸੀ ਜਾਂਦੀ ਆ ਜਾਂ ਨਾ ਕੋਮਨ ਗੱਲ। ਜੇ ਤੁਸੀਂ ਪਿੰਡ ਚ ਕਿਸੇ ਗਰੀਬ ਲੋਕਾਂ ਕੋਲੇ ਜਿਹੜੇ ਅਨਪੜ੍ਹ ਲੋਕਾਂ ਉਹਨਾਂ ਕੋਲੇ ਗੱਲ ਕਰੋਗੇ ਤਾਂ ਉਹ ਵੀ ਕਹਿਣਗੇ ਭਾਈ ਅੰਦਰ ਨਾ ਬੰਦੇ ਦੇ ਢਿੱਡ ਚ ਅੱਗ ਬਲਦੀ, ਅੱਗ ਜੋ ਮਰਜ਼ੀ ਪਾ ਦਿਓ ਤੇ ਉਹ ਵਿੱਚ ਮੱਚ ਜਾਂਦਾ। ਨਿੱਕੇ ਹੁੰਦੇ ਬੜੇ ਸੋਚਦੇ ਹੁੰਦੇ ਵੀ ਕਿਹਦੀ ਕਿਹੋ ਜਿਹੀ ਅੱਗ ਆ, ਕਿਉਂ ਕਿਵੇਂ ਮੱਚਦੀ ਆ, ਕੀ ਗੱਲ ਆ। ਫੇਰ ਜੇ ਤੁਸੀਂ ਸਾਇੰਟੀਫਿਕ ਲੋਕਾਂ ਨਾਲ ਗੱਲ ਕਰਾਂਗੇ ਉਹ ਇਹ ਜਿਹਾ ਰੀਜ਼ਨ ਦਿੰਦੇ ਆ। ਫੇਰ ਜੇ ਤੁਸੀਂ ਜਿਹੜੇ ਗੁਰੂ ਨਾਨਕ ਦੇਵ ਜੀ ਵਰਗਿਆਂ ਦੇ ਫਲਸਫੇ ਜਿਹੜੇ ਕਿ ਜਿਹਨਾਂ ਨੇ ਲੁਕਾਈ ਦੇ ਇੱਕੋ ਇੱਕ ਗੱਲ ਦੇ ਫਲਸਫੇ ਦਿੱਤੇ, ਉਹਨਾਂ ਦੀ ਗੱਲ ਨੂੰ ਜੋ ਸਮਝੋਗੇ ਉਹ ਜਾਣੀ ਕਿ ਅਖੀਰਲਾ ਸਟੈਪ ਉਹ ਆ ਜਾਂਦਾ ਤੇ ਉਹ ਦੁਨੀਆਦਾਰੀ ਚੋਂ ਨਿਕਲ ਕੇ ਜੋ ਉਹਨਾਂ ਦੀ ਲਿਖੀਆਂ ਗੱਲਾਂ ਨੂੰ ਸਮਝੋਗੇ ਤਾਂ ਫੇਰ ਤੁਹਾਨੂੰ ਪਤਾ ਲੱਗਦਾ ਵੀ ਅਗਨ ਕੀ ਚੀਜ਼ ਆ। ਤੇ ਇਹ ਅਗਨ ਅਕਸਰ ਇਹਦੇ ਲਈ ਵਹਿਮ ਭਰਮ ਵੀ ਪਾਲੇ ਜਾਂਦੇ ਆ, ਹੋਰ ਵੀ ਕਿਹਾ ਜਾਂਦਾ, ਕਹਿੰਦੇ ਜੀ ਇਸ ਅਗਨ ਨਾਲ ਬਹੁਤ ਸਾਰੇ ਸਾਧ ਮਹਾਤਮਾ ਜਾਂ ਜਿਹੜੇ ਪਹੁੰਚੀਆਂ ਹੋਈਆਂ ਸ਼ਖਸੀਅਤਾਂ ਉਹ ਆਪਣੇ ਆਪ ਨੂੰ ਉਸ ਅਗਨ ਨਾਲ ਹੀ ਜਿਹੜਾ ਅੰਤਿਮ ਸੰਸਕਾਰ ਵੀ ਆਪਣਾ ਖੁਦ ਦਾ ਉਹ ਆਪ ਕਰ ਲੈਂਦੇ ਸੀ ਜਾਂ ਕਰਦੇ ਆ। ਇਹ 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 ਗੱਲਾਂ ਵੀ ਆ, ਪਰ ਬਹੁਤ ਸਾਰੇ ਤਰਕ ਵਾਲੇ ਲੋਕ ਉਹਨੂੰ ਹੋਰ ਢੰਗ ਨਾਲ ਗੱਲ ਲੈਂਦੇ ਆ, ਪਰ ਅਸਲ ਗੱਲ ਕੀ ਆ ਨਾ, ਵਾਕਈ ਬੰਦੇ ਦੇ ਅੰਦਰ ਅੱਗ ਆ, ਉਹ ਅੱਗ ਹੀ ਬੰਦੇ ਨੂੰ ਤੋਰੀ ਫਿਰਦੀ ਆ, ਉਹ ਐਨਰਜੀ ਆ, ਇੱਕ ਐਨਰਜੀ ਬਲਦੀ ਆ, ਤੇ ਉਹ ਅੱਗ ਇਹੋ ਜਿਹੀ ਅੱਗ ਆ ਜੇ ਤਾਂ ਉਹ ਪੋਜ਼ਿਟਿਵ ਵਾਲੇ ਪਾਸੇ ਚੱਲ ਪੈਂਦੀ ਆ ਤਾਂ ਉਹ ਪੋਜ਼ਿਟਿਵ ਤੁਹਾਨੂੰ ਤੁਹਾਡੇ ਬਹੁਤ ਸਾਰਾ ਜ਼ਿੰਦਗੀ ਦੇ ਵਿੱਚ ਉਹ ਤੁਹਾਡੇ ਲਈ ਜਿਹੜੀ ਕੰਮ ਕਰ ਸਕਦੀ ਆ। ਤੇ ਜੇ ਉਹ ਤੁਸੀਂ ਉਸ ਅੱਗ ਦੇ ਵਿੱਚ ਨੈਗੇਟਿਵ ਵਾਲੇ ਪਾਸੇ ਲੈ ਗਏ, ਜੈਲਸ ਵਾਲੇ ਪਾਸੇ ਲੈ ਗਏ, ਤਾਂ ਉਹੀ ਅੱਗ ਜੈਲਸ ਵੀ ਉਹੀ ਅੱਗ ਹੀ ਆ ਬਸ, ਤੇ ਉਹ ਤੁਹਾਨੂੰ ਸਾੜਨਾ ਸ਼ੁਰੂ ਕਰ ਦੂਗੀ। ਉਹ ਕਿਸੇ ਦਾ ਕੋਈ ਨੁਕਸਾਨ ਨਹੀਂ ਕਰਦੀ, ਤੁਹਾਨੂੰ ਅੰਦਰੋਂ ਅੰਦਰ ਹੀ ਸਾੜਨ ਲੱਗ ਜੂਗੀ। ਸੋ ਹਾਂ, ਸੋ ਕੋਸ਼ਿਸ਼ ਕਰਿਆ ਕਰੀਏ ਜੇ ਤੁਸੀਂ ਕਿਸੇ ਦੀ ਵੀ ਖੁਸ਼ੀ ਦੇ ਵਿੱਚ ਦਿਲੋਂ ਖੁਸ਼ ਹੋਣ ਸਿੱਖ ਗਏ ਨਾ, ਦਿਲੋਂ ਖੁਸ਼ ਹੋਣ ਲੱਗ ਗਏ ਤੇ ਮਹਿਸੂਸ ਕਰਨ ਲੱਗ ਗਏ, ਤੁਸੀਂ ਦੇਖਿਓ ਤੁਹਾਡੇ ਚ ਕਿੰਨਾ ਜ਼ਿਆਦਾ ਚੇਂਜਸ ਆਉਂਦੀ ਹੈ, ਤੁਹਾਡੇ ਚ ਕਿੰਨਾ ਜ਼ਿਆਦਾ ਬਦਲਾਅ ਆਉਂਦਾ। ਤੇ ਜਦੋਂ ਤੁਸੀਂ ਕਿਸੇ ਦੀ ਖੁਸ਼ੀ ਦੇ ਵਿੱਚ ਦਿਖਾਵੇ ਦੀ ਖੁਸ਼ੀ ਕਰਦੇ ਹੋ ਤਾਂ ਹੌਲੀ ਹੌਲੀ ਤੁਸੀਂ ਇਹ ਮੰਨਿਓ ਵੀ ਤੁਸੀਂ ਪਹਿਲੀ ਕਲਾਸ ਚ ਐਡਮਿਸ਼ਨ ਲੈ ਲਿਆ ਤੇ ਹੋ ਸਕਦਾ ਚਾਰ ਦਿਨਾਂ ਨੂੰ ਤੁਸੀਂ ਉਹ ਰੀਅਲ ਖੁਸ਼ੀ ਹੈ ਜਿਹੜੀ ਉਹ ਵੀ ਹਾਸਲ ਕਰ ਲਓ। ਤੇ ਜੇ ਤੁਸੀਂ ਅੱਗ ਹੀ ਰੱਖਣੀ ਆ, ਸਾੜਾ ਹੀ ਰੱਖਣਾ, ਤਾਂ ਇਹਦੇ ਨਾਂ ਵੀ ਇਹੋ ਜਿਹੇ ਰੱਖੇ ਰਹਿੰਦਾ, ਬੰਦੇ ਨੇ ਨਾਂ ਵੀ ਇਹ ਰੱਖਿਆ ਵੀ ਜੈਲਸ ਚ ਮੱਚਣਾ, ਸਾੜਾ ਰੱਖਣਾ, ਇਹ ਤਾਂ ਹੀ ਤਾਂ ਇਹ ਹੈ ਨਾ, ਉਹ ਸਾੜਾ ਮੀਨਸ ਜੇ ਹੁਣ ਤੁਸੀਂ ਸਾੜਾ ਰੱਖਦੇ ਹੋ ਤੇ ਇਹ ਕਿਵੇਂ ਹੋ ਸਕਦਾ ਵੀ ਉਹ ਸਾੜੇ ਨਾਲ ਅਗਲਾ ਸੜੂ ਆ, ਰੱਖਿਆ ਤਾਂ ਤੁਸੀਂ ਆ ਨਾ, ਉਹ ਰੱਖਿਆ ਤਾਂ ਤੁਹਾਡੇ ਅੰਦਰ ਆ ਉਹ ਸਾੜਾ, ਤੇ ਤੁਸੀਂ ਅੰਦਰੋਂ ਤੁਸੀਂ ਸੜੋਗੇ। ਸੋ ਇਹ ਅਗਨ ਨਾ ਬਹੁਤ ਭੈੜੀ ਅਗਨ ਆ ਜਿਹੜੀ ਸਰੀਰ ਦੇ ਅੰਦਰ ਆ, ਜੇ ਇਹਨੂੰ ਨਿਆਂ ਨੂੰ ਪੋਜੀਟਿਵ ਵਾਲੇ ਪਾਸੇ ਲਾਇਆ ਜਾਵੇ ਤੇ ਜੇ ਇਹਨੂੰ ਪੋਜੀਟਿਵ ਵਾਲੇ ਪਾਸੇ ਲਾਇਆ ਜਾਵੇ ਤੇ ਇਹ ਅਗਨ ਇੱਕ ਇਹੋ ਜਿਹੀ ਅਗਨ ਆ ਉਹ ਜਿਹੜੇ ਤੁਹਾਡੇ ਮੁੱਢ ਤੋਂ ਲੈ ਕੇ ਤੁਹਾਨੂੰ ਐਂਡ ਤੱਕ ਤੁਹਾਡਾ ਹਰ ਕਿਰਿਆ ਕਰਮ ਉਹ ਕਰ ਸਕਦੀ ਆ, ਉਹ ਇੰਨੀ ਕੁ ਉਹਦੇ ਚ ਪਾਵਰ ਆ। ਸੋ ਸਾਨੂੰ ਇਹ ਚੀਜ਼ਾਂ ਸਮਝਣ ਦੀ ਲੋੜ ਆ, ਕੋਸ਼ਿਸ਼ ਕਰੀਏ। ਅੱਜ ਮੈਂ ਦੇਖਿਆ ਵੀ ਬਹੁਤ ਸਾਰੇ ਸੱਜਣ ਮਿੱਤਰ ਦਵਾਈਆਂ ਦੀਵਾਲੀ ਦੀਆਂ ਵਧਾਈਆਂ ਦੇ ਰਹੇ ਆ, ਬਹੁਤ ਸਾਰੇ ਖੁਸ਼ੀਆਂ ਮਨਾ ਰਹੇ ਆ ਤੇ ਬਹੁਤ ਸਾਰੇ ਉਹਦੇ ਤੇ ਲੱਗੇ ਹੋਏ ਆ, ਕਿਹੜੀ ਦਿਵਾਲੀ, ਕਿਵੇਂ ਦਿਵਾਲੀ, ਕਿੱਥੇ ਦਿਵਾਲੀ, ਫਲਾਨਾ ਧਿਮਕਾ, ਉਹ ਇਸ ਚੀਜ਼ ਚ ਲੱਗੇ ਪਏ ਆ, ਆਪਦੇ ਆਪ ਨੂੰ ਭੁੰਨੀ ਜਾਂਦੇ ਆ, ਸਾੜੀ ਜਾਂਦੇ ਆ, ਰੱਬ ਜਾਣੇ ਪਤਾ ਨੀ ਕੀ ਕੱਢਣਗੇ। ਪਰ ਮੇਰਾ ਮੰਨਣਾ ਵੀ ਤੁਸੀਂ ਜੇ ਨੈਗੇਟਿਵ ਗੱਲ ਕਰਨੀ ਆ ਤਾਂ ਨੈਗੇਟਿਵ ਗੱਲ ਵੀ ਉਹ ਕਰੋ ਜਿਹਦਾ ਨਤੀਜੇ ਪੋਜੀਟਿਵ ਹੋਣ। ਹਾਂ, ਤੁਸੀਂ ਦਿਵਾਲੀ ਨੂੰ ਮਾੜਾ ਕਹਿਣਾ ਨਾ ਜੀ ਤਾਂ ਕਹੋ ਵੀ ਬਰੂਦ ਨਾ ਸਾੜੋ ਭਾਈ, ਬਰੂਦ ਸਾੜਨ ਨੂੰ ਮਾੜਾ ਕਹੋ, ਪ੍ਰਦੂਸ਼ਣ ਪੋਲੂਸ਼ਨ ਫੈਲਾਉਣ ਨੂੰ ਮਾੜਾ ਕਹੋ। ਜੇ ਤੁਸੀਂ ਜੇ ਇਹ ਗੱਲਾਂ ਨੂੰ ਨਾ ਮਾੜਾ ਕਹੋ ਵੀ ਇਹ ਦਿਵਾਲੀ ਮਾੜੀ ਹੈ, ਕਿਉਂ ਮਾੜੀ ਹੈ, ਕਿਉਂ ਇਹ ਤਾਂ ਹਿੰਦੂਆਂ ਦਾ ਤਿਉਹਾਰ ਆ ਜੀ, ਫਲਾਨਿਆਂ ਦਾ ਜੀ, ਰਾਮ ਦਾ ਜੀ, ਰਾਵਣ ਦਾ, ਉਹੀ ਸੜੀ ਜਾਂਦੇ, ਉਹੀ ਸੜੀ ਜਾਂਦੇ ਬਿਨਾਂ ਮਤਲਬ ਤੋਂ। ਸੋ ਬੇਨਤੀ ਆ ਆਪਦੇ ਗਲੀ ਮੁਹੱਲੇ ਆਂਢ ਗੁਆਂਢ ਜਿੱਥੇ ਵੀ ਭਾਈਚਾਰਕ ਸਾਂਝ ਆ, ਸਭ ਨੂੰ ਵਧਾਈਆਂ ਦਿਓ, ਸਭ ਨਾਲ ਖੁਸ਼ੀ ਸਾਂਝੀ ਕਰੋ। ਤੁਸੀਂ ਜਿਹੜੇ ਢੰਗ ਨਾਲ ਮਨਾਉਣੇ ਚਾਹੁੰਦੇ ਆ, ਕਹਿੰਦੇ ਨੀ ਹੁੰਦੇ ਵੀ ਸੁਣੋ ਸਭ ਦੀ ਤੇ ਕਰੋ ਮਨ ਦੀ। ਨੰਬਰ ਇੱਕ, ਨੰਬਰ ਦੋ, ਤੁਸੀਂ ਨੰਬਰ ਦੋ ਸਭ ਤੋਂ ਵਧੀਆ ਗੱਲ ਇਹ ਹੁੰਦੀ ਹੈ ਵੀ ਤੁਸੀਂ ਕਿਸੇ ਨੂੰ ਰੋਕੋ ਨਾ, ਜੇ ਤੁਹਾਨੂੰ ਨਹੀਂ ਚੰਗਾ ਲੱਗਦਾ ਤੇ ਤੁਸੀਂ ਉੱਥੋਂ ਪਾਸਾ ਵੱਟ ਦਿਓ। ਸੋ ਕਈ ਵਾਰੀ ਦੁਨੀਆਂ ਦੀਆਂ ਕਹਾਵਤਾਂ ਨਾ ਵੀ ਇਹ ਚੀਜ਼ਾਂ ਇਹ ਕਿਸੇ ਨਾਲ ਤੱਤ ਕੱਢ ਕੇ ਬਣੀਆਂ ਹੁੰਦੀਆਂ ਵੀ ਖਾਈਏ ਮਣ ਭਾਉਂਦਾ, ਪਹਿਨੀਏ ਜੱਗ ਭਾਉਂਦਾ, ਤਾਂ ਉਹ ਗੱਲਾਂ ਕਿਤੇ ਨਾ ਕਿਤੇ ਜ਼ਰੂਰ ਉਹਨਾਂ ਦਾ ਕੋਈ ਨਾ ਕੋਈ ਕਾਰਨ ਹੁੰਦਾ, ਉਹ ਜਿਹੜੇ ਤੱਤ ਸਾਹਮਣੇ ਆਏ ਹੁੰਦੇ ਆ। ਸੋ ਕੋਸ਼ਿਸ਼ ਕਰਿਆ ਕਰੋ ਜੀ ਹਰ ਬੰਦੇ ਦੀ ਖੁਸ਼ੀ ਦੇ ਵਿੱਚ ਖੁਸ਼ੀ ਮਨਾਉਣ ਦੀ, ਦਿਲੋਂ ਖੁਸ਼ੀ ਮਨਾਉਣ ਦੀ।
ਜੀ ਬਿਲਕੁਲ ਬਰਾੜ ਸਾਹਿਬ, ਔਰ ਇਹੋ ਜਿਹੇ ਤਿਉਹਾਰ ਜਿਹੜੇ ਹੁੰਦੇ ਆ ਤੁਹਾਨੂੰ ਜ਼ਿੰਦਗੀ ਦੇ, ਮੈਨੂੰ ਲੱਗਦਾ ਇੱਕ ਜਸ਼ਨ ਹੀ ਹੁੰਦੇ ਆ, ਜ਼ਿੰਦਗੀ ਨੂੰ ਹੋਰ ਸੋਹਣਾ ਬਣਾ ਦਿੰਦੇ ਆ। ਅਤੇ ਬਾਕੀ ਮੇਰੀ ਜੇ ਮੈਂ ਆਪਣੀ ਪਰਸਨਲ ਕਵਾਂ ਤੇ ਮੈਂ ਇਹ ਸਾਰੇ ਜਿਹੜੇ ਤਿਉਹਾਰ ਆ ਇਹਨਾਂ ਨੂੰ, ਕੋਈ ਵੀ ਤਿਉਹਾਰ ਹੋਵੇ ਉਹਨਾਂ ਨੂੰ ਧਰਮਾਂ ਤੋਂ ਉੱਪਰ ਉੱਠ ਕੇ ਦੇਖਦੀ ਆ, ਕਿਉਂਕਿ ਬਚਪਨ ਚ ਜਿੱਦਾਂ ਅਸੀਂ ਇਹ ਸਾਂਝੇ ਆ ਜਿਹੜੇ ਤਿਉਹਾਰ ਰਲ ਮਿਲ ਕੇ ਮਨਾਈ ਦੇ ਹੁੰਦੇ ਸੀਗੇ, ਇਹਨਾਂ ਨੂੰ ਜਿਉਂ ਦਾ ਤਿਉਂ ਰੱਖਣਾ ਚਾਹੀਦਾ। ਪਹਿਲਾਂ ਇੰਨਾ ਰੌਲਾ ਨਹੀਂ ਹੁੰਦਾ ਸੀ ਇਹਨਾਂ ਚੀਜ਼ਾਂ ਦਾ ਜਦੋਂ ਅਸੀਂ ਛੋਟੇ ਹੁੰਦੇ ਸੀਗੇ, ਬਚਪਨ ਦੀ ਗੱਲ ਕਰੀਏ ਤੇ, ਪਰ ਹੌਲੀ ਹੌਲੀ ਪਤਾ ਨੀ ਕੀ ਇਹੋ ਜਿਹੀ ਸੋਝੀ ਵਰਤਣ ਲੱਗ ਗਈ ਦਿਮਾਗਾਂ ਦੇ ਵਿੱਚ ਕਿ ਹਰ ਇੱਕ ਜਿਹੜੀ ਚੀਜ਼ ਸੀ ਉਹਦੇ ਉੱਤੇ ਧਰਮ ਦਾ ਨਾਂ ਜਿਹੜਾ ਚੜ੍ਹਦਾ ਗਿਆ, ਤੇ ਉਹਨਾਂ ਤੋਂ ਇਹ ਜਿਹੜੇ ਤਿਉਹਾਰ ਆ ਉਹ ਵੀ ਨੀ ਵਾਂਝੇ ਰਹੇ। ਨਹੀਂ ਤੇ ਸਿਰਫ ਇੰਨਾ ਹੀ ਪਤਾ ਹੁੰਦਾ ਸੀ ਜੀ ਦਿਵਾਲੀ ਆ ਤੇ ਦਿਵਾਲੀ ਮਨਾਉਣੀ ਆ ਤੇ ਕਿੱਦਾਂ ਮਨਾਉਣੀ ਆ। ਸੋ ਮੈਨੂੰ ਲੱਗਦਾ ਇਹ ਸਾਰਾ ਕੁਝ ਮਿਲ ਕੇ ਆਪਣਾ ਵਿਰਸਾ, ਆਪਣੇ ਸੰਸਕਾਰ, ਆਪਣੇ ਜਿਹੜੇ ਟ੍ਰੈਡੀਸ਼ਨਸ ਆ, ਪਰੰਪਰਾਵਾਂ ਉਹ ਬਣਦੀਆਂ। ਸੋ ਜੇ ਅਸੀਂ ਇਹਨਾਂ ਨੂੰ ਨੀ ਮਨਾਵਾਂਗੇ ਤੇ ਫੇਰ ਉਹ ਵਿਰਸੇ ਦੀ ਅਸੀਂ ਕੀ ਗੱਲ ਕਰਾਂਗੇ ਤੇ ਉਹ ਪਰੰਪਰਾਵਾਂ ਕਿੱਥੇ ਰਹਿ ਜਾਣਗੀਆਂ। ਤੇ ਸਾਡੇ ਨਾਲ ਬਰਾੜ ਸਾਹਿਬ ਜਿਹੜੇ ਸਰੋਤੇ, ਉਹਨਾਂ ਨੇ ਸਾਂਝ ਬਣਾਉਣੀ ਸ਼ੁਰੂ ਕਰ ਲਈ ਹੈ ਜੀ, ਮੈਸੇਜ ਆਉਣੇ ਸ਼ੁਰੂ ਕਰ ਲਏ ਆ। ਤੇ ਨਰਿੰਦਰ ਰਾਠੌਰ ਹੁਣਾਂ ਨੇ ਸਤਿ ਸ਼੍ਰੀ ਅਕਾਲ ਬੁਲਾਈ ਹੈ ਸਾਰੀ ਹਰਮਨ ਪਰਿਵਾਰ ਨੂੰ, ਤੇ ਉਹਨਾਂ ਨੇ ਦੀਵਾਲੀ ਦੀਆਂ ਤੇ ਬੰਦੀ ਛੋੜ ਦਿਵਸ ਦੀਆਂ ਮੁਬਾਰਕਾਂ ਦਿੱਤੀਆਂ ਜੀ। ਸੋ ਸਾਡੇ ਵੱਲੋਂ ਵੀ ਬਹੁਤ ਬਹੁਤ ਮੁਬਾਰਕਾਂ ਸਾਰਿਆਂ ਨੂੰ, ਦੀਵਾਲੀ ਜਿਹੜੀ ਖੁਸ਼ੀਆਂ ਭਰੀ ਆਵੇ ਸਾਰਿਆਂ ਦੇ ਲਈ। ਤੇ ਜੋਧਾ ਸਿੰਘ ਧਾਰੀਵਾਲ ਹੁਣਾਂ ਨੇ ਮਲਡੂਰਾ ਤੋਂ ਜੀ ਫੋਟੋਆਂ ਭੇਜੀਆਂ ਸਾਨੂੰ ਦੋ ਭਾਜੀ, ਤੇ ਇਹ ਫੋਟੋਆਂ ਪਰ ਅੜੀ ਰੇਟ ਦੀਆਂ ਆ, ਕਹਿੰਦੇ ਜੀ ਇਹ ਤੁਹਾਡੇ ਸਿਟੀ ਦੀਆਂ ਦੀ ਸੁੰਦਰਤਾ ਆ। ਸੋ ਬਹੁਤ ਸੋਹਣੀਆਂ ਫੋਟੋਆਂ, ਏਦਾਂ ਲੱਗ ਰਿਹਾ ਵੀ ਕਿਤੇ ਰੋਜ਼ ਗਾਰਡਨ ਚ ਹੀ ਜਾ ਕੇ ਆਏ ਹੋਣ। ਪੂਰੇ ਵੱਖ ਵੱਖ ਤਰ੍ਹਾਂ ਦੇ ਜਿਹੜੇ ਗੁਲਾਬ ਆ ਉਹ ਲੱਗੇ ਹੋਏ ਆ, ਉਹਨਾਂ ਦੀਆਂ ਤਸਵੀਰਾਂ ਇਹਨਾਂ ਨੇ ਭੇਜੀਆਂ ਸਾਨੂੰ, ਤੇ ਕਿਹਾ ਹੈ ਕਿ ਵੀਕਐਂਡ ਤੁਹਾਡੇ ਸਿਟੀ ਚ ਹੀ ਬਿਤਾਇਆ। ਸੋ ਐਡੀਲੇਡ ਆਏ ਹੋਏ ਸੀ ਭਾਜੀ ਇਹ ਮੈਨੂੰ ਲੱਗਦਾ, ਤੇ ਜ਼ਰੂਰ ਮਿਲ ਕੇ ਜਾਂਦੇ ਤੁਸੀਂ ਭਾਜੀ ਆਏ ਸੀ ਤੇ। ਉਸ ਤੋਂ ਬਾਅਦ ਜੋਗਿੰਦਰ ਸਿੰਘ ਸੋਹੀ ਹੁਣਾਂ ਨੇ ਵੀ ਸਤਿ ਸ਼੍ਰੀ ਅਕਾਲ ਬੁਲਾਈ ਹੈ ਜੀ ਸਾਰਿਆਂ ਨੂੰ, ਫਤਿਹ ਸਾਂਝੀ ਕੀਤੀ ਹੈ ਨਾਲ ਇਹਨਾਂ ਨੇ, ਤੇ ਨਾਲ ਹੀ ਬੰਦੀ ਛੋੜ ਦਿਵਸ ਤੇ ਇਹਨਾਂ ਨੇ ਸਾਰੇ ਕਹਿੰਦੇ ਕਿ ਸਾਰੇ ਪਰਿਵਾਰ ਨੂੰ ਬਹੁਤ ਬਹੁਤ ਵਧਾਈਆਂ, ਤੇ ਵਾਹਿਗੁਰੂ ਚੜ੍ਹਦੀ ਕਲਾ ਦੇ ਵਿੱਚ ਰੱਖਣ ਸਭ ਪਰਿਵਾਰਾਂ ਨੂੰ ਜੀ। ਬਹੁਤ ਬਹੁਤ ਸ਼ੁਕਰੀਆ ਤੁਹਾਡੇ ਪਿਆਰ ਦੇ ਲਈ, ਇਹ ਸ਼ੁਭਕਾਮਨਾਵਾਂ ਦੇ ਲਈ ਜੀ। ਤੇ ਬਲਰਾਜ ਸਿੰਘ ਹੁਣਾਂ ਨੇ ਵੀ ਸਤਿ ਸ਼੍ਰੀ ਅਕਾਲ ਬੁਲਾਈ ਹੈ, ਤੇ ਨਾਲ ਹੀ ਇਹਨਾਂ ਨੇ ਬੰਦੀ ਛੋੜ ਦਿਵਸ ਦੀਆਂ ਤੇ ਦੀਵਾਲੀ ਦੀਆਂ ਸਾਰਿਆਂ ਨੂੰ ਮੁਬਾਰਕਾਂ ਵੀ ਦਿੱਤੀਆਂ। ਉਸ ਤੋਂ ਬਾਅਦ ਰੁਪਿੰਦਰ ਸਿੰਘ ਗਿੱਲ ਹੁਣਾਂ ਨੇ ਵੀ ਗੁੱਡ ਮਾਰਨਿੰਗ ਕਹੀ ਹੈ ਜੀ, ਤੇ ਹੈਪੀ ਦੀਵਾਲੀ ਆਲ ਆਫ ਯੂ, ਤੇ ਬਰਾੜ ਵੀਰ ਜੀ ਨੂੰ ਵੀ ਗੁੱਡ ਮਾਰਨਿੰਗ, ਤੇ ਕਹਿੰਦੇ ਵੀ ਇੰਜੋਏ ਯੋਰ ਪ੍ਰੋਗਰਾਮ। ਬਹੁਤ ਬਹੁਤ ਸ਼ੁਕਰੀਆ ਗਿੱਲ ਭਾਜੀ, ਤੇ ਮਨਾਉਂਦੇ ਹਾਂ ਜੀ ਅੱਜ ਦੀਵਾਲੀ ਅਸੀਂ ਇਕੱਠੇ ਸਵੇਰੇ ਜਿਹੜੇ ਆ 2 ਘੰਟੇ ਹੈਗੇ ਆ ਇੱਥੇ, ਅਸੀਂ ਆਪਣੇ ਯਾਦਾਂ ਦੇ ਦੀਵੇ ਬਾਲਣੇ ਅੱਜ। ਤੇ ਈਮੇਲ ਦੇ ਰਾਹੀਂ ਸਾਨੂੰ ਘੁੰਮਣ ਅੰਕਲ ਨੇ ਮੈਸੇਜ ਭੇਜਿਆ ਹੈ। ਭਾਜੀ ਸਤਿ ਸ਼੍ਰੀ ਅਕਾਲ, ਕਹਿੰਦੇ ਸਾਰੇ ਹਰਮਨ ਰੇਡੀਓ ਪਰਿਵਾਰ ਨੂੰ, ਆਸਟ੍ਰੇਲੀਆ ਦੇ ਸਾਰੇ ਪਰਿਵਾਰ ਨੂੰ ਦੀਵਾਲੀ ਦੀ ਬਹੁਤ ਬਹੁਤ ਮੁਬਾਰਕ ਹੋਵੇ। ਤੇ ਨਫ਼ਰਤ ਦੀ ਭਾਵਨਾ ਦੂਸਰੀ ਅੱਗ ਨਾਲੋਂ ਬੰਦੇ ਨੂੰ ਜ਼ਿਆਦਾ ਸਾੜ ਦਿੰਦੀ ਹੈ। ਸੋ ਬਿਲਕੁਲ ਠੀਕ ਆ ਭਾਜੀ, ਉਹੀ ਗੱਲ ਕਰ ਰਹੇ ਸੀ ਮਿੰਟੂ ਭਾਜੀ ਵੀ। ਤੇ ਗਗਨ ਹੁਣਾਂ ਨੇ ਵੀ ਜੁਆਇਨ ਕੀਤਾ ਜੀ, ਤੇ ਫਤਿਹ ਸਾਂਝੀ ਕੀਤੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਤੇ ਨਾਲ ਇਹਨਾਂ ਨੇ ਕਿਹਾ ਕਿ ਆਪ ਅਤੇ ਆਪ ਦੇ ਪਰਿਵਾਰ ਨੂੰ ਦੀਵਾਲੀ ਅਤੇ ਬੰਦੇ ਜੋੜ ਦਿਵਸ ਦੀਆਂ ਲੱਖ ਲੱਖ ਵਧਾਈਆਂ। ਉਮੀਦ ਕਰਦੇ ਹਾਂ ਰੋਸ਼ਨੀ ਭਰਿਆ ਤਿਉਹਾਰ ਤੁਹਾਡੀ ਜ਼ਿੰਦਗੀ ਚ ਖੁਸ਼ੀਆਂ ਨਾਲ ਭਰੀ ਰੋਸ਼ਨੀ ਲੈ ਕੇ ਆਵੇ। ਸੋ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਸਾਰਿਆਂ ਦਾ ਇਹ ਪਿਆਰ।
ਸੁਖਪ੍ਰੀਤ, ਸ਼ੁਕਰੀਆ ਵਾਲੀ ਕੋਈ ਗੱਲ ਨੀ, ਇਹਨਾਂ ਨੇ ਕੱਲੇ ਆਪ ਤੇ ਆਪ ਦੇ ਪਰਿਵਾਰ ਨੂੰ ਦਿੱਤੇ, ਨਾ ਇਹਨਾਂ ਨੇ ਬੀਜੇਪੀ ਨੂੰ ਦਿੱਤੀ, ਨਾ ਕਾਂਗਰਸ ਨੂੰ ਕਿਸੇ ਨੂੰ ਦਿੱਤੀ।
ਇਹ ਵੀ ਗੱਲ ਸਹੀ ਹੈ ਤੁਹਾਡੀ, ਹੈ ਨਾ। ਠੀਕ ਹੈ। ਤੇ ਗੁਰਵਿੰਦਰ ਸਿੰਘ ਆਸਟ੍ਰੇਲੀਆ ਤੋਂ, ਇਹਨਾਂ ਨੇ ਵੀ ਸਤਿ ਸ਼੍ਰੀ ਅਕਾਲ ਬੁਲਾਈ ਹੈ ਜੀ ਸਾਰਿਆਂ ਨੂੰ, ਤੇ ਦੀਵਾਲੀ ਦੀਆਂ ਤੁਹਾਡੇ ਪਰਿਵਾਰ ਨੂੰ ਕਹਿੰਦੇ ਲੱਖ ਲੱਖ ਵਧਾਈਆਂ ਜੀ। ਵਾਹਿਗੁਰੂ ਜੀ ਦੀਵਾਲੀ ਸਭ ਦੇ ਲਈ ਖੁਸ਼ੀਆਂ ਭਰੀ ਹੋਵੇ ਦੀਵਾਲੀ ਜੀ। ਬਿਲਕੁਲ ਸਾਥ ਤੁਹਾਨੂੰ ਵੀ, ਸੇਮ ਟੂ ਸੇਮ ਜੀ। ਤੇ ਗੁਰਜੀਤ ਸਿੱਖ ਹੁਣਾਂ ਨੇ ਵੀ ਈਮੇਲ ਰਾਹੀਂ ਸਤਿ ਸ਼੍ਰੀ ਅਕਾਲ ਬੁਲਾਈ ਹੈ ਜੀ ਸਾਨੂੰ, ਤੇ ਵਾਹਿਗੁਰੂ ਅੱਜ ਦਾ ਦਿਨ ਸਭ ਲਈ ਖੁਸ਼ੀਆਂ ਖੇੜੇ ਬਖਸ਼ੇ। ਸੋ ਬਹੁਤ ਬਹੁਤ ਸ਼ੁਕਰੀਆ ਜੀ ਕ੍ਰੇਗੀ ਬਨ ਤੋਂ ਇਹ ਸ਼ੁਭੀ ਛਾਵਾਂ ਭੇਜੀਆਂ ਹੈ ਗੁਰਜੀਤ ਸਿੱਖ ਹੁਣਾਂ ਨੇ, ਬਹੁਤ ਬਹੁਤ ਸ਼ੁਕਰੀਆ ਜੀ ਤੇ ਸਵਾਗਤ ਪ੍ਰੋਗਰਾਮ ਦੇ ਵਿੱਚ। ਸੋ ਸਾਂਝ ਤੁਸੀਂ ਇਸੇ ਤਰ੍ਹਾਂ ਬਣਾਈ ਰੱਖਣੀ ਹੈ, ਅਜੇ ਤੱਕ ਪ੍ਰੋਗਰਾਮ ਦੀ ਸ਼ੁਰੂਆਤ ਹੈ ਜੀ। ਤੇ ਇਹ ਸ਼ੁਰੂਆਤ ਦੇ ਵਿੱਚ ਬਰਾੜ ਸਾਹਿਬ ਦੇ ਨਾਲ ਜਿੱਥੇ ਗੱਲਾਂ ਬਾਤਾਂ ਕਰਦੇ ਹਾਂ, ਕੁਝ ਖਬਰਾਂ ਵੀ ਸਾਂਝੀਆਂ ਕਰਦੇ ਹਾਂ। ਤੇ ਬਰਾੜ ਸਾਹਿਬ ਸ਼ੁਰੂ ਕਰੀਏ ਜੀ, ਖਬਰਾਂ ਦੇ ਵਿੱਚ ਕੁਝ ਜ਼ਿਆਦਾ ਨੀ ਮੈਨੂੰ ਅੱਜ ਦਿਖ ਰਿਹਾ, ਪਰ ਅਯੋਧਿਆ ਚ ਜਿਹੜੀ ਦੀਵਾਲੀ ਹੈ ਉਹਦੇ ਚਰਚੇ ਜਿਹੜੇ ਆ ਦਿਸ ਰਹੇ ਆ ਅਖਬਾਰਾਂ ਦੇ ਵਿੱਚ ਵੀ। ਸੋ ਜਿਹੜੀ ਮੇਨ ਖਬਰ ਹੈ ਜੀ, ਅਯੋਧਿਆ ਚ ਸ਼੍ਰੀ ਰਾਮ ਨਾਲ ਉਤਰਿਆ ਤ੍ਰੇਤਾ, ਸੋ ਫੈਜ਼ਾਬਾਦ ਹੋਵੇਗਾ ਅਯੋਧਿਆ। ਸੋ ਉਹਦੇ ਨਿਰਮਾਣ ਦੇ ਲਈ, ਮੰਦਿਰ ਦੇ ਨਿਰਮਾਣ ਦੇ ਲਈ ਜਿਹੜੇ ਤਿਆਰੀਆਂ ਜਸ਼ਨ ਜਿਹੜੇ ਆ ਸ਼ੁਰੂ ਹੋਏ ਆ, ਉਹਦੇ ਨਾਲ ਕਹਿੰਦੇ ਕਿ ਇਸ ਤਰ੍ਹਾਂ ਲੱਗ ਰਿਹਾ ਕਿ ਜਿਵੇਂ ਤ੍ਰੇਤਾ ਯੁੱਗ ਦੁਆਰਾ ਵਾਪਿਸ ਆ ਗਿਆ ਹੋਵੇ। ਕੀ ਕਹੋਗੇ?
ਬਿਲਕੁਲ ਜੀ, ਆਪਾਂ ਜੋਗੀ ਦੀਆਂ ਵੀ ਗੱਲਾਂ ਕਰਨੀਆਂ, ਰਾਮ ਦੀਆਂ ਵੀ ਗੱਲਾਂ ਕਰਨੀਆਂ, ਰਾਵਣ ਦੀਆਂ ਵੀ ਗੱਲਾਂ ਕਰਨੀਆਂ। ਤੇ ਪਰ ਉਹਨਾਂ ਗੱਲਾਂ ਤੋਂ ਪਹਿਲਾਂ ਨਾ ਮੈਨੂੰ ਵੀ ਇੱਧਰ ਸੁਨੇਹਾ ਆਇਆ, ਤੇ ਉਹ ਕਿਸੇ ਸੱਜਣ ਮਿੱਤਰ ਨੇ ਲਿਖਿਆ, ਕਹਿੰਦੇ ਜਦੋਂ ਕੋਈ ਵੀ ਤਿਥ ਤਿਉਹਾਰ ਆਉਂਦਾ ਤੇ ਉਦੋਂ ਕਿਤੇ ਨਾ ਕਿਤੇ ਜਿਹੜੀ ਆਪਣੇ ਮੁਲਕ ਦੀ ਜਿਹੜੀ ਯਾਦ ਆ ਜਾਂ ਆਪਣੀਆਂ ਜਿਹੜੀਆਂ ਮੁਲਕ ਪ੍ਰਤੀ ਪਿਆਰ ਜਾਂ ਆਪਣੇ ਆਪਣਿਆਂ ਪ੍ਰਤੀ ਉਹ ਦਿਨ ਉਹ ਜ਼ਿਆਦਾ ਅਪਸੈਟ ਕਰਦੇ ਆ। ਤੇ ਇੱਥੇ ਰਹਿ ਕੇ ਦੀਵਾਲੀ ਖੁਸ਼ੀ ਤਾਂ ਅਸੀਂ ਤਾਂ ਹੀ ਖੁਸ਼ ਹੋਈਏ ਜੇ ਸਾਨੂੰ ਖੁਸ਼ੀ ਆਵੇ, ਖੁਸ਼ੀ ਆਉਂਦੀ ਨਹੀਂ ਕਿਉਂਕਿ ਸਾਨੂੰ ਉਹ ਜਿਹੜੀ ਪਿਛਲੀ ਜਿਹੜੀ ਇੱਕ ਸੋਚ ਆ ਜਾਂ ਉਹ ਆ ਕੇ ਤੇ ਮਨ ਉਦਾਸੀ ਚ ਜ਼ਿਆਦਾ ਚਲਾ ਜਾਂਦਾ। ਸੋ ਇਹਦਾ ਕੀ ਹੱਲ ਆ? ਦੇਖੋ, ਬੜਾ ਵਧੀਆ ਸਵਾਲ ਕੀਤਾ ਤੇ ਬਹੁਤ ਹੀ ਵਧੀਆ ਜਿਹੜਾ ਤੁਸੀਂ ਗੱਲ ਕਹੀ ਆ, ਤੇ ਇਹਦਾ ਹੱਲ ਆ ਜਿਹੜਾ, ਦੇਖੋ ਹੱਲ ਇਹਦਾ ਜੇ ਮੈਂ ਕੱਢਣ ਲੱਗ ਜਾਂ ਤਾਂ ਹੱਲ ਲਈ ਤਾਂ ਮੈਨੂੰ ਸਾਰਾ ਦਿਨ ਹੀ ਬੋਲਣਾ ਪੈਣਾ, ਕਿਉਂਕਿ ਕਈ ਮਸਲੇ ਇਹੋ ਜਿਹੇ ਹੁੰਦੇ ਆ ਉਹਨਾਂ ਦੇ ਹੱਲ ਨਹੀਂ ਹੁੰਦੇ, ਉਹਨਾਂ ਦੇ ਦਿਲਾਸੇ ਹੁੰਦੇ। ਠੀਕ ਆ? ਤੇ ਦਿਲਾਸੇ ਇਹ ਹੁੰਦੇ ਆ ਵੀ ਦਿਲਾਸੇ ਜਿੰਨੇ ਮਰਜ਼ੀ ਚਿਰ ਦੇਈ ਜਾਓ, ਜਿੰਨੇ ਮਰਜ਼ੀ ਚਿਰ ਦੇਈ ਜਾਓ, ਉਸੇ ਨਾਲ ਹੀ ਉਹ ਪੋਜ਼ਿਟਿਵਿਟੀ ਫੈਲਦੀ ਆ। ਦਿਲਾਸਾ ਇੱਕ ਇਹੋ ਜਿਹੀ ਚੀਜ਼ ਆ ਜਿਹਨੂੰ ਚਾਹੇ ਤੁਸੀਂ ਲੱਖ ਕਹੋ ਵੀ ਮਾੜਾ, ਪਰ ਮੇਰਾ ਦਿਲਾਸੇ ਪ੍ਰਤੀ ਮੈਂ ਬਹੁਤ ਰਿਸਰਚ ਕੀਤੀ, ਦਿਲਾਸੇ ਪ੍ਰਤੀ ਇਹ ਮੰਨਣਾ ਵੀ ਦਿਲਾਸਾ ਇੱਕ ਇਹੋ ਜਿਹੀ ਚੀਜ਼ ਆ ਜਿਹੜਾ ਪੋਜ਼ਿਟਿਵਿਟੀ ਫੈਲਾਉਂਦਾ। ਭਾਵੇਂ ਉਹ ਕਿੰਨੇ ਵੀ ਦਿਲਾਸਾ ਹਮੇਸ਼ਾ ਮਾੜੇ ਥਾਂ ਦੇ ਉੱਤੇ ਦਿੱਤਾ ਜਾਂਦਾ, ਗਲਤ ਕੰਮ ਹੋਣ ਤੇ ਦਿੱਤਾ ਜਾਂਦਾ, ਬੁਰੇ ਵਾਲੇ ਥਾਂ ਤੇ ਦਿੱਤਾ ਜਾਂਦਾ, ਪਰ ਉਹਦੇ ਜਿਹੜੇ ਨਤੀਜੇ ਆ ਜਾਂ ਉਹਦਾ ਜਿਹੜਾ ਐਕਸ਼ਨ ਆ ਉਹ ਪੂਰਾ ਐਂਟੀਬਾਇਟਿਕ ਕਰਦਾ ਹੁੰਦਾ। ਤੇ ਜੇ ਤੁਸੀਂ ਕਿਸੇ ਨੂੰ ਵੀ ਦਿਲਾਸੇ ਦਿੰਦੇ ਹੋ, ਦਿਲਾਸਿਆਂ ਨਾਲ ਗੱਲ ਕਰਦੇ ਹੋ, ਤਾਂ ਉਹ ਅਗਲੇ ਤੇ ਅਸਰ ਪੈਂਦਾ। ਕਈ ਵਾਰੀ ਨਾ ਅਸੀਂ ਬਹੁਤ ਲਾਈਟਲੀ ਕਿਸੇ ਵੀ ਚੀਜ਼ ਨੂੰ ਲੈਂਦੇ ਹਾਂ। ਮੈਂ ਹਰੇਕ ਸਰੋਤੇ ਨੂੰ ਇੱਕ ਗੱਲ ਕਹਿਣਾ ਹੁੰਦਾ ਵੀ ਨਿੱਕੀ ਨਿੱਕੀ ਚੀਜ਼ਾਂ ਦੀ ਜਦੋਂ ਵੀ ਤੁਹਾਨੂੰ ਟਾਈਮ ਮਿਲੇ ਨਾ, ਉਹਨੂੰ ਗਹਿਰਾਈ ਚ ਸੋਚਿਆ ਕਰੋ, ਉਹਦੇ ਤੇ ਉਹਦੇ ਹਰ ਐਂਗਲ ਨੂੰ ਵਿਚਾਰਿਆ ਕਰੋ, ਉਹਦਾ ਕੀ ਨਤੀਜਾ। ਉਹਦੇ ਨਾਲ ਇੱਕ ਤਾਂ ਤੁਹਾਨੂੰ ਜੀਵਨ ਜਾਚ ਆਊਗੀ, ਤੇ ਦੂਜਾ ਤੁਸੀਂ ਫਿਰ ਸਾਡੇ ਨਾਲ ਸਾਂਝਾ ਕਰੋ, ਦੁਨੀਆਂ ਨਾਲ ਸਾਂਝਾ ਕਰੋ, ਆਪਦੇ ਆਲੇ ਦੁਆਲੇ ਨਾਲ ਸਾਂਝਾ ਕਰੋ। ਹੁਣ ਨੋਰਮਲ ਜੀ ਗੱਲ ਆ, ਅਕਸਰ ਬਾਬੂ ਰਜਵਲੀ ਨੇ ਹੋਰਾਂ ਨੇ ਵੀ ਲਿਖਿਆ ਸੀ ਵੀ ਜਿਹੜੇ ਗਾਉਣ ਵਾਲੇ ਮਰਾਸੀ ਹੋਏ, ਖੁਸਰੇ ਹੋਏ, ਉਹਨਾਂ ਦੀ ਇੱਕ ਪਲੱਸ ਪੁਆਇੰਟ ਉਹਨਾਂ ਦਾ ਇਹ ਆ ਵੀ ਉਹ ਕਦੇ ਵੀ ਮਾੜਾ ਨੀ ਸੋਚਦੇ, ਉਹ ਹਰ ਟਾਈਮ ਲੋਚਦੇ ਆ ਵੀ ਲੋਕਾਂ ਦੇ ਘਰੇ ਖੁਸ਼ੀ ਆਵੇ। ਹਰ ਟਾਈਮ ਉਹਨਾਂ ਦੀ ਇਹ ਸੋਚ ਹੁੰਦੀ ਆ ਵੀ ਜੇ ਖੁਸ਼ੀ ਆਊ ਤਾਂ ਸਾਨੂੰ ਕੁਛ ਮਿਲੂਗਾ। ਸਮਝੇ ਨੀ ਗੱਲ? ਵੀ ਉਹ ਇਹ ਤਾਂ ਸੋਚਦੇ ਹੀ ਨੀ ਵੀ ਕੋਈ ਕਿਸੇ ਦੇ ਘਰੇ ਮਾੜਾ ਆਵੇ। ਉਹਨਾਂ ਨੂੰ ਪਤਾ ਵੀ ਜੇ ਕਿਸੇ ਦੇ ਘਰੇ ਪੁੱਤ ਜੰਮੂ, ਪੁੱਤ ਵਿਆਹਣਗੇ, ਕੁਛ ਵੀ, ਉਹ ਫੇਰ ਹੀ ਸਾਨੂੰ ਬੁਲਾਉਣਗੇ, ਤੇ ਉਹ ਹਮੇਸ਼ਾ ਫਿਰ ਉਹ ਚੰਗੇ ਦੀ ਅਰਦਾਸ ਕਰਦੇ। ਮੈਂ ਇਹ ਨੀ ਕਹਿੰਦਾ ਕੋਈ ਮਾੜੇ ਦੀ ਅਰਦਾਸ ਕਰਦਾ, ਪਰ ਕਿਤੇ ਨਾ ਕਿਤੇ ਡਾਕਟਰੀ ਕਿੱਤਾ ਆ ਜਾਂਦਾ ਤਾਂ ਉਹਦੇ ਚ ਮਰੀਜ਼ ਹੀ ਆਉਣਗੇ ਤਾਂ ਹੀ ਉਹਨਾਂ ਦਾ ਕਿੱਤਾ ਚੱਲਣਾ। ਠੀਕ ਆ, ਇਵੇਂ ਜੇ ਕੀ ਇਹ ਦਿਲਾਸੇ ਸ਼ਬਦ ਦੀ ਆ, ਆਪਾਂ ਦਿਲਾਸੇ ਸ਼ਬਦ ਦੀ ਜੇ ਗੱਲ ਕਰਦੇ ਹਾਂ, ਦਿਲਾਸਾ ਸ਼ਬਦ ਬਹੁਤ ਚੰਗੀ ਚੀਜ਼ ਆ। ਸੋ ਅੱਜ ਆਪਾਂ ਇਸ ਗੱਲ ਦੇ ਦਿਲਾਸੇ ਵੀ ਦਿੰਦੇ ਹਾਂ ਤੁਹਾਨੂੰ, ਤੇ ਬਾਬੂ ਰਾਜਵਾੜੀ ਦੀ ਜੇ ਗੱਲ ਛਿੜੀ ਆ ਤਾਂ ਮੈਂ ਉਹਨਾਂ ਦੀਆਂ ਚਾਰ ਲਾਈਨਾਂ ਦੱਸਦਾ। ਬਾਬੂ ਰਾਜਵਾੜੀ ਬਾਰੇ ਸੁਖਪ੍ਰੀਤ ਤੁਸੀਂ ਕਿੰਨਾ ਕੁ ਜਾਣਦੇ ਹੋ?
ਮੈਂ ਬਹੁਤ ਜ਼ਿਆਦਾ ਨਹੀਂ ਜਾਣਦੀ ਬਰਾੜ ਸਾਹਿਬ
ਜੀ। ਮੈਂ ਤੁਹਾਨੂੰ ਸਟਰੋਂਗਲੀ ਰਿਕਮੈਂਡ ਕਰਦਾ, ਤੁਸੀਂ ਜੇ ਪਿਛੋਕੜ ਦੀਆਂ ਅਕਸਰ ਗੱਲਾਂ ਕਰਦੇ ਹੋ, ਹੋਰ ਕਰਦੇ ਹੋ, ਤੁਸੀਂ ਬਾਬੂ ਰਾਜਵਾੜੀ ਨੂੰ ਜ਼ਰੂਰ ਪੜਿਓ। ਤੇ ਉਹਨਾਂ ਦੀਆਂ ਪੰਜ ਚਾਰ, ਉਹਨਾਂ ਦੇ ਉੱਤੇ ਲੋਕਾਂ ਨੇ ਕਿਤਾਬਾਂ ਲਿਖੀਆਂ, ਪੰਜ ਚਾਰ ਕਿਤਾਬਾਂ ਉਹਨਾਂ ਦੀਆਂ ਤੁਹਾਨੂੰ ਮਿਲ ਜਾਣਗੀਆਂ। ਤੇ ਉਹਨਾਂ ਦੀ ਸਾਰੀ ਤਾਂ ਸ਼ਾਇਰੀ ਪੜਿਓ, ਤੇ ਉਹਨਾਂ ਦੀ ਜਿਹੜੀ ਜੀਵਨ ਤੇ ਇੱਕ ਦੋ ਨਾ ਤੁਹਾਨੂੰ ਪਾਕਿਸਤਾਨੀ ਲੋਕਾਂ ਦੀਆਂ ਬਣੀਆਂ ਹੋਈਆਂ ਯੂਟਿਊਬ ਦੇ ਉੱਤੇ, ਜਿਵੇਂ ਆਪਣਾ ਪੇਂਡੂ ਆਸਟ੍ਰੇਲੀਆ ਵਾ, ਐਂ ਦੇਸੀ ਢੰਗ ਨਾਲ ਇੱਕ ਦੋ ਦੋਸਤ ਆ ਜਿਹੜੇ ਉਹ ਬਣਾਉਂਦੇ ਆ, ਤੇ ਉਹ ਬਾਬੂ ਰਾਜਵਾੜੀ ਦੇ ਮੁੰਡੇ ਨਾਲ ਗੱਲਬਾਤ ਆ ਤੇ ਹੋਰ ਆ, ਉਹ ਤੁਸੀਂ ਪੜਿਓ ਦੇਖਿਓ ਲਾਜ਼ਮੀ, ਤੇ ਤੁਹਾਨੂੰ ਫੇਰ ਪਤਾ ਲੱਗੂਗਾ ਵੀ ਕਿਵੇਂ ਵਤਨ ਦੀ ਤਾਂਘ ਕੀ ਚੀਜ਼ ਹੁੰਦੀ ਆ, ਤੇ ਵਤਨ ਕੀ ਚੀਜ਼ ਹੁੰਦਾ, ਕਿਵੇਂ ਵਤਨ ਨੂੰ ਕਿਸ ਲੈਵਲ ਤੱਕ ਬੰਦਾ ਚਾਹ ਸਕਦਾ ਤੇ ਕੀ ਕਰ ਸਕਦਾ। ਬਾਬੂ ਰਾਜਵਾੜੀ ਦੀ ਹੁਣ ਜੇ ਗੱਲ ਛਿੜੀ ਹੈ ਨਾ, ਮੈਂ ਬਰੀਫਲੀ ਪਹਿਲਾਂ ਵੀ ਬਹੁਤ ਵਾਰੀ ਦੱਸਿਆ, ਪਰ ਮੈਂ ਹੁਣ ਤੁਹਾਡੇ ਬਹਾਨੇ ਕਹਿੰਦੇ ਨੀ ਹੁੰਦੇ ਨੂੰਹ ਦੇ ਪੱਜ ਤੇ ਧੀ ਦੇ ਪੱਜ ਤੇ,
ਨਹੀਂ ਮੈਨੂੰ ਬਹੁਤ ਵਧੀਆ ਲੱਗੂਗਾ। ਹਾਂਜੀ,
ਤੇ ਬਾਬੂ ਰਾਜਵਾੜੀ ਨਾ ਜਦੋਂ ਪਾਕਿਸਤਾਨ ਪੰਜਾਬ ਸਾਂਝਾ ਪੰਜਾਬ ਸੀ ਸਾਡਾ, ਉਸ ਟਾਈਮ ਸਾਹੋ ਕੇ ਪਿੰਡ ਦੇ ਵਿੱਚ ਉਹਨਾਂ ਨੇ ਜਨਮ ਹੋਇਆ ਸੀ। ਸਾਹੋ ਕਾ ਪਿੰਡ ਹੈ ਜਿਹੜਾ ਉਹ ਇਸ ਟਾਈਮ ਕੋਟਕਪੂਰੇ ਦੇ ਲਾਗੇ ਹੈ। ਠੀਕ ਹੈ ਜੀ, ਤੇ ਉਸ ਪਿੰਡ ਦੇ ਵਿੱਚ ਜਦੋਂ ਜਨਮ ਲਿਆ ਤਾਂ ਉਹਨਾਂ ਦਾ ਬਾਪ ਆ ਉਹਨਾਂ ਨੂੰ ਨਾ ਪੜ੍ਹਨ ਲਈ ਸਕੂਲ ਛੱਡ ਕੇ ਆਉਂਦਾ, ਤੇ ਜਦੋਂ ਸਕੂਲ ਛੱਡਣ ਜਾਂਦੇ ਸੀ ਨਾ ਤੇ ਰਾਹ ਚ ਇੱਕ ਕੱਸੀ ਪੈਂਦੀ ਸੀ, ਤੇ ਉਹ ਕੱਸੀ ਵਿੱਚ ਦੀ ਉਹਨਾਂ ਕੋਲ ਇੱਕੋ ਹੀ ਤਰੀਕਾ ਸੀ ਉਹਨਾਂ ਦੇ ਬਾਪ ਦੇ ਕੋਲੇ ਵੀ ਉਹਨੂੰ ਮੋਢਿਆਂ ਤੇ ਚੜਾ ਕੇ ਤੇ ਆਪ ਉਹਦੇ ਵਿੱਚ ਦੀ ਵੜ ਕੇ ਕੱਸੀ ਦੇ ਤੇ ਦੂਜੇ ਪਾਸੇ ਉਹਨੂੰ ਛੱਡ ਆਉਂਦੇ ਸੀ। ਤੇ ਉਹ ਰੋਜ਼ ਜਦੋਂ ਇੰਡਾ ਵਰਤਾਰਾ ਦਿੰਦੇ ਸੀ ਨਾ, ਤੇ ਕਿਸੇ ਬੰਦੇ ਨੇ ਕਿਹਾ, ਕੋਈ ਬੰਦਾ ਉੱਥੇ ਖੇਤ ਕੰਮ ਕਰਦਾ, ਉਹਨਾਂ ਨੇ ਕਿਹਾ, ਉਹ ਕਹਿੰਦਾ ਓਏ ਅਲੀ ਤੂੰ ਕੀ ਇਹਨੂੰ ਵੱਡਾ ਹੋ ਕੇ ਬਾਬੂ ਲਾ ਲੇਗਾ, ਕਿਉਂ ਠਿੱਠ ਹੋਇਆ ਇੰਨੀ ਠੰਡ ਚ ਪਾਣੀ ਬੀਜਦੀ ਇਹਨੂੰ ਛੱਡਣ, ਕੋਈ ਕੰਮ ਕਾਜ ਲਾ ਲਾ ਇਹਨੂੰ। ਉਹਨੇ ਜਦੋਂ ਇਹ ਸ਼ਬਦ ਕਹੇ ਤਾਂ ਉਹ ਸ਼ਬਦਾਂ ਦਾ ਘਰ ਕਰਕੇ ਉਹਨਾਂ ਦੇ ਅੰਦਰ, ਤੇ ਉਹਨਾਂ ਨੇ ਕਹਿੰਦੇ ਵੀ ਲੱਗਣਾ ਤਾਂ ਫਿਰ ਬਾਬੂ ਹੀ ਲੱਗਣਾ। ਬਾਬੂ ਮੀਨਸ ਆਫਿਸਰ, ਆਫਿਸਰ ਨੂੰ ਉਸ ਟਾਈਮ ਦੇ ਵਿੱਚ ਬਾਬੂ ਬਾਬੂ ਕਿਹਾ ਜਾਂਦਾ ਸੀ। ਅੱਜ ਵੀ ਲੋਕ ਜਿਵੇਂ ਬਾਬੂ ਸ਼ਾਹੀ .com ਸਾਡੇ ਬਾਈ ਬਲਜੀਤ ਬੱਲੀ ਚਲਾਉਂਦੇ ਆ, ਤਾਂ ਉਹ ਕੀ ਅਫਸਰ ਸ਼ਾਹੀ ਦੀ ਗੱਲ ਹੀ ਕਰਦੇ ਆ। ਸੋ ਪੰਜਾਬੀ ਦੇ ਵਿੱਚ ਅਫਸਰ ਦਾ ਨਾਮ ਬਾਬੂ ਸੀ, ਤੇ ਉਹਨਾਂ ਨੇ ਬਾਬੂ ਲੱਗਣ ਦੀ ਜਿਹੜੀ ਉਦੋਂ ਉਹਨਾਂ ਦੇ ਬਾਪ ਦੀ ਧਾਰਨਾ ਲਾ ਲਓ ਜਾਂ ਉਹਨਾਂ ਦੀ ਖੁਦ ਦੀ ਧਾਰਨਾ ਲਾ ਲਓ, ਤੇ ਅਖੀਰ ਉਹ ਨਹਿਰੀ ਮਹਿਕਮੇ ਚ ਓਵਰਸੀਅਰ ਲੱਗ ਗਏ। ਉਸ ਟਾਈਮ ਦੇ ਵਿੱਚ ਜਦੋਂ ਬੰਦਾ ਓਵਰਸੀਅਰ ਲੱਗਦਾ ਸੀ ਤੇ ਉਹ ਕੋਲੇ ਕੰਮ ਹੁੰਦਾ ਸੀ ਨਹਿਰਾਂ ਦੀ ਰਾਖੀ ਕਰਨੀ, ਨਹਿਰਾਂ ਦਾ ਡਿਜ਼ਾਇਨਿੰਗ, ਉਹਨਾਂ ਦਾ ਪਾਣੀ ਨੂੰ ਕੰਟਰੋਲ ਕਰਨਾ, ਕੱਚੀਆਂ ਨਹਿਰਾਂ ਹੁੰਦੀਆਂ ਸੀ ਤੇ ਪਿੰਡਾਂ ਦੇ ਵਿੱਚ ਟੁੱਟਣ ਦੇ ਤੇ ਹੋਰ ਦੇ ਖੋਰੇ ਦੇ ਬਹੁਤ ਪੰਗੇ ਹੁੰਦੇ ਸੀ, ਤਾਂ ਫਿਰ ਓਵਰਸੀਅਰ ਘੋੜੀ ਤੇ ਚੜ ਕੇ ਉਹਨਾਂ ਥਾਵਾਂ ਦੇ ਉੱਤੇ ਗੇੜੇ ਦਿੰਦਾ ਹੁੰਦਾ ਸੀ, ਤੇ ਉਹ ਆਪਦੇ ਉਹਨੇ ਉਹਦੀ ਜਿਹੜੀ ਨਹਿਰ ਦੇ ਹਰ 20 ਕਿਲੋਮੀਟਰ ਦੇ ਉੱਤੇ, 15-20 ਕਿਲੋਮੀਟਰ ਦੇ ਉੱਤੇ ਡਾਕ ਬੰਗਲਾ ਕਹਿੰਦੇ ਸੀ, ਇੱਕ ਨਹਿਰੀ ਬੰਗਲਾ ਉਹਨੂੰ ਕਹਿੰਦੇ ਸੀ, ਤਾਂ ਉਹ ਇੱਕ ਡਾਕ ਬੰਗਲਾ ਬਣਿਆ ਹੁੰਦਾ ਸੀ ਅੰਗਰੇਜ਼ਾਂ ਵੇਲੇ ਬਣਾਇਆ ਹੋਇਆ ਸੀ, ਤੇ ਫਿਰ ਉਹ ਨਹਿਰੀ ਬਾਬੂਆਂ ਦੀ ਜ਼ਿਆਦਾ ਜ਼ਿੰਦਗੀ ਸੀ, ਉਹ ਨਹਿਰ ਦੇ ਕੰਢੇ ਤੇ ਡਾਕ ਬੰਗਲਿਆਂ ਤੇ ਗੁਜ਼ਰਦੀ ਸੀ, ਜਿਹੜਾ ਕਿ ਜੇ ਕਿਹਾ ਜਾਵੇ ਅੱਜ ਦੇ ਯੁੱਗ ਚ ਤਾਂ ਇੱਕ ਪਰਫੈਕਟ ਉਹਨਾਂ ਦਾ ਲਾਈਫ ਸਟਾਈਲ ਸੀ, ਪਰਫੈਕਟ ਲਾਈਫ ਸਟਾਈਲ, ਬੜੀ ਸ਼ਾਂਤ, ਵਧੀਆ ਪਾਣੀ ਦੇ ਕੰਢੇ ਤੇ ਡਾਕ ਬੰਗਲੇ ਬਣੇ ਹੋਏ, ਬਹੁਤ ਸੋਹਣੇ ਉੱਥੇ, ਬਹੁਤ ਸੋਹਣਾ ਉਹਦਾ ਰੱਖ ਰਖਾਵ। ਅੱਜ ਵੀ ਜੇ ਤੁਸੀਂ ਜਾਓਗੇ ਤੇ ਨਹਿਰੀ ਕੋਠੀਆਂ ਦੇਖਣ ਲਾਇਕ, ਅੱਜ ਬਹੁਤ ਸਾਰੇ ਗਾਣਿਆਂ ਫਿਲਮਾਂ ਦੀਆਂ ਸ਼ੂਟਿੰਗਾਂ ਚ ਦੇਖਣ ਨੂੰ ਮਿਲਦੀਆਂ। ਠੀਕ ਹੈ ਨਾ, ਸੋ ਬਾਬੂ ਜੀ ਦੀ ਜਿਹੜੀ ਜ਼ਿਆਦਾ ਜ਼ਿੰਦਗੀ ਉੱਥੇ ਗੁਜ਼ਰੀ, ਤੇ ਉਹਨਾਂ ਨੂੰ ਵਤਨ ਪ੍ਰਤੀ ਬਹੁਤ ਪਿਆਰ ਸੀ, ਮੋਹ ਸੀ, ਤੇ ਪਰ ਜਦੋਂ ਪੰਜਾਬ ਦਾ ਵਖਰੇਵਾਂ ਹੋਇਆ, ਜਦੋਂ 47 ਦੀ ਵੰਡ ਹੋਈ ਤੇ ਜਦੋਂ ਕਹਿੰਦੇ ਖੂਨ ਨਾਲੋਂ ਖੂਨ ਵੰਡਿਆ ਗਿਆ, ਤਾਂ ਉਸ ਟਾਈਮ ਬਾਬੂ ਰਾਜਵਾੜੀ ਦੇ ਪਰਿਵਾਰ ਨੂੰ ਸਾਹੋ ਛੱਡ ਕੇ ਜਾਣਾ ਪਿਆ। ਪਰ ਉਹ ਜੋ ਸਾਹੋ ਛੱਡ ਕੇ ਗਏ ਆ, ਉਸ ਟਾਈਮ ਦੀਆਂ ਉਹਨਾਂ ਦੀਆਂ ਚੀਕਾਂ ਉਹਨਾਂ ਦੀਆਂ ਕਿਤਾਬਾਂ ਚ ਨਿਕਲਦੀਆਂ, ਉਹਨਾਂ ਦੀਆਂ ਕਵਿਤਾ ਚ ਨਿਕਲਦੀਆਂ, ਉਹ ਤਾਂਘਾਂ ਵੀ ਮੈਨੂੰ ਕਿੰਨੀ ਵਤਨ ਦੇ, ਉਹਨਾਂ ਨੂੰ ਕਿੰਨਾ ਔਖਾ ਸੀ ਉਹ ਛੱਡਣਾ, ਭਾਵੇਂ ਉਹ ਪਾਕਿਸਤਾਨ ਦੇ ਵਿੱਚ ਜਾ ਕੇ ਫੇਰ ਸੈੱਟ ਹੋ ਗਏ, ਵਧੀਆ ਉਹਨਾਂ ਨੇ ਜ਼ਿਮੀਂਦਾਰ ਕੀਤਾ, ਪਰ ਅਖੀਰ ਜਿਹੜੀ ਉਹਨਾਂ ਦੀ ਵਤਨ ਪ੍ਰਤੀ ਤਾਂਘ ਸੀ, ਉਹਨਾਂ ਦੇ ਝਲਕਾਰੇ ਪੈਂਦੇ ਰਹੇ, ਉਹਨਾਂ ਦੀ ਮੌਤ ਤੱਕ ਉਹ ਇਸ ਗੱਲ ਨੂੰ ਲਿਖਦੇ ਰਹੇ, ਉਹ ਸਾਹੋ ਪਿੰਡ ਦੇ ਵਿੱਚ ਆ ਕੇ ਤੇ ਲੋਕਾਂ ਨੂੰ ਕਹਿੰਦੇ ਰਹੇ ਵੀ ਮੈਨੂੰ ਰੱਖ ਲਓ, ਸਦਾ ਲਈ ਰੱਖ ਲਓ ਇੱਥੇ, ਉਹ ਇੱਦਾਂ ਇੱਦਾਂ ਕਰਦੇ ਸੀ। ਜਦੋਂ ਉਹ ਆਏ ਸੀ ਇੱਕ ਵਾਰ ਤਾਂ ਉਹਨਾਂ ਨੇ ਇਹ ਕਿਹਾ ਸੀ ਲੋਕਾਂ ਨੂੰ ਵੀ, ਦੱਸਿਆ ਨੀ ਸੀ ਕਿਸੇ ਨੂੰ ਵੀ ਮੈਂ ਜਾ ਰਿਹਾ, ਮੈਂ ਸੁਬਹ ਜਾਣਾ ਪਾਕਿਸਤਾਨ ਵਾਪਸ, ਤੇ ਉਹਨਾਂ ਨੇ ਬਹੁਤ ਦਿਨ ਇੱਥੇ ਘੁੰਮੇ ਫਿਰੇ ਸਾਰਾ, ਤੇ ਦੂਜੇ ਦਿਨ ਸੁਬਹ ਚੋਰੀਓ ਪਾਕਿਸਤਾਨ ਨੂੰ ਜਾਣ ਲਈ ਨਿਕਲੇ ਸੀਗੇ ਵੀ ਲੋਕ ਪਿੰਡ ਦੇ ਵੀ ਉਹਨੂੰ ਇੰਨਾ ਪਿਆਰ ਕਰਦੇ ਸੀ ਵੀ ਔਖੇ ਹੋਣਗੇ ਲੋਕ ਜਾਣ ਲੱਗੇ ਤੇ ਮੇਰੇ ਤੋਂ ਵੀ ਨੀ ਜਾਇਆ ਜਾਣਾ। ਪਰ ਹੈਰਾਨੀ ਉਹਦੀ ਸੀ ਵੀ ਜਦੋਂ ਜਾਣ ਲੱਗੇ ਤੇ ਸਾਰਾ ਪਿੰਡ ਆ ਕੇ ਫਿਰਨੀ ਤੇ ਖੜਾ ਸੀ, ਚੋਰੀਓ ਜਾਂਦਿਆਂ ਨੂੰ ਵੀ ਪਤਾ ਲੱਗ ਗਿਆ ਸੀ ਲੋਕਾਂ ਨੂੰ। ਸੋ ਉਹ ਉਹਨਾਂ ਨੇ ਨਾ ਇੱਕ ਉਹਨਾਂ ਦੀ ਰਚਨਾ ਸੀ ਵਤਨ ਦੀ ਤਾਂਘ, ਤੇ ਉਹਦੀਆਂ ਨਾ ਸਾਰੀ ਰਚਨਾ ਤਾਂ ਹੁਣ ਕਾਫੀ ਲੰਮੀ ਹੋ ਜੂ, ਮੈਂ ਉਹਦੀਆਂ ਅਖੀਰਲੀਆਂ ਚਾਰ ਲੈਣਾ ਸੁਣਾਉਣਾ। ਉਹਨਾਂ ਚਾਰ ਲੈਣਾ ਚ ਉਹਨਾਂ ਨੇ ਲਿਖਿਆ ਸੀ, ਮੈਨੂੰ ਰੱਖ ਲੋ ਨਗਰ ਮੇ ਜੀ, ਮੈਨੂੰ ਰੱਖ ਲੋ ਨਗਰ ਮੇ ਜੀ, ਨਗਰ ਦੇ ਲੋਕੋ ਹੱਥਾਂ ਦੀਆਂ ਬਾਹੋ, ਬਾਬੂ ਜਾਣ ਦੇਵਣਾ ਨਾ ਦਾਸ ਦੀ ਕਬਰ ਬਣਾ ਲੋ ਸਾਹੋ। ਕਹਿੰਦਾ ਮੈਨੂੰ ਰੱਖ ਲੋ ਨਗਰ ਮੇ ਜੀ, ਨਗਰ ਦੇ ਲੋਕੋ ਹੱਥਾਂ ਦੀਆਂ ਬਾਹੋ, ਬਾਬੂ ਜਾਣ ਦੇਵਣਾ ਨਾ ਦਾਸ ਦੀ ਕਬਰ ਬਣਾ ਲੋ ਸਾਹੋ। ਲਾਸ਼ ਲੱਭ ਲੋ ਲੱਭ ਦਿਓ ਗਾਮੇ ਜੀ, ਸੱਚੇ ਕੋਲ ਭੌਰ ਪਹੁੰਚ ਜੂਗਾ ਗਾਗਾ, ਮੈਨੂੰ ਉੱਠਦੇ ਬੈਠਦੇ ਨੂੰ ਰਹਿਣ ਹਰ ਹਰ ਵਕਤ ਬਤਨ ਦੀਆਂ ਤਾਂਘਾ। ਸੋ ਬੜੀ ਬੜੀ ਉਹਨਾਂ ਨੇ ਦੇਖੋ ਅਖੀਰ ਚ ਇਹ ਗੱਲ ਕੀ ਹੈ ਵੀ ਮੈਨੂੰ ਸਾਹੋ ਪਿੰਡ ਦੇ ਲੋਕੋ ਮੇਰੀ ਕਬਰ ਹੀ ਇੱਥੇ ਬਣਾ ਲਓ, ਮੈਂ ਜਾਣਾ ਨੀ ਚਾਹੁੰਦਾ ਪਾਕਿਸਤਾਨ। ਸੋ ਇਹ ਹੁੰਦੀ ਆ ਬਤਨ ਦੀ ਤਾਂਘ। ਤੇ ਜੇ ਤੁਸੀਂ ਉਹਨਾਂ ਦੀ ਸਾਰੀ ਉਹਨਾਂ ਦੀ ਸਟੋਰੀ ਪੜੋਗੇ ਸੁਣੋਗੇ ਨਾ ਤੇ ਫਿਰ ਤੁਸੀਂ ਦੇਖੋ ਵੀ ਭਾਰਤ ਪਾਕਿਸਤਾਨ ਹਾਲਾਂਕਿ ਆਉਣਾ ਜਾਣਾ ਔਖਾ ਨੀ ਸੀ, ਉਹ ਸਭ ਕੁਛ ਸੀ, ਪਰ ਉਹਨਾਂ ਦੇ ਅੰਦਰ ਜਿਹੜੀ ਤਾਂਘ ਸੀ ਨਾ, ਉਹ ਨਿੱਕੀ ਨਿੱਕੀ ਗੱਲ ਉਹਨਾਂ ਨੇ ਉਸ ਚ ਲਿਖੀ ਸੀ ਵੀ ਵਿਸ਼ੇ ਪਲੰਘ ਨਵਾਰੀ ਜੀ, ਫੁੱਲਾਂ ਦੀਆਂ ਮਹਿਕ ਬਾਗ ਵਿੱਚ ਟਹਿਲਾਂ ਬੱਕੀ, ਮਿਰਜੇ ਖਾਣ ਦੀ ਜੀ ਪਾਮ ਦੀ ਜਾਂਦੀ ਨਹਿਰ, ਪਰ ਪਹਿਲਾਂ ਨਾ ਰਲ ਜੇ ਪੌਣਾ ਦੇ ਜੇ ਸ਼ੀਸ਼ਮੋ ਤੋੜ ਛਮਕ ਨੂੰ ਸ਼ਾਂਘਾ, ਮੈਨੂੰ ਉੱਡਦੇ ਬੈਠਦੇ ਨੂੰ ਰਹਿਣ ਬਦਲ ਦੀਆਂ ਤਾਂਘਾਂ, ਜਲ ਜਲ ਚਾਂਦੀ ਵਰਗਾ ਜੀ ਪਟੜੀਓ ਉੱਤਰ ਬਰਮ ਪਰ ਬਹਿਣਾ, ਰਾਮਪੁਰੇ ਦੋਧਰ ਜੀ ਕੌਰੇ ਜਗਰਾਮੀ ਮੋੜ ਕੇ ਮੋੜ ਤੇ ਸਹਿਣਾ, ਗਏ ਮਹਾਂ ਮਹਾਂ ਬੱਧਰੋਂ ਜੀ ਸੂਏ ਦੀ ਬੰਨਣੀ ਟੱਪ ਅੜਾਂਗਾ, ਮੈਨੂੰ ਉੱਡਦੇ ਬਟਨ ਨੂੰ ਰਹਿਣ ਬਟਨ ਦੀਆਂ ਤਾਂਘਾਂ। ਜਾਣੀ ਕਿ ਉਹਨਾਂ ਨੇ ਹਰ ਗੱਲ ਹਰ ਪਿੰਡ ਹਰ ਮਾਹੌਲ ਉਹਨਾਂ ਨੇ ਉਹਦੇ ਚ ਕੀਤਾ ਵੀ ਮੈਨੂੰ ਇੱਕ ਇੱਕ ਮੋੜ ਯਾਦ ਆਉਂਦਾ। ਸੋ ਇਹ ਉਹ ਆ ਗੱਲ ਉਹ ਬਤਨ ਦੀਆਂ ਤਾਂਘਾਂ ਜੀ। ਅੱਜ ਦੀਵਾਲੀ ਆ, ਦੀਵਾਲੀ ਦੇ ਮੌਕੇ ਸਾਨੂੰ ਵੀ ਬਤਨ ਦੀਆਂ ਤਾਂਘਾਂ, ਸਾਨੂੰ ਵੀ ਬੜਾ ਲੱਗਦਾ ਵੀ ਅਸੀਂ ਜਦੋਂ ਇੰਡੀਆ ਹੁੰਦੇ ਸੀ ਜਾਂ ਅੱਜ ਇੰਡੀਆ ਹੁੰਦੇ ਤਾਂ ਕਿਹੋ ਜਿਹਾ ਮਾਹੌਲ ਹੁੰਦਾ। ਮੈਂ ਰਾਤੀ ਮਾਤਾ ਨਾਲ ਗੱਲ ਕਰ ਰਿਹਾ ਸੀ ਤੇ ਮਾਤਾ ਨੇ ਦੱਸਿਆ ਘਰੇ ਮਿਸਤਰੀ ਲੱਗੇ ਹੋਏ ਸਨ ਵੀ ਕੱਲ ਤੇ ਪਰਸੋਂ ਕੰਮ ਨੀ ਕਰਦੇ ਤੇ ਉਹ ਛੁੱਟੀ ਜਾਣਗੇ। ਤੇ ਕੱਲ ਵੀ ਉਹ ਦੁਪਹਿਰੇ ਜਦੋਂ ਗਏ ਤੇ ਮੈਂ ਉਹਦੀ ਮਾਤਾ ਨੂੰ ਕਿਹਾ, ਮੈਂ ਕਿਹਾ ਪਤਾ ਮਾਤਾ ਅੱਜ ਕਿਉਂ ਗਏ ਹੋਣਗੇ ਦੁਪਹਿਰੇ ਇਹ? ਮਾਤਾ ਦੀ ਕਿਉਂ, ਮੈਂ ਕਿਹਾ ਇਹਨਾਂ ਨੇ, ਮੈਂ ਕਿਹਾ ਪੁੱਛ ਲਓ ਭਲਾ, ਇੱਕ ਕਿਤੇ ਉਹ ਬਿਜਲੀ ਵਾਲਾ ਮੁੰਡਾ ਪੁੱਛ ਰਿਹਾ ਸੀਗਾ ਜਾਣ ਬਾਰੇ, ਮੈਂ ਕਿਹਾ ਇਹਨੂੰ ਪੁੱਛ ਲਓ ਭਲਾ ਵੀ ਕਿਉਂ ਜਾਣਾ। ਕਹਿੰਦੀ ਕਿਉਂ ਜਾਂਦਾ, ਮੈਂ ਕਿਹਾ ਇਹ ਆਖੂਆ ਵੀ ਮੈਂ ਨਾ ਮਾਤਾ ਪੰਜ ਕੱਪੜੀ ਦੇਣੀ ਹੁੰਦੀ ਅੱਜ ਅਸੀਂ ਮੱਥਾ ਟੇਕਣਾ ਹੁੰਦਾ। ਤੇ ਉਹ ਇੱਕ ਉਹ ਮੈਂ ਹਜੇ ਇੰਨੀ ਗੱਲ ਹੀ ਕਹੀ, ਮੈਂ ਕਿਹਾ ਮਾਤਾ ਪੁੱਛੀ ਪੁੱਛੀ ਤੇ ਜੋ ਉਹਨੂੰ ਪੁੱਛਿਆ ਵੀ ਭਾਈ ਤੂੰ ਭੋਲੇ ਕੀ ਅੱਜ ਬਿਜਲੀ ਦੀ ਫਿਟਿੰਗ ਛੱਡ ਕੇ ਕਿਉਂ ਜਾਂਦਾ, ਉਹਦੀ ਭੱਜ ਕੇ ਬੋਲਿਆ ਮਾਤਾ ਅੱਜ ਅਸੀਂ ਨਾ ਰੋਟੀ ਖਵਾਉਣੀ ਹੁੰਦੀ ਆ, ਪੰਜ ਕੱਪੜੀ ਦੇਣੀ ਹੁੰਦੀ ਆ। ਸੋ ਭਾਵੇਂ ਇਹ ਗੱਲਾਂ ਵਹਿਮਾਂ ਭਰਮਾਂ ਚ ਆ ਗਈਆਂ ਜਾਂ ਕੁਛ ਵੀ ਆ ਗਈਆਂ, ਪਰ ਇਹ ਆਪਦੀ ਇੱਕ ਬਿਊਟੀ ਸੀ, ਆਪਦਾ ਇੱਕ ਕਲਚਰ ਸੀ।
ਗੱਲ ਉਹੀ ਭਾਜੀ, ਪਰੰਪਰਾ ਵੀ ਕਹਿ ਸਕਦੇ ਇਸ ਚੀਜ਼ ਨੂੰ, ਇਸ ਚੀਜ਼ ਨੂੰ ਤੁਸੀਂ ਪਰੰਪਰਾ ਵੀ ਕਹਿ ਸਕਦੇ ਆ ਕਿ ਹਾਂ ਉਹ ਚੀਜ਼ਾਂ ਜਿਹੜੀਆਂ ਅੱਗੇ ਤੋਂ ਅੱਗੇ ਤੋਰ ਕੇ ਰੱਖਣੀਆਂ ਹੋ ਸਕਦਾ ਹੈ ਜੇ ਤੁਸੀਂ ਇਹਨੂੰ
ਅੰਧਵਿਸ਼ਵਾਸੀ ਨਜ਼ਰ ਨਾਲ ਦੇਖੋ। ਅਸੀਂ ਮੰਨਦੇ ਨਹੀਂ, ਹਾਂ ਅਸੀਂ ਇਹਨੂੰ ਮੰਨਦੇ ਨੀ ਵੀ ਕੋਈ ਤੁਹਾਨੂੰ ਹੁਣ ਦੇ ਦਿੱਤੇ ਕੱਪੜੇ ਕੋਈ ਕਿਸੇ ਕੱਪੜੇ ਕੋਲੇ ਨੀ ਪਹੁੰਚਦੇ, ਪਰ ਇੱਕ ਕਲਚਰ ਜਿਹਾ ਬਣ ਗਿਆ, ਇੱਕ ਚੀਜ਼ਾਂ ਬਣ ਗਈਆਂ। ਉਹ ਮੈਂ ਪਿੱਛੇ ਜੇ ਗੱਲ ਕਰ ਰਿਹਾ ਸੀ, ਮੇਰੀ ਦਵਿੰਦਰ ਦਾ ਗੱਲ ਹੋ ਰਹੀ ਸੀ, ਉਹਨੇ ਮੈਨੂੰ ਕੋਈ ਬੜਾ ਹਸਾਇਆ, ਕਹਿੰਦਾ ਮੈਂ ਵੀ ਦੇਖੋ ਕਿੰਨੇ ਅਨਭੋਲ ਆ ਸਾਡੇ ਮਾਪੇ ਤੇ ਕਿੰਨੇ ਅਨਭੋਲ ਸਾਡੇ ਪਿੰਡਾਂ ਚ ਲੋਕ ਵੱਸਦੇ ਆ, ਉਹਨਾਂ ਨੂੰ ਕੋਈ ਬਾਹਲੀਆਂ ਚਲਾਕੀਆਂ ਨੀ ਪਤਾ, ਕੋਈ ਬਾਹਲੀ ਦੁਨੀਆਦਾਰੀ ਦਾ ਨੀ ਪਤਾ, ਉਹਨਾਂ ਨੂੰ ਕੋਈ ਬਾਹਲੇ ਇਤਿਹਾਸ ਦਾ ਨੀ ਪਤਾ। ਹੁਣ ਅਸੀਂ ਜਿੰਨੇ ਜਿਵੇਂ ਜਾਗਰੂਕ ਹੋਈ ਜਾਂਦੇ ਹਾਂ, ਕਈ ਵਾਰੀ ਅਸੀਂ ਆਪਦੇ ਆਪਦੀ ਜਿਹੜੀ ਭੋਲੇਪਨ ਦੀ ਬਿਊਟੀ ਆ ਉਹ ਕਿਤੇ ਨਾ ਕਿਤੇ ਮਿਸ ਕਰ ਰਹੇ ਹਾਂ। ਉਹ ਕਹਿੰਦੇ ਮੈਂ ਨਾ ਦੀਵਾਲੀ ਵੇਲੇ ਇੰਡੀਆ ਗਿਆ, ਹਾਂ ਕਹਿੰਦੇ ਮੈਂ ਦੀਵਾਲੀ ਵੇਲੇ ਇੰਡੀਆ ਗਿਆ ਤੇ ਸਾਰੇ ਕਹਿੰਦੇ ਕਿ ਚਲੋ ਆਪਾਂ ਨਾ ਖੇਤ ਅੱਜ ਬਾਬੇ ਦੀ ਮੱਟੀ ਤੇ ਉਹ ਕਰਕੇ ਆਉਣੀ, ਸ਼ਹੀਦਾਂ ਦੀ ਮੱਟੀ ਆ ਜਿਹੜੀ ਉਹਦੀ ਕਲੀ ਕਰਨੀ ਆ ਤੇ ਉੱਥੇ ਲੱਸੀ ਚੜਾ ਕੇ ਆਉਣੀ ਆ। ਤੇ ਕਹਿੰਦਾ ਵੀ ਮੈਂ ਹੁਣ ਮਾਂ ਬਾਪ ਨੂੰ ਕੁਛ ਨੀ ਕਹਿ ਸਕਦਾ ਸੀ ਤੇ ਮੈਂ ਮਾਂ ਬਾਪ ਬਣਾ ਚਲਾ ਗਿਆ ਤੇ ਮੈਂ ਬਾਪੂ ਨੂੰ ਪੁੱਛਿਆ ਵੀ ਬਾਪੂ ਵੀ ਇਹ ਕਿਹੜੇ ਸ਼ਹੀਦ ਸੀਗੇ, ਇਹ ਕੌਣ ਸੀ? ਕਹਿੰਦੇ ਪੁੱਤ ਤੇਰਾ ਵੱਡਾ ਵਡੇਰਾ ਸੀ, ਸਾਡਾ ਤਾਇਆ ਸੀਗਾ ਤੇ ਇਹ ਉਹਦੀ ਯਾਦ ਚ ਮਟੀ ਆ। ਤੇ ਕਹਿੰਦੇ ਵੀ ਕੀ ਗੱਲ ਹੋ ਗਈ ਸੀ ਇਹਨਾਂ ਨੂੰ? ਕਹਿੰਦਾ ਮੈਂ ਪੁੱਛਿਆ, ਕਹਿੰਦਾ ਇਹਦੇ ਨਾ ਇੱਥੇ ਸੱਪ ਲੜ ਕੇ ਮਰ ਗਿਆ ਸੀ। ਤੇ ਕਹਿੰਦਾ ਮੈਂ ਉਹਨੂੰ ਪੁੱਛਿਆ ਵੀ ਬਾਪੂ ਫਿਰ ਸ਼ਹੀਦ ਕਿਵੇਂ ਹੋ ਗਿਆ ਜੇ ਸੱਪ ਲੜ ਕੇ ਮਰਿਆ ਸੀ? ਤੇ ਪਰ ਉਹ ਭੋਲੇ ਲੋਕ ਉਹਨੂੰ ਐਜ ਏ ਸ਼ਹੀਦ ਦੇ ਤੌਰ ਦੇ ਉੱਤੇ ਪੂਜ ਰਹੇ ਆ ਵੀ ਉਹ ਸ਼ਹੀਦ ਆ। ਉਹਨਾਂ ਨੂੰ ਸ਼ਹੀਦ ਸ਼ਬਦ ਦੇ ਨੀ ਪਤਾ ਵੀ ਸ਼ਹੀਦ ਕੀ ਹੁੰਦਾ ਕਿਵੇਂ ਹੁੰਦਾ, ਪਰ ਉਹ ਆਪਣੇ ਆਪ ਦੇ ਵਿੱਚ ਉਹ ਵੀ ਇੱਕ ਬਿਊਟੀ ਆ, ਆਪਣੇ ਆਪ ਦੇ ਵਿੱਚ ਉਹ ਵੀ ਇੱਕ ਕਲਚਰ ਆ ਵੀ ਇੰਨਾ ਅਨਭੋਲਪਣ ਇੰਨਾ ਭੋਲਾਪਣ ਜੇ ਤੁਹਾਡਾ ਹੈਗਾ ਤਾਂ ਹੋਰ ਤੁਸੀਂ ਕੀ ਲੱਭਦੇ ਹੋ। ਸੋ ਕੁੱਲ ਮਿਲਾ ਕੇ ਅੱਜ ਦੀ ਜਿਹੜੇ ਉੱਥੇ ਜਿਹੜਾ ਅੱਜ ਦੇ ਦਿਨ ਦੀ ਜਿਹੜੀਆਂ ਉੱਥੇ ਰੌਣਕਾਂ ਮੇਰੇ ਯਾਦ ਆਈ ਜਾਂਦੀਆਂ ਵੀ ਕਿਵੇਂ ਹਲਵਾਈ ਬਾਹਰ ਨੂੰ ਪਟੜੇ ਜੇ ਕੱਢ ਕੇ ਲਾ ਲੈਂਦੇ ਸੀ,
ਕਿਵੇਂ
ਪਟਾਕਿਆਂ ਵਾਲਿਆਂ ਦੇ ਮੰਜਿਆਂ ਦੇ ਉੱਤੇ ਲਾ ਲੈਂਦੇ ਸੀ, ਕਿੰਨਾ ਰਿਸਕੀ ਮਾਹੌਲ ਹੁੰਦਾ ਤੇ ਹੁਣ ਜਾਂ ਹੁਣ ਸਮਝ ਆ ਗਈ ਵੀ ਇੱਥੇ ਅੱਗ ਲੱਗ ਸਕਦੀ, ਇੱਥੇ ਜੇ ਹੋ ਸਕਦਾ, ਇੱਥੇ ਬੋ ਹੋ ਸਕਦਾ, ਪਰ ਉਦੋਂ ਨਹੀਂ ਪਤਾ ਸੀ। ਮੇਰੇ ਯਾਦ ਆ ਇੱਕ ਵਾਰੀ ਨਾ ਇੱਕ ਗੱਲ ਹੋਣੀ ਆ, 82 ਦੀ ਗੱਲ ਆ, 81-82 ਦੀ ਗੱਲ ਆ, ਤੇ ਮੈਂ 10-11 ਸਾਲਾਂ ਦਾ ਹੂੰ, 12 ਸਾਲਾਂ ਦਾ ਹੂੰ, ਤੇ ਉੱਥੇ ਇੱਕ ਮੇਰੇ ਕਜ਼ਨ ਸ਼ੋਪ ਕਰਦੇ ਸੀਗੇ ਟੈਲੀਵਿਜ਼ਨ ਰੇਡੀਓ ਰੂਡੀਓ ਤੋਂ ਨਵੇਂ ਨਵੇਂ ਆਏ ਉਹਨਾਂ ਦੀ, ਤਾਂ ਮੈਂ ਉੱਥੇ ਬੈਠਾ ਤੇ ਦੀਵਾਲੀ ਦਾ ਦਿਨ ਪੂਰਾ ਲੋਕ ਗਹਿਮਾ ਗਹਿਮੀ ਬਾਜ਼ਾਰ ਦੇ ਵਿੱਚ ਮੰਜਿਆਂ ਦੇ ਉੱਤੇ ਚਾਦਰਾਂ ਜਾਂ ਵਿਛਾ ਕੇ ਪਟਾਕੇ ਲਾਏ ਹੋਏ ਜਿਵੇਂ ਮੰਡੀਆਂ ਚ ਲੱਗਦੇ, ਤਾਂ ਅਚਾਨਕ ਕਿਤੇ ਇੱਕ ਮੰਜੇ ਨੂੰ ਅੱਗ ਲੱਗ ਗਈ, ਤੇ ਜਦੋਂ ਅੱਗ ਲੱਗੀ ਆਸਤਬਾਜ਼ੀ ਚੱਲ ਪਈ, ਤੇ ਉਦੋਂ ਲੋਕ ਚੱਕ ਚੱਕ ਕੇ ਨਾ ਮੰਜੇ ਦੀਆਂ ਚਾਦਰਾਂ ਨੂੰ ਗੰਢਾਂ ਦੇ ਦੇ ਕੇ ਤੇ ਭੱਜ ਲਏ, ਤੇ ਮੈਂ ਦੇਖਿਆ ਕਿਵੇਂ ਭੱਜੇ ਜਾਂਦੇ ਉਹ ਲੋਕ, ਨੂੰ ਭੱਜੇ ਜਾਂਦੇ, ਆਤਿਸ਼ਬਾਜ਼ੀਆਂ ਚੱਲੀਆਂ ਨੇ, ਤੇ ਪਰ ਉਹ ਸਾਨੂੰ ਇਹ ਨੀ ਸੀਗਾ ਵੀ ਅੱਗ ਲੱਗ ਗਈ, ਸਾਨੂੰ ਇਹ ਨੀ ਸੀਗਾ ਵੀ ਆਹ ਕੁਛ ਹੋ ਗਿਆ, ਤੇ ਅਸੀਂ ਪਟਾਕੇ ਚੁੱਕੀ ਜਾਂਦੇ ਸੀ ਜਿਹੜੇ ਡਿੱਗਦੇ ਸੀਗੇ ਨਾ, ਡੇਗ ਡੇਗ ਕੇ ਭੱਜ ਜਾਂਦੇ ਸੀ, ਅਸੀਂ ਚੱਕ ਚੱਕ ਰੱਖੀ ਜਾਂਦੇ ਸੀਗੇ। ਉਹ ਮੇਰੇ ਪਰਸੋਂ ਚੌਥੇ ਵੀ ਗੱਲ ਚੇਤੇ ਆਈ, ਇੰਡੀਆ ਦੇ ਵਿੱਚ ਅਸੀਂ ਇੱਕ ਐਕਸੀਡੈਂਟ ਦੇਖਿਆ ਪਰਸੋਂ ਚੌਥੇ, ਕੋਈ ਨਾ ਟਰੱਕ ਪਲਟ ਗਿਆ, ਤੇ ਉਹ ਟਰੱਕ ਸੀ ਗੰਢਿਆਂ ਦਾ ਭਰਿਆ, ਤੇ ਕਹਿੰਦੇ ਉਹ ਪ੍ਰਤੱਖਦਰਸ਼ੀ ਨੇ ਦੱਸਿਆ ਵੀ ਜਦੋਂ ਟਰੱਕ ਪਲਟਿਆ ਤੇ ਉਦੋਂ ਨਾ ਜਿਹੜੇ ਆਂਢ ਗੁਆਂਢ ਚ ਲੋਕ ਸੀ ਇੱਕਦਮ ਸਾਰੇ ਅੰਦਰ ਨੂੰ ਭੱਜ ਗਏ ਘਰਾਂ ਨੂੰ, ਤੇ ਸਹੀ ਇੱਕ ਮਿੰਟ ਬਾਅਦ ਹਰੇਕ ਘਰ ਚੋਂ ਦੋ ਦੋ ਚਾਰ ਚਾਰ ਬੰਦੇ ਨਿਕਲੇ ਬੜੀ ਤੇਜ਼ੀ ਨਾਲ, ਹਰ ਦੇ ਹੱਥ ਚ ਗੱਟਾ, ਕਿਸੇ ਦੇ ਹੱਥ ਚ ਝੋਲਾ, ਕਿਸੇ ਦੇ ਹੱਥ ਚ ਡੱਬਾ, ਤੇ ਟਰੱਕ ਡਰਾਈਵਰ ਪਿਆ ਕਰਾਹੀ ਜਾਵੇ ਸੜਕ ਦੇ ਉੱਤੇ, ਉਹਨੂੰ ਕੋਈ ਨੀ ਚੱਕ ਰਿਹਾ, ਦਵਾ ਦਵ ਗੰਢੇ ਭਰ ਰਹੇ ਆ। ਇਹੀ ਹਾਲ ਪਿੱਛੇ ਜੇ ਇੱਕ ਪੈਟਰੋਲ ਡੀਜ਼ਲ ਦੇ ਮਾਮਲੇ ਚ ਹੋਇਆ ਸੀ, ਕੋਈ ਟਰੱਕ ਪਲਟ ਗਿਆ ਜਿਉਂ ਲੱਗੇ ਬਾਲਟੀਆਂ ਭਰ ਭਰ, ਤੇ ਹੀਰੋ ਪਾਕਿਸਤਾਨ ਦੇ ਵਿੱਚ ਤੇ ਹੀਰੋ ਬਲਾਸਟ ਹੋ ਗਿਆ, ਤੇ ਪਤਾ ਨੀ ਕਿੰਨੇ ਜਾਣੇ ਨੇ ਜਾਨ ਗੁਆਲੀ ਸੀ ਆਪਦੀ, ਕਿੰਨੇ ਜਾਣੇ ਮਰ ਗਏ ਸੀ। ਸੋ ਉਹ ਜਿਹਾ ਕਲਚਰ ਸੀ, ਸਾਨੂੰ ਵੀ ਨੀ ਪਤਾ ਸੀ, ਅਸੀਂ ਦਵਾ ਦਵ ਡਿੱਗਦੇ ਢੱਬੇ ਚੱਕੀ ਜਾਈਏ ਜਿਹੜੇ ਲੋਕ ਭੱਜ ਭੱਜ ਆਈ ਜਾਣ ਉੱਥੋਂ, ਤੇ ਉਹ ਆਪਣੇ ਆਪ ਚ ਇੱਕ ਬੜਾ ਕਲਚਰ ਸੀ। ਪਰ ਹੁਣ ਬੜਾ ਦੁੱਖ ਇਸ ਗੱਲ ਦਾ ਲੱਗਦਾ ਵੀ ਪਿਛਲੇ ਦੋ ਤਿੰਨ ਹਫ਼ਤਿਆਂ ਤੋਂ ਨਾ ਮਿਠਾਈ ਦੇ ਮਾਮਲੇ ਚ ਵੀਡੀਓ ਸਾਹਮਣੇ ਆ ਰਹੀਆਂ, ਉਹ ਇੰਨੀ ਗੰਦੀ ਮਿਠਾਈ ਬਣ ਰਹੀ ਆ, ਕਿਤੇ ਸਿੰਥੈਟਿਕ ਖੋਆ, ਕਿਤੇ ਪੈਰਾਂ ਨਾਲ ਲਤੜਿਆ ਜਾ ਰਿਹਾ, ਕਿਤੇ ਉਹ ਚ ਕੋਈ ਅੱਗ ਸੁਆਹ ਪਾਈ ਜਾ ਰਹੀ ਆ, ਡਰ ਲੱਗ ਰਿਹਾ। ਮੈਂ ਕੱਲ ਵੀ ਘਰੇ ਕਹਿ ਰਿਹਾ ਸੀ ਵੀ ਕੋਈ ਚੀਜ਼ ਨਾ ਲਿਆਇਓ, ਕੁਛ ਨਾ ਖਾਇਓ ਘਰੇ, ਜੇ ਕੁਛ ਬਣਦਾ ਬਣਾ ਲਿਓ, ਨਹੀਂ ਰਹਿਣ ਦਿਓ, ਤੇ ਨਹੀਂ ਕੁਛ ਨਾ ਲਿਆਇਓ, ਨਹੀਂ ਸਾਰਾ ਕੁਛ ਹੀ ਜ਼ਹਿਰ ਵਿਕ ਰਿਹਾ। ਸੋ ਇਹ ਚੀਜ਼ਾਂ ਨੇ ਥੋੜਾ ਜਿਹਾ ਕਿਤੇ ਨਾ ਕਿਤੇ ਤਿਉਹਾਰਾਂ ਨੂੰ ਫਿੱਕਾ ਜ਼ਰੂਰ ਕੀਤਾ, ਭਾਵੇਂ ਲਾਈਟਾਂ ਵੱਧ ਗਈਆਂ, ਉਹ ਸਾਰਾ ਕੁਛ ਹੋ ਗਿਆ, ਟ੍ਰਿਕ ਵੱਧ ਗਏ, ਆਧੁਨਿਕਤਾ ਆ ਗਈ, ਪਰ ਜਿਹੜੇ ਕਿਤੇ ਨਾ ਕਿਤੇ ਆਧੁਨਿਕਤਾ ਦੇ ਨਾਲ ਜਿਹੜੀ ਕਲਚਰ ਸੀ ਜਾਂ ਪਿਓਰਿਟੀ ਸੀ ਉਹ ਕਿਤੇ ਨਾ ਕਿਤੇ ਖਤਮ ਹੋ ਗਈ।
ਬਿਲਕੁਲ ਭਾਜੀ, ਜਿਹੜੀ ਪਿਓਰਿਟੀ ਔਰ ਜਿਹੜੀ ਸਾਦਗੀ ਦੇ ਨਾਲ ਜਿਹੜੇ ਤਿਉਹਾਰ ਮਨਾਉਂਦੇ ਹੁੰਦੇ ਸੀ, ਜਿੰਨੀ ਸਾਦਗੀ ਨਾਲ ਮਨਾਉਂਦੇ ਹੁੰਦੇ ਸੀ ਉਹਨਾਂ ਚ ਓਨੀ ਫੀਲ ਹੁੰਦੀ ਸੀ, ਓਨਾ ਹੀ ਭਾਵ ਹੁੰਦਾ ਸੀ ਉਹਨਾਂ ਤਿਉਹਾਰਾਂ ਦੇ ਵਿੱਚ। ਸੋ ਅੱਜ ਕੱਲ ਦੇ ਤਿਉਹਾਰਾਂ ਚ ਮੈਨੂੰ ਲੱਗਦਾ ਉਹ ਭਾਵਨਾ ਜਿਹੜੀ ਘਟਦੀ ਜਾ ਰਹੀ ਹੈ, ਪਰ ਸ਼ੋਅ ਆਫ ਜ਼ਿਆਦਾ ਵੱਧਦਾ ਜਾ ਰਿਹਾ ਹੈ। ਤੇ ਆਹੀ ਤੁਸੀਂ ਗੱਲ ਕੀਤੀ ਤੇ ਮੈਨੂੰ ਵੀ ਪਤਾ ਨੀ, ਕੱਲ ਹੀ ਇੱਕ ਵੀਡੀਓ ਆਈ ਵਟਸਐਪ ਤੇ ਉਹਦੇ ਉੱਤੇ ਅੰਮ੍ਰਿਤਸਰ ਚ ਦਿਖਾਇਆ ਗਿਆ ਸੀ ਕਿ ਕਿਸੇ ਇੱਕ ਦੁਕਾਨ ਜਿਹੜੀ ਪਟਾਕਿਆਂ ਵਾਲੀ ਉਹਨੂੰ ਅੱਗ ਲੱਗੀ ਨਾ, ਤੇ ਕਾਫੀ ਉਹਦੇ ਇੱਕ ਦੁਕਾਨ ਦੇ ਨਾਲ 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 ਸਾਰੀਆਂ 3-4-5 ਦੁਕਾਨਾਂ ਇਕੱਠੀਆਂ ਜਾਣੀ ਕਿ ਸੜ ਕੇ ਸਵਾਹ ਹੋਈਆਂ, ਕਾਫੀ ਭਾਰੀ ਅੱਗ ਲੱਗੀ। ਤੇ ਉਹਦੇ ਵਿੱਚ
ਉਸ ਅੱਗ ਦੇ ਵਿੱਚ ਵੀ ਮੈਂ ਇੱਕ ਚੀਜ਼ ਨੋਟ ਕੀਤੀ ਸੀ ਉਸ ਅੱਗ ਚ, ਉਸ ਵੀਡੀਓ ਚ ਸ਼ਾਇਦ ਸਭ ਨੇ ਕੀਤੀ
ਹੋਵੇ, ਤੁਸੀਂ ਕੀ ਨੋਟ ਕੀਤਾ?
ਮੈਂ ਵੀ ਇੱਕ ਸਾਈਕਲ ਤੇ ਸਿਲੰਡਰ, ਇੱਕ ਬੰਦਾ ਸਾਈਕਲ ਤੇ ਸਿਲੰਡਰ ਲਈ ਖੜਾ ਤੇ ਅੱਗ ਦਾ ਆਨੰਦ ਮਾਣ ਰਿਹਾ।
ਔਰ ਬਾਕੀ ਦੂਸਰੀ ਗੱਲ ਭਾਜੀ ਇਹ ਕਿ ਉੱਥੇ ਇੰਨੇ ਹੱਥ ਖੜੇ ਹੋਏ ਸੀਗੇ ਔਰ ਸਾਰੇ ਹੱਥਾਂ ਦੇ ਵਿੱਚ ਫੋਨ ਸੀ ਜਿਹੜੇ ਕਿ ਵੀਡੀਓ ਬਣਾ ਰਹੇ ਸੀ
ਜੀ,
ਔਰ ਕੋਈ ਉੱਥੇ ਕਿਸੇ, ਔਰ ਲੋਕੀ ਹੱਸ ਰਹੇ ਆ ਵੀਡੀਓ ਬਣਾਉਂਦੇ ਬਣਾਉਂਦੇ ਹੱਸ ਰਹੇ ਆ ਭਈ ਜਿਸ ਤਰ੍ਹਾਂ ਉਹ ਪਟਾਕੇ ਚੱਲਦੇ ਦੇਖ ਕੇ ਖੁਸ਼ ਹੋ ਰਹੇ ਆ। ਇਹ ਵਾਲੀ ਜਿਹੜੀ ਚੀਜ਼ ਆ ਇਹ ਵੀ ਇੱਕ ਦੁਕਾਨ ਤੇ ਬੰਦਾ ਜਾ ਰਿਹਾ, ਇਹ ਜਿਹੜੇ ਫੋਨ ਆ ਅਸੀਂ ਹਰ ਚੀਜ਼ ਨੂੰ ਫੋਨਾਂ ਦੇ ਵਿੱਚ ਕੈਦ ਕਰਨ ਨੂੰ ਲੱਗ ਜਾਂਦੇ, ਚਾਹੇ ਉਹ ਚੰਗੀ ਘੜੀ ਹੋਵੇ ਚਾਹੇ ਉਹ ਮਾੜੀ ਕੋਈ ਚੀਜ਼ ਹੋਵੇ। ਸੋ ਉਸ ਚੀਜ਼ ਦੇ ਨਾਲ ਜੁੜੀਆਂ ਜਿਹੜੀਆਂ ਭਾਵਨਾਵਾਂ ਉਹ ਖਤਮ ਹੁੰਦੀਆਂ ਜਾ ਰਹੀਆਂ। ਹੁਣ ਬੇਸ਼ੱਕ ਇਹ ਤੁਸੀਂ ਸੋਚੋ ਕਿ ਦੁਸਹਿਰੇ ਦੇ ਉੱਤੇ ਵੀ ਜੇ ਉਹ ਦੁਸਹਿਰਾ ਦੇਖਣ ਗਏ ਆ ਤੇ ਤੁਸੀਂ ਉਹਨੂੰ ਦੇਖ ਲਓ, ਉਹ ਚੀਜ਼ ਦੇਖਣ ਗਏ ਇੰਨੇ ਰਸ਼ ਵਿੱਚ ਇੰਨੀ ਭੀੜ ਵਿੱਚ, ਜੇ ਤੁਸੀਂ ਉਹਨੂੰ ਫੇਰ ਇੱਕ ਕੈਮਰੇ ਦੀ ਅੱਖ ਨਾਲ ਹੀ ਦੇਖਣਾ ਤੇ ਉਹ ਤੇ ਤੁਸੀਂ ਘਰ ਬੈਠ ਕੇ ਵੀ ਦੇਖ ਸਕਦੇ ਸੀ। ਜਦੋਂ ਤੁਸੀਂ ਵੀਡੀਓ ਬਣਾਉਂਦੇ ਹੋ ਤੁਸੀਂ ਐਕਚੁਅਲੀ ਉਹ ਦੇਖ ਨਹੀਂ ਰਹੇ, ਤੁਸੀਂ ਉਹਨੂੰ ਫਿਰ ਕੈਮਰੇ ਦੇ ਥਰੂ ਹੀ ਦੇਖ ਰਹੇ ਹੋ ਨਾ ਉਸ ਚੀਜ਼ ਨੂੰ।
ਦੇਖੋ ਉਹਨੂੰ ਤੁਸੀਂ ਕੈਮਰੇ ਦੇ ਥਰੂ ਵੀ ਦੇਖ ਰਹੇ ਹੋ ਤੇ ਤੁਸੀਂ ਉਹ ਸਮਾਂ ਹੁੰਦਾ ਸਪੋਰਟ ਦਾ, ਉਹ ਸਮਾਂ ਹੁੰਦਾ ਸਹਾਰੇ ਦਾ, ਉਹ ਸਮਾਂ ਹੁੰਦਾ ਹੈਲਪ ਦਾ, ਤੇ ਉਹ ਚਾਹੇ ਲੱਖ ਕਹੀਏ ਵੀ ਮੇਰੇ ਨਾਲ ਕੀ ਫਰਕ ਪਊਗਾ, ਫਰਕ ਪੈਂਦਾ ਜੇ ਹਜ਼ਾਰਾਂ ਬੰਦਾ ਆਪਦੇ ਐਕਸ਼ਨ ਚ ਆ ਜੇ ਨਾ ਤੇ ਉਹ ਜਰੂਰ ਫਰਕ ਪਾਉਂਦਾ। ਮੈਂ ਨਾ ਇੱਕ ਇੱਥੇ ਆਪਣੀ ਇੱਕ ਹੋਰ ਯਾਦ ਸਾਂਝੀ ਕਰਦਾ। 96 ਦੀ ਗੱਲ ਆ ਜਦੋਂ ਸਹਾਰਾ ਕਲੱਬ ਹੋਂਦ ਚ ਆਇਆ ਨਾ, ਤੇ ਹੋਂਦ ਚ ਆਉਣ ਤੋਂ ਬਾਅਦ ਅਸੀਂ 6 ਮਹੀਨੇ ਸਾਲ ਜਿੰਨਾ ਕੁ ਭੱਜ ਨੱਸ ਕੀਤੀ, ਜਿੰਨਾ ਕੁ ਕਰਨ ਜੋਗੀ ਕੰਮ ਧੰਦੇ ਕੀਤੇ, ਤਾਂ ਸਾਡੇ ਨਾ ਸਾਡੇ ਕੋਲੇ ਇਹ ਗੱਲ ਆਉਣ ਲੱਗੀ ਲੋਕਾਂ ਦੀ ਵੀ ਤੁਸੀਂ ਨਾ ਥੋੜੀ ਜਿਹੀ ਲੋਕਾਂ ਤੱਕ ਇਹ ਗੱਲ ਪਹੁੰਚਾਓ, ਲੋਕਾਂ ਨੂੰ ਪਤਾ ਲੱਗੇ, ਲੋਕਾਂ ਨੂੰ ਸਾਹਮਣੇ ਤੱਥ ਹੋਣ ਦਿਖਾਇਆ ਜਾਵੇ ਵੀ ਆਹ ਕੁਛ ਹੁੰਦਾ ਤੇ ਆਹ ਕੁਛ ਅਸੀਂ ਕਰਦੇ ਹਾਂ। ਇਹਦੇ ਨਾਲ ਕੀ ਆ ਵੀ ਲੋਕਾਂ ਨੂੰ ਸਰੀਅਲ ਕੰਮ ਪਤਾ ਲੱਗੂ ਤੇ ਲੋਕ ਤੁਹਾਡੇ ਨਾਲ ਜੁੜਨਗੇ ਤੇ ਭਾਵਨਾਵਾਂ ਵਧਣਗੀਆਂ, ਤੁਸੀਂ ਜਿਹੜੇ ਐਂਬੂਲੈਂਸ ਲੈ ਸਕੋਗੇ, ਤੁਹਾਨੂੰ ਫਾਈਨੈਂਸ਼ਲੀ ਸਪੋਰਟ ਆਊਗੀ। ਅਸੀਂ ਜਦੋਂ ਕਲੱਬ ਬਣਾਇਆ ਸੀ ਸਭ ਤੋਂ ਪਹਿਲੀ ਗੱਲ ਇਹ ਧਾਰੀ ਸੀ ਵੀ ਆਪਾਂ ਪੈਸੇ ਨੀ ਮੰਗਣੇ, ਕਿਉਂਕਿ ਅਕਸਰ ਪੈਸਾ ਜਿਹੜਾ ਉਹ ਕਿਤੇ ਨਾ ਕਿਤੇ ਬਦਨਾਮ ਕਰ ਦਿੰਦਾ ਇਹਨਾਂ ਚੀਜ਼ਾਂ ਨੂੰ, ਤੇ ਅਸੀਂ ਉਸ ਪਾਸੇ ਤੱਕ ਗਏ ਨੀ। ਪਰ ਫਿਰ ਵੀ ਅਸੀਂ ਇਸ ਤੇ ਵਿਚਾਰ ਕੀਤਾ ਵੀ ਜਦੋਂ ਆਪਾਂ ਕੋਈ ਵੀ ਐਕਸੀਡੈਂਟ ਚੱਕਦੇ ਹਾਂ ਜਾਂ ਚੱਕਣ ਜਾਂਦੇ ਹਾਂ ਜਾਂ ਕੁਛ ਵੀ ਆ, ਤੇ ਜੇ ਉਸ ਦੀਆਂ ਫੋਟੋਆਂ ਵੀ ਹੋ ਜਾਣ, ਉਹਦੀਆਂ ਫੋਟੋਆਂ ਖਿੱਚੀਆਂ ਜਾਣ, ਤਾਂ ਉਹ ਉਦੋਂ ਮੋਬਾਈਲ ਯੁੱਗ ਨਹੀਂ ਸੀਗਾ ਹਜੇ ਇੰਨਾ, ਤੇ ਵੀ ਉਹ ਖਾਸ ਕਰਕੇ ਕੈਮਰੇ ਵਾਲੇ ਦਾ ਨਹੀਂ ਸੀ, ਤੇ ਵੀ ਉਹਨੂੰ ਆਪਾਂ ਦਬਾ ਫੋਟੋਆਂ ਖਿੱਚ ਕੇ ਉਹਨੂੰ ਰੱਖ ਲਿਆ ਕਰੀਏ ਰਿਕਾਰਡ ਚ, ਤੇ ਕੱਲ ਨੂੰ 4 ਦਿਨਾਂ ਨੂੰ ਆਪਾਂ ਨੂੰ ਉਹ ਸਾਰੇ ਕਿਤੇ ਸਪੋਰਟ ਵਾਲੀ ਗੱਲ ਆ, ਉਹਦੀ ਇੱਕ ਹਿਸਟਰੀ ਵੀ ਬਣਦੀ ਹੈ ਵੀ ਅਸੀਂ ਕਿੱਥੇ ਪਹੁੰਚੇ, ਕੀ ਕੀਤਾ, ਕਿੱਥੋਂ ਐਕਸੀਡੈਂਟ ਚੱਕਿਆ, ਕੀ ਉਹਦੀ ਕੰਡੀਸ਼ਨ ਸੀ ਉਦੋਂ। ਅਸੀਂ ਇਹ ਸੋਚਿਆ ਵਿਚਾਰਿਆ ਮੀਟਿੰਗ ਦੇ ਵਿੱਚ, ਪਰ ਅਖੀਰ ਸਾਡਾ ਮੀਟਿੰਗ ਦੇ ਵਿੱਚ ਇਹ ਫੈਸਲਾ ਨਿਕਲਿਆ ਜਿੰਨੇ ਕੋਲੋਂ ਬੰਦੇ ਸੀਗੇ ਅਸੀਂ ਸਾਰਿਆਂ ਨੇ ਵੀ ਭਾਈ ਸਾਡਾ ਕੰਮ ਆ ਬੰਦੇ ਦੀ ਜਾਨ ਬਚਾਉਣਾ, ਸਾਡਾ ਕੰਮ ਨੀ ਫੋਟੋਆਂ ਖਿੱਚਣਾ, ਸਾਡਾ ਕੰਮ ਨੀ ਉੱਥੇ ਡਰਾਮਾ ਕਰਨਾ, ਸਾਡਾ ਕੰਮ ਨੀ ਉਹਦਾ ਕ੍ਰੈਡਿਟ ਲੈਣਾ। ਕ੍ਰੈਡਿਟ ਜੇ ਸਾਨੂੰ ਮਿਲਣਾ ਹੋਇਆ, ਜੇ ਸਾਡੇ ਨਾਲ ਕਿਸੇ ਨੇ ਜੁੜਨਾ ਹੋਇਆ, ਆਪੇ ਜੁੜ ਜਾਣਗੇ, ਅਸੀਂ ਫੋਟੋਆਂ ਖਿੱਚਣ ਤੇ ਵਕਤ ਨਹੀਂ ਬਰਬਾਦ ਕਰਨਾ। ਤਾਂ ਅਖੀਰ ਫਿਰ ਸਾਨੂੰ ਇਸ ਚੀਜ਼ ਦੇ ਉੱਤੇ ਅਸੀਂ ਉਹਨੂੰ ਕੈਂਸਲ ਕਰਤਾ। ਪਰ ਥੋੜੇ ਚਿਰ ਬਾਅਦ ਫਿਰ ਨਾ ਕਿਸੇ ਬੰਦੇ ਨੇ ਹੋਰ ਐਡਵਾਈਸ ਦਿੱਤੀ, ਉਹ ਕਹਿੰਦਾ ਬੰਦਾ ਉਹਦਾ ਵੀ ਉਹ ਫ੍ਰੀ ਸੀ ਤੇ ਉਹ ਬੰਦਾ ਜਾ ਸਕਦਾ ਸੀ ਨਾਲ, ਤੇ ਉਹ ਥੋੜਾ ਜਿਹਾ ਹੈਂਡੀਕੈਪ ਸੀਗਾ ਜਿਹਨੂੰ ਕਹਿ ਸਕਦੇ ਆ ਪ੍ਰੋਪਰ ਨਹੀਂ ਕਰ ਸਕਦਾ ਸੀ, ਉਹ ਆਹਦਾ ਵੀ ਤੁਸੀਂ ਜੇ ਕੈਮਰਾ ਲੈ ਲਓ ਇੱਕ, ਤੇ ਜਦੋਂ ਤੁਸੀਂ ਭੱਜਦੇ ਹੋ ਐਂਬੂਲੈਂਸ ਲੈ ਕੇ ਜਿੱਧਰ ਨੂੰ ਵੀ ਜਾਂਦੇ ਹੋ, ਮੈਂ ਇੱਥੇ ਬੈਠੇ ਹੁੰਦਾ ਤਕਰੀਬਨ ਉੱਥੇ ਆਫਿਸ ਚ ਬੈਠੇ ਹੁੰਦਾ ਜੀ, ਤਾਂ ਮੈਂ ਕੈਮਰੇ ਨਾਲ ਆਪੇ ਆਪਦਾ ਕੰਮ ਕਰੀ ਜਾਊਂਗਾ, ਤੁਸੀਂ ਆਪਦਾ ਕੰਮ ਕਰੀ ਜਾਓ ਤੇ ਮੈਂ ਫੋਟੋਆਂ ਖਿੱਚ ਲਿਆ ਕਰੂੰਗਾ। ਜਾਣੀ ਕਿ ਬਾਅਦ ਚ ਅਸੀਂ ਉਹ ਤੋੜ ਕੱਢ ਕੇ ਅਸੀਂ ਹਿਸਟਰੀ ਦੇ ਰਿਕਾਰਡ ਬਣਾਉਣਾ ਸ਼ੁਰੂ ਕੀਤਾ, ਪਰ ਅਸੀਂ ਪਹਿਲੀ ਨਜ਼ਰੇ ਉਹਨੂੰ ਕੈਂਸਲ ਕਰਤਾ ਸੀ, ਅਸੀਂ ਇਹ ਕਰਨਾ ਹੀ ਨੀ ਚਾਹੁੰਦੇ। ਸੋ ਇਸ ਕਰਕੇ ਬੇਨਤੀ ਆ, ਜੇ ਤੁਸੀਂ ਕਿਸੇ ਬੰਦੇ ਨੂੰ ਲੋੜ ਆ ਨਾ, ਕੋਈ ਡੁੱਬੀ ਜਾਂਦਾ ਉਹਨੂੰ ਉਸ ਟਾਈਮ ਲੋੜ ਆ ਵੀ ਤੁਸੀਂ ਆਪਦੀ ਕੋਈ ਵੀ ਰੱਸਾ ਸਿੱਟੋ, ਚਾਹੇ ਆਪਦੀ ਦਸਤਾਰ ਲਾ ਕੇ ਸਿੱਟੋ, ਚਾਹੇ ਕੁਛ ਵੀ ਕਰੋ, ਉਹਨੂੰ ਬਚਾਉਣ ਦੀ ਕੋਸ਼ਿਸ਼ ਕਰੋ, ਨਾ ਕਿ ਫੋਨ ਕੱਢ ਕੇ ਤੇ ਉਹਨੂੰ ਡੁੱਬਦੇ ਦੀ ਵੀਡੀਓ ਬਣਾਉਣ ਦੀ ਕੋਸ਼ਿਸ਼ ਕਰੋ।
ਬਿਲਕੁਲ ਬਿਲਕੁਲ ਭਾਜੀ। ਸੋ ਇਹ ਤਾਂ ਮਾੜੇ ਜੇ ਚੰਗੇ, ਜਿਹੜਾ ਚੰਗਾ ਸਮਾਂ ਹੁੰਦਾ ਉਹਦੀ ਵੀ ਗੱਲ ਕਰ ਰਹੀ ਸੀ, ਜੇ ਕੋਈ ਚੰਗਾ ਵਿਆਹ ਸ਼ਾਦੀ ਵੀ ਆ ਜਾਂ ਤੁਸੀਂ ਕੋਈ ਚੀਜ਼ ਇੰਜੋਏ ਕਰਦੇ ਆ ਤੇ ਉੱਥੇ ਤੁਸੀਂ ਫੋਟੋਆਂ ਖਿੱਚ ਕੇ ਉਹਨੂੰ ਕਰਦੇ ਆ, ਖੜੇ ਹੋ ਕੇ ਉਸ ਚੀਜ਼ ਨੂੰ ਤੁਸੀਂ ਮਾਣਦੇ ਨੀ। ਜਦਕਿ ਮੈਨੂੰ ਇਹ ਲੱਗਦਾ ਕਿ ਜਿਹੜੀਆਂ ਜ਼ਿੰਦਗੀ ਦੀਆਂ ਉਹ ਚੀਜ਼ਾਂ ਸੋਚ ਕੇ ਦੇਖੋ, ਚਾਹੇ ਦੀਵਾਲੀ ਆ, ਅੱਜ ਜਦੋਂ ਅਸੀਂ ਬਚਪਨ ਚ ਸੀ ਜਾਂ ਅਸੀਂ ਆਪਣੇ ਪਿੰਡ ਦੇ ਬਨੇਰੇ ਤੇ ਖੜੇ ਹੋ ਕੇ ਪਿੰਡ ਦੀ ਜਿਹੜੀ ਦੀਵਾਲੀ ਦੇਖੀ ਹੋਈ ਆ, ਉਹ ਕੀ ਕੈਮਰਾ ਵੀ ਕੈਦ ਕਰ ਲਊਗਾ ਜੋ ਸਾਡੇ ਦਿਲ ਨੇ, ਸਾਡੀਆਂ ਅੱਖਾਂ ਨੇ ਕੈਦ ਕਰਕੇ ਰੱਖੀਆਂ ਹੋਈਆਂ ਚੀਜ਼ਾਂ, ਉਹ ਅੱਜ ਵੀ ਜਦੋਂ ਕਿਤੇ ਵੀ ਦਿਲ ਕਰੇ ਅਸੀਂ ਬੈਠ ਕੇ ਫਲੈਸ਼ ਬੈਕ ਚ ਜਾਓ ਤੇ ਸਭ ਕੁਛ ਜਿਉਂ ਦਾ ਤਿਉਂ ਦਿਸਦਾ। ਸੋ ਗੱਲ ਇਹ ਹੈ ਕਿ ਜਦੋਂ ਕੋਈ ਵੀ ਚੀਜ਼ ਤੁਸੀਂ ਰੂਹ ਨਾਲ ਹੰਢਾਉਂਦੇ ਆ ਤੇ ਉਹ ਆਪਣੇ ਆਪ ਛਾਪ ਤੁਹਾਡੇ ਦਿਲ ਤੇ ਛੱਡ ਜਾਂਦੀ ਹੈ। ਫੋਟੋਆਂ ਭਾਵੇਂ ਲੱਖ ਖਿੱਚ ਕੇ ਰੱਖ ਲਈਏ, ਉਹਨਾਂ ਦਾ ਮੈਨੂੰ ਲੱਗਦਾ ਕਿ ਜ਼ਿੰਦਗੀ ਤੇ ਕੋਈ ਏਡਾ ਅਸਰ ਨਹੀਂ ਪੈਂਦਾ। ਸੋ ਜੀ, ਜ਼ਿੰਦਗੀ ਨੂੰ ਮਾਨਣਾ ਜ਼ਰੂਰੀ ਹੈ, ਜ਼ਿੰਦਗੀ ਨੂੰ ਖਿੱਚਣ ਨਾਲੋਂ ਮੈਨੂੰ ਇਹ ਲੱਗਦਾ ਜੀ। ਤੇ ਕੁਝ ਮੈਸੇਜਸ ਬਰਾੜ ਸਾਹਿਬ ਹੋਰ ਆਏ ਸਾਨੂੰ, ਗਗਨ ਹੁਣਾਂ ਨੇ ਗੁਰਫਤਿਹ ਸਾਂਝੀ ਕੀਤੀ ਹੈ ਤੇ ਨਾਲ ਹੀ ਦੀਵਾਲੀ ਤੇ ਬੰਦੀ ਛੋੜ ਦਿਵਸ ਦੀਆਂ ਵਧਾਈਆਂ ਦਿੱਤੀਆਂ ਜੀ, ਤੇ ਨਾਲ ਹੀ ਪੁੱਛਿਆ ਕੀ ਹਾਲ ਆ ਜੀ। ਬਹੁਤ ਵਧੀਆ ਹਾਲ ਆ ਜੀ, ਬੁੱਧਵਾਰ ਦਾ ਦਿਨ ਆ ਤੇ ਗੱਲਾਂ ਬਾਤਾਂ ਮਾਰੀ ਜਾਂਦੇ ਆ, ਬਹੁਤ ਵਧੀਆ ਹਾਲ ਚਾਲ ਹੈ। ਸੋ ਗੁਰਦੀਪ ਸਿੰਘ ਹੁਣਾਂ ਨੇ ਵੀ ਮੈਸੇਜ ਸਾਨੂੰ ਕੀਤਾ, ਕਹਿੰਦੇ ਜਿਹੜੇ ਜਿਹੜੇ 5-6 ਦਿਨਾਂ ਦੇ ਸਟੇਟਸ ਲਾਈ ਫਿਰਦੇ ਆ ਪਟਾਕੇ ਘੱਟ ਚਲਾਓ, ਉਹਨਾਂ ਨੇ ਹੀ ਅੱਜ ਸ਼ਾਮ ਨੂੰ ਲਾਈਵ ਹੋ ਕੇ ਪਟਾਕੇ ਚਲਾਉਣੇ ਆ ਤੇ ਹੈਪੀ ਬੰਦੀ ਛੋੜ ਦਿਵਸ ਤੇ ਦੀਵਾਲੀ ਦੀਆਂ ਬਹੁਤ ਸਾਰੀਆਂ ਵਧਾਈਆਂ, ਬਹੁਤ ਬਹੁਤ ਸ਼ੁਕਰੀਆ ਜੀ।
ਬਸ ਇਹੀ ਪੰਗਾ ਜੀ ਸਭ ਤੋਂ ਵੱਡਾ,
ਬਸ ਗੱਲ ਇਹੀ ਹੈ ਭਾਜੀ। ਤੇ ਨਵਦੀਪ ਸਿੰਘ ਹੁਣਾਂ ਨੇ ਵੀ ਜੀ ਹੈਪੀ ਦੀਵਾਲੀ ਕਿਹਾ ਹੈ ਟੂ ਹਰਮਨ ਰੇਡੀਓ ਫੈਮਿਲੀ। ਬਿਲਕੁਲ ਜੀ, ਤੁਸੀਂ ਵੀ ਹਰਮਨ ਰੇਡੀਓ ਫੈਮਿਲੀ ਦਾ ਹਿੱਸਾ ਹੋ, ਸਾਨੂੰ ਸਾਰਿਆਂ ਨੂੰ ਦੀਵਾਲੀ ਦੀਆਂ ਮੁਬਾਰਕਾਂ ਤੇ ਅਸੀਂ ਰਲ ਮਿਲ ਕੇ ਕੋਸ਼ਿਸ਼ ਕਰੀਏ, ਜੋ ਹਰਮਨ ਦੇ ਪਰਿਵਾਰ ਅਸੀਂ ਆਪਣੇ ਆਪ ਨੂੰ ਕਹਿੰਦੇ ਹਾਂ, ਸੋ ਇਹ ਪਰਿਵਾਰ ਇੱਕ ਵਿਚਾਰਾਂ ਦੇ ਉੱਤੇ ਹੀ ਪਰਿਵਾਰ ਆ ਸਾਡਾ। ਸੋ ਇਹ ਵਿਚਾਰ ਜੋ ਅਸੀਂ ਇੱਥੇ ਸਾਂਝੇ ਕਰਦੇ ਉਹਨਾਂ ਨੂੰ ਜ਼ਿੰਦਗੀ ਵਿੱਚ ਵੀ ਅਪਣਾਉਣ ਦੀ ਜ਼ਰੂਰ ਕੋਸ਼ਿਸ਼ ਕਰੀਏ। ਸੋ ਬੜੇ ਸਾਦੇ ਢੰਗ ਨਾਲ ਔਰ ਬੜੇ ਭਾਵ ਦੇ ਨਾਲ ਇਹ ਜਿਹੜਾ ਦੀਵਾਲੀ ਦਾ ਤਿਉਹਾਰ ਅਸੀਂ ਮਨਾਈਏ। ਤੇ ਹਰਜਿੰਦਰ ਸਿੰਘ ਘੁੰਮਣ ਹੁਣਾਂ ਨੇ ਕਿਹਾ ਹੈ ਜੀ ਕਿ ਪ੍ਰਦੂਸ਼ਣ ਰਹਿਤ ਦੀਵਾਲੀ ਮਨਾਈਏ ਤੇ ਬਾਬੂ ਰਜਬ ਅਲੀ ਦਾ ਉਹਨਾਂ ਨੇ ਜ਼ਿਕਰ ਕੀਤਾ, ਕਹਿੰਦੇ ਬਹੁਤ ਵਧੀਆ ਇਨਸਾਨ ਸੀ ਤੇ ਬਹੁਤ ਵਧੀਆ ਉਹਨਾਂ ਦੀਆਂ ਕਿਤਾਬਾਂ ਜਿਹੜੀਆਂ ਮੈਂ ਅਜੇ ਵੀ ਕਹਿੰਦੇ ਪੜ੍ਹਦਾ ਆ। ਤੇ ਉਸ ਤੋਂ ਬਾਅਦ ਕੁਲਵਿੰਦਰ ਸਿੰਘ ਹੁਣਾਂ ਨੇ ਜੀ ਮੈਸੇਜ ਕੀਤਾ ਤੇ ਕਹਿੰਦੇ ਵਿਹੜੇ ਚ ਲਹਿਰਾਂ ਲਾਈ ਬੈਠੇ ਹਰਮਨ ਰੇਡੀਓ ਦੇ ਹਰਮਨ ਪਿਆਰੇ ਪਰਿਵਾਰ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਬੰਦੀ ਛੋੜ ਦਿਵਸ ਅਤੇ ਦੀਵਾਲੀ ਦੇ ਤਿਉਹਾਰ ਦੀਆਂ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ, ਵਾਹਿਗੁਰੂ ਸਭ ਨੂੰ ਖੁਸ਼ੀਆਂ ਖੇੜੇ ਤੰਦਰੁਸਤੀਆਂ ਤਰੱਕੀਆਂ ਚੜ੍ਹਦੀ ਕਲਾ ਬਖਸ਼ੇ, ਹੱਸਦੇ ਵਸਦੇ ਰਹੋ ਜੀ। ਬਹੁਤ ਬਹੁਤ ਸ਼ੁਕਰੀਆ ਭਾਜੀ ਇੰਨੀਆਂ ਸਾਰੀਆਂ ਦੁਆਵਾਂ ਦੇ ਲਈ, ਔਰ ਬਿਲਕੁਲ ਦਿਲੋਂ ਦੁਆਵਾਂ ਦਿੰਦੇ ਹੋ ਜੀ ਤੁਸੀਂ ਸਾਰੇ, ਤੇ ਨਾਲ ਇਹਨਾਂ ਨੇ ਸਾਨੂੰ ਬਹੁਤ ਸਾਰੀ ਮਠਿਆਈ ਭੇਜੀ ਹੈ ਭਾਜੀ, ਮੇਰੇ ਤੇ ਮੂੰਹ ਚ ਪਾਣੀ ਆ ਗਿਆ। ਤੇ ਸਪੈਸ਼ਲ ਇਹਨਾਂ ਨੇ ਲਿਖਿਆ ਭਾਈ ਬਰਾੜ ਸਾਹਿਬ ਨੂੰ ਜਾਣ ਤੋਂ ਪਹਿਲਾਂ ਮਠਿਆਈ ਜ਼ਰੂਰ ਖਵਾ ਦਿਓ, ਹੁਣ ਤੁਸੀਂ ਆਪਣੀ ਪਸੰਦ ਦੀ ਚੁੱਕ ਕੇ ਚੁੱਕ ਲਓ।
ਮੈਂ ਸ਼ੂਗਰ ਫ੍ਰੀ ਮਠਿਆਈਆਂ ਖਾਣਾ ਤੇ ਇਹਨਾਂ ਨੂੰ ਪਤਾ ਨਹੀਂ ਇਹਨਾਂ ਨੇ ਖੰਡ ਵਾਲੀਆਂ ਭੇਜਤੀਆਂ ਤਾਂ ਮੇਰੇ ਨਾਲ ਦੁਸ਼ਮਣੀ ਕੱਢ ਰਹੀ ਆ।
ਕੋਈ ਨੀ ਭਾਜੀ, ਇੱਕ ਦਿਨ ਜਾਇਜ਼ ਹੁੰਦਾ, ਦੀਵਾਲੀ ਵਾਲੇ ਦਿਨ ਤਾਂ ਮੂੰਹ ਮਿੱਠਾ ਕਰਨਾ ਬਣਦਾ ਆ। ਬਹੁਤ ਬਹੁਤ ਸ਼ੁਕਰੀਆ ਜੀ। ਤੇ ਲਓ ਜੀ ਜਗਤਾਰ ਗਿੱਲ ਝੁੱਡੀ ਕੇ ਹਾਂਗਕਾਂਗ ਤੋਂ ਭਾਜੀ ਵੀ ਪਹੁੰਚ ਗਏ ਆ, ਤੇ ਇਹਨਾਂ ਨੇ ਲਿਖਿਆ ਅੱਜ ਦਾ ਵਿਚਾਰ ਜਿਹੜਾ ਇਹਨਾਂ ਨੇ ਦੇਖਾ ਕੀ ਭੇਜਿਆ ਹੈ, ਕਹਿੰਦੇ ਅੱਜ ਦੇ ਸਮੇਂ ਦਾ ਸਿਆਣਾ ਖਵਾਉਣਾ ਬਹੁਤ ਔਖਾ ਹੈ, ਮੰਨ ਲਵੋ ਤੁਸੀਂ ਕਿਸੇ ਟੀਮ ਚ ਗੋਲਕੀਪਰ ਖੇਡਦੇ ਹੋ, ਲੋਕ ਤੁਹਾਡੇ ਬਚਾਏ ਗੋਲਾਂ ਦੀ ਗੱਲ ਕਰਨ ਦੀ ਬਜਾਏ ਖਾਧੇ ਗੋਲਾਂ ਦੀ ਗੱਲ ਕਰਨਗੇ। ਬਹੁਤ ਵਧੀਆ, ਕੀ ਕਹੋਗੇ ਭਾਜੀ ਇਹਦੇ ਬਾਰੇ?
ਦੇਖੋ ਇਹ ਤਾਂ ਇੱਕ ਕਲਚਰ ਰਿਹਾ ਵੀ ਸਾਡਾ, ਸਾਨੂੰ ਜਿਹੜੀ ਨੈਗੇਟਿਵਿਟੀ ਆ ਹਮੇਸ਼ਾ ਤੇਜ਼ੀ ਨਾਲ ਫੈਲਦੀ ਆ, ਪੋਜ਼ਿਟਿਵਿਟੀ ਸਲੋ ਫੈਲਦੀ ਹੈ। ਇੱਕ ਕਹਿ ਸਕਦੇ ਹਾਂ ਜਿਵੇਂ ਕੁਦਰਤ ਦਾ ਨਿਯਮ ਚ ਚੱਲ ਰਿਹਾ ਨਾ ਸਾਰਾ ਕੁਛ, ਇਹ ਵੀ ਇੱਕ ਕੁਦਰਤ ਦਾ ਲਾਅ ਤੇ ਨਿਯਮ ਆ। ਸੋ ਤਾਂ ਕਰਕੇ
ਬਜ਼ੁਰਗਾਂ ਦੀ ਮੈਨੂੰ ਇਸ ਵੇਲੇ ਇੱਕ ਗੱਲ ਯਾਦ ਆ ਗਈ, ਉਹ ਵੀ ਆਪਣੇ ਕਹਾਣਾ ਪੇ, ਹਸਾਏ ਦਾ ਨਾਂ ਨੀ ਹੁੰਦਾ ਰਵਾਏ ਦਾ ਨਾਂ ਹੁੰਦਾ, ਬਜ਼ੁਰਗ ਕਹਿੰਦੀਆਂ ਹੁੰਦੀਆਂ ਸੀਗੀਆਂ ਔਰਤਾਂ ਅੱਗੇ ਇਹ ਚੀਜ਼ ਵੀ।
ਬਿਲਕੁਲ ਬਿਲਕੁਲ ਇਹ ਇੱਕ ਸੱਚ ਆ, ਤੇ ਪਰ ਇਸ ਸੱਚ ਦੇ ਵਿੱਚ ਥੋੜੀ ਜੀ ਪ੍ਰੋਬਲਮ ਇਹੀ ਆ ਜਾਂਦੀ ਹੈ ਵੀ ਸਾਡੀ ਸੋਚ ਦਾ ਦਾਇਰਾ, ਵੀ ਅਸੀਂ ਅਕਸਰ ਰੋਜ਼ ਕਹਿੰਦੇ ਹਾਂ ਵੀ ਅਸੀਂ ਕਿੱਧਰ ਨੂੰ ਜਾਂਦੇ ਹਾਂ, ਜਿਹੜੇ ਤਾਂ ਪੋਜ਼ਿਟਿਵ ਖੂਨ ਵਾਲੇ ਬੰਦੇ ਆ ਮੇਰੇ ਹਿਸਾਬ ਨਾਲ ਉਹਨਾਂ ਨੂੰ ਤਾਂ ਪੋਜ਼ਿਟਿਵ ਪਾਸੇ ਦੇਖਦਾ, ਤੇ ਜਿਹੜੇ ਨੈਗੇਟਿਵ ਵਾਲੇ ਉਹਨਾਂ ਨੂੰ ਨੈਗੇਟਿਵ ਹੀ ਦੇਖਦਾ।
ਜੀ ਬਿਲਕੁਲ, ਤੇ ਨਾਲ ਹੀ ਇਹਨਾਂ ਨੇ ਕਿਹਾ ਹੈ ਕਿ ਪਿਛਲੇ ਦਿਨੀ ਆਪ ਪਾਰਟੀ ਚ ਖਹਿਰੇ ਤੇ ਸੰਧੂ ਨੂੰ ਬਾਹਰ ਕਰ ਦਿੱਤਾ, ਪਹਿਲੀਆਂ ਚ ਬਾਹਰ ਕੀਤੇ ਨੇਤਾਵਾਂ ਨੇ ਕੋਈ ਆਵਾਜ਼ ਨਹੀਂ ਉਠਾਈ, ਪਰ ਖਹਿਰੇ ਤੇ ਸੰਧੂ ਨੇ ਪ੍ਰੈਸ ਕਾਨਫਰੰਸ ਕਰਕੇ ਕਈ ਨੁਕਤੇ ਖੜੇ ਕੀਤੇ ਆ, ਤੁਸੀਂ ਇਸ ਸਾਰੇ ਵਰਤਾਰੇ ਨੂੰ ਕਿਵੇਂ ਵੇਖਦੇ ਹੋ?
ਦੇਖੋ ਖਹਿਰਾ ਹੋਰਾਂ ਦਾ ਜਿਹੜਾ ਐਪੀਸੋਡ ਆ ਨਾ, ਉਹ ਇੱਕ ਵਾਰੀ ਉਹਨੂੰ ਬਰਾਮ ਤਾਂ ਲਾਇਆ ਆਮ ਆਦਮੀ ਪਾਰਟੀ ਨੇ ਉਸਨੂੰ ਜਿਹੜੀ ਪਾਰਟੀ ਚੋਂ ਬਾਹਰ ਕਰਕੇ, ਹੁਣ ਰੌਲਾ ਇਹ ਆਉਂਦਾ ਵੀ ਹੁਣ ਜਿਹੜੀ ਐਮ ਐਲ ਏ ਸ਼ਿਪ ਦੇ ਉੱਤੇ ਤੇ ਜਿਹੜੀਆਂ ਉਹਨਾਂ ਚੀਜ਼ਾਂ ਦੇ ਉੱਤੇ ਅੜਕ ਕੇ ਸੰਵਿਧਾਨਿਕ ਪ੍ਰੋਬਲਮ ਆਉਣਗੀਆਂ, ਜਦੋਂ ਆਮ ਆਦਮੀ ਪਾਰਟੀ ਨੂੰ ਬਿਲੋਂਗ ਨਹੀਂ ਕਰਦੇ ਤਾਂ ਉਹਨਾਂ ਨੂੰ ਕਈ ਚੀਜ਼ਾਂ ਦਾ ਸਾਹਮਣਾ ਕਰੂਗਾ ਪਊਗਾ ਹੁਣ ਵਿਧਾਨ ਸਭਾ ਦੇ ਵਿੱਚ ਵੀ, ਜਿਹਦੇ ਕਾਰਨ ਇਹ ਲੰਮਾ ਲੰਮਾ ਖਿੱਚਿਆ ਜਾ ਰਿਹਾ ਸੀ। ਪਰ ਹੁਣ ਦੇਖਦੇ ਹਾਂ ਵੀ ਜਿਹੜੇ ਇਹ ਜਿਹੜੀ ਇਹਨਾਂ ਨੇ ਨੁਕਤੇ ਉਠਾਏ ਆ, ਪਹਿਲਾਂ ਵੀ ਇਹਨਾਂ ਨੇ ਬਹੁਤ ਉਠਾਏ ਆ ਜੀ, ਪਰ ਮੈਨੂੰ ਨੀ ਲੱਗਦਾ ਵੀ ਇਹਨਾਂ ਦਾ ਇਹਨਾਂ ਨੂੰ ਕੋਈ ਜਵਾਬ ਮਿਲੂਗਾ, ਤੇ ਇਹ ਹੁਣ ਇਹਨਾਂ ਕੋਲੇ ਜਿਹੜਾ ਕੰਮ ਇਹ ਰਹਿ ਜੂਗਾ, ਜਿਵੇਂ ਰੁੱਸੇ ਲੋਕ ਹੁੰਦੇ ਆ ਜਿਹਨਾਂ ਚ ਉਧਰ ਟਕਸਾਲੀ ਆਗੂ ਆ ਹੋਰ ਸਾਰੇ, ਹੁਣ ਉਹ ਇਕੱਠੇ ਹੋਣ ਦੀ ਕੋਸ਼ਿਸ਼ ਕਰਨਗੇ, ਪਰ ਜਿਹੜਾ ਟਾਈਮ ਇਕੱਠੇ ਹੋਣ ਦਾ ਸੀਗਾ ਜਾਂ ਸਾਫ਼ ਸੁਥਰੀ ਛਵੀ ਵਾਲੇ ਬੰਦਿਆਂ ਦਾ ਸੀ, ਉਹ ਟਾਈਮ ਆਮ ਆਦਮੀ ਪਾਰਟੀ ਨੇ ਗਵਾ ਲਿਆ ਜਾਂ ਭਗਵੰਤ ਮਾਨ ਨੇ ਗਵਾਤਾ ਜਾਂ ਕਿਸੇ ਨੇ ਵੀ ਗਵਾਤਾ, ਹੁਣ ਕੋਈ ਆਸ ਜੀ ਵਾਲੀ ਗੱਲ ਨਹੀਂ ਰਹੀ। ਮੈਨੂੰ ਲੱਗਦਾ ਵੀ ਸਾਨੂੰ ਨਾ ਸਾਰੇ ਪੰਜਾਬੀਆਂ ਨੂੰ ਥੋੜਾ ਜਿਹਾ ਸਲੋ ਡਾਊਨ ਹੋ ਜਾਣਾ ਚਾਹੀਦਾ, ਖਾਸ ਕਰਕੇ ਵਿਦੇਸ਼ਾਂ ਚ ਬੈਠਿਆਂ ਨੂੰ, ਤੇ ਸਾਨੂੰ ਇਹਨਾਂ ਨੂੰ ਇਸ ਗੱਲਾਂ ਤੇ ਨਾ ਮਜ਼ਾਕ ਦਾ ਪਾਤਰ ਬਣਦੇ ਸੀ ਜਦੋਂ ਅਸੀਂ ਇੰਡੀਆ ਚ ਗੱਲ ਕਰਦੇ ਹਾਂ, ਉਹ ਸਾਨੂੰ ਆਹਦੇ ਵੀ ਸਾਨੂੰ ਪਤਾ ਸੀ ਕਿਵੇਂ ਸਿਆਸਤ ਕਰਨੀ ਹੈ ਕੀ ਕਰਨਾ, ਤੁਸੀਂ ਬਾਹਰ ਬੈਠੇ ਐਵੇਂ ਪੂਛ ਨੂੰ ਅਗਲਾ ਹੀ ਰੱਖਦੇ ਹੋ। ਸੋ ਮੈਨੂੰ ਲੱਗਦਾ ਵੀ ਅਸੀਂ ਨਾ ਇਹਨਾਂ ਤੇ ਹੁਣ ਸਲੋ ਡਾਊਨ ਹੋ ਜਾਈਏ, ਇਹਨਾਂ ਨੂੰ ਇਹਨਾਂ ਦੇ ਹਾਲ ਤੇ ਛੱਡ ਦਈਏ, ਕਿਉਂਕਿ ਇਹ ਨਹੀਂ ਸੁਧਰਦੇ, ਇਹ ਲੋਕ ਸੁਧਰਨ ਵਾਲੇ ਹੈ ਨਹੀਂ। ਅਸੀਂ ਸੁਧਾਰਨ ਲਈ ਬਹੁਤ ਪੈਸਾ ਲਾ ਲਿਆ, ਬਹੁਤ ਐਫਰਟ ਕਰ ਲਏ, ਬਹੁਤ ਕੁਛ ਕਰ ਲਿਆ, ਨਤੀਜੇ ਕੀ ਨਿਕਲੇ ਸਾਨੂੰ? ਸੋ ਸਾਰੀਆਂ ਥਾਲੀ ਚ ਇੱਕੋ ਜਿਹੇ ਚੱਟੇ ਬੱਟੇ ਆ, ਜ਼ਰੂਰ ਹੁਣ ਜੇ ਬ੍ਰਹਮਪੁਰਾ ਹੋ ਰਹੇ ਜਾਂ ਹੋਰ ਪੁਰਾਣੇ ਟਕਸਾਲੀ ਪੂਰੇ ਵੱਖਰੇ ਹੋਏ ਆ, ਪਰ ਹੁਣ ਤੁਸੀਂ ਉਹਨਾਂ ਦੀ ਭਾਸ਼ਾ ਦੇਖ ਲਓ, ਹੁਣ ਹੌਲੀ ਹੌਲੀ ਸਾਹਮਣੇ ਆ ਰਹੀ ਹੈ ਬ੍ਰਹਮਪੁਰਾ ਦੀ ਭਾਸ਼ਾ, ਪਰਸੋਂ ਚੌਥੇ ਦੀ ਚਰਚਾ ਚ ਆਈ ਹੋਈ ਆ। ਯਾਰ ਤੁਸੀਂ ਕਿੰਨੇ ਵੀ ਲੜਪੋ ਭਿੜਪੋ ਕਿਸੇ ਵੀ ਅਹੁਦੇ, ਤੁਸੀਂ ਆਪਦਾ ਮੁਕਾਮ ਤਾਂ ਦੇਖੋ ਨਾ, ਤੁਹਾਡਾ ਮੁਕਾਮ ਤੁਹਾਡਾ ਰੁਤਬਾ ਤਾਂ ਉਹੀ ਰਹੂ ਨਾ, ਤੁਹਾਨੂੰ ਉਹ ਜਿਹੀਆਂ ਗਾਲਾਂ ਕੱਢਣ ਦੀ ਜਾਂ ਉਹਦੇ ਪੰਜਾਬੀ ਚ ਇਹ ਜਿਹੀਆਂ ਗੱਲਾਂ ਕਰਨ ਦੀ ਕੀ ਲੋੜ ਪਈ ਆ? ਪੰਜਾਬ ਇਹ ਜਾ ਬੋਲਣ ਦਾ ਤਾਂ ਪਿੰਡ ਗਲੀ ਮੁਹੱਲੇ ਦੀ ਗੱਲਾਂ ਹੁੰਦੀਆਂ ਜਿਹੜੀਆਂ ਉਹ ਬੋਲ, ਤੁਸੀਂ ਬਾਹਰ ਤੁਹਾਡੀ ਇਮੇਜ ਬਣੀ ਆ ਸ਼ਾਇਦ ਉਹਦੇ ਲਈ ਪ੍ਰਟੈਂਡ ਕਰ ਲੋ, ਉਹਦੇ ਮੁਤਾਬਕ ਜਿਉਂ ਲੋ। ਸੋ ਹੁਣ ਉਹ ਟਕਸਾਲੀ ਆਗੂਆਂ ਦਾ ਵੀ ਤੁਹਾਡੇ ਸਾਹਮਣੇ ਆ ਵੀ ਜੇ ਜਾਂ ਕੁਛ ਜਿਹੜੀ ਗੱਲ ਹੋਈ ਆ ਜਾਂ ਉਹ ਓਦਾਂ ਦੀ ਕੋਈ ਲੱਗਦਾ ਨੀ ਵੀ ਇਹਦੇ ਚੋਂ ਕੁਛ ਨਿਕਲ ਕੇ ਆਊਗਾ, ਤੇ ਨਾ ਇਹਨਾਂ ਚੋਂ ਪਾਰਟੀਆਂ ਦੇ, ਤੁਹਾਡੇ ਪਤਾ ਹੀ ਆ ਵੀ ਇੰਨੀਆਂ ਪਾਰਟੀਆਂ ਦੇ ਵਿੱਚੋਂ ਜਦੋਂ ਕੋਈ ਵੀ ਬੰਦਾ ਨਿਕਲਦਾ ਜਾਂਦਾ ਤਾਂ ਉਹ ਪਾਰਟੀਆਂ ਫੇਰ ਸਟੈਂਡ ਹੋ ਜਾਂਦੀਆਂ, ਬੰਦਾ ਕਿਤੇ ਨਾ ਕਿਤੇ ਲਮਕਦਾ ਰਹਿ ਜਾਂਦਾ, ਉਹ ਕਿਸੇ ਹੋਰ ਪਾਰਟੀ ਚ ਜਾਂਦਾ। ਸੋ ਮੈਨੂੰ ਨੀ ਲੱਗਦਾ ਕੋਈ ਟਕਸਾਲੀਆਂ ਦਾ ਵੀ ਇਹਦੇ ਨਾਲ ਕੋਈ ਫਰਕ ਪਊਗਾ। ਹਾਂ ਅੱਗੇ ਵੀ ਮਾਝੇ ਚ ਕਾਂਗਰਸ ਨੇ ਸਫਾਇਆ ਕੀਤਾ ਸੀਗਾ ਤੇ ਹੁਣ ਵੀ ਪੋਜੀਸ਼ਨ ਇਹੀ ਆ ਵੀ ਜੇ ਜੇ ਟੁੱਟ ਗਏ ਤਾਂ ਮਾਝੇ ਚ ਜਿਹੜੀ ਕਾਂਗਰਸ ਨੂੰ ਹੋਰ ਬੈਨੀਫਿਟ ਆ ਜਾਊਗਾ।
ਜੀ ਬਿਲਕੁਲ, ਤੇ ਕੁਲਦੀਪ ਹੁਣਾਂ ਨੇ ਵੀ ਪ੍ਰੋਗਰਾਮ ਦੇ ਵਿੱਚ ਸਾਂਝ ਬਣਾਈ ਹੈ ਜੀ, ਗੁਰਫਤਿਹ ਸਾਂਝੀ ਕੀਤੀ ਹੈ ਤੇ ਕਿਹਾ ਕਿ ਸੋਹਣਾ ਚੱਲ ਰਿਹਾ ਜੀ ਪ੍ਰੋਗਰਾਮ, ਬੰਦੀ ਛੋੜ ਦੀ ਬਸ ਤੇ ਦੀਵਾਲੀ ਦੀਆਂ ਢੇਰ ਸਾਰੀਆਂ ਵਧਾਈਆਂ ਜੀ ਸਾਰੇ ਹਰਮਨ ਪਰਿਵਾਰ ਨੂੰ, ਤੁਹਾਨੂੰ ਵੀ ਕੁਲਦੀਪ ਬਹੁਤ ਬਹੁਤ ਵਧਾਈਆਂ ਜੀ, ਮੁਬਾਰਕਾਂ। ਔਰ ਉਸ ਤੋਂ ਬਾਅਦ ਸਾਨੂੰ ਈਮੇਲਸ ਵੀ ਆਈਆਂ ਜੀ, ਅੰਮ੍ਰਿਤ ਹੁਣਾਂ ਨੇ ਜਲੰਧਰ ਤੋਂ ਨਹੀਂ ਮੈਲਬਰਨ ਤੋਂ ਇਹਨਾਂ ਨੇ ਮੇਲ ਕੀਤੀ ਹੈ, ਵਿਸ਼ਿੰਗ ਆਲ ਹਰਮਨ ਰੇਡੀਓ ਰੇਡੀਓ ਫੈਮਿਲੀ ਅ ਵੈਰੀ ਹੈਪੀ ਦੀਵਾਲੀ ਐਂਡ ਬੰਦੀ ਛੋੜ ਦਿਵਸ, ਆਈ ਮੇ ਨਾਟ ਬੀ ਆਨਲਾਈਨ ਆਲ ਦਾ ਟਾਈਮ ਬਟ ਆਲਵੇਸ ਬੀ ਕਨੈਕਟਡ ਵਾਇਆ ਪੋਡਕਾਸਟ। ਸੋ ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ ਵੀ। ਸੋ ਨਾਲ ਇਹਨਾਂ ਨੇ ਲੌਂਗ ਲਿਵ ਹਰਮਨ ਰੇਡੀਓ ਫੈਮਿਲੀ ਤੇ ਟੇਕ ਕੇਅਰ ਕਿਹਾ ਹੈ। ਸੋ ਬਹੁਤ ਬਹੁਤ ਸ਼ੁਕਰੀਆ ਜੀ। ਬਿਲਕੁਲ ਬਰਾੜ ਸਾਹਿਬ, ਬਹੁਤ ਸਾਰੇ ਸਰੋਤੇ ਸਾਡੇ ਇਹੋ ਜਿਹੇ ਵੀ ਜਿਹੜੇ ਲਾਈਵ ਸਾਨੂੰ ਨਹੀਂ ਸੁਣ ਪਾਉਂਦੇ ਪਰ ਉਹਨਾਂ ਦੇ ਬਾਅਦ ਵਿੱਚ ਮੈਸੇਜਿਸ ਆਉਂਦੇ ਆ ਜਾਂ ਕਈ ਵਾਰੀ ਫੋਨ ਕਾਲਸ ਵੀ ਆਉਂਦੇ ਆ ਤੇ ਜਿਹੜੀ ਫੀਡਬੈਕ ਆ ਉਹ ਸਾਨੂੰ ਦਿੰਦੇ ਰਹਿੰਦੇ ਆ। ਸੋ ਬਿਲਕੁਲ ਜੀ, ਤੁਹਾਡਾ ਅੰਮ੍ਰਿਤ ਬਹੁਤ ਬਹੁਤ ਸ਼ੁਕਰੀਆ, ਤੁਸੀਂ ਬੇਸ਼ਕ ਲਾਈਵ ਨਹੀਂ ਸੁਣਦੇ ਪਰ ਫਿਰ ਵੀ ਅੱਜ ਦੇ ਦਿਨ ਤੁਸੀਂ ਜਿਹੜਾ ਸਾਨੂੰ ਮੈਸੇਜ ਕੀਤਾ ਉਹਦੇ ਲਈ ਬਹੁਤ ਬਹੁਤ ਸ਼ੁਕਰੀਆ ਤੁਹਾਡਾ। ਤੇ ਜੱਸੀ ਸਿੱਧੂ ਹੁਣਾਂ ਨੇ ਵੀ ਸਤਿ ਸ਼੍ਰੀ ਅਕਾਲ ਬੁਲਾਈ ਹੈ ਜੀ, ਕਹਿੰਦੇ ਮੈਂ ਪਟਿਆਲਾ ਤੋਂ ਸੁਣ ਰਿਹਾ ਆ ਜੀ, ਮੋਟਰ ਤੇ ਬੈਠਾ ਹਾਂ। ਕਹਿੰਦੇ ਸੁਹਾਗਾ ਮਾਰ ਰਿਹਾ ਆ ਖੇਤ ਚ, ਹੋ ਭਾਜੀ ਆ ਲੋ, ਮੈਂ ਤਾਂ ਚਲੀ ਗਈ ਫਲੈਸ਼ ਬੈਕ ਚ ਹੁਣ। ਮੋਟਰ ਤੇ ਬੈਠੇ ਤੁਸੀਂ ਹਰਮਨ ਰੇਡੀਓ ਸੁਣ ਰਹੇ ਆ, ਵਾਹ ਜੀ ਵਾਹ, ਕੀ ਕਹੋਗੇ ਤੁਸੀਂ, ਕੀ ਕਹੋਗੇ ਭਾਜੀ?
ਬਿਲਕੁਲ ਜੀ, ਪਰ ਮੈਨੂੰ ਇਹ ਨੀ ਸਮਝ ਆਈ ਏਡੇ ਵੱਡੇ ਤੜਕੇ ਸੁਹਾਗਾ ਮਾਰ ਰਹੇ ਆ, ਕਿਉਂਕਿ ਕਣਕਾਂ ਦੀ ਬਿਜਾਈ ਜ਼ੋਰਾਂ ਤੇ ਚੱਲ ਰਹੀ ਆ, ਘਰਦਿਆਂ ਨੇ ਤੜਕੇ ਵੱਡੇ ਤੜਕੇ ਉੱਠ ਕੇ ਲੱਗਦਾ ਭੇਜ ਤੇ ਲੱਗਦਾ ਸੁਹਾਗਾ ਮਾਨ ਜੱਸੀ ਬਾਈ ਨੂੰ। ਤੇ ਸੋ ਇੱਕ ਵੱਖਰੀ ਮਹਿਕ ਹੁੰਦੀ ਹੈ ਜੀ ਇਸ ਟਾਈਮ ਜਦੋਂ ਕਣਕ ਦੀ ਬਿਜਾਈ ਹੁੰਦੀ ਹੈ ਨਾ, ਤੇ ਜੋ ਰੌਣੀ ਵਾਹ ਕੇ ਤੇ ਸੁਹਾਗਾ ਮਾਰਦੇ ਆ, ਉਹਦੀ ਜਿਹੜੀ ਮਹਿਕ ਆ ਉਹ ਜ਼ਿਮੀਦਾਰੀ ਦੱਸ ਸਕਦਾ ਵੀ ਉਹ ਮਹਿਕ ਕਿਹੋ ਜੀ ਹੁੰਦੀ ਹੈ, ਇੱਕ ਵੱਖਰੀ ਮਹਿਕ ਹੁੰਦੀ ਹੈ।
ਬਿਲਕੁਲ ਬਰਾੜ ਸਾਹਿਬ, ਅੱਜ ਤੁਸੀਂ ਬਾਬੂ ਰਜਵ ਅਲੀ ਖਾਨ ਦੀ ਵੀ ਗੱਲ ਕੀਤੀ ਹੈ ਤੇ ਉਸ ਤੋਂ ਇਲਾਵਾ ਅੱਜ ਜਿਹੜੀਆਂ ਇਹ ਮਹਿਕਾਂ ਜਿਹੜੀਆਂ ਪੰਜਾਬ ਦੀਆਂ ਆਪਣੇ ਵਤਨਾਂ ਤੋਂ ਆ ਰਹੀਆਂ, ਬਿਲਕੁਲ ਜੀ, ਉਹ ਤਾਂਘ ਜਿਹੜੀ ਹੈ ਉਹ ਅਸੀਂ ਉਹਨੂੰ ਰਿਲੇਟ ਕਰ ਸਕਦੇ ਹਾਂ, ਚਾਹੇ ਉਹ ਬਾਬੂ ਰਜਵ ਅਲੀ ਦੀ ਹੋਵੇ ਜਾਂ ਕਿਸੇ ਦੀ ਵੀ ਹੋਵੇ, ਅਸੀਂ ਉਸ ਚੀਜ਼ ਨੂੰ ਬਿਲਕੁਲ ਮਹਿਸੂਸ ਕਰ ਸਕਦੇ ਹੁੰਦੇ ਹਾਂ। ਉਹੀ ਗੱਲ ਭਾਜੀ ਮੈਂ ਹਮੇਸ਼ਾ ਕਹਿੰਦੀ ਹੁੰਦੀ ਹਾਂ ਕਿ ਜਦੋਂ ਅਸੀਂ ਉਸ ਮਿੱਟੀ ਦੇ ਨਾਲ ਜੁੜੇ ਸੀ, ਜਦੋਂ ਅਸੀਂ ਉੱਥੇ ਸੀ ਤੇ ਜਦੋਂ ਕਿਸੇ ਨੇ ਇਹ ਗੱਲਾਂ ਕਰਨੀਆਂ ਨਾ ਤੇ ਅਸੀਂ ਉਹਨੂੰ ਕਮਲਾ ਕਹਿੰਦਾ ਹੁੰਦਾ ਸੀ ਵੀ ਇਹ ਕੀ ਆ, ਬਾਹਰੋਂ ਆ ਕੇ ਕੀ ਗੱਲਾਂ ਕਰਨ ਲੱਗ ਜਾਂਦੇ ਆ, ਇੰਨੀਆਂ ਵਧੀਆ ਵਧੀਆ ਚੀਜ਼ਾਂ ਲੈ ਕੇ ਆਉਂਦੇ ਆ, ਇੰਪੋਰਟਡ, ਇੰਨੀ ਸੋਹਣੀ ਜਗ੍ਹਾ ਤੇ ਰਹਿੰਦੇ, ਫੋਟੋਆਂ ਦੇਖੋ ਤੇ ਐਂ ਲੱਗਦਾ ਵੀ ਸਵਰਗ 'ਚ ਹੀ ਰਹਿੰਦੇ ਆ ਇਹ ਤੇ ਇੱਥੇ ਆ ਕੇ ਪਤਾ ਨੀ ਕੀ ਲੱਭਦੇ ਆ, ਇਹ ਕਿਹੜੀ ਮਿੱਟੀ ਵਾਜਾਂ ਮਾਰਦੀ ਆ ਇਹਨਾਂ ਨੂੰ। ਸੋ ਉਹ ਚੀਜ਼ ਤੇ ਹੁਣ ਪਤਾ ਲੱਗਦੀ ਆ ਵੀ ਉਹ ਜਿਹੜੀ ਤਾਂਘ ਹੁੰਦੀ ਆ, ਜਿਹੜਾ ਉਹ ਪਿਆਰ ਵਤਨ ਦਾ ਇੱਕ ਜਿਹੜਾ ਤੁਹਾਡਾ ਆਪਣੀ ਮਿੱਟੀ ਦੇ ਨਾਲ ਪਿਆਰ ਹੁੰਦਾ, ਮੋਹ ਹੁੰਦਾ, ਮੈਨੂੰ ਲੱਗਦਾ ਉਹ ਸਭ ਤੋਂ ਵੱਡਾ ਹੁੰਦਾ ਹੈ। ਔਰ ਉਹ ਚੀਜ਼ ਮੈਂ ਉਦੋਂ ਫੀਲ ਕਰਦੀ ਹੁੰਦੀ ਆ ਜਦੋਂ ਉੱਥੋਂ ਟੇਕ ਆਫ ਕਰਦਾ ਨਾ, ਜਦੋਂ ਕਿਤੇ ਗਏ ਹੋਈਏ ਤੇ ਉੱਥੋਂ ਜਦੋਂ ਜਹਾਜ਼ ਟੇਕ ਆਫ ਕਰਦਾ ਤੇ ਪਤਾ ਨੀ ਮੈਨੂੰ ਤੇ ਐਂ ਲੱਗਦਾ ਹੁੰਦਾ ਵੀ ਉਦੋਂ ਉਹ ਦਰਦ ਮਹਿਸੂਸ ਕਰਦੀ ਹੁੰਦੀ ਜਿਹਨੂੰ ਕਹਿੰਦੇ ਆ ਆਪਣੇ ਨਹੁੰਆਂ ਨਾਲੋਂ ਮਾਸ ਵੱਖ ਹੋਣਾ। ਸੋ ਲਓ ਜੀ, ਜੱਸੀ ਸਿੱਧੂ ਹੁਣਾਂ ਨੇ ਇਮੋਸ਼ਨਲ ਹੀ ਕਰਤਾ,
ਮੰਨਣ ਤੇ ਆ
ਇਹ, ਮੰਨਣ ਤੇ ਆ, ਬਿਲਕੁਲ ਭਾਜੀ ਗੱਲ ਇਹੀ ਆ, ਇਹ ਮੰਨਣ ਤੇ ਆ। ਤੇ ਹਰਜਿੰਦਰ ਸਿੰਘ ਹੁਣਾਂ ਨੇ ਕਿਹਾ ਜੀ, 12 ਪੰਡਿਤ 12 ਪਾਠ 12 ਤੋਂ 20 ਇੱਕੋ ਘਾਟ, ਪੰਜਾਬ ਦੀ ਸਿਆਸਤ ਦਾ ਇਹ ਸਿਲਸਿਲਾ ਹੈ ਜੀ। ਸੋ ਠੀਕ ਹੈ ਜੀ, ਬਿਲਕੁਲ। ਤੇ ਰਵਿੰਦਰ ਸਿੰਘ ਹੁਣਾਂ ਨੇ ਸਿਡਨੀ ਤੋਂ ਸਤਿ ਸ਼੍ਰੀ ਅਕਾਲ ਬੁਲਾਈ ਹੈ ਜੀ ਸਾਰਿਆਂ ਨੂੰ, ਤੇ ਦੀਵਾਲੀ ਦੀਆਂ ਲੱਖ ਲੱਖ ਵਧਾਈਆਂ ਹੋਣ ਸਾਰਿਆਂ ਨੂੰ, ਬਹੁਤ ਬਹੁਤ ਵਧਾਈਆਂ ਜੀ ਸਾਡੇ ਸਾਰਿਆਂ ਵੱਲੋਂ ਵੀ। ਸੋ ਤੁਸੀਂ ਕਿਸੇ ਨੇ ਦੱਸਿਆ ਨੀ ਇੱਥੇ ਭਾਜੀ, ਕਿਸੇ ਨੇ ਨੀ ਦੱਸਿਆ ਵੀ ਅੱਜ ਦੀਵਾਲੀ ਕਿਸ ਤਰ੍ਹਾਂ ਮਨਾ ਰਹੇ, ਵੈਸੇ ਤੇ ਉਹੀ ਰੂਟੀਨ ਹੁੰਦਾ ਹਨਾ ਵੀ ਚਲੋ ਗੁਰਦੁਆਰੇ ਮੱਥਾ ਟੇਕ ਆਓ, ਮਠਿਆਈ ਲੈ ਆਓ, ਆ ਕੇ ਦੀਵੇ ਜਗਾ ਲਓ। ਔਰ ਤੁਸੀਂ ਦੱਸੋ ਕਿੱਦਾਂ ਦੀਵਾਲੀ ਮਨਾ ਰਹੇ ਆ ਅੱਜ ਮਿੰਟੂ ਭਾਜੀ?
ਆਪਾਂ ਜੀ ਰਿਵਰਲੈਂਡ ਦੇ ਵਿੱਚ ਤੇ ਰਿਵਰਲੈਂਡ ਦੇ ਵਿੱਚ ਮੇਰੇ ਗੁਆਂਢੀ ਬਾਈ ਸੁਖਵਿੰਦਰ ਸਿੰਘ ਸਪਰੇ ਕਰ ਰਿਹਾ ਤੇ ਉਹਨੂੰ ਆਵਾਜ਼ਾਂ ਮਾਰ ਕੇ ਆਇਆ ਸੀ ਹੁਣੇ ਪ੍ਰੋਗਰਾਮ ਤੋਂ ਪਹਿਲਾਂ। ਮੈਂ ਕਿਹਾ ਆ ਜਾ ਬਾਈ ਦੀਵਾਲੀ ਮਨਾਈਏ ਤੇ ਫਿਰ ਉਹ ਆਜੂਗਾ ਤੇ ਬਸ ਉਹ ਇਧਰੋਂ ਮੇਰਾ ਵੀ ਟਰੈਕਟਰ ਸਪਰੇ ਪਲਾਂਟ ਨੂੰ ਜੁੜਿਆ ਖੜਾ ਤੇ ਫਿਰ ਪੂਰੀ ਪੂਰੀ ਉੱਚੀ ਉੱਚੀ ਰੇਸ ਅਸੀਂ ਟਰੈਕਟਰ ਭਜਾਵਾਂਗੇ ਦੋਨੇ ਤੇ ਸਾਡੇ ਉਹਨੂੰ ਸਮਝਾਂਗੇ ਵੀ ਇਹ ਆਤਿਸ਼ਬਾਜ਼ੀਆਂ ਚੱਲ ਰਹੀਆਂ ਸਪਰੇ ਦੇ ਜਿਹੜੇ ਫੁਹਾਰੇ ਚੱਲਣਗੇ ਉਹ ਸਾਨੂੰ ਸਮਝਾਂਗੇ ਫੁੱਲਾਂ ਦੀ ਬਰਸਾਤ ਹੋ ਰਹੀ ਆ ਤੇ ਸਪਰੇ ਕਰਾਂਗੇ ਜੀ ਆਪਦਾ ਕੰਮ ਕਰਾਂਗੇ ਕਿਉਂਕਿ ਜਿਹੜੇ ਕੰਮ ਤੋਂ ਉੱਤੇ ਜਿੱਥੇ ਕੰਮ ਆ ਉੱਥੇ ਦੀਵਾਲੀ ਆ ਮੇਰਾ ਤਾਂ ਇਹ ਮੰਨਣਾ।
ਬਿਲਕੁਲ ਜੀ ਬਿਲਕੁਲ ਲਕਸ਼ਮੀ ਨੇ ਕੰਮ ਕੀਤਿਆ ਹੀ ਘਰ ਆਉਣਾ ਆ। ਸੋ ਇਹ ਵੀ ਇੱਕ ਗੱਲ ਭਾਜੀ ਕਿ ਜਿਹੜੀ ਬਚਪਨ ਦੇ ਵਿੱਚ ਹੁੰਦੀ ਸੀਗੀ ਕਿ ਦੀਵਾਲੀ ਨੂੰ ਜਿੰਨਾ ਘਰ ਜ਼ਿਆਦਾ ਸਾਫ਼ ਹੋਊਗਾ ਉਹਦੇ ਘਰ ਲਕਸ਼ਮੀ ਮਾਤਾ ਆਉਂਦੀ ਆ ਨਾ, ਤੇ ਅਸੀਂ ਬੱਚਿਆਂ ਨੇ ਲੱਗ ਜਾਣਾ ਇੰਨਾ ਘਰ ਲਿਸ਼ਕਾਉਣਾ ਔਰ ਇੰਨਾ ਘਰ ਚਮਕਾਉਣਾ ਤੇ ਫੇਰ ਨਾ ਅਸੀਂ ਅਗਲੇ ਦਿਨ ਦੇਖਣਾ ਵੀ ਲਕਸ਼ਮੀ ਮਾਤਾ ਦੇ ਪੈਰ ਤਾਂ ਕਿਤੇ ਲੱਗੇ ਨੀ ਘਰ ਦੇ ਵਿੱਚ। ਔਰ ਉਹੀ ਚੀਜ਼ਾਂ ਹੁਣ ਉਹਨਾਂ ਚੀਜ਼ਾਂ ਨੂੰ ਅਸੀਂ ਅੰਧ ਵਿਸ਼ਵਾਸ ਕਹਿ ਸਕਦੇ ਹਾਂ ਜਾਂ ਕੋਈ ਵੀ ਕਹਿ ਸਕਦੇ ਹਾਂ ਮਿੱਥ ਕਹਿ ਸਕਦੇ ਹਾਂ, ਪਰ ਉਹੀ ਚੀਜ਼ਾਂ ਇੱਥੇ ਵੀ ਸੇਮ ਹੈ। ਜੇ ਕਹੀਏ ਵੀ ਇਹਨਾਂ ਲੋਕਾਂ ਨੂੰ ਵੀ ਪਤਾ ਵੀ ਕਿਹੜਾ ਸੈਂਟਾ ਕਲੋਜ਼ ਆ, ਪਰ ਬੱਚਿਆਂ ਦੇ ਮਨ ਚ ਇਹਨਾਂ ਨੇ ਕਦੀ ਇਹ ਨੀ ਕਿਹਾ ਵੀ ਸੈਂਟਾ ਕਲੋਜ਼ ਝੂਠਾ ਹੁੰਦਾ ਹੈ। ਔਰ ਸੈਂਟਾ ਕਲੋਜ਼ ਬਣੇ ਲੋਕੀ ਘੁੰਮਦੇ ਆ ਇੱਥੇ, ਜਦੋਂ ਕ੍ਰਿਸਮਿਸ ਆਉਂਦੀ ਆ ਤੇ ਸੈਂਟਾ ਕਲੋਜ਼ ਹੀ ਹੁੰਦਾ ਹੈ ਔਰ ਉਹ ਬੱਚਿਆਂ ਨੂੰ ਗਿਫਟ ਦੇ ਕੇ ਜਾਂਦਾ ਹੈ। ਸੋ ਕਈ ਚੀਜ਼ਾਂ ਉਹੀ ਕਿ ਟ੍ਰੈਡੀਸ਼ਨ ਹੁੰਦੀ ਆ, ਪਰੰਪਰਾ ਹੁੰਦੀ ਆ, ਉਹਨੂੰ ਆਪਣੇ ਆਪਣੇ ਧਰਮ ਦੇ ਅਨੁਸਾਰ ਜ਼ਰੂਰ ਨਿਭਾਉਣਾ ਔਰ ਕਰਨਾ ਚਾਹੀਦਾ। ਰਵਿੰਦਰ ਸਿੰਘ ਧਨੀ ਹੁਣਾਂ ਨੇ ਵੀ ਸਤਿ ਸ਼੍ਰੀ ਅਕਾਲ ਕਿਹਾ ਜੀ, ਕਹਿੰਦੇ ਪੈਰੀ ਪੈਨੇ ਆ ਜੀ ਭਾਜੀ ਤੇ ਦੀਦੀ ਜੀ, ਬਹੁਤ ਬਹੁਤ ਸ਼ੁਕਰੀਆ ਜੀ, ਜਿਉਂਦੇ ਵਾਸਤੇ ਰਹੋ, ਦੀਵਾਲੀ ਦੀਆਂ ਬਹੁਤ ਬਹੁਤ ਮੁਬਾਰਕਾਂ, ਖੁਸ਼ ਰਹੋ, ਹੱਸਦੇ ਹਸਾਉਂਦੇ ਰਹੋ। ਤੇ ਅੱਜ ਲਹਿਰਾਂ ਦੇ ਵਿੱਚ ਅਸੀਂ ਬਾਲੇ ਹੋਏ ਆ ਜੀ ਦੀਵਾਲੀ ਦੇ ਦੀਵੇ, ਔਰ ਤੁਹਾਡੇ ਸਾਰਿਆਂ ਦਾ ਪਿਆਰ ਜਿਹੜਾ ਆਈ ਜਾ ਰਿਹਾ, ਤੁਹਾਡੇ ਸਾਰਿਆਂ ਦੀਆਂ ਸ਼ੁਭ ਇੱਛਾਵਾਂ ਵੀ ਆਈ ਜਾ ਰਹੀਆਂ। ਸੋ ਜਾਂਦੇ ਜਾਂਦੇ ਭਾਜੀ, ਤੁਸੀਂ ਹੋਰ ਹਰਮਨ ਰੇਡੀਓ ਦੇ ਸਰੋਤਿਆਂ ਨੂੰ ਦੀਵਾਲੀ ਤੇ ਕੋਈ ਸੁਨੇਹਾ ਦੇਣਾ ਚਾਹੁੰਦੇ ਹੋ ਤੇ ਜ਼ਰੂਰ ਦਿਓ। ਤੁਹਾਡੀਆਂ ਅਸਤਬਾਜ਼ੀਆਂ ਜਿਹੜੀਆਂ ਤਿਆਰ ਖੜੀਆਂ ਤੁਸੀਂ ਤੇ ਉਹ ਚਲਾਉਣੀਆਂ ਹੁਣ ਫਿਰ ਇਸ ਤੋਂ ਬਾਅਦ ਹੈ।
ਦੇਖੋ ਸੁਨੇਹੇ ਆਪਾਂ ਹਰ ਰੋਜ਼ ਹੀ ਦਿੰਨੇ ਆ, ਪਰ ਉਹ ਕੋਈ ਬਹਾਨਾ ਹੋ ਜਾਂਦਾ ਚਿੱਤ ਤਿਉਹਾਰ ਵਾਲੇ ਦਿਨ, ਉਹਦੇ ਬਹਾਨੇ ਨਾਲੇ ਅਸੀਂ ਆਪਦਾ ਗੱਲਾਂ ਦੇ ਚੇਤੇ ਕਰ ਲੈਣੇ ਆ, ਨਾਲੇ ਜੇ ਕੋਈ ਪੋਜ਼ਿਟਿਵਿਟੀ ਸਾਤੋਂ ਫਲਾਈ ਜਾ ਸਕਦੀ ਆ ਜਾਂ ਕੋਈ ਊਨਤਾਈ ਤੇ ਅਸੀਂ ਚਰਚਾ ਕਰ ਸਕਦੇ ਹਾਂ ਉਹ ਕਰ ਲੈਣੇ ਆ। ਪਰ ਕਈ ਵਾਰੀ ਕੁਝ ਇੱਕ ਸੱਜਣਾ ਮਿੱਤਰਾਂ ਨੂੰ ਉਹ ਵੀ ਨਹੀਂ ਚੰਗੀਆਂ ਲੱਗਦੀਆਂ ਤਾਂ ਉਹ, ਪਰ ਉਹਨਾਂ ਨੂੰ ਮੈਂ ਬੇਨਤੀ ਇਹੀ ਕਰਦਾ ਹੁੰਦਾ ਵੀ ਜੇ ਤੁਹਾਨੂੰ ਚੰਗੀਆਂ ਲੱਗਦੀਆਂ ਨਾ, ਜਿਹੜੀ ਚੰਗੀ ਲੱਗੀ ਉਹ ਸਾਨੂੰ ਜ਼ਰੂਰ ਪਰਸਨਲ ਮੈਸੇਜ ਕਰ ਦਿਆ ਕਰੋ, ਪਰਸਨਲ ਪੱਧਰ ਤੇ ਦੱਸ ਦਿਆ ਕਰੋ ਤਾਂ ਕਿ ਅਸੀਂ ਤੋਂ ਅੱਗੇ ਤੋਂ ਸੁਧਾਰ ਕਰ ਸਕੀਏ, ਕਿਉਂਕਿ ਪਰਫੈਕਟ ਇਸ ਦੁਨੀਆਂ ਦੇ ਉੱਤੇ ਕੋਈ ਨਹੀਂ ਹੈ। ਸੋ ਇਸ ਕਰਕੇ ਪਰਫੈਕਸ਼ਨ ਦੇ ਨੇੜੇ ਹੋਣ ਦੀ ਕੋਸ਼ਿਸ਼ ਕਰਦੇ ਹੁੰਦੇ ਹਾਂ, ਹੋ ਜਾਈਏ ਤਾਂ ਉਹ ਤਾਂ ਹੋ ਸਕਦੇ ਹਾਂ ਜੇ ਤੁਸੀਂ ਸਾਨੂੰ ਟਿਊਨ ਇਨ ਕਰਦੇ ਹੋ। ਤਾਂ ਟਿਊਨ ਇਨ ਕਰਨ ਦਾ ਉਹੀ ਸਭ ਤੋਂ ਬੈਸਟ ਤਰੀਕਾ ਹੀ ਹੁੰਦਾ ਜੀ ਵੀ ਜੇ ਗਲਤ ਲੱਗੀ ਚੀਜ਼ ਤਾਂ ਸਾਨੂੰ ਦੱਸੋ, ਜੇ ਸਹੀ ਲੱਗੀ ਤਾਂ ਲੋਕਾਂ ਨੂੰ ਦੱਸੋ। ਇਹ ਦੋਨੇ ਚੀਜ਼ਾਂ ਦੇ ਵਿੱਚ ਸਾਡੇ ਸਰੋਤੇ ਕਿਤੇ ਨਾ ਕਿਤੇ ਨਾ, ਮੈਂ ਸੋਰੀ ਟੂ ਸੇ ਆ, ਮਿਸ ਕਰਦਾ ਮੈਂ ਇਹਨਾਂ ਗੱਲਾਂ ਨੂੰ ਦੋਨੇ ਚੀਜ਼ਾਂ। ਮੈਨੂੰ ਬਹੁਤ ਲਿਸਨਰਸ ਮਿਲਦੇ ਆ, ਬਹੁਤ ਪਿੰਡ ਆਸਟ੍ਰੇਲੀਆ ਦੇ ਬੜੇ ਸਰੋਤ ਦਰਸ਼ਕ ਮਿਲਦੇ ਆ, ਮੈਂ ਉਹਨਾਂ ਨੂੰ ਕਈ ਵਾਰੀ ਸਵਾਲ ਕਰਦਾ ਹੁੰਦਾ। ਮੈਂ ਕੱਲ ਹੀ ਇੱਕ ਮੁੰਡੇ ਨੂੰ ਕਰਿਆ ਕਿਸੇ ਦਾ, ਮੈਨੂੰ ਕਾਲ ਆਈ ਹਾਂਸੀ ਤੋਂ, ਮੈਂ ਉਹਨਾਂ ਨੂੰ ਸਵਾਲ ਕੀਤਾ ਮੈਂ ਕਦੋਂ ਤੋਂ ਦੇਖ ਰਿਹਾ, ਕਹਿੰਦੇ ਮੈਂ 1.5-2 ਸਾਲ ਪਹਿਲਾਂ ਕਿਤੇ ਯੂਰਪ ਗਿਆ ਤੇ ਉੱਥੇ ਮੈਨੂੰ ਨਿਗਾਹ ਪਈ ਇਸ ਸੀਰੀਅਲ ਦੀ, ਤੋਂ ਬਾਅਦ ਮੈਂ ਮਿਸ ਨਹੀਂ ਕੀਤਾ। ਤੇ ਮੈਂ ਕਿਹਾ ਵੀ ਮੈਨੂੰ ਇਹ ਦੱਸੋ ਵੀ ਹੁਣ ਤੱਕ 1.5-2 ਸਾਲਾਂ ਚ ਪਹਿਲੀ ਵਾਰ ਮੇਰੇ ਨਾਲ ਚਲੋ ਹਾਏ ਹੈਲੋ ਹੋਈ ਹੈ ਮੈਸੇਜ ਨਾਲ, ਫਿਰ ਚੰਗੀ ਗੱਲ ਆ ਤੁਸੀਂ ਮੈਨੂੰ ਦੱਸਿਆ, ਫੀਡਬੈਕ ਦਿੱਤੀ, ਪਰ ਮੈਨੂੰ ਇਹ ਦੱਸੋ ਵੀ ਤੁਹਾਨੂੰ 2 ਸਾਲਾਂ ਚ ਚੰਗੇ ਚੰਗਾ ਲੱਗਿਆ? ਕਹਿੰਦੇ ਹਾਂ ਬਹੁਤ ਜ਼ਿਆਦਾ ਚੰਗਾ ਲੱਗਿਆ। ਮੈਂ ਕਿਹਾ ਇਹ ਦੱਸੋ ਵੀ ਤੁਸੀਂ ਗਾਂ ਕਿੰਨਿਆਂ ਨੂੰ ਦੱਸਿਆ? ਫਿਰ ਕਹਿੰਦੇ ਬਾਈ ਗਾਂ ਤਾਂ ਨੀ ਦੱਸ ਸਕਿਆ, ਇੱਕ ਆਪਦੇ ਡੈਡੀ ਨੂੰ ਦਿਖਾਇਆ ਸੀ। ਮੈਂ ਕਿਹਾ ਫਿਰ ਤੁਸੀਂ ਉਂਜ ਵਟਸਐਪ ਦੇ ਉੱਤੇ ਕੋਈ ਚੀਜ਼ਾਂ, ਵਟਸਐਪ ਤੇ ਫੇਸਬੁੱਕਾਂ ਤੇ ਕੋਈ ਚੀਜ਼ਾਂ ਸ਼ੇਅਰ ਨੀ ਕਰਦੇ? ਕਹਿੰਦੇ ਕਰਦੇ ਆ। ਤੇ ਫਿਰ ਮੈਂ ਕਿਹਾ ਇਹ ਕਿਉਂ ਨੀ ਕੀਤਾ ਯਾਰ? ਕਹਿੰਦੇ ਦਿਮਾਗ ਚ ਨੀ ਆਈ ਗੱਲ। ਮੈਂ ਕਿਹਾ ਚਲੋ ਮੰਨ ਲੈਂਦੇ ਹਾਂ ਦਿਮਾਗ ਚ ਨੀ ਆਈ ਗੱਲ, ਪਰ ਇਹ ਸਾਡੇ ਚ ਕਿਤੇ ਨਾ ਕਿਤੇ ਕਮੀ ਆ। ਅਸੀਂ ਜੇ ਸਾਨੂੰ ਮਾੜਾ ਲੱਗੇ ਤਾਂ ਅਸੀਂ ਗਿਲਾ ਸ਼ਿਕਵਾ ਕਰਕੇ ਚੁੱਪ ਕਰ ਜਾਂਦੇ ਹਾਂ, ਜੇ ਸਾਨੂੰ ਚੰਗਾ ਲੱਗੇ ਤਾਂ ਅਸੀਂ ਦੇਖ ਕੇ ਚੁੱਪ ਕਰ ਜਾਂਦੇ ਹਾਂ। ਬੇਨਤੀ ਆ, ਪਲੀਜ਼ ਚੁੱਪ ਨਾ ਕਰਿਆ ਕਰੋ। ਜੇ ਚੰਗਾ ਲੱਗੇ ਲੋਕਾਂ ਨੂੰ ਦੱਸਿਆ ਕਰੋ, ਜੇ ਮਾੜਾ ਲੱਗੇ ਤਾਂ ਸੰਬੰਧਿਤ ਬੰਦੇ ਨੂੰ। ਮੈਂ ਮੇਰਾ ਨੀ ਇਕੱਲਾ ਕਹਿੰਦਾ ਵੀ ਮੇਰੇ ਨਾਲ ਹੀ ਇਹ ਵਰਤਾਰਾ ਰੱਖੋ, ਇਹ ਵਰਤਾਰਾ ਆਪਦੇ ਜੀਵਨ ਦੇ ਵਿੱਚ ਪਰਮਾਨੈਂਟ ਧਾਰੋ। ਮੈਨੂੰ ਮੇਰੇ ਉਸਤਾਦ ਨੇ ਇੱਕੋ ਗੱਲ ਕਹੀ ਵੀ ਫੀਡਬੈਕ ਤੋਂ ਨਾ ਭੱਜੀ ਕਦੇ ਵੀ। ਕੋਈ ਵੀ ਚੀਜ਼ ਤੈਨੂੰ, ਕੋਈ ਵੀ ਚੀਜ਼ ਮੰਨ ਲਓ ਤੂੰ ਕਿਸੇ ਲੇਖ ਪੜ੍ਹਨ ਦੇ ਉੱਤੇ 15 ਮਿੰਟ ਲਾਏ ਆ, 10 ਮਿੰਟ ਲਾਏ ਆ, 20 ਮਿੰਟ ਲਾਏ ਆ, 20 ਮਿੰਟਾਂ ਬਾਅਦ 1 ਮਿੰਟ ਹੋਰ ਇੰਨਾ ਕੁ ਲਾ ਦੀ ਵੀ ਭਾਈ ਉਹ ਲੇਖ ਤੈਨੂੰ ਕਿਹੋ ਜਿਹਾ ਲੱਗਿਆ। ਉਹ ਸੰਬੰਧਿਤ ਬੰਦੇ ਤੱਕ ਜੇ ਤੈਨੂੰ ਚੰਗਾ ਲੱਗਿਆ ਤਾਂ ਤੂੰ ਨਾਲ ਦੀ ਨਾਲ ਲੋਕਾਂ ਨੂੰ ਪਾ ਦੀ ਉਹ ਲੇਖ, ਦੱਸ ਦੀ ਵੀ ਭਾਈ ਆਹ ਚੀਜ਼ ਬੜੀ ਵਧੀਆ ਚੰਗੀ ਸੀ। ਕਹੇ ਤਾਂ ਬਹਾਨਾ ਕੋਈ ਵੀ ਚੀਜ਼ ਤੇ ਜੇ ਤੈਨੂੰ ਮਾੜੀ ਲੱਗੀ ਤੇ ਨਾਲ ਦੀ ਨਾਲ ਉਹ ਸੰਬੰਧਿਤ ਬੰਦੇ ਨੂੰ ਉਸਦੇ ਉੱਤੇ ਪੁੱਛ ਲਈ ਵੀ ਆਹ ਕਿਉਂ ਆ ਵੀ ਇਹਦੇ ਚ ਉਹਨੂੰ ਇਹ ਨਾ ਕਹੀ ਵੀ ਬਹੁਤ ਮਾੜੀ ਆ ਜਾਂ ਉਹਨੂੰ ਕਹੀ ਵੀ ਮੈਨੂੰ ਮੈਂ ਆਹ ਗੱਲਾਂ ਨਾਲ ਸਹਿਮਤ ਨੀ ਆਹ ਚੀਜ਼ਾਂ ਮੈਨੂੰ ਪਤਾ ਨੀ ਲੱਗੀਆਂ ਜਾਂ ਮੈਨੂੰ ਸਮਝ ਨੀ ਆਈ ਤੇ ਜਾਂ ਮੈਂ ਇਹਦੇ ਨਾਲ ਕੋਈ ਨਾ ਕੋਈ ਇਤਫਾਕ ਨੀ ਰੱਖਦਾ ਸੋ ਪਲੀਜ਼ ਮੈਨੂੰ ਇਹਦਾ ਹੋਰ ਐਕਸਪਲੇਨ ਕਰੋ ਇਸ ਤਰੀਕੇ ਨਾਲ ਤੁਸੀਂ ਫੀਡਬੈਕ ਦੇ ਸਕਦੇ ਹੋ ਤੇ ਇਸ ਤਰੀਕੇ ਨਾਲ ਤੁਸੀਂ ਹੈਲਪ ਕਰ ਸਕਦੇ ਹੋ ਇਸੇ ਤਰੀਕੇ ਨਾਲ ਚੰਗਿਆਈ ਨੇ ਫੈਲਣਾ ਤੇ ਇਸੇ ਤਰੀਕੇ ਨਾਲ ਬੁਰਾਈ ਨੇ ਘਟਣਾ ਸੋ ਅੱਜ ਦੀਵਾਲੀ ਦੇ ਮੌਕੇ ਦੇ ਉੱਤੇ ਇੰਨਾ ਕੀ ਪਰਨ ਲੈ ਲਈਏ ਇੰਨਾ ਕੀ ਐਦ ਲਓ ਵੀ ਕੁਛ ਵੀ ਦੇਖਦੇ ਹੋ ਕੱਲਾ ਦੇਖ ਕੇ ਆਪਦੀ ਫਰਜ ਸਮਝ ਕੇ ਉਹਨੂੰ ਅੱਗੇ ਵੀ ਉਹਦੀ ਜ਼ਰੂਰ ਉਹਦੇ ਤੇ ਇੰਨੀ ਕੋਈ ਕਮੈਂਟ ਹੋਰ ਕਾਰਵਾਈ ਕਰਿਆ ਕਰੋ ਨਾ ਕਿ ਉਹਨੂੰ ਉੱਥੇ ਛੱਡ ਦਿਆ ਕਰੋ ਸੋ ਬਹੁਤ ਮਿਹਰਬਾਨੀ ਸੁਪ੍ਰੀਤ ਤੇ ਬਹੁਤ ਮਿਹਰਬਾਨੀ ਸਾਰੇ ਹਰਮਨ ਰੇਡੀਓ ਦੇ ਸਰੋਤਿਆਂ ਨੂੰ ਤੇ ਸਾਰਿਆਂ ਨੂੰ ਦੀਵਾਲੀ ਦੀ ਬਹੁਤ ਬਹੁਤ ਫਿਰ ਮੁਬਾਰਕ ਤੇ ਅਸੀਂ ਆਸ ਕਰਦੇ ਹਾਂ ਤੁਹਾਡੀ ਸਾਰਿਆਂ ਦੀ ਦੀਵਾਲੀ ਬਹੁਤ ਹੀ ਖੂਬਸੂਰਤ ਹੋਵੇ ਬਹੁਤ ਖੂਬਸੂਰਤ ਹੋਵੇ ਤੇ ਤੁਸੀਂ ਆਪਣੇ ਪਰਿਵਾਰਾਂ ਦੇ ਨਾਲ ਅੱਜ ਵਧੀਆ ਵਕਤ ਗੁਜ਼ਾਰੋ ਵਕਤ ਆਪਣੇ ਬੱਚਿਆਂ ਨਾਲ ਖੁਸ਼ੀਆਂ ਸਾਂਝੀਆਂ ਕਰੋ ਤੇ ਕੋਸ਼ਿਸ਼ ਕਰੋ ਅੱਜ ਦੇ ਦਿਨ ਜਿਹੜੀਆਂ ਕਿਤੇ ਨਾ ਕਿਤੇ ਜਿਹੜੀਆਂ ਕੋਈ ਵੀ ਚਿੰਤਾਵਾਂ ਉਹਨਾਂ ਨੂੰ ਪਾਸੇ ਕਰਕੇ ਗਿਲੇ ਸ਼ਿਕਵੇ ਨੂੰ ਕਰਕੇ ਖੁਸ਼ੀ ਖੁਸ਼ੀ ਇੱਕ ਦੂਜੇ ਨਾਲ ਜਿਹੜਾ ਹੱਸ ਖੇਡ ਕੇ ਗੁਜ਼ਾਰੀਏ ਵੈਸੇ ਤਾਂ ਰੋਜ਼ ਹੀ ਕਰੀਏ ਪਰ ਅੱਜ ਤੋਂ ਸ਼ੁਰੂਆਤ ਕਰ ਲਓ
ਜੀ ਜੀ ਬਹੁਤ ਵਧੀਆ ਵਿਰਾਟ ਸਾਹਿਬ ਬਹੁਤ ਬਹੁਤ ਸ਼ੁਕਰੀਆ ਤੁਹਾਡੀ ਇਹਨਾਂ ਵਿਚਾਰਾਂ ਦੇ ਲਈ ਔਰ ਇਹਨਾਂ ਜਿਹੜੇ ਤੁਸੀਂ ਸਾਨੂੰ ਟਿਪਸ ਦੇ ਕੇ ਜਾਂਦੇ ਹੋ ਜ਼ਿੰਦਗੀ ਨੂੰ ਹੋਰ ਸੋਹਣਾ ਬਣਾਉਣ ਦੇ ਲਈ ਉਹਦੇ ਲਈ ਵੀ ਔਰ ਕੋਸ਼ਿਸ਼ ਕਰਾਂਗੇ ਜ਼ਰੂਰ ਜੀ ਇਹ ਖੁਸ਼ੀਆਂ ਇਸੇ ਤਰ੍ਹਾਂ ਵੰਡਦੇ ਰਹੀਏ ਬਹੁਤ ਬਹੁਤ ਸ਼ੁਕਰੀਆ ਵਿਰਾਟ ਸਾਹਿਬ ਤੇ ਦੀਵਾਲੀ ਦੀ ਸਾਡੇ ਸਾਰਿਆਂ ਵੱਲੋਂ ਇੱਕ ਵਾਰ ਫੇਰ ਤੋਂ ਤੁਹਾਨੂੰ ਬਹੁਤ ਬਹੁਤ ਵਧਾਈ ਜੀ ਸੋ ਅੱਜ ਪ੍ਰੋਗਰਾਮ ਦੇ ਵਿੱਚ ਖਬਰਾਂ ਤਾਂ ਨਾ ਮਾਤਰ ਹੀ ਕੀਤੀਆਂ ਪਰ ਅਸੀਂ ਦੀਵਾਲੀ ਦੀਆਂ ਹੋਰ ਬਹੁਤ ਸਾਰੀਆਂ ਜਿਹੜੀਆਂ ਯਾਦਾਂ ਉਹ ਬਰਾੜ ਸਾਹਿਬ ਨੇ ਪਾਈ ਸਾਡੇ ਨਾਲ ਔਰ ਹੋਰ ਵਿਚਾਰ ਚਰਚਾ ਵੀ ਕੀਤੀ ਸੋ ਬਾਕੀ ਹੁਣ ਸਾਡੇ ਕੋਈ ਘੰਟਾ ਕੁ ਬਚਿਆ ਤੇ ਉਹਦੇ ਵਿੱਚ ਤਾਂ ਬਿਲਕੁਲ ਜੀ ਜਿਵੇਂ ਮੈਂ ਪਹਿਲਾਂ ਹੀ ਕਿਹਾ ਸੀ ਕਿ ਯਾਦਾਂ ਦੇ ਦੀਵੇ ਅਸੀਂ ਬਾਲਣੇ ਆ ਸੋ ਤਿਆਰ ਰਹੋ ਜੀ ਤੁਸੀਂ ਸਾਰੇ ਤੁਸੀਂ ਪ੍ਰੋਗਰਾਮ ਦੇ ਵਿੱਚ ਈਮੇਲ ਕਰ ਸਕਦੇ ਹੋ ਰਿਕੁਐਸਟ ਐਟ ਹਰਮਨ ਰੇਡੀਓ ਡੋਟ ਕਾਮ ਤੇ ਜਾਂ ਫਿਰ ਐਟ ਹਰਮਨ ਰੇਡੀਓ ਤੁਸੀਂ ਟੈਲੀਗ੍ਰਾਮ ਰਾਹੀਂ ਵੀ ਸਾਨੂੰ ਮੈਸੇਜਸ ਭੇਜ ਸਕਦੇ ਹੋ ਇਸ ਤੋਂ ਇਲਾਵਾ 02-85-98-11 ਤੇ ਤੁਸੀਂ ਸਾਨੂੰ ਫੋਨ ਕਰਕੇ ਵੀ ਆਪਣੀ ਜਿਹੜੀ ਕੋਈ ਯਾਦ ਦੀਵਾਲੀ ਨਾਲ ਜੁੜੀ ਹੋਈ ਹੈ ਉਹ ਸਾਂਝੀ ਕਰ ਸਕਦੇ ਹੋ ਸੋ ਇਹ ਵਾਲਾ ਹੁਣ ਇੱਕ ਘੰਟਾ ਅਸੀਂ ਬਿਤਾਉਣਾ ਜੀ ਆਪਣੇ ਆਪਣੇ ਪਿੰਡ ਦੇ ਵਿੱਚ ਤੇ ਉਹ ਦੀਵਾਲੀ ਦੇ ਵਿੱਚ ਸੋ ਇਹ ਘੰਟੇ ਅਸੀਂ ਇਹ ਜਿਹੜਾ ਇੱਕ ਘੰਟਾ ਬਚਿਆ ਪ੍ਰੋਗਰਾਮ ਦਾ ਉਹਦੇ ਵਿੱਚ ਅਸੀਂ ਆਪਣੇ ਪਿੰਡ ਫੇਰਾ ਲਾਉਣਾ ਤੇ ਉਹਨਾਂ ਬਨੇਰਿਆਂ ਤੇ ਉਹਨਾਂ ਖੇਤਾਂ ਚ ਉਹਨਾਂ ਖੂਹਾਂ ਤੇ ਉਹਨਾਂ ਜਠੇਰਿਆਂ ਤੇ ਉਹਨਾਂ ਮੜੀਆਂ ਤੇ ਉਹ ਗੁਰਦੁਆਰਿਆਂ ਚ ਫੇਰ ਇੱਕ ਵਾਰੀ ਤੋਂ ਦੀਵੇ ਬਾਲ ਕੇ ਆਈਏ ਉਹ ਦੀਵੇ ਵੈਸੇ ਨਾ ਸਹੀ ਤੇ ਅਸੀਂ ਆਪਣੇ ਯਾਦਾਂ ਦੇ ਦੀਵੇ ਜ਼ਰੂਰ ਬਾਲਾਂਗੇ ਸੋ ਮਿਲਦੀ ਆ ਜੀ ਮੈਂ ਤੁਹਾਨੂੰ ਇਸ ਬ੍ਰੇਕ ਤੋਂ ਬਾਅਦ ਤੇ ਤੁਸੀਂ ਤਿਆਰ ਰਹੋ ਤੇਲ ਪਾਉਣ ਲਈ ਇਹਨਾਂ ਯਾਦਾਂ ਦੇ ਦੀਵਿਆਂ ਵਿੱਚ
ਨਾਨਕ ਬੇਕਰੀ ਡੈਂਡੀ ਨੋਂਗ ਮੈਲਬਨ ਵਾਲੇ ਹਰਮਨ ਰੇਡੀਓ ਨੂੰ ਸਪਾਂਸਰ ਕਰਦੇ ਹਨ ਸ਼ੁੱਧ ਵੈਜੀਟੇਰੀਅਨ ਕੇਕ ਪੇਸਟਰੀ ਕੁਲਚੇ ਛੋਲੇ ਪਕੌੜੇ ਰਸ ਮਲਾਈ ਅਤੇ ਹੋਰ ਵੀ ਬਹੁਤ ਕੁਝ ਉਪਲਬਧ ਹੈ ਪਾਰਟੀ ਵਾਸਤੇ ਆਰਡਰ ਵੀ ਲਏ ਜਾਂਦੇ ਹਨ ਕਲੇਟਨ ਕ੍ਰੈਨਬੋਰਨ ਬੈਰਿਕ ਜਾਂ ਸਪਰਿੰਗ ਰੇਲ ਵਾਲੇ ਜ਼ਰੂਰ ਦਰਸ਼ਨ ਦੇਣ ਪਤਾ ਹੈ 76 ਹੈਮਿੰਗ ਸਟਰੀਟ ਡੈਂਡੀ ਨੋਂਗ ਫੋਨ 04258888556
ਲਕਸ਼ ਮਾਈਗ੍ਰੇਸ਼ਨ ਤੋਂ ਮੈਂ ਰੋਹਿਤ ਮੋਹਨ
ਤੇ ਮੈਂ ਰਣਵੀਰ ਸਿੰਘ
ਆ ਰਹੇ ਹਾਂ ਹਰਮਨ ਰੇਡੀਓ ਤੇ ਨਵਾਂ ਪ੍ਰੋਗਰਾਮ ਦਾ ਮਾਈਗ੍ਰੇਸ਼ਨ ਸ਼ੋਅ ਲੈ ਕੇ ਹਰ ਵੀਰਵਾਰ ਸ਼ਾਮੀ 7 ਵਜੇ ਤੋਂ ਲੈ ਕੇ 8 ਵਜੇ ਤੱਕ
ਮਾਈਗ੍ਰੇਸ਼ਨ ਨਾਲ ਜੁੜੇ ਕਿਸੇ ਵੀ ਮੁੱਦੇ ਤੇ ਜੇ ਤੁਸੀਂ ਸਾਡੇ ਨਾਲ ਚਰਚਾ ਕਰਨਾ ਚਾਹੁੰਦੇ ਹੋ ਤੇ ਹੁਣ ਲਕਸ਼ ਮਾਈਗ੍ਰੇਸ਼ਨ ਹਰਮਨ ਰੇਡੀਓ ਦੇ ਪ੍ਰੋਗਰਾਮ ਦਾ ਮਾਈਗ੍ਰੇਸ਼ਨ ਸ਼ੋਅ ਤੇ ਹਰ ਹਫ਼ਤੇ ਦਿਨ ਵੀਰਵਾਰ ਸ਼ਾਮੀ 7 ਤੋਂ 8 ਵਜੇ ਤੇ ਲਾਈਵ ਹੋਣਗੇ
ਓ ਚਾਚਾ ਕੀ ਗੱਲ ਬੜਾ ਉਦਾਸ ਬੈਠਾ
ਉਹ ਕੀ ਦੱਸਾਂ ਮੁੰਡੇ ਦੇ ਜਵਾਨੀ ਚ ਵਾਲ ਝੜੀ ਜਾਂਦੇ ਆ ਜਿਸ ਕਰਕੇ ਇਹਦਾ ਵਿਆਹ ਵੀ ਨਹੀਂ ਹੋ ਰਿਹਾ
ਲੈ ਤੇ ਚਾਚਾ ਤੂੰ ਲੁਧਿਆਣਾ ਸਤਿਅਮ ਹੇਅਰ ਟ੍ਰਾਂਸਪਲਾਂਟ ਸੈਂਟਰ ਜਾ ਕੇ ਮੁੰਡੇ ਦਾ ਹੇਅਰ ਟ੍ਰਾਂਸਪਲਾਂਟ ਕਰਵਾ ਕੇ ਅਸਲੀ ਵਾਲ ਵਾਲਾ
ਸਤਿਅਮ ਹੇਅਰ ਟ੍ਰਾਂਸਪਲਾਂਟ ਸੈਂਟਰ ਜਿੱਥੇ ਅਸਲੀ ਵਾਲ ਬਿਨਾਂ ਕਟਿਆ ਟਾਂਕੇ ਦੇ ਲਗਾਏ ਜਾਂਦੇ ਨੇ ਜੋ ਕਿ ਝੜਦੇ ਵੀ ਨਹੀਂ ਤੇ ਵੱਧਦੇ ਨੇ ਕੁਦਰਤੀ ਤਰੀਕੇ ਨਾਲ ਅੱਜ ਹੀ ਮਿਲੋ ਡਾਕਟਰ ਕੇ ਅਰੋੜਾ ਨੂੰ ਕ੍ਰਿਸ਼ਨਾ ਨਗਰ ਲੁਧਿਆਣਾ ਪੰਜਾਬ ਇੰਡੀਆ ਕਾਲ ਕਰੋ 99-880-91-800
ਤੁਸੀਂ ਨਿਊ ਸਾਊਥ ਵੇਲਸ ਆਸਟ੍ਰੇਲੀਆ ਵਿੱਚ ਰਹਿੰਦੇ ਹੋ ਤਾਂ ਹੁਣ ਤੁਸੀਂ ਗਰੋਸਰੀ ਦੇ ਸਾਰੇ ਸਮਾਨ ਦੇ ਨਾਲ ਨਾਲ ਆਨੰਦ ਲੈ ਸਕੋਗੇ ਤਾਜ਼ੀਆਂ ਭਾਰਤੀ ਮਠਿਆਈਆਂ ਦਾ ਵੀ ਸਿਰਫ ਇੱਕੋ ਹੀ ਜਗ੍ਹਾ ਤੇ 1 & Only MD Spices 862A Pittwater Road DOI New South Wales ਸੰਪਰਕ ਕਰੋ 8959-43-51 ਤੇ
ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਲਾਅ ਦੀ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿੱਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ, ਸਟੂਡੈਂਟ ਵੀਜ਼ਾ, ਟੀ ਆਰ, ਪੀ ਆਰ, ਐਮ ਆਰ ਟੀ, ਇੰਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿੱਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 04117263 48। ਵਧੇਰੇ ਜਾਣਕਾਰੀ ਲਈ ਲੌਗ ਇਨ ਕਰੋ www.jaspalsandhu.com। ਮਾਈਗ੍ਰੇਸ਼ਨ ਏਜੰਟ ਰਜਿਸਟ੍ਰੇਸ਼ਨ ਨੰਬਰ 08514100।
ਸੀਡੀ ਬੈਟਰੀਜ਼, ਨਾਲ ਚੇਂਜਿੰਗ ਗੈਸ, ਡੀਐਮਬੀ, ਮੋਟਰ ਰਿਪੇਅਰਸ।
ਇੱਥੇ ਹਰ ਤਰ੍ਹਾਂ ਦੀਆਂ ਗੱਡੀਆਂ ਦੀ ਮੁਰੰਮਤ ਕੀਤੀ ਜਾਂਦੀ ਹੈ, ਜਿਵੇਂ ਕਿ ਆਟੋ ਇਲੈਕਟ੍ਰੀਕਲ, ਮਕੈਨਿਕਲ, ਏਅਰ ਕੰਡੀਸ਼ਨਿੰਗ, ਐਲਪੀਜੀ ਰਿਪੇਅਰ ਤੇ ਇੰਸਟਾਲੇਸ਼ਨ।
ਇਸ ਤੋਂ ਇਲਾਵਾ ਪਿੰਕ ਸਲਿਪ, ਬਲੂ ਸਲਿਪ, ਵੀਲ ਬੈਲੈਂਸਿੰਗ, ਵੀਲ ਅਲਾਈਨਮੈਂਟ ਤੇ ਨਵੇਂ ਟਾਇਰ ਖਰੀਦਣ ਲਈ ਦਰਸ਼ਨ ਦਿਓ।
ਸੀਡੀ ਬੈਟਰੀਜ਼ ਫਿਲਿਪਸ ਸਾਊਂਡ ਸਿਸਟਮ ਦੇ ਆਥੋਰਾਈਜ਼ਡ ਡੀਲਰ ਵੀ ਹਨ। ਇੱਥੇ ਨਵੀਆਂ ਗੱਡੀਆਂ ਦੀ ਅੰਡਰ ਵਾਰੰਟੀ ਲੌਗ ਬੁੱਕ ਸਰਵਿਸ ਵੀ ਕੀਤੀ ਜਾਂਦੀ ਹੈ।
ਸਿਟੀ ਬੈਟਰੀਜ਼ ਹਫਤੇ ਦੇ 6 ਦਿਨ ਉਪਲਬਧ ਨੇ। ਅਪਾਇੰਟਮੈਂਟ ਤੇ ਵਧੇਰੇ ਜਾਣਕਾਰੀ ਲਈ ਸੰਪਰਕ ਕਰੋ ਦਵਿੰਦਰ ਸਿੰਘ ਨੂੰ, ਮੋਬਾਈਲ ਨੰਬਰ 04346413274,
04346413274।
ਪਤਾ ਵੀ ਨੋਟ ਕਰ ਲਓ, 4/14 ਤੇ 5/14, ਸਟੀਲ ਸਟਰੀਟ, ਬਲੈਟਾਊਨ, ਸਿਡਨੀ।
ਸਿਟੀ ਬੈਟਰੀਜ਼, ਸਿਟੀ ਬੈਟਰੀਜ਼।
ਨਾ ਕੀ ਗੱਲ ਭਾਜੀ, ਇੰਨਾ ਵੇਟ ਲੂਜ਼ ਕਰ ਲਿਆ, ਨਾ ਭਾਬੀ ਖਾਣ ਨੂੰ ਨੀ ਦਿੰਦੀ ਤੁਹਾਨੂੰ।
ਇਹ ਸਭ ਕਮਾਲ ਹੈ ਹੈਲਥ ਡ੍ਰੌਪਸ ਦਾ।
ਪਰ ਤੁਹਾਨੂੰ ਪਤਾ ਭੁੱਖੇ ਸਾਥੋਂ ਰਹਿ ਨਹੀਂ ਹੁੰਦਾ, ਨਾ ਐਕਸਰਸਾਈਜ਼ ਦਾ ਕਿੰਨਾ ਕੁ ਟਾਈਮ ਹੁੰਦਾ ਤੁਹਾਨੂੰ ਪਤਾ ਹੀ ਹੈ।
ਓ ਜੀ, ਇਹੀ ਤਾਂ ਕਮਾਲ ਹੈ ਹੈਲਥ ਡ੍ਰੌਪਸ ਦਾ, ਨਾ ਕੋਈ ਐਕਸਰਸਾਈਜ਼, ਨਾ ਕੋਈ ਹੈਲਥ ਸ਼ੇਕ, 100% ਆਸਟ੍ਰੇਲੀਅਨ ਮੇਡ ਤੇ 100% ਨੈਚੁਰਲ ਤੇ ਨਾ ਕੋਈ ਸਾਈਡ ਇਫੈਕਟ। ਇੰਨਾ ਹੀ ਨਹੀਂ, ਪਹਿਲੇ ਹੀ ਦਿਨ ਤੋਂ ਭਾਰ ਘਟਣਾ ਸ਼ੁਰੂ।
ਨਾ ਫਿਰ ਨੰਬਰ ਦਿਓ।
ਲਓ ਜੀ, ਤੁਸੀਂ ਵੀ ਕਾਲ ਕਰੋ ਸੁਨੀਲ ਵਰਮਾ ਨੂੰ 04112961 6131, 04112296311, या विजिट करो www.healthdrops.com.au।
सफर अपने नाल करन दा ही मजा है, सफर अपने पंच होन दा ही स्वाद है।
Safe and customer focused bus company, superior service and good value of money in every market segment, excel in anticipating, quick responding to customer needs।
ਇਹ ਅਹਿਸਾਸ ਹੈ ਸੰਧੂ ਬੱਸ ਲਾਈਨ ਦਾ, ਚਾਹੇ ਹੋਵੇ ਬਿਜ਼ਨਸ ਟੂਰ, ਅਕੈਡਮਿਕ ਜਾਂ ਹੋਵੇ ਸਪੋਰਟਸ ਟੂਰ, ਹੋਵੇ ਵਿਆਹ ਜਾਂ ਹੋਵੇ ਜਨਮ ਦਿਨ, ਖਾਸ ਪਾਰਟੀ ਦਾ ਸਬੱਬ ਬਣੇ ਕੰਟਰੀ ਸਾਈਡ ਜਾਂ ਲਿਜਾਣੀ ਹੋਵੇ ਧਾਰਮਿਕ ਯਾਤਰਾ, ਆਪਣੇ ਨਾਲ ਸਫ਼ਰ ਆਪਣਿਆਂ ਦੇ ਅਹਿਸਾਸ, ਸੰਧੂ ਬੱਸ ਲਾਈਨ।
ਵਧੇਰੇ ਜਾਣਕਾਰੀ ਅਤੇ ਟਿਕਟਾਂ ਬੁੱਕ ਕਰਨ ਲਈ ਪਹੁੰਚੋ ਸਾਡੀ ਵੈਬਸਾਈਟ ਤੇ sandhubuslines.com.au।
For more info 04241515551, you can email us
info@sandhubuslines.com.au।
ਪ੍ਰੋਸੀਡਾ ਨਾਮ ਸੰਧੂ ਬੱਸ।
ਹਾਂ ਬਾਈ, ਕਿੱਦਾਂ ਤੂੰ, ਇੰਨਾ ਪਤਲਾ ਕਿਵੇਂ ਹੋ ਗਿਆ?
ਮੇਰਾ ਕੁਲਾਰ ਵਾਲੇ ਡਾਕਟਰਾਂ ਨੇ ਦੂਰਬੀਨ ਰਾਹੀਂ ਮਿੰਨੀ ਗੈਸਟ੍ਰਿਕ ਬਾਈਪਾਸ ਕੀਤਾ ਬਾਈ।
ਤੇ ਤੈਨੂੰ ਹੋਰ ਵੀ ਕੋਈ ਫਾਇਦਾ ਹੋਇਆ ਆਪਰੇਸ਼ਨ ਦਾ?
ਬੜਾ ਫਾਇਦਾ ਹੋਇਆ ਬਾਈ, ਪਹਿਲਾਂ ਮੈਨੂੰ ਸਾਹ ਬੜਾ ਚੜਦਾ ਸੀ, ਬਹੁਤਾ ਤੁਰਿਆ ਫਿਰਿਆ ਵੀ ਨਹੀਂ ਸੀ ਜਾਂਦਾ, ਰਾਤ ਨੂੰ ਨੀਂਦ ਨਹੀਂ ਸੀ ਆਉਂਦੀ, ਘਰਾੜੇ ਵਾਜੇ ਰਹਿੰਦੇ ਸੀ, ਕਈ ਵਾਰੀ ਤਾਂ ਦਿਨ ਚ ਹੀ ਸੌ ਜਾਂਦਾ ਸਾਂ। ਪਰ ਹੁਣ ਇਸ ਆਪਰੇਸ਼ਨ ਤੋਂ ਬਾਅਦ ਸਾਰਾ ਕੁਝ ਠੀਕ ਹੋ ਗਿਆ ਬਾਈ, 60 ਕਿਲੋ ਭਾਰ ਵੀ ਘਟ ਗਿਆ ਮੇਰਾ। ਕਮਾਲ ਦੀ ਗੱਲ ਇਹ ਹੈ ਕਿ ਮੇਰੀ ਸ਼ੂਗਰ ਵੀ ਨਾਲੋਂ ਨਾਲ ਠੀਕ ਹੋ ਗਈ।
ਕਮਾਲ ਹੈ, ਇੰਨਾ ਭਾਰ ਘਟ ਗਿਆ, ਕੋਈ ਕਮਜ਼ੋਰੀ ਤਾਂ ਮਹਿਸੂਸ ਨਹੀਂ ਹੁੰਦੀ?
ਨਾ ਬਾਈ ਨਾ, ਮੈਂ ਖੁਰਾਕ ਵੀ ਵਧੀਆ ਖਾਣਾ ਆ ਤੇ ਕਮਜ਼ੋਰੀ ਤਾਂ ਦੂਰ ਦੀ ਗੱਲ ਹੈ, ਹੁਣ ਤਾਂ ਮੈਂ ਕੁੱਲ ਮਿਲਾ ਕੇ ਖੁਸ਼ੀ ਖੁਸ਼ ਆ।
ਕੁਲਾਰ ਹਸਪਤਾਲ ਮੋਟਾਪੇ ਲਈ, ਮਿੰਨੀ ਗੈਸਟ੍ਰਿਕ ਬਾਈਪਾਸ ਦਾ ਇੰਡੀਆ ਦਾ ਸਭ ਤੋਂ ਪਹਿਲਾ ਹਸਪਤਾਲ ਹੈ। ਆਪਣਾ ਵਜ਼ਨ ਘਟਾਉਣ ਲਈ ਤੁਸੀਂ ਵੀ ਪਤਾ ਨੋਟ ਕਰ ਲਓ, ਕੁਲਾਰ ਹਸਪਤਾਲ, GT ਰੋਡ, ਪੀਜਾ, ਨੇੜੇ ਖੰਨਾ, ਪੰਜਾਬ, ਇੰਡੀਆ। ਸੰਪਰਕ ਨੰਬਰ 9878090001, 9880909001। ਵੈਬਸਾਈਟ ਵਿਜ਼ਿਟ ਕਰੋ kularhospital.com।
ਜਰੰਗ ਪਿੱਲੀ ਵਾਲੇ AMW ਆਟੋ ਐਕਸਪਰਟ, ਹੁਣ ਨਵੀਂ ਲੋਕੇਸ਼ਨ ਉੱਤੇ ਆਪਣੀ ਨਵੀਂ ਜਾਂ ਪੁਰਾਣੀ ਗੱਡੀ ਦੀ ਰੈਗੂਲਰ ਸਰਵਿਸ, ਲੌਗ ਬੁੱਕ ਸਰਵਿਸ, ਕਿਸੇ ਵੀ ਕਿਸਮ ਦੀ ਕਾਰ ਰਿਪੇਅਰ ਜਾਂ ਕਾਰ ਮੇਨਟੇਨੈਂਸ ਕਰਵਾਉਣ ਲਈ ਸੰਪਰਕ ਕਰੋ ਨਵਦੀਪ ਨਾਲ, ਮੋਬਾਈਲ ਨੰਬਰ 04122923080 ਉੱਤੇ। ਇਸ ਤੋਂ ਇਲਾਵਾ ਨਵੀਆਂ ਕਾਰਾਂ ਦੇ ਕੰਪਿਊਟਰ ਨੁਸਖ ਕੱਢਣ ਲਈ ਸਾਡੇ ਕੋਲ ਟੂਲ ਮੌਜੂਦ ਹਨ, ਏਅਰ ਕੰਡੀਸ਼ਨਰ, ਵੇਟਿੰਗ ਰੂਮ ਅਤੇ ਮੁਫ਼ਤ ਚਾਹ ਪਾਣੀ ਦਾ ਵੀ ਪ੍ਰਬੰਧ ਹੈ। ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸੋਮਵਾਰ ਤੋਂ ਸ਼ਨੀਵਾਰ ਸਵੇਰੇ 9:30 ਤੋਂ ਸ਼ਾਮ 7:30 ਤੱਕ। ਸਾਡਾ ਨਵਾਂ ਪਤਾ ਹੈ 7 Lucy Street, ਮਰੂਕਾ, ਬ੍ਰਿਸਬੇਨ। ਲੇਟ ਆਵਰ ਸਰਵਿਸ ਨਾਲ ਆਪਣੇ ਦਿਨ ਦਾ ਸਮਾਂ ਬਚਾਉਣ ਲਈ ਸਾਡੇ ਨਾਲ ਅੱਜ ਹੀ ਸੰਪਰਕ ਕਰੋ। ਵਧੀਆ ਸਰਵਿਸ ਤੇ ਵਾਜਬ ਰੇਟ ਲਈ ਹਮੇਸ਼ਾ ਯਾਦ ਰੱਖੋ AMW ਆਟੋ ਐਕਸਪਰਟ, ਮੋਬਾਈਲ ਨੰਬਰ 04122923080।
ਓ ਨੇਹਾ, ਇੰਨੀ ਉਦਾਸ ਕਿਉਂ ਹੈ?
ਓ ਯਾਰ, ਉਦਾਸ ਨੀ, ਕਨਫਿਊਜ਼ਡ ਆ। ਕੋਈ ਕੋਰਸ ਜੁਆਇਨ ਕਰਨਾ ਹੈ, ਪਰ ਕਿਹੜਾ ਤੇ ਕਿੱਥੇ?
ਪਤਾ ਨਹੀਂ ਜਿਹੜਾ ਮੇਰੇ ਕਰੀਅਰ ਨੂੰ ਦਵੇ ਉਡਾਨ ਔਰ ਮੈਨੂੰ ਬਣਾਵੇ ਸਕਿਲਡ।
ਓਏ ਹੋਏ, ਬਸ ਇੰਨੀ ਛੋਟੀ ਜਿਹੀ ਗੱਲ, ਤੂੰ ਅੱਜ ਹੀ ਜੁਆਇਨ ਕਰ ਆਸਟ੍ਰੇਲੀਆ ਦਾ ਬੈਸਟ ਤੇ ਨੰਬਰ 1 ਸਕਿਲ ਸੈਂਟਰ ਜੋ ਹੈ ਸਿਡਨੀ ਚ ਆਸਟ੍ਰੇਲੀਅਨ ਮੈਨੇਜਮੈਂਟ ਇੰਸਟੀਟਿਊਟ AHMI, ਜਿਹਦੇ ਚ ਜੋਬ ਰੈਡੀ ਪ੍ਰੋਗਰਾਮਸ ਨੇ। ਉਹਦੇ ਵਿੱਚੋਂ ਟ੍ਰੇਡ ਕੋਰਸਿਸ, ਆਟੋਮੋਟਿਵ ਕਾਰਪੈਂਟਰੀ, ਪੇਂਟਿੰਗ, ਬਿਲਡਿੰਗ ਐਂਡ ਕੰਸਟਰਕਸ਼ਨ, ਹੈਲਥ, ਬਿਜ਼ਨਸ ਐਂਡ ਮੈਨੇਜਮੈਂਟ ਕੋਰਸਿਸ ਵੀ ਨੇ। ਇਹ ਇੰਟਰਨੈਸ਼ਨਲ ਕੋਰਸਿਸ ਜਿਨ੍ਹਾਂ ਦੇ ਨਾਲ ਆਸਾਨੀ ਦੇ ਨਾਲ PR ਮਿਲ ਸਕਦੀ ਹੈ। ਇਹਨਾਂ ਦੇ ਹੋਰ ਵੀ ਐਕਸਾਈਟਿੰਗ ਕੋਰਸਿਸ ਸ਼ੁਰੂ ਹੋ ਰਹੇ ਨੇ, IT ਸਰਟੀਫਿਕੇਟ 3, ਡਿਪਲੋਮਾ ਇਨ ਚਿਲਡਰਨ ਸਰਵਿਸਿਸ। ਇਹ ਸਾਰੇ ਕੋਰਸਿਸ ਤੁਹਾਨੂੰ ਹੈਲਪ ਕਰਨਗੇ ਆਸਟ੍ਰੇਲੀਆ ਦੇ ਵਿੱਚ PR ਲੈਣ ਲਈ।
ਅਰੇ ਵਾਹ, ਇਹ ਤਾਂ ਸੱਚੀ ਨੰਬਰ 1 ਇੰਸਟੀਟਿਊਟ ਹੈ।
ਵਧੇਰੇ ਜਾਣਕਾਰੀ ਲਈ ਤੁਸੀਂ ਸਾਡੀ ਵੈਬਸਾਈਟ www.ahmi.edu.au ਤੇ ਵਿਜ਼ਿਟ ਕਰੋ ਜਾਂ ਕਾਲ ਕਰੋ 612-968-7323-028-859-0377 ਤੇ।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ, ਹਰਮਨ ਰੇਡੀਓ 24 ਘੰਟੇ 7 ਦਿਨ।
ਹਰਮਨ ਰੇਡੀਓ।
ਲੋ ਜੀ, ਬੇੜਾ ਹਰਮਨ ਰੇਡੀਓ ਦਾ ਸਾਥ ਤੁਹਾਡੇ ਸਾਰਿਆਂ ਦੇ ਦਿਨ ਦੀਵਾਲੀ ਦਾ। ਸੋ ਦੀਵਾਲੀ ਵਾਲੇ ਦਿਨ ਅਸੀਂ ਅੱਜ ਹੁਣ ਸਜਾਉਂਦੇ ਹਾਂ ਜੀ ਆਪਣੇ ਇਸ ਪ੍ਰੋਗਰਾਮ ਨੂੰ ਵੀ, ਆਪਣੀ ਜ਼ਿੰਦਗੀ ਨੂੰ ਵੀ, ਤੇ ਬਾਲਦੇ ਹਾਂ ਜੀ ਦੀਵੇ ਯਾਦਾਂ ਦੇ। ਸੋ ਬਿਲਕੁਲ ਸਾਡੇ ਕੋਲ ਬਹੁਤ ਜ਼ਿਆਦਾ ਸਮਾਂ ਨਹੀਂ ਬਚਿਆ, ਪਰ ਜਿੰਨਾ ਕੁ ਵੀ ਸਮਾਂ ਉਹਦੇ ਵਿੱਚ ਅਸੀਂ ਆਪਣੇ ਯਾਦਾਂ ਦੇ ਦੀਵੇ ਜ਼ਰੂਰ ਬਾਲਣੇ ਆ। ਸੋ ਰੋਸ਼ਨ ਕਰਨਾ ਅੱਜ ਦੀ ਦੀਵਾਲੀ ਨੂੰ, ਔਰ ਯਾਦ ਕਰਨੀਆਂ, ਘੁੰਮ ਕੇ ਆਉਣੀਆਂ ਉਹ ਸਾਰੀਆਂ ਥਾਵਾਂ ਜਿੱਥੇ ਦੀਵਾਲੀ ਤੇ ਜਾਂਦੇ ਹੁੰਦੇ ਸੀ, ਜੋ ਜੋ ਦੀਵਾਲੀ ਤੇ ਕਰਦੇ ਹੁੰਦੇ ਸੀਗੇ, ਕਿੱਦਾਂ ਉਹ ਤਿਆਰੀਆਂ ਹੁੰਦੀਆਂ ਸੀਗੀਆਂ ਤੇ ਕਿੱਦਾਂ ਉਹ ਰੌਣਕਾਂ ਲੱਗਦੀਆਂ ਹੁੰਦੀਆਂ ਸੀ, ਘਰ ਚ ਕੀ ਕੀ ਬਣਦਾ ਹੁੰਦਾ ਸੀਗਾ, ਔਰ ਕਿਸ ਸਾਦਗੀ ਨਾਲ, ਕਿਸ ਪਿਆਰ ਦੇ ਨਾਲ ਅਸੀਂ ਉਹ ਦੀਵਾਲੀ ਨੂੰ ਮਨਾਉਂਦੇ ਸੀ, ਉਹ ਸਾਰਾ ਕੁਛ ਯਾਦ ਕਰਨਾ ਜੀ। ਸੋ ਜਗਤਾਰ ਭਾਜੀ ਨੇ ਮੈਸੇਜ ਕੀਤਾ ਸੀਗਾ, ਕਹਿੰਦੇ ਵੀਰੇ ਮੈਨੂੰ ਯਾਦ ਹੈ ਆਪਣਾ ਪੁਰਾਣਾ ਟਰੈਕਟਰ ਵੇਚ ਦਿੱਤਾ ਸੀ, ਨਵਾਂ ਫੋਰਡ ਟਰੈਕਟਰ ਲੇਟ ਮਿਲਿਆ, ਕਹਿੰਦੇ ਰੌਣੇ ਹੀ ਵੱਤ ਆਈ ਹੋਈ ਸੀ, ਸਾਰੀ 32 ਘੰਟੇ ਚਲਾਇਆ ਸੀ, ਕਹਿੰਦੇ ਉਦੋਂ ਰਾਤ 2 ਵਜੇ ਸੁਹਾਗਾ ਮਾਰਿਆ ਸੀ, ਉਹ ਦਿਨ ਵੀ ਰੌਣਕੀ ਹੁੰਦੇ ਸੀ, ਬਹੁਤ ਰੌਣਕੀ ਹੁੰਦੇ ਸੀ ਭਾਜੀ, ਬਿਲਕੁਲ ਸਹੀ ਗੱਲ ਆ, ਹਰ ਜਗ੍ਹਾ ਤੇ ਰੌਣਕ ਦਿਸਦੀ ਹੁੰਦੀ ਸੀਗੀ, ਪਰ ਅੱਜ ਉਹ ਰੌਣਕ ਰਸ਼ ਚ ਬਦਲਦੀ ਜਾਂਦੀ ਪਈ ਆ, ਅੱਜ ਉਸ ਰੌਣਕ ਨੂੰ ਰੌਣਕ ਕਹਿਣ ਨੂੰ ਜੀ ਨੀ ਕਰਦਾ, ਅੱਜ ਤਾਂ ਰਸ਼ ਜਿਹਾ ਹੁੰਦਾ ਜਾਂਦਾ ਪਿਆ ਹੈ ਨਾ, ਦੇਖ ਕੇ ਇਹੀ ਕਹੀਦਾ ਵੀ ਕਿੰਨਾ ਰਸ਼ ਆ, ਅੱਗੇ ਇਹੋ ਜਿਹੀਆਂ ਚੀਜ਼ਾਂ ਹੁੰਦੀਆਂ ਸੀ, ਕਿੰਨੀ ਰੌਣਕ ਆ ਜਿੱਥੇ 4 ਬੰਦੇ ਇਕੱਠੇ ਹੋਏ ਹੁੰਦੇ ਸੀ। ਹਰੀਸ਼ ਅਰੋੜਾ ਹੁਣਾਂ ਨੇ ਵੀ ਸਾਂਝ ਬਣਾਈ ਹੈ ਜੀ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਤੇ ਕਹਿੰਦੇ ਸਤਿ ਸ਼੍ਰੀ ਅਕਾਲ, ਸਲਾਮ ਨਮਸਤੇ ਸਾਰੇ ਹਰਮਨ ਪਰਿਵਾਰ ਨੂੰ ਤੇ ਦੀਵਾਲੀ ਦੀਆਂ ਸਾਰੇ ਹਰਮਨ ਪਰਿਵਾਰ ਨੂੰ ਵਧਾਈਆਂ ਜੀ। ਸੋ ਬਿਲਕੁਲ ਜੀ, ਵਧਾਈਆਂ ਅੱਜ ਬਣਦੀਆਂ ਜੀ ਦੀਵਾਲੀ ਵਾਲੇ ਦਿਨ ਤੇ, ਵਧਾਈਆਂ ਤੁਹਾਨੂੰ ਵੀ, ਤੁਹਾਡੇ ਪਰਿਵਾਰ ਨੂੰ ਬਹੁਤ ਬਹੁਤ ਵਧਾਈਆਂ ਸਾਡੇ ਸਾਰਿਆਂ ਵੱਲੋਂ। ਤੇ ਹਰਜਿੰਦਰ ਅੰਕਲ ਹੁਣਾਂ ਦੇ ਵੀ ਮੈਸੇਜ ਜਿਹੜੇ ਆ ਰਹੇ, ਕਹਿੰਦੇ ਮੈਂ ਰੋਜ਼ ਅਖਬਾਰ ਪੜ੍ਹਦਾ ਤੇ ਫੀਡਬੈਕ ਦਿੰਦਾ, ਬਹੁਤ ਵਧੀਆ ਜੀ। ਤੇ ਨਾਲ ਹੀ ਜੱਸੀ ਸਿੱਧੂ ਹੁਣਾਂ ਨੇ ਵੀ ਮੈਸੇਜ ਕੀਤਾ, ਕਹਿੰਦੇ ਸਵੇਰ ਦੇ 3:30 ਹੋਏ ਨੇ ਜੀ, ਤੇ ਕਹਿੰਦੇ ਅੱਜ ਵੀ ਦੀਵਾਲੀ ਕਣਕ ਬੀਜਦਿਆਂ ਦੀ ਲੰਘ ਜਾਵੇਗੀ ਜੀ, ਬਾਕੀ ਹੈਪੀ ਦੀਵਾਲੀ ਜੀ, ਬਹੁਤ ਵਧੀਆ ਹਰਮਨ ਰੇਡੀਓ ਦਾ ਪ੍ਰੋਗਰਾਮ ਹੈ। ਸੋ ਬਹੁਤ ਬਹੁਤ ਸ਼ੁਕਰੀਆ ਜੱਸੀ ਜੀ, ਬਿਲਕੁਲ ਤੁਹਾਡੇ ਸਾਥ ਨੇ ਜਿਹੜੇ ਸਾਡੇ ਨਾਲ, ਖਾਸ ਕਰਕੇ ਜਿਹੜੇ ਇੰਡੀਆ ਤੋਂ, ਪੰਜਾਬ ਤੋਂ ਜੁੜਦੇ ਆ, ਹਨਾ, ਔਰ ਉਹ ਸਾਨੂੰ ਫਿਰ ਇਕਦਮ ਏਦਾਂ ਹੀ ਲੱਗਦਾ ਹੁੰਦਾ ਵੀ ਕਿਤੇ ਨਾ ਕਿਤੇ ਪੰਜਾਬ ਨੇ ਸਾਡਾ ਹੱਥ ਫੜਿਆ ਆ, ਹਨਾ, ਔਰ ਇੱਕ ਕਹਿ ਲਓ ਵੀ ਤੁਹਾਡੇ ਵੱਲੋਂ ਉਹ ਖੁਸ਼ਬੂਆਂ ਜਿਹੜੀਆਂ, ਜਿਹੜੀ ਮਿੱਟੀ ਦੀ ਖੁਸ਼ਬੂ ਨੂੰ ਤੁਸੀਂ ਉੱਥੇ ਬੈਠੇ ਮਾਣ ਰਹੇ ਹੋ, ਅਸੀਂ ਵੀ ਉਹਨੂੰ ਮਹਿਸੂਸ ਕਰ ਲਈਦਾ ਤੁਹਾਡੇ ਸੁਨੇਹਿਆਂ ਦੇ ਰਾਹੀਂ ਹੀ। ਸੋ ਗੱਲ ਉਹੀ ਕਿ ਇੱਕ ਤੇ ਸਾਡੇ ਲਿਸਨਰਸ ਜਿਹੜੇ ਸਾਨੂੰ ਲਾਈਵ ਸੁਣ ਰਹੇ ਆ ਇਸ ਵੇਲੇ, ਔਰ ਕੁਝ ਲਿਸਨਰਸ ਜਿਹੜੇ ਪੋਡਕਾਸਟ ਦੇ ਰਾਹੀਂ ਵੀ ਸੁਣਦੇ ਆ, ਉਹਨਾਂ ਸਾਰਿਆਂ ਦਾ ਮੈਂ ਇੱਕ ਵਾਰ ਫਿਰ ਤੋਂ ਸ਼ੁਕਰੀਆ ਅਦਾ ਕਰਨਾ ਚਾਹੁੰਦੀ ਹਾਂ, ਔਰ ਸਾਰਿਆਂ ਨੂੰ, ਉਹਨਾਂ ਨੂੰ ਵੀ ਮੈਂ ਦੀਵਾਲੀ ਦੀਆਂ ਮੁਬਾਰਕਾਂ ਦੇਣਾ ਚਾਹੁੰਦੀ ਹਾਂ ਜਿਹੜੇ ਸਾਨੂੰ ਪੋਡਕਾਸਟ ਵਿੱਚ ਬਾਅਦ ਵਿੱਚ ਵੀ ਸੁਣਨਗੇ। ਸੋ ਹੁਣ ਮੈਂ ਤੁਹਾਡੇ ਨਾਲ ਗੱਲ ਕਰਨੀ ਆ ਜੀ ਉਸ ਦੀਵਾਲੀ ਦੀ, ਉਹ ਦੀਵਾਲੀਆਂ ਜਿਹੜੀਆਂ ਅਸੀਂ ਆਪਣੇ ਬਚਪਨ ਦੇ ਵਿੱਚ ਮਨਾਈਆਂ ਹੋਈਆਂ ਸੀ, ਹਨਾ। ਸੋ ਅੱਜ ਵੀ ਗੱਲ ਹੋਈ, ਸਵੇਰੇ ਸਵੇਰੇ ਜਦੋਂ ਉੱਠੀ ਆ ਤੇ ਮੇਰੀ ਸਿਸਟਰ ਦਾ ਫੋਨ ਆ ਗਿਆ, US ਤੇ ਰਹਿੰਦੀ ਆ ਜੀ, ਤੇ ਦੀਵਾਲੀ ਦੀਆਂ ਗੱਲਾਂ ਬਾਤਾਂ ਹੋਣ ਲੱਗ ਗਈਆਂ, ਮੁਬਾਰਕਾਂ ਦਿੱਤੀਆਂ, ਤੇ ਫਿਰ ਬਸ ਉਹੀ, ਤੇ ਮੈਨੂੰ ਕਹਿੰਦੀ ਕਿ ਚੱਲ ਫਿਰ ਠੀਕ ਹੈ ਹੈਪੀ ਦੀਵਾਲੀ ਨਾ ਜਦੋਂ ਰੱਖਣ ਲੱਗੀ, ਮੈਂ ਕਿਹਾ ਹਾਂ ਚੱਲ ਠੀਕ ਹੈ। ਤੇ ਮੈਂ ਕਿਹਾ ਹੁਣ ਦੀਵੇ ਦੱਸ ਦੇ ਤੂੰ ਕਿੱਥੇ ਕਿੱਥੇ ਵਾਲ ਕੇ ਆਉਣੇ ਆ ਤੇ ਮੈਂ ਕਿੱਥੇ ਕਿੱਥੇ ਬਾਲਣ ਜਾਵਾਂ। ਸੋ ਇੰਨੀ ਗੱਲ ਤਾਂ ਸਮਝ ਗਈ, ਉਹਨੇ ਮੈਨੂੰ 4 ਜਗ੍ਹਾ ਜਗਾ ਗਣਾ ਦਿੱਤੀਆਂ, ਕਹਿੰਦੀ ਸਕੂਲ, ਪੰਜੀ ਪੀਰੀ, ਵੱਡੇ ਪੋੜ, ਉੱਥੇ ਤੂੰ ਜਗਾਇਆ, ਤੇ ਗੁਰਦੁਆਰੇ ਤੇ ਖੂਹ ਦੇ ਉੱਤੇ ਤੇ ਖੇਤ ਦੇ ਵਿੱਚ ਮੈਂ ਜਗਾਇਆ ਹੁੰਦੀ ਆ, ਤੇ ਮੁੜ ਕੇ ਆ ਕੇ ਨਾ ਅਸੀਂ ਉਹ ਬਾਬਾ ਫਤਿਹ ਸਾਹਿਬ ਸ਼ਾਹ ਦਾ ਜਿਹੜਾ ਉੱਥੇ ਇਕੱਠੀਆਂ ਹੋਵਾਂਗੀਆਂ। ਮੈਂ ਕਿਹਾ ਠੀਕ ਆ ਹਾਂ ਚੱਲ ਫੇਰ। ਸੋ ਇਹੀ ਗੱਲ ਹੁੰਦੀ ਸੀ ਜੀ ਜੋ ਜਿਹੜੇ ਦੀਵੇ ਸ਼ਾਮ ਨੂੰ ਜਗਾਉਣ ਜਾਈਦੇ ਹੁੰਦੇ ਸੀ, ਪਰ ਉਹ ਦੀਵਿਆਂ ਦੀ ਜਿਹੜੀ ਕਹਾਣੀ ਆ ਕੁਝ ਦਿਨ ਪਹਿਲਾਂ ਹੀ ਸ਼ੁਰੂ ਹੋ ਜਾਂਦੀ ਹੁੰਦੀ ਸੀ। ਮੈਨੂੰ ਯਾਦ ਆ ਕਿ ਪਿੰਡਾਂ ਦੇ ਵਿੱਚ ਜਿਹੜੇ ਘੁਮਿਆਰ ਹੁੰਦੇ ਸੀਗੇ ਉਹ ਘੜੇ ਘੁੜੇ ਬਣਾਉਣੇ ਛੱਡ ਕੇ ਤੇ ਦੀਵੇ ਬਣਾਉਣੇ ਬਹੁਤ ਪਹਿਲਾਂ ਤੋਂ ਸ਼ੁਰੂ ਕਰ ਦਿੰਦੇ ਹੁੰਦੇ ਸੀ, ਹੈਨਾ। ਤੇ ਫਿਰ ਉਹ ਦੀਵੇ ਵੰਡਣ ਵਾਲਾ, ਦੀਵੇ ਵੇਚਣ ਵਾਲੇ ਘਰਾਂ ਘਰਾਂ ਚ ਵੀ ਆਉਂਦੇ ਹੁੰਦੇ ਸੀ, ਤੇ ਵੈਸੇ ਵੀ ਥਾਂ ਥਾਈ ਉਹਨਾਂ ਦੀਆਂ ਢੇਰੀਆਂ ਲੱਗੀਆਂ ਆਮ ਦਿਸ ਜਾਂਦੀਆਂ ਹੁੰਦੀਆਂ ਸੀ। ਸਾਡੇ ਘਰ ਦੀਵੇ ਦੇਣ ਵਾਲਾ ਆਉਂਦਾ ਹੁੰਦਾ ਸੀ ਜਿਹੜੇ ਘੁਮਿਆਰ ਹੁੰਦੇ ਸੀਗੇ। ਸੋ ਜਦੋਂ ਦੀਵੇ ਲੈਣ ਆਉਣਾ, ਸਾਡੀ ਦਾਦੀ ਨੇ ਲੈਣਾ ਤੇ ਅਸੀਂ ਨਾਲ ਉਹਦੇ ਮੋਢਿਆਂ ਤੇ ਚੜ ਜਾਣਾ। ਸਾਨੂੰ ਪਤਾ ਹੁੰਦਾ ਸੀ ਵੀ ਸਾਡੀ ਦਾਦੀ ਨੇ ਕੰਜੂਸੀ ਮਾਰ ਲੈਣੀ, ਹੈਨਾ। ਤੇ ਅਸੀਂ ਬਸ ਜਿੱਦ ਪੈ ਕੇ ਤੇ ਜਿੰਨੇ ਕੁ ਦੀਵੇ ਲੈਣੇ ਹੁੰਦੇ ਸੀ ਉਹ ਤੋਂ ਦੋ ਦਰਜਣਾ ਵੱਧ ਹੀ ਦੀਵੇ ਲੈ ਲਈਦੇ ਸੀ ਕਿ ਨਹੀਂ ਅਸੀਂ ਸੰਘਣੀ ਦੀਵਾਲੀ ਕਰਨੀ ਆ। ਤੇ ਉਦੋਂ ਕਿ ਲੜੀਆਂ ਨਹੀਂ ਸੀ ਹਜੇ ਲਾਉਂਦੇ ਹੁੰਦੇ ਘਰਾਂ ਦੇ ਵਿੱਚ, ਕੋਈ ਟਾਵਾਂ ਟਾਵਾਂ ਲਾਉਂਦਾ ਹੁੰਦਾ ਸੀਗਾ। ਤੇ ਬਸ ਫਿਰ ਉਹ ਦੀਵੇ ਲੈ ਲੈਣੇ ਤੇ ਜਿੱਦਾਂ ਹੀ ਦੀਵੇ ਆਉਣੇ ਤੇ ਚਹਿਲ ਪਹਿਲ ਜਿਹੜੀ ਇੱਕ ਰੌਣਕ ਆ ਦੀਵਾਲੀ ਵਾਲੀ ਉਹ ਦੀਵਿਆਂ ਦੇ ਨਾਲ ਹੀ ਸ਼ੁਰੂ ਹੋ ਜਾਂਦੀ ਸੀ ਜਦੋਂ ਘਰ ਚ ਦੀਵੇ ਆ ਜਾਂਦੇ ਹੁੰਦੇ ਸੀਗੇ। ਤੇ ਨਾਲ ਹੀ ਸ਼ੁਰੂ ਹੋ ਜਾਂਦੀਆਂ ਸੀ ਦੀਵਾਲੀ ਦੀਆਂ ਸਫਾਈਆਂ, ਜੇ ਕਿਤੇ ਰੰਗ ਰੋਗਨ ਕਰਵਾਉਣਾ ਹੁੰਦਾ ਸੀ ਉਹ ਵੀ ਦੀਵਾਲੀ ਤੋਂ ਪਹਿਲਾਂ ਹੋ ਜਾਂਦੇ ਹੁੰਦੇ ਸੀਗੇ, ਨਹੀਂ ਤਾਂ ਫਿਰ ਆਮ ਜਿਹੀਆਂ ਸਫਾਈਆਂ ਸਾਰੀਆਂ ਅਖਬਾਰਾਂ ਜਿਹੀਆਂ ਚੇਂਜ ਕਰਨੀਆਂ ਜਿਹੜੀਆਂ ਸੈਲਫਾਂ ਤੇ ਵਿਸੀਆਂ ਹੁੰਦੀਆਂ ਸੀ, ਪਰ ਛੱਤੀਆਂ ਸਾਫ ਕਰਨੀਆਂ, ਛੱਤਾਂ ਸਾਫ ਹੋਣੀਆਂ, ਸੋ ਘਰ ਨੂੰ ਐਨ ਚਮਕਾ ਦੇਣਾ ਜੀ, ਆਪਣੇ ਵੱਲੋਂ ਪੂਰੀ ਵਾਹ ਲਾਈ ਦੀ ਹੁੰਦੀ ਸੀ। ਤੇ ਉਸ ਤੋਂ ਬਾਅਦ ਫੇਰ ਹੁੰਦੀ ਸੀ ਜੀ ਬਈ ਕੱਪੜੇ ਵੀ ਕਈ ਵਾਰੀ ਨਵੇਂ ਸਵਾ ਲਈਦੇ ਹੁੰਦੇ ਸੀਗੇ ਦੀਵਾਲੀ ਤੇ ਪਾਉਣ ਦੇ ਲਈ, ਤੇ ਜੇ ਕਿਤੇ ਜਿਹੜੀਆਂ ਭੂਆ ਹੁੰਦੀਆਂ ਸੀ ਉਹਨਾਂ ਦੇ ਦੀਵਾਲੀ ਦੇਣ ਜਾਣਾ ਹੁੰਦਾ ਸੀ ਤੇ ਉਹ ਵੀ ਦਿਆਈ ਦੀ ਹੁੰਦੀ ਸੀਗੀ। ਤੇ ਸਾਡੇ ਘਰ ਵੀ ਨਾਨਕਿਆਂ ਤੋਂ ਦੀਵਾਲੀ ਆ ਜਾਂਦੀ ਹੁੰਦੀ ਸੀਗੀ, ਸੋ ਚਾਅ ਜਿਹਾ ਚੜਿਆ ਰਹਿੰਦਾ ਹੁੰਦਾ ਸੀਗਾ। ਦੀਵਾਲੀ ਇੱਕ ਦਿਨ ਦੀ ਨਹੀਂ ਹੁੰਦੀ ਸੀ, ਦੀਵਾਲੀ ਤਾਂ ਪੂਰੇ ਮਹੀਨੇ ਭਰ ਦੀ ਹੁੰਦੀ ਸੀ, ਹੈਨਾ। ਤੇ ਉਸ ਤੋਂ ਬਾਅਦ ਫਿਰ ਦੀਵਾਲੀ ਵਾਲੇ ਦਿਨ ਤਾਂ ਜਿੱਦਾਂ ਹੀ ਅੱਖ ਖੁੱਲਦੀ ਹੁੰਦੀ ਸੀ ਚਾਅ ਹੀ ਚੜਿਆ ਹੁੰਦਾ ਸੀ ਭਈ ਦੀਵਾਲੀ ਆ ਜੀ ਦੀਵਾਲੀ ਆ, ਹੈਨਾ। ਉਸ ਤੋਂ ਪਹਿਲਾਂ ਸੱਚ ਦੋ ਦਿਨ ਪਹਿਲਾਂ ਜਾ ਕੇ ਪਟਾਕੇ ਵੀ ਲੈ ਕੇ ਆਈਦੇ ਹੁੰਦੇ ਸੀਗੇ ਡੈਡੀ ਦੇ ਨਾਲ ਜਾ ਕੇ, ਤੇ ਫੁੱਲਝੜੀਆਂ ਲੈ ਆਉਣੀਆਂ, ਅਨਾਰ ਲੈ ਆਉਣੀਆਂ, ਚੱਕਰੀਆਂ ਲੈ ਆਉਣੀਆਂ, ਇਹੋ ਕਿ ਪਟਾਕੇ ਹੁੰਦੇ ਸੀਗੇ ਜ਼ਿਆਦਾ ਨਾ। ਤੇ ਇੱਕੋ ਲਾਲ ਰੰਗ ਦੇ ਪਟਾਕੇ ਨੀ ਹੁੰਦੇ ਹੁੰਦੇ ਸੀ ਛੋਟੇ ਛੋਟੇ ਛੋਟੀਆਂ ਛੋਟੀਆਂ ਡੱਬੀਆਂ ਦੇ ਵਿੱਚ, ਹੈਨਾ। ਉਹਨਾਂ ਨੂੰ ਪਿਸਤੌਲ ਜਿਹੀ ਦੇ ਵਿੱਚ ਰੱਖ ਕੇ ਵੀ ਠਾਹ ਠਾਹ ਕਰੀਦੀ ਹੁੰਦੀ ਸੀਗੀ, ਨਹੀਂ ਤਾਂ ਮੇਰੇ ਵਰਗੇ ਜਿਹਨਾਂ ਕੋਲ ਨਹੀਂ ਹੁੰਦੀ ਸੀਗੀ ਉਹ, ਹੈਨਾ, ਤੇ ਅਸੀਂ ਪੱਥਰ ਤੇ ਪੱਥਰ ਦੇ ਵਿੱਚ ਰੱਖ ਕੇ ਉਹਦੇ ਉੱਤੋਂ ਬੱਟੇ ਦੇ ਨਾਲ ਹੀ ਉਹਨੂੰ ਮਾਰ ਕੇ ਪਟਾਕੇ ਚਲਾ ਲਈਦੇ ਹੁੰਦੇ ਸੀਗੇ। ਹੌਲੀ ਹੌਲੀ ਫਿਰ ਉਹ ਲੜੀਆਂ ਜਿਹੀਆਂ ਵਾਲੇ ਜਿਹੜੇ ਪਟਾਕੇ ਉਹ ਆਉਣ ਲੱਗ ਗਏ, ਫਿਰ ਬੰਬ ਆਉਣ ਲੱਗ ਗਏ, ਫਿਰ ਤਾਂ ਕਈ ਤਰ੍ਹਾਂ ਦੇ ਬੰਬ ਆ ਗਏ ਸੀ, ਗੰਡਾ ਬੰਬ, ਆਲੂ ਬੰਬ, ਪਤਾ ਨੀ ਕੀ। ਸੋ ਤੇ ਉਹ ਪਟਾਕੇ ਵੀ ਲਿਆ ਕੇ ਰੱਖ ਲੈਣੇ ਤੇ ਵੰਡ ਲਈਦੀਆਂ ਹੁੰਦਾ ਸੀ ਅਸੀਂ ਸਾਰਾ ਕੁਛ, ਤੇ ਇੰਨੀਆਂ ਫੁੱਲਝੜੀਆਂ, ਇੰਨੇ ਅਨਾਰ ਇਹਦੇ ਆ, ਇੰਨੀਆਂ ਫੁੱਲਝੜੀਆਂ ਅਸਤਵਾਦੀਆਂ ਇਹਦੀਆਂ, ਇਹਦੀਆਂ ਇਹਦੀਆਂ, ਹਰ ਕਿਸੇ ਨੇ ਆਪਣੇ ਆਪਣੇ ਚਲਾਉਣੇ ਤਾਂ ਕਿ ਲੜਾਈ ਨਾ ਹੋਵੇ, ਹੈਨਾ। ਤੇ ਉਸ ਤੋਂ ਬਾਅਦ ਜਿਸ ਦਿਨ ਸਵੇਰ ਹੁੰਦੀ ਸੀਗੀ ਤੇ ਬਸ ਤੇ ਚਹਿਲ ਪਹਿਲ ਸ਼ੁਰੂ ਹੋ ਜਾਂਦੀ ਹੁੰਦੀ ਸੀ, ਉੱਠ ਕੇ ਫੇਰ ਇੱਕ ਵਾਰ ਤੋਂ ਸਫਾਈ ਕਰਨੀ ਘਰ ਦੀ ਤੇ ਫੇਰ ਨਹਾਉਣਾ ਧੋਣਾ, ਤੇ ਮੰਮੀ ਨੇ ਲੱਗ ਜਾਣਾ ਜੀ ਆਪਣੇ ਜਿਹੜਾ ਪਕਵਾਨ ਬਣਾਉਣੇ ਹੁੰਦੇ ਸੀ ਘਰ ਦੇ ਵਿੱਚ। ਮੈਨੂੰ ਯਾਦ ਆ ਮੰਮੀ 7 ਤਰ੍ਹਾਂ ਦੇ ਪਕੌੜੇ ਬਣਾਉਂਦੇ ਹੁੰਦੇ ਸੀਗੇ, ਔਰ ਉਹ ਅਜੇ ਵੀ ਬਣਾਉਂਦੇ ਆ, ਅਜੇ ਵੀ ਮੰਮੀ 7 ਤਰ੍ਹਾਂ ਦੇ ਪਕੌੜੇ ਬਣਾਉਂਦੇ ਹੁੰਦੇ ਆ। ਇਹ ਵੱਖਰੀ ਗੱਲ ਆ ਵੀ ਹੁਣ ਉੱਥੇ ਇਕੱਲੇ ਆ, ਖਾਣ ਵਾਲੇ ਸਾਰੇ ਹੀ ਬਾਹਰ ਆ ਗਏ ਆ ਜੀ ਅਸੀਂ, ਪਰ ਜਦੋਂ ਕਿਤੇ ਇੱਥੇ ਆਏ ਹੁੰਦੇ ਆ ਸਾਡੇ ਕੋਲ ਤੇ ਉਦੋਂ ਦੀਵਾਲੀ ਦਾ ਆਪਣਾ ਹੀ ਦੁੱਗਣਾ ਮਜ਼ਾ ਹੁੰਦਾ ਹੈ। ਇਸ ਵਾਰੀ ਉਹ ਦੀਵਾਲੀ ਮੇਰੇ ਨਾਲ ਨਹੀਂ, ਮੇਰੇ ਕਿਸੇ ਹੋਰ ਭੈਣ ਦੇ ਨਾਲ ਮਨਾ ਰਹੇ ਆ, ਸੋ ਉਹਦੇ ਚੰਗੇ ਭਾਗ ਆ ਜੀ ਇਸ ਵਾਰੀ। ਸੋ ਤੁਸੀਂ ਵੀ ਇਹ ਚੀਜ਼ ਜ਼ਰੂਰ ਮਹਿਸੂਸ ਕਰਦੇ ਹੋਵੋਗੇ ਇੱਥੇ ਬੈਠੇ ਕਿ ਜਦੋਂ ਕਿਤੇ ਬਜ਼ੁਰਗ ਆਏ ਹੁੰਦੇ ਆ ਨਾ, ਤੇ ਜਿਹੜੇ ਤਿਉਹਾਰ ਹੁੰਦੇ ਆ ਜਾਂ ਹੋਰ ਦਿਨ ਤਿਉਹਾਰ ਜਿਹੜੇ ਹੁੰਦੇ ਆ, ਉਹਨਾਂ ਦਾ ਮਜ਼ਾ ਵੱਖਰਾ ਹੀ ਹੁੰਦਾ, ਉਹਨਾਂ ਦਾ ਮਜ਼ਾ ਦੁੱਗਣਾ ਹੋ ਜਾਂਦਾ। ਸੋ ਬਜ਼ੁਰਗਾਂ ਦੇ ਨਾਲ ਐਕਚੁਅਲ ਚ ਜਿਹੜੇ ਤਿਉਹਾਰ ਆ ਉਹ ਤਿਉਹਾਰ ਲੱਗਦੇ ਆ। ਸੋ ਬੱਚੇ ਤੇ ਬਜ਼ੁਰਗ ਜ਼ਿੰਦਗੀ ਦਾ ਬਹੁਤ ਅਹਿਮ ਹਿੱਸਾ ਆ ਜੀ, ਇਹ ਦੋਨੇ ਜ਼ਿੰਦਗੀ ਦਾ ਸਰਮਾਇਆ ਆ। ਪੇਰੈਂਟਸ ਤੋਂ ਅਸੀਂ ਸਿੱਖਣਾ ਆ ਤੇ ਬੱਚਿਆਂ ਨੂੰ ਅੱਗੇ ਸਿਖਾਉਣਾ, ਸੋ ਬਜ਼ੁਰਗ ਜ਼ਿੰਦਗੀ ਦਾ ਥੰਮ ਹੈ ਜੀ। ਸੋ ਨਾਲ ਹੀ ਜੀ ਅੱਜ ਮੈਨੂੰ ਵਰਿੰਦਰ ਹੁਣਾਂ ਨੇ ਮੈਸੇਜ ਕੀਤਾ ਇੰਗਲੈਂਡ ਤੋਂ। ਵਾਹ ਜੀ ਵਾਹ, ਵਾਹ ਜੀ ਵਾਹ। ਵਰਿੰਦਰ ਜ਼ਿਆਦਾਤਰ ਜਿਹੜੇ ਪ੍ਰੋਗਰਾਮ ਆ ਉਹ ਪੋਡਕਾਸਟ ਰਾਹੀਂ ਸੁਣ ਪਾਉਂਦੇ ਆ, ਕਿਉਂਕਿ ਕੁਛ ਸਮੇਂ ਦਾ ਜਿਹੜਾ ਉੱਥੇ ਬੜਾ ਚੱਕਰ ਹੁੰਦਾ ਤੇ ਇਹਨਾਂ ਦੀ ਕੁਛ ਜੌਬ ਦਾ ਵੀ ਹੁੰਦਾ। ਸੋ ਅੱਜ ਇਹਨਾਂ ਨੇ ਮੈਨੂੰ ਮੈਸੇਜ ਕੀਤਾ ਜੀ ਪ੍ਰੋਗਰਾਮ ਦੇ ਵਿੱਚ। ਸੋ ਸਤਿ ਸ੍ਰੀ ਅਕਾਲ ਭੈਣ ਜੀ, ਕਹਿ ਰਹੇ ਨੇ ਕਿ ਮੰਗਲਵਾਰ ਰਾਤ ਦੇ ਓਕੇ 10:56 ਹੋਏ ਆ, ਸਵੇਰ ਨੂੰ ਦੀਵਾਲੀ ਦੀ ਛੁੱਟੀ ਆ, ਬੜਾ ਖੁਸ਼ ਆ ਕਿ ਅੱਜ ਆਪਣੀ ਭੈਣ ਨੂੰ ਲਾਈਵ ਸੁਣ ਰਿਹਾ ਆ। ਦੀਵਾਲੀ ਕਹਿੰਦੇ ਮੇਰਾ ਪਸੰਦੀਦਾ ਤਿਉਹਾਰ ਹੈ, ਸਾਰਾ ਬਚਪਨ ਅੱਖਾਂ ਮੂਹਰੇ ਘੁੰਮ ਰਿਹਾ ਹੈ। 0 ਵਾਟ ਤੇ ਬਲਬਾਂ ਦੀ ਆਪ ਲੜੀ ਬਣਾਉਣੀ, ਘਰਦਿਆਂ ਨਾਲ ਗੁਰੂ ਘਰ ਮੱਥਾ ਟੇਕ ਕੇ ਫਿਰ ਖੂਹ ਤੇ ਦੀਵਾ ਜਗਾਉਣਾ, ਨਾਲੇ ਪਸ਼ੂਆਂ ਕੋਲ ਕੰਮ ਕਰਨ ਵਾਲਿਆਂ ਨੂੰ ਦੀਵਾਲੀ ਦੇਣੀ, ਨਾਲੇ ਕਹਿਣਾ ਜ਼ਿਆਦਾ ਨਾ ਪੀਓ, ਫਿਰ ਕਬਰਾਂ ਵਿੱਚ ਦੀਵਾ, ਫਿਰ ਸਕੂਲ ਵਿੱਚ ਦੀਵਾ, ਤੇ ਫਿਰ ਘਰ ਆ ਕੇ ਘਰ ਦੀਵੇ, ਮੋਮਬੱਤੀਆਂ, ਫਿਰ ਪਟਾਕੇ ਚਲਾਉਣੇ, ਇੱਕ ਦੋ ਪਕੌੜੇ ਖਾਣੇ, ਫਿਰ ਰੋਟੀ ਖਾਣੀ ਤੇ ਥੋੜੀ ਦੇਰ ਪਟਾਕੇ ਦੇਖ ਕੇ ਸੌ ਜਾਣਾ, ਰਾਤ ਨੂੰ ਘਰ ਦਾ ਦਰਵਾਜ਼ਾ ਖੁੱਲਾ ਰੱਖਣਾ। ਸੋ ਬਹੁਤ ਖੁਸ਼ੀ ਹੋਈ ਵਰਿੰਦਰ ਕਹਿ ਤੁਸੀਂ ਮੈਨੂੰ ਲਾਈਵ ਮੈਸੇਜ ਕੀਤਾ ਹੈ ਨਾ, ਔਰ ਬਿਲਕੁਲ ਦੀਵਾਲੀ ਦੀ ਕੱਲ ਦੀ ਛੁੱਟੀ ਹੈ, ਤੁਹਾਨੂੰ ਇਹ ਜਾਣ ਕੇ ਮੈਨੂੰ ਹੋਰ ਵੀ ਖੁਸ਼ੀ ਹੋਈ ਕਿ ਤੁਸੀਂ ਦੀਵਾਲੀ ਚਲੋ ਪੂਰਾ ਦਿਨ ਘਰ ਰਹਿ ਕੇ ਮਨਾ ਪਾਓਗੇ। ਸੋ ਬਿਲਕੁਲ ਆ ਚਾਰ ਕਲਾਈਨਾਂ ਦੇ ਵਿੱਚ ਹੀ ਤੁਸੀਂ ਸਾਰਾ ਕੁਛ ਹੀ ਦੱਸ ਦਿੱਤਾ ਕਿ ਜ਼ੀਰੋ ਵਾਟ ਦੇ ਬਲਬਾਂ ਦੀਆਂ ਲੜੀਆਂ ਬਣਾਉਣੀਆਂ। ਬਿਲਕੁਲ, ਮੇਰਾ ਵੀ ਬ੍ਰਦਰ ਜਦੋਂ ਮੈਨੂੰ ਲੱਗਦਾ 7ਵੀਂ 8ਵੀਂ ਚ ਹੀ ਹੁੰਦਾ ਸੀ, ਉਦੋਂ ਉਹਨੇ ਲੜੀਆਂ ਲੁੜੀਆਂ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ। ਉਸ ਤੋਂ ਪਹਿਲਾਂ ਸਾਡੇ ਘਰ ਚ ਦੀਵੇ ਹੀ ਬਾਲੀਦੇ ਹੁੰਦੇ ਸੀਗੇ, ਪਰ ਫਿਰ ਜਦੋਂ ਸਾਡੇ ਘਰ ਚ ਪਹਿਲੀਆਂ ਲੜੀਆਂ ਲੱਗੀਆਂ ਸੀ ਤੇ ਉਹਨੇ ਆਪਣੇ ਹੱਥੀ ਬਣਾ ਕੇ ਹੀ ਲਾਈਆਂ ਸੀਗੀਆਂ। ਸੋ ਅੱਜ ਵੀ ਉਹਨੂੰ ਬੜਾ ਸ਼ੌਂਕ ਆ ਲੜੀਆਂ ਦਾ ਨਾ, ਮੈਨੂੰ ਦੀਵਿਆਂ ਦਾ ਬੜਾ ਸ਼ੌਂਕ ਆ, ਉਹਨੂੰ ਲੜੀਆਂ ਦਾ ਬੜਾ ਸ਼ੌਂਕ ਆ। ਇੱਥੇ ਸਾਡੇ ਨਾਲ ਐਡੀਲੇਡ ਦੇ ਵਿੱਚ ਹੀ ਆ ਉਹ ਵੀ, ਤੇ ਅੱਜ ਵੀ ਹੁਣ ਮੈਂ ਜਾ ਕੇ ਦੇਖਾਂ ਤੇ ਉਹਨੇ ਆਪਣਾ ਘਰ ਐਨ ਪੂਰਾ ਜ਼ੋਰ ਲਾਇਆ ਹੁੰਦਾ, ਲੜੀਆਂ ਲਾ ਕੇ ਪੂਰਾ ਸਜਾਇਆ ਹੁੰਦਾ। ਤੇ ਫਿਰ ਅੱਛਾ, ਜਦੋਂ ਉਹਨੇ ਘਰ ਸਜਾਉਣਾ ਨਾ, ਜਦੋਂ ਅਸੀਂ ਪਿੰਡ ਹੁੰਦੇ ਸੀ, ਜਦੋਂ ਉਹਨੇ ਲੜੀਆਂ ਲਾ ਕੇ ਘਰ ਸਜਾ ਦੇਣਾ ਤੇ ਉਹਨੇ ਸਾਨੂੰ ਕਹਿਣਾ ਤੁਸੀਂ ਦੂਰ ਜਾ ਕੇ ਦੇਖੋ ਵੀ ਕਿੰਨਾ ਕੁ ਜ਼ਿਆਦਾ ਸਾਡਾ ਘਰ ਸਭ ਤੋਂ ਵਧੀਆ ਲੱਗਦਾ ਪਿਆ ਹੈ ਨਾ। ਤੇ ਫਿਰ ਅਸੀਂ ਕਿੰਨੀ ਦੂਰ ਜਾ ਕੇ ਦੇਖਣਾ ਪਿਆ, ਹਾਂ ਬਹੁਤ ਸੋਹਣਾ ਲੱਗਦਾ ਪਿਆ ਉਹਨੂੰ ਆ ਕੇ ਦਿਸਣਾ ਪਿਆ, ਹਾਂ ਬਹੁਤ ਵਧੀਆ ਲਗਾਈ ਤੇ ਸਜਾਵਟ ਕੀਤੀ ਹੈ ਘਰ ਦੀ। ਬਹੁਤ ਬਹੁਤ ਸ਼ੁਕਰੀਆ ਵਰਿੰਦਰ, ਜਿਹੜੇ ਤੁਹਾਡੇ ਮੈਸੇਜਸ ਹੁੰਦੇ ਆ, ਮੈਸੇਜਸ ਦੇ ਅੱਖਰ ਜਿਹੜੇ ਹੁੰਦੇ ਉਹਨਾਂ ਚ ਗੁੰਦਿਆ ਜਿਹੜਾ ਪਿਆਰ ਹੁੰਦਾ ਮੈਂ ਹਮੇਸ਼ਾ ਮਹਿਸੂਸ ਕਰ ਲੈਂਦੀ ਹਾਂ। ਸੋ ਬਹੁਤ ਬਹੁਤ ਸ਼ੁਕਰੀਆ ਔਰ ਜਿਹਦੇ ਵਾਸਤੇ ਰਹੋ। ਬਾਕੀ ਜੇ ਤੁਸੀਂ ਪ੍ਰੋਗਰਾਮ ਦੇ ਵਿੱਚ ਕਾਲ ਕਰਨਾ ਚਾਹੁੰਦੇ ਹੋ, ਕਾਲ ਕਰਕੇ ਆਪਣੇ ਬਚਪਨ ਦੀ ਦੀਵਾਲੀ ਮੇਰੇ ਨਾਲ ਸਾਂਝੀ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਜ਼ਰੂਰ ਕਰ ਸਕਦੇ ਹੋ ਜੀ। ਫੋਨ ਨੰਬਰ ਮੈਂ ਤੁਹਾਨੂੰ ਇੱਕ ਵਾਰੀ ਫੇਰ ਤੋਂ ਦੱਸ ਦਿੰਦੀ ਹਾਂ, 02-85-99-11 02-85-99-211 ਤੇ ਤੁਸੀਂ ਕਾਲ ਵੀ ਕਰ ਸਕਦੇ ਹੋ। ਸੋ ਨਹੀਂ ਤਾਂ ਫਿਰ ਮੇਰੀਆਂ ਗੱਲਾਂ ਤੇ ਮੁੱਕਣੀਆਂ ਨੀ, ਮੈਂ ਤੇ ਸੁਣਾਈ ਜਾਣੀਆਂ ਹਨਾ। ਪਰ ਚਲੋ ਜੀ, ਗੱਲਾਂ ਬਾਤਾਂ ਵੀ ਜਾਰੀ ਰੱਖਣੀਆਂ, ਨਾਲ ਸੁਣਦੇ ਹਾਂ ਇੱਕ ਗੀਤ ਤੇ ਉਸ ਤੋਂ ਬਾਅਦ ਫਿਰ ਅੱਗੇ ਤੁਰਦੀਆਂ ਆਪਣੇ ਦੀਵਾਲੀ ਦੇ ਦੀਵੇ ਯਾਦਾਂ ਵਾਲੇ ਬਾਲਦੀਆਂ ਤੁਹਾਡੇ ਸਾਰਿਆਂ ਦੇ ਨਾਲ। ਸੁਣਦੇ ਹਾਂ ਜੀ ਇਹ ਗੀਤ।
Sare sitare uske liye
ਇੰਗਲੈਂਡ ਤੋਂ ਵਰਿੰਦਰ ਹੁਣਾਂ ਨੇ ਸਾਂਝ ਪਾਈ ਹੈ, ਉਹਨਾਂ ਨੇ ਕਾਲ ਕੀਤੀ ਹੈ ਜੀ ਸਾਨੂੰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ, ਉਹਨਾਂ ਨੂੰ ਮੈਂ ਪ੍ਰੋਗਰਾਮ ਦੇ ਵਿੱਚ ਲੈਣੀ ਆ ਤੇ ਸਵਾਗਤ ਕਰਦੀ ਹਾਂ। ਸਤਿ ਸ੍ਰੀ ਅਕਾਲ ਵਰਿੰਦਰ, ਇੰਗਲੈਂਡ ਦੇ ਵਿੱਚ ਦੀਵਾਲੀ ਜਿਹੜੀ ਸ਼ੁਰੂ ਨਹੀਂ ਹੋਈ ਪਰ ਸਾਡੇ ਹਰਮਨ ਪਰਿਵਾਰ ਦੀ ਜਿਹੜੀ ਦੀਵਾਲੀ ਆ ਉਹ ਸ਼ੁਰੂ ਹੋ ਗਈ ਆ। ਸੋ ਤੁਸੀਂ, ਮੈਨੂੰ ਲੱਗਦਾ ਤੁਹਾਡੀ ਦੀਵਾਲੀ ਜਿਹੜੀ ਐਕਸਟਰਾ ਲੌਂਗ ਹੋ ਗਈ ਥੋੜੀ ਜਿਹੀ, ਹੈ ਨਾ?
ਅਸੀਂ ਫਿਰ ਹਾਂਜੀ ਸ਼ੁਰੂ ਕਰ ਲਈ ਆ ਤੇ ਫਿਨਿਸ਼ ਤੁਹਾਡੇ ਤੋਂ ਬਾਅਦ ਚ ਕਰਾਂਗੇ, ਤੁਸੀਂ ਉਦੋਂ ਤੱਕ ਸੌ ਜਾਣਾ ਸਾਰਿਆਂ ਨੇ।
ਹਾਂ ਜਾਣਾ, ਉਹੀ ਕਿਹਾ ਫਿਰ ਤੁਹਾਡੀ ਲੰਬੀ ਦੀਵਾਲੀ ਚੱਲਣੀ ਆ। ਸੋ ਬਿਲਕੁਲ, ਚਲੋ ਬਹੁਤ ਵਧੀਆ ਲੱਗਾ ਦੀਵਾਲੀ ਦੇ ਮੌਕੇ ਤੁਸੀਂ ਕਾਲ ਕੀਤੀ ਆ। ਔਰ ਗੱਲ ਇਹ ਕਿ ਅਸੀਂ ਤਾਂ ਜਿੱਦਾਂ ਮੈਂ ਕਿਹਾ ਕਿ ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਯਾਦਾਂ ਦੇ ਦੀਵੇ ਬਾਲਣੇ ਆ, ਸੋ ਦਿਨ ਬੁੱਧਵਾਰ ਦਾ ਤੇ ਯਾਦਾਂ ਜ਼ਰੂਰ ਤਾਜ਼ੀਆਂ ਕਰੀਦੀਆਂ ਹੁੰਦੀਆਂ। ਸੋ ਵਰਿੰਦਰ, ਦੀਵਾਲੀ ਦੀ ਗੱਲ ਕਰੀਏ ਤੇ ਬਚਪਨ ਦੇ ਜਿਹੜੇ ਦੀਵਾਲੀ ਹੈ ਉਹ ਤੁਹਾਨੂੰ ਕਿੱਦਾਂ ਦੀ ਦਿਸਦੀ ਹੈ? ਜੇ ਤੁਸੀਂ ਇੱਕਦਮ ਇਹ ਚੀਜ਼ਾਂ ਹੀ ਹੁੰਦੀਆਂ ਨਾ ਜਦੋਂ ਤੁਸੀਂ ਯਾਦ ਕਰੋ ਤਾਂ ਇੱਕ ਪੂਰੀ ਤਸਵੀਰ ਤੁਹਾਡੇ ਅੱਗੇ ਖਿਲਰ ਜਾਂਦੀ ਹੈ। ਜਿੱਦਾਂ ਮੈਂ ਦੇਖਾ ਤੇ ਮੈਨੂੰ ਉਹ ਦੀਵੇ, ਉਹ ਝਿਲ ਮਿਲ ਕਰਦਾ ਪਿੰਡ, ਉਹ ਸਾਰਾ ਕੁਛ ਨਜ਼ਰ ਆਉਂਦਾ। ਸੋ ਤੁਸੀਂ ਦੀਵਾਲੀ ਦੀ ਗੱਲ ਤੋਰੋ ਤੇ ਕੀ ਯਾਦ ਆਉਂਦਾ ਤੁਹਾਨੂੰ?
ਮੇਰੀ ਦੀਵਾਲੀ ਨਾ ਦੋ ਤਿੰਨ ਵੀਕ ਪਹਿਲਾਂ ਸ਼ੁਰੂ ਹੋ ਜਾਂਦੀ ਸੀ। ਏਦਾਂ ਹੁੰਦੀ ਸੀ ਕਿ ਅਸੀਂ ਨਾ ਪਹਿਲਾਂ ਡੈਡੀ ਹੋਣਾ ਨੇ ਸਾਡੇ ਨਾਲ ਕੰਮ, ਡੈਡੀ ਹੋਣਾ ਨੂੰ ਕਹਿਣਾ ਕਿ ਆਹ ਕਰ ਦੋ, ਝੋਨੇ ਵੱਢਣ ਆਇਆ, ਕਰਨ ਆਇਆ ਸਾਰਾ ਕੁਛ, ਤੇ ਉਹ ਖੂਹ ਤੇ ਕਰਾਉਣ ਲੱਗ ਪੈਣਾ ਉਹਨਾਂ ਦੇ ਨਾਲ। ਫਿਰ ਮੰਡੀ ਝੋਨਾ ਜਾਂ ਇਹਨਾਂ ਕਦਨਾਂ ਚ ਵਿਕ ਜਾਂਦਾ, ਨਾਰਮਲੀ ਵਿਕ ਹੀ ਜਾਂਦਾ ਹੁੰਦਾ ਸੀ। ਕੋਈ ਕੋਈ ਵਾਰੀ ਹੁੰਦਾ ਸੀ ਕਿ ਨਹੀਂ ਵਿਕਿਆ ਹੁੰਦਾ ਸੀ ਝੋਨਾ,
ਠੀਕ ਹੈ।
ਤੇ ਫਿਰ ਅਸੀਂ ਆਪਣੇ ਡੈਡੀ ਨੂੰ ਪੁੱਛਣਾ ਕਿ ਕਿੱਦਾਂ ਆ, ਹਨਾ, ਕਿ ਕੀ ਹਿਸਾਬ ਕਿਤਾਬ ਆ, ਡੈਡੀ ਪਟਾਕੇ ਕਿੰਨੇ ਦੇ ਮਿਲਣੇ। ਚਲੋ ਪਹਿਲਾਂ ਹੀ ਜਿੱਦਾਂ ਨੀ ਜੀ ਬਣਾਉਣ ਲੱਗ ਪਈਦਾ ਸੀ, ਭੂਮਿਕਾ ਜੀ ਬੰਨਣ ਲੱਗ ਪਈਦਾ ਸੀ, ਦੋ ਕਵਿਕਾ ਪਹਿਲਾਂ ਹੀ ਨਾ ਬਹੁਤ ਗੁੱਡ ਬਣ ਗਿਆ ਸੀ ਕਿ ਜੋ ਜੋ ਘਰਦੇ ਨੇ ਕਹਿਣਾ ਉਹੀ ਕਰਨ ਲੱਗ ਪੈਣਾ। ਤੇ ਉਹ ਕਰ ਕੁਰ ਕੇ ਤੇ ਫਿਰ ਪਟਾਕੇ ਤਾਂ ਤੁਹਾਨੂੰ ਪਤਾ ਹੀ ਆ, ਫਿਰ ਵੀ ਨਾਰਮਲ ਘਰਾਂ ਦੇ ਵਿਚ ਥੋੜੇ ਹੀ ਮਿਲਦੇ ਹੁੰਦੇ, ਇੰਨੇ ਤਾਂ ਮਿਲਦੇ ਨੀ।
ਬਿਲਕੁਲ।
ਤੇ ਪਰ ਸਾਡੀ ਹਮੇਸ਼ਾ ਹੀ ਥੋੜੀ ਡਿਮਾਂਡ ਜਿਆਦਾ ਹੀ ਹੁੰਦੀ ਆ, ਹਨਾ, ਬੱਚਿਆਂ ਦੀ ਜਿੱਦਾਂ ਵੀ ਹੁੰਦੇ ਸੀਗੇ, ਤੇ ਉਹ ਓਨੇ ਕਦੇ ਮਿਲਣੇ। ਪਰ ਹਨਾ ਉਹ ਜਿਹੜਾ ਇੱਕ ਵੀਕ ਪਹਿਲਾਂ ਜਾਣਾ ਘੁੰਮਣਾ, ਉਹ ਸ਼ੋਪਾਂ ਦੇਖਣੀਆਂ, ਹਰ ਰੋਜ਼ ਨਵੇਂ ਨਵੇਂ ਰੰਗ ਕੱਪੜੇ ਭਾਂਡੇ, ਸ਼ੋਪਾਂ ਅੱਗੇ ਨੂੰ ਵਧੀ ਜਾਣੀਆਂ, ਕੋਈ ਨਵੀਂ ਸ਼ੋਪ, ਸਕੂਲੇ ਦੀ ਗੱਲਾਂ ਕਰਨੀਆਂ, ਉਹ ਦੇਖਿਆ ਉੱਥੇ ਉਹ ਸ਼ੋਪ ਵਾਲਾ ਆ, ਉਹਨੇ ਮੰਜੇ ਤੇ ਏਦਾਂ ਦੇ ਪਟਾਕੇ ਲਾਏ ਆ, ਆਹ ਚੀਜ਼ ਏਦਾਂ ਲਾਈ ਆ,
ਉਹ ਚੀਜ਼ ਦੀ ਜ਼ਿਆਦਾ ਖੁਸ਼ੀ, ਉਹਨਾਂ ਚੀਜ਼ਾਂ ਦੇ ਨਾਲ ਹੀ ਤਿਉਹਾਰ ਜ਼ਿਆਦਾ ਵਧੀਆ ਬਣਦੇ ਆ ਨਾ। ਉਹ ਇੱਕ ਜਿਹੜੀ ਕਿਉਰਿਓਸਿਟੀ ਜਿਹੀ ਹੁੰਦੀ ਸੀਗੀ ਅੰਦਰ
ਉਸ ਮਾਹੌਲ ਨੂੰ। ਫਿਰ ਇੱਕ ਦੂਜੇ ਨੂੰ ਪੁੱਛਣਾ ਤੂੰ ਕਿੰਨੇ ਦੇ, ਫਿਰ ਹਵਾ ਵੀ ਕਰਨੀ, ਮੈਂ ਤਾਂ ਇੰਨੇ ਦੇ ਚਲਾਉਣੇ ਆ, ਇੰਨੇ ਦੇ ਚਲਾਉਣੇ ਨੇ,
ਇੰਨੇ ਦੇ ਚਲਾਉਣੇ ਆ, ਸਹੀ ਗੱਲ ਆ। ਅੱਛਾ ਇੱਕ ਹੋਰ ਗੱਲ ਹੁੰਦੀ ਸੀ, ਰਾਤ ਨੂੰ ਜਦੋਂ ਪਟਾਕੇ ਚਲਾਉਣੇ ਸ਼ੁਰੂ ਕਰਨੇ ਨਾ, ਤੇ ਪਹਿਲਾਂ ਇਹ ਦੇਖਣਾ ਵੀ ਉਹ ਜਿਹੜਾ ਸਾਡੇ ਦੋਸਤ ਦਾ ਘਰ ਹੁੰਦਾ ਸੀਗਾ ਜਾਂ ਹਨਾ ਆਪਣੇ ਜਾਣ, ਉਹ ਵਾਲੀ ਚਲਾ ਲੈਣ ਪਹਿਲਾਂ, ਫਿਰ ਉਧਰੋਂ ਯਾਨੀ ਆਪਣੇ ਹੀ ਨੀ ਚਲਾਉਂਦੇ ਰਹਿੰਦੇ ਸੀ, ਬਾਕੀਆਂ ਦੇ ਵੀ ਚੱਲਦੇ ਦੇਖੀਦਾ ਸੀ, ਉਹ ਉਹਨਾਂ ਨੇ ਅਨਾਰ ਚਲਾਇਆ, ਉਹ ਕਿੱਡਾ ਵੱਡਾ ਚੱਲਿਆ। ਫਿਰ ਜਦੋਂ ਲੱਗਦਾ ਸੀ ਵੀ ਲਾਗੇ ਛਾਗੇ ਹੋਰ ਕੋਈ ਨਹੀਂ ਚਲਾਉਂਦਾ, ਫਿਰ ਅਸੀਂ ਚਲਾਉਂਦੇ ਆ, ਤਾਂ ਕਿ ਜੋ ਅਸੀਂ ਚਲਾਉਂਦੇ ਪਏ ਉਹਨਾਂ ਨੂੰ ਬਾਕੀ ਵੀ ਇੰਜੋਏ ਕਰ ਲੈਣ। ਕੋਈ ਜ਼ਿੱਦ ਨੀ ਹੁੰਦੀ ਸੀਗੀ ਵੀ ਇੰਨੇ ਚਲਾਤੇ ਤੇ ਮੈਂ ਉਧਰੋਂ ਅਸਤਬਾਜੀ ਮਾਰਨੀ ਆ। ਸੋ ਸਾਰਾ ਇੱਕ ਤਰ੍ਹਾਂ ਜਿਹੜਾ ਪਿੰਡ ਹੁੰਦਾ ਸੀ ਇੱਕ ਦੂਜੇ ਨੂੰ ਦੇਖ ਦੇਖ ਕੇ ਹੀ ਉਹੀ ਦੀਵਾਲੀ ਇਕੱਠੀ ਹੋ ਜਾਂਦੀ ਸੀਗੀ। ਬਨੇਰੇ ਤੇ ਰੱਖ ਕੇ ਅਨਾਰ ਚਲਾਈ ਦਾ ਹੁੰਦਾ ਸੀਗਾ, ਪਰਾਤ ਵਿਚ ਰੱਖ ਕੇ ਅਸੀਂ ਚੱਕਰੀ ਘੁਮਾਈ ਦੀ ਹੁੰਦੀ ਸੀ, ਹੈਨਾ? ਹਾਂ,
ਇੱਕ ਚੱਕਰੀ ਹੈਨਾ, ਕੰਨ ਦੇ ਵਿਚ ਰੱਖ ਕੇ ਅਸਤਬਾਜੀ, ਨੇਲ ਜੀ ਲਾ ਕੇ ਉੱਤੇ ਵੀ ਟੰਗਦੇ ਹੁੰਦੇ ਸੀ ਕਿਉਂਕਿ ਏਦਾਂ ਘੁੰਮਣੀ ਬੜੀ ਸੋਹਣੀ ਲੱਗਣੀ ਦੇਖਣ
ਘੁੰਮਣੀ।
ਸਾਡਾ ਘਰ ਏਦਾਂ ਤਿੰਨ ਚਾਰ ਘਰ ਸਾਡੇ ਜਿਮੀਦਾਰਾਂ ਦੇ ਹੁੰਦੇ ਸੀ ਤਾਂ ਉਹ ਥੋੜੇ ਵੱਡੇ ਸੀਗੇ ਤੇ ਜਿੱਦਾਂ ਜਗ੍ਹਾ ਕਾਫੀ ਸੀਗੀ, ਅਸੀਂ ਫਿਰ ਉਹ ਨਾ ਫਲੋਰ ਦੇ ਉੱਤੇ ਬਾਹਰ ਸੜਕ ਤੇ ਰੱਖ ਕੇ ਤਾਂ ਉਹ ਆਸੂਬਾਜੀ ਉੱਥੇ ਰੋਡ ਤੇ ਚਲਾਉਣੀ ਜਿੱਦਾਂ ਹਨਾ ਸ਼ਰਾਰਤਾਂ ਕਰਨੀਆਂ।
ਬਿਲਕੁਲ
ਉਹ ਬੜੀ ਸੋਹਣੀ ਲੱਗਣੀ ਏਦਾਂ ਜਾਂਦੀ ਦੂਜੇ ਪਾਸੇ ਨੂੰ, ਮੋਬਾਇਲ ਨੀ ਸੀ ਹੁੰਦੇ ਤਾਂ ਉਦੋਂ ਇੰਜੋਏ ਬਹੁਤ ਕਰੀਦਾ ਸੀ, ਹੁਣ ਤਾਂ ਵੀਡੀਓ ਫੋਟੋਆਂ ਦੇ ਚੱਕਰ ਚ ਰਹਿ ਜਾਂਦਾ ਬੰਦਾ
ਰਹਿ ਜਾਂਦਾ। ਬਿਲਕੁਲ ਸਹੀ ਗੱਲ ਆ, ਉਹੀ ਉਹ ਜਿਹੜਾ ਨਜ਼ਾਰਾ ਉਹਨੂੰ ਤੁਸੀਂ ਅੱਖਾਂ ਨਾਲ ਤਾਂ ਦੇਖਦੇ ਹੀ ਨੀ, ਉਹਨੂੰ ਤੁਸੀਂ ਫਿਰ ਫੋਨ ਦੇ ਵਿੱਚੋਂ ਦੀ ਦੇਖਦੇ ਆ, ਕੈਮਰੇ ਵਿੱਚ ਦੀ ਦੇਖਦੇ ਆ, ਤੇ ਉਹ ਕੀ ਫਾਇਦਾ, ਉਸ ਮੋਮੈਂਟ ਨੂੰ ਜਿਉਂਦੇ ਨੀ ਹੈਗੇ, ਅਸੀਂ ਉਹਨੂੰ ਕੈਚ ਕਰਨ ਤੇ ਲੱਗ ਜਾਂਦੇ ਆ, ਬਸ ਗੱਲ ਹੀ ਆ,
ਜਿਹੜਾ ਕਿ ਕਦੇ ਵਾਪਸ ਦੇਖਣਾ ਵੀ ਨਹੀਂ ਹੁੰਦਾ।
ਹਾਂ, ਜਿਹੜਾ ਕਿ ਕਦੇ ਵਾਪਸ ਦੇਖਣਾ ਨਹੀਂ ਹੁੰਦਾ, ਬਿਲਕੁਲ ਸਹੀ ਆ, ਉਹ ਫੋਨ ਚ ਪਿਆ ਏਦਾਂ ਹੀ, ਤੁਹਾਡੀ ਫੋਨ ਵੈਸੇ ਹੀ ਇੱਕ ਫਾਈਲ ਜਿਹੀ ਬਣੀ ਹੁੰਦੀ, ਉਹਦੀਆਂ ਹੁੰਦੀਆਂ ਚੀਜ਼ਾਂ, ਠੀਕ ਆ, ਜਿੱਥੇ ਕੋਈ ਚੀਜ਼ ਕੈਚ ਕਰਨ ਵਾਲੀ ਹੁੰਦੀ ਆ, ਕੋਈ ਬਹੁਤ ਵਧੀਆ ਇਹੋ ਜਿਹੀ ਤੁਹਾਨੂੰ ਲੱਗੇ ਵੀ ਹਾਂ ਜਿਹਨੂੰ ਮੈਂ ਚੈਰਿਸ਼ ਕਰਦਾ ਰਹੂੰਗਾ ਸਾਰੀ ਉਮਰ ਮੁੜ ਮੁੜ ਕੇ ਦੇਖ ਕੇ, ਉਹ ਚੀਜ਼ਾਂ ਤੁਸੀਂ ਕੈਦ ਵੀ ਕਰੋ, ਪਰ ਇੰਨੇ ਵਾਹ ਤੁਰੇ ਜਾਣਾ ਉਹ ਤਾਂ ਨੀ ਸਹੀ ਲੱਗਦਾ ਹੈ ਨਾ। ਅੱਛਾ ਵਰਿੰਦਰ, ਇੱਕ ਹੋਰ ਚੀਜ਼ ਕੀਤੀ ਸੀ ਜਿਹੜੀ ਰਾਤ ਨੂੰ ਤੇ ਪਟਾਕੇ ਚਲਾ ਲਈਦੇ ਹੁੰਦੇ ਸੀਗੇ ਤੇ ਫਿਰ ਜਿਹੜੇ ਅਗਲੇ ਦਿਨ ਸਵੇਰੇ ਉੱਠ ਕੇ ਲੱਭੀ ਦੇ ਹੁੰਦੇ ਸੀਗੇ ਤੇ ਕੋਈ ਬਚਿਆ ਪਟਾਕਾ ਲੱਭ ਜਾਵੇ ਵਿੱਚੋਂ,
ਸਵੇਰ ਨੂੰ ਕੋਈ ਹੋਰ ਨਾ ਚੱਕ ਲਵੇ ਮੇਰੇ ਤਾਇਆ ਜੀ ਹੁਣਾਂ ਦੇ ਨਿਆਣੇ ਚ ਕੋਈ
ਹੋਰ ਨਾ ਚੁੱਕ ਲੈ,
ਸਵੇਰ ਨੂੰ ਪਹਿਲਾਂ ਛਲਣੇ ਆ ਗਵਾਂਢੀ ਵੀ ਉਹ ਚਲਾਉਣੇ ਆ
ਉਹ ਚਲਾਉਣੇ ਆ, ਔਰ ਉਹਨਾਂ ਦਾ ਆਪਣਾ ਹੀ ਮਜ਼ਾ ਹੁੰਦਾ ਸੀ, ਗਲੀ ਚ ਜਿਹੜੇ ਚੱਲੇ ਹੁੰਦੇ ਸੀ ਨਾ ਉੱਥੇ ਜਾ ਕੇ ਦੇਖਣਾ ਵੀ ਇਹ ਜਿਹੜਾ ਕੋਈ ਮੇਲ ਚ ਵੇ ਸਾਬਤ ਗਿਆ ਹਨਾ, ਤੇ ਉਹਦੇ ਨਾਲ ਬੜੇ ਅਮੀਰ ਸਮਝਦਾ ਸੀ। ਏਦਾਂ ਹੀ ਹੁੰਦਾ ਹੁੰਦਾ ਸੀ ਜਦੋਂ ਮੂੰਗਫਲੀ ਚੱਬੀ ਦੀ ਹੁੰਦੀ ਸੀਗੀ, ਯਾਦ ਆ ਮੂੰਗਫਲੀ ਚੱਬੀ ਦੀ ਸੀਗੀ ਤੇ ਸਾਹਮਣੇ ਛਿੱਲੜ ਜਿਹਾ ਪੈ ਜਾਣਾ, ਜਦੋਂ ਸਾਰੀ ਮੂੰਗਫਲੀ ਖਤਮ ਹੋ ਜਾਣੀ ਫਿਰ ਉਹਨਾਂ ਚ ਛਿੱਲੜਾਂ ਚ ਹੱਥ ਮਾਰ ਕੇ ਦੇਖਣਾ ਵੀ ਕੋਈ ਦਾਣਾ ਲੱਭ ਵੀ ਜਾਵੇ।
ਸਹੀ ਗੱਲ ਆ, ਪਟਾਕੇ ਚਲਾਉਣੇ, ਫਿਰ ਅਸੀਂ ਕ੍ਰਿਕਟ ਬਹੁਤ ਖੇਡਦੇ ਹੁੰਦੇ ਸੀ, ਫਿਰ ਅਸੀਂ ਹਨਾ ਸੰਡੇ ਲਈ ਇੱਕ ਪੈਕਟ ਹਮੇਸ਼ਾ ਹੋਰ ਕੁੱਕੜ ਬੰਬਾਂ ਦਾ ਰੱਖਣਾ, ਉਹ ਜਦੋਂ ਕੋਈ ਆਊਟ ਹੋਣਾ ਜਾਂ ਕੁਛ ਹੋਣਾ ਤੇ ਸੰਡੇ ਨੂੰ ਜਰੂਰ ਨੈਕਸਟ ਜਿਹੜਾ ਵੀ ਸੰਡੇ ਹੋਣਾ ਉਸ ਤੋਂ ਬਾਅਦ ਚ ਫਿਰ ਉਦਣ ਨੂੰ ਜਰੂਰ ਉੱਥੇ ਚਲਾਉਣੇ ਜਾ ਕੇ।
ਹਾਂ ਸਹੀ ਗੱਲ ਆ, ਬਿਲਕੁਲ ਬੜਾ ਹੀ ਪਿਆਰਾ ਤਿਉਹਾਰ ਆ ਦੀਵਾਲੀ, ਬਿਲਕੁਲ
ਜਿਹੜੇ ਇੱਕ ਮੋਮਬੱਤੀਆਂ ਹੁੰਦੀਆਂ ਰਾਤ ਨੂੰ ਉਹਨਾਂ ਦਾ ਫਿਰ ਮੋਮ ਹੁੰਦਾ ਤਾਂ ਉਹ ਸਵੇਰ ਨੂੰ ਫਿਰ ਹਨਾ ਇਕੱਠਾ ਕਰਕੇ ਬੁਗਣੀ ਜੀ ਦੇ ਵਿੱਚ ਛੋਟੀ ਜਿੱਦਾਂ ਘੜਾ ਹੁੰਦਾ ਉਦਾਂ ਦੀ ਹੁੰਦੀ ਉਹ ਸ਼ੇਪ ਉਹਦੀ ਛੋਟੀ, ਤਾਂ ਫਿਰ ਉਹਦੇ ਵਿੱਚ ਇਕੱਠਾ ਕਰਕੇ ਉਹਦੇ ਵਿੱਚ ਧਾਗਾ ਲਾ ਕੇ ਪੂਰੀ ਇੰਜੀਨੀਅਰਿੰਗ ਕਰਕੇ ਫਿਰ ਉਹਨੂੰ ਉਹਦਾ ਬਣਾਉਣਾ, ਉਹ ਗਰਮ ਕਰਕੇ ਦੀਵਾ ਜਿਹਾ।
ਸਹੀ ਗੱਲ ਆ, ਜਦੋਂ ਕਿਤੇ ਲਾਈਟ ਚੱਲ ਜਾਂਦੀ ਹੁੰਦੀ ਸੀਗੀ ਤਾਂ ਫਿਰ ਉਹ ਬਾਲ ਲੈਣਾ ਤੇ ਬੜੀ ਐ ਦੱਸੀ ਦੀ ਸੀਗੀ, ਦੇਖਿਆ ਸੀ ਬਣਾਇਆ ਸੀ ਇਹ, ਹੁਣ ਕੰਮ ਆਇਆ ਨਾ ਇਹ।
ਸਵੇਰ ਨੂੰ ਸ਼ਾਮ ਨੂੰ ਜਦੋਂ ਹਨਾ ਗੁਰਦੁਆਰਾ ਸਾਹਿਬ ਜਾ ਕੇ ਉੱਥੋਂ ਦੁੱਖ ਪਕੌੜੇ ਖਾ ਕੇ ਫਿਰ ਖੂਹ ਤੇ ਮੱਥਾ ਟੇਕ ਕੇ ਆਉਣਾ, ਪਸ਼ੂਆਂ ਕੋਲ ਦੀਵਾ ਜਗਾਉਣਾ, ਜਿੱਥੇ ਮੋਟਰ ਬੋਰ ਹੁੰਦਾ ਸੀ, ਹਾਂਜੀ
ਬੋਰ ਦੇ ਕੋਲ
ਕਬਰਾਂ ਕੋਲ ਜਗਾਉਣਾ, ਤੇ ਉਹ ਜਿਹੜਾ ਹਨਾ ਹੁੰਦਾ ਸੀ ਉਸ ਵੇਲੇ ਦਾ ਘਰ ਨੂੰ ਜਾਣ ਦਾ ਜਾਂ ਗੁਰਦੁਆਰਾ ਸਾਹਿਬ ਨੂੰ ਜਾਣ ਦਾ ਉਹ ਬੜਾ ਹੀ ਇੱਕ ਹੁੰਦਾ ਸੀ, ਉਹ ਅੱਖਾਂ ਮੋਹਰੇ ਹਲੇ ਵੀ ਘੁੰਮਦਾ ਆ ਤੇ ਉਸ ਦਿਨ ਦਾ
ਬੜਾ ਪਿੱਛੇ ਲੁਕਿਆ ਜਿਹੜਾ ਇੱਕ ਭਾਵ ਹੁੰਦੀਆਂ ਨਾ। ਹਾਂ ਬਿਲਕੁਲ, ਉਹ ਜਿਹੜੀ ਫੀਲਿੰਗ ਹੁੰਦੀ ਸੀਗੀ ਉਸ ਦਿਨ ਦੀ, ਉਹ ਇੱਕ ਭਾਵ ਜਿਹੜਾ ਹੁੰਦਾ ਸੀਗਾ, ਚਾਹੇ ਜਠੇਰਿਆਂ ਦੇ ਦੀਵੇ ਜਗਾਉਣੇ, ਚਾਹੇ ਖੂਹ ਤੇ ਜਗਾਉਣੇ, ਚਾਹੇ ਸਿਵਿਆਂ ਚ ਜਗਾਉਣੇ, ਜਿੱਥੇ ਵੀ ਉਹਦੇ ਨਾਲ ਇੱਕ ਭਾਵ ਜੁੜਿਆ ਹੁੰਦਾ ਸੀਗਾ ਵੀ ਯਾਨੀ ਕਿ ਉਹ ਚੀਜ਼ਾਂ ਸਾਡੀ ਜ਼ਿੰਦਗੀ ਦੇ ਲਈ ਕਿੰਨੀਆਂ ਇੰਪੋਰਟੈਂਟ ਆ ਕਿ ਉਹਨਾਂ ਨੂੰ ਅਸੀਂ ਦੀਵਾਲੀ ਵਾਲੇ ਦਿਨ ਭੁੱਲਦੇ ਨੀ, ਚਾਹੇ ਉਹ ਨਲਕਾ ਹੋਵੇ। ਉਸ ਦਿਨ ਇਹ ਲੱਗਦਾ ਸੀ ਕਿ ਹਾਂ ਇਹ ਵੀ ਸਾਡੀ ਜ਼ਿੰਦਗੀ ਦਾ ਕਿੰਨਾ ਵਧੀਆ ਪਾਰਟ ਆ ਹਨਾ, ਕਿ ਇਸ ਤੋਂ ਬਿਨਾਂ ਵੀ ਅਸੀਂ ਕੁਛ ਨੀ ਹੈਗੇ, ਖਵਾਜੇ ਦਾ ਜਾਂ ਪਸ਼ੂਆਂ ਦੇ ਕੋਲ ਰੱਖਣਾ। ਸੋ ਹਰ ਇੱਕ ਚੀਜ਼ ਦੇ ਨਾਲ ਜ਼ਿੰਦਗੀ ਦੀ ਬਹੁਤ ਗੂੜੀ ਸਾਂਝ ਹੁੰਦੀ ਸੀਗੀ, ਬਹੁਤ ਡੀਪ ਜਿਹੀ ਸਾਂਝ ਹੁੰਦੀ ਸੀ, ਜਿਹੜੀ ਮੈਨੂੰ ਪਤਾ ਪਈ ਸਾਡੇ ਚੋਂ ਬਹੁਤ ਜਣੇ ਅਸੀਂ ਮਹਿਸੂਸ ਕਰ ਰਹੇ ਹੋਵਾਂਗੇ ਅੱਜ ਦੇ ਦਿਨ। ਔਰ ਉਹੀ ਚੀਜ਼ ਮੈਂ ਇੱਥੇ ਬਹੁਤ ਮਿਸ ਕਰਦੀ ਹਾਂ ਕਿ ਮੈਂ ਕਿਤੇ ਜਾ ਕੇ ਦੀਵੇ ਨੀ ਜਗਾ ਸਕਦੀ। ਇੱਕ ਗੁਰਦੁਆਰਾ ਸਾਹਿਬ ਜ਼ਰੂਰ ਤੁਸੀਂ ਜਾ ਕੇ ਇੱਕ ਮੋਮਬੱਤੀ ਜਗਾਇਓ ਬਸ, ਪਰ ਉਹ ਜਿਹੜੀਆਂ ਸਾਂਝਾਂ ਜਿਹੜੀਆਂ ਉਸ ਪਿੰਡ ਦੇ ਨਾਲ ਜੁੜੀਆਂ ਸੀਗੀਆਂ ਉਹ ਉਸ ਪਿੰਡ ਵਿੱਚ ਹੀ ਰਹਿ ਗਈਆਂ। ਔਰ ਅਸੀਂ ਮੈਨੂੰ ਯਾਦ ਆ ਜਦੋਂ ਅਸੀਂ ਕੋਠੇ ਤੇ ਬਨੇਰਿਆਂ ਤੇ ਦੀਵੇ ਲਗਾਏ ਹੁੰਦੇ ਸੀਗੇ ਨਾ, ਤੇ ਓਹਦੇ ਵਿਚ ਜਾ ਜਾ ਕੇ ਮੁੜ ਮੁੜ ਕੇ ਤੇਲ ਪਾਉਂਦੇ ਰਹਿਣਾ ਫਿਰ ਬੁਝ ਨਾ ਜਾਣ ਕਿਤੇ, ਤੇ ਮੇਰੇ ਵਰਗੀ ਤਾਂ ਕਿਤੇ ਅੱਧੀ ਰਾਤ ਨੂੰ ਉੱਠਦੀ ਪੈਂਦੀ ਸੀ ਤੇ ਫਿਰ ਮੈਂ ਦੇਖਣ ਆਉਂਦੀ ਹੁੰਦੀ ਸੀ ਫਿਰ ਕਿੰਨੀ ਕੁ ਦੀਵਾਲੀ ਬਚੀ ਆ ਜੇ ਪਿੰਡ ਦੇ ਵਿਚ, ਤੇ ਜਿਹੜੇ ਦੀਵੇ ਜਗਦੇ ਹੋਣੇ ਤੇ ਮੈਨੂੰ ਖੁਸ਼ੀ ਹੋਣੀ ਵੀ ਨਹੀਂ ਨਹੀਂ ਅਜੇ ਤੱਕ ਜਗਦੀ ਪਈ ਆ ਦੀਵਾਲੀ ਹੈਗੀ ਆ। ਫਿਰ ਅਗਲੇ ਦਿਨ ਵੀ ਜਿਹੜੀ ਦੀਵਾਲੀ ਕਰੀ ਦੀ ਹੁੰਦੀ ਸੀਗੀ, ਅਸੀਂ ਦੀਵਾਲਾ ਕਹੀਦਾ ਹੁੰਦਾ ਸੀਗਾ ਵੀ ਅੱਜ ਦੀਵਾਲਾ ਆ, ਹੋਰ ਦੀਵਾਲੇ ਦਾ ਤਾਂ ਬਾਅਦ ਚ ਪਤਾ ਲੱਗਾ ਵੀ ਅਸੀਂ ਦੀਵਾਲੇ ਹੋਰ ਹੀ ਮਨਾਉਂਦੇ ਰਹੇ।
ਇੱਕ ਨਾ ਸਾਡੇ ਥੋੜੇ ਦੂਰ ਹੁੰਦਾ ਸੀ ਕਿ ਆੜਤੀਆਂ ਦੇ ਘਰ, ਲਾਲਿਆਂ ਦੇ ਘਰ, ਤਾਂ ਸਾਡੇ ਬਾਬਾ ਜੀ ਨੇ ਕਹਿਣਾ ਜਦੋਂ ਸਾਡੇ, ਕਿਉਂਕਿ ਇੱਕ ਤਾਂ ਥੋੜੇ ਮਹਾਜਨ ਲੋਕ ਥੋੜਾ ਲੇਟ ਸੌਂਦੇ ਆ, ਲੇਟ ਥੋੜਾ ਜਿਹਾ ਹੁੰਦਾ ਨਾ ਉਹਨਾਂ ਨੇ ਸ਼ੋਪਾਂ ਵੀ ਕਰਨੀਆਂ ਸਾਰਾ ਕੁਛ ਕਰਨਾ, ਅਸੀਂ ਪਟਾਕੇ ਚਲਾ ਕੇ ਹਟਣਾ, ਸਾਡੇ ਬਾਬਾ ਜੀ ਨੇ ਕਹਿਣਾ ਉਹ ਤੁਹਾਡੇ ਪੈਸਿਆਂ ਦੇ ਚੱਲਦੇ ਆ ਉਹ ਦੇਖ ਲਓ ਹੁਣ।
ਆਹੋ ਸਹੀ ਗੱਲ ਆ, ਇਹ ਵੀ ਗੱਲ ਠੀਕ ਆ।
ਤੇਲ ਪਾ ਕੇ ਫੇਰ ਓਹਨੂੰ ਅੱਗ ਲਾ ਕੇ ਜਿਦਾਂ ਪੋਲਚੜੀ ਯੂਜ ਕਰਦੇ ਓਦਾਂ ਫੇਰ ਪਟਾਕਾ ਚਲਾਉਣ ਲਈ ਉਹ ਯੂਜ ਕਰਦੇ ਹੁੰਦੇ ਸੀ।
ਓਕੇ ਹਾਂ ਬਹੁਤ ਵਧੀਆ ਠੀਕ ਹੈ। ਅੱਛਾ ਕਈ ਹਟੜੀ ਵੀ
ਹੁੰਦੇ ਹੁੰਦੇ ਸੀ ਨਾ, ਦੀਵਾਲੀ ਆਉਂਦੇ ਹੁੰਦੇ ਸੀ, ਦੀਵਾਲੀ ਲੈ ਕੇ ਆਉਂਦੇ ਹੁੰਦੇ ਸੀ ਖਰੀਦ ਕੇ।
ਹਾਂ ਹਾਂ
ਉਹਦੇ ਵਿੱਚ ਵੀ
ਕੋਈ ਛੋਟਾ ਜਿਹਾ ਜਿਹੜਾ ਘਰ ਚ
ਚਾਰ ਮੂਹਾਂ ਵਾਲਾ ਦੀ
ਹਾਂ ਉਹ ਜਿਹੜੀ ਹਟੜੀ ਉਹ ਚਾਰ ਮੂਹਾਂ ਵਾਲਾ ਹਾਂ ਹਟੜੀ ਹੁੰਦੀ ਸੀ ਤੇ ਉਹਨੂੰ ਚਮਖੀਆ ਦੀਵਾ ਕਹਿੰਦੇ ਹੁੰਦੇ ਸੀ, ਉਹ ਵੀ ਸਾਡੀ ਜ਼ਰੂਰ ਸਾਡੇ ਦਾਦੀ ਜਿਹੜੇ ਬਾਲਦੇ ਹੁੰਦੇ ਸੀਗੇ ਚਾਰਾਂ ਪਾਸਿਆਂ ਤੇ ਉਹ ਮੇਰੇ ਖਿਆਲ ਚ ਦਰਵਾਜੇ ਚ ਰੱਖਦੇ ਹੁੰਦੇ ਸੀਗੇ ਸ਼ਾਇਦ ਕੁਛ ਏਦਾਂ ਹੀ ਹੁੰਦਾ ਸੀਗਾ। ਅੱਛਾ ਇੱਕ ਟੂਣਿਆਂ ਦਾ ਬੜਾ ਹੁੰਦਾ ਸੀਗਾ ਨਾ, ਇਹਨਾਂ ਦਿਨਾਂ ਚ ਟੂਣੇ ਬੜੇ ਹੁੰਦੇ ਸੀਗੇ।
ਮੇਰੇ ਕੇਸ ਰੱਖੇ ਹੋਏ ਆ, ਮੇਰੇ ਮੰਮ ਨੇ ਸਪੈਸ਼ਲ ਮੇਰੇ ਪਟਕਾ ਬੰਨਣਾ ਘੁੱਟ ਕੇ ਪੁੱਤ ਹਨ ਮੈਂ ਕੱਲਾ ਹੀ
ਆ,
ਕਹਿੰਦਾ ਜੇਠੇ ਦੇ ਨਿਆਣੇ ਦੇ ਨਾ ਬਾਲ ਕੱਟ ਲੈਂਦੇ ਆ ਤੇ ਬਾਹਰ ਨੀ ਜਾਣਾ ਹੈਗਾ।
ਹਾਂ ਜੇਠੇ ਨਿਆਣੇ ਦੇ ਸਹੀ ਆ। ਅੱਛਾ ਕੱਟ ਵੀ ਹੁੰਦੇ ਹੁੰਦੇ ਸੀ, ਪਤਾ ਨੀ ਉਹ ਸੱਚ ਆ ਜਾਂ ਝੂਠ ਆ, ਮੇਰੀ ਭੈਣ ਦੇ ਕਈ ਵਾਰੀ ਕੱਟ ਵੀ ਹੋਏ ਪਰ ਐ ਬਸ ਕਰਦੇ ਹੀ, ਬਾਅਦ ਵਿੱਚ ਉਹਨਾਂ ਨੇ ਪੁੱਛਣਾ ਕਿ ਹੈ ਵਾਲ ਕਿੱਥੋਂ ਕੱਟ ਹੋਏ, ਤੇ ਪਤਾ ਨੀ ਕੀ ਚੀਜ਼ਾਂ ਹੁੰਦੀਆਂ ਸੀਗੀਆਂ ਕੁਛ ਹੁੰਦਾ ਸੀਗਾ। ਸੋ ਕਰਦੇ ਸਾਨੂੰ ਵੀ ਬਹੁਤ ਕਹਿੰਦੇ ਹੁੰਦੇ ਸੀ ਵਾਲੀ ਵਾਲਾ ਦੇਣੇ ਆ ਬਾਹਰ ਨਾ ਖੁੱਲੇ ਛੱਡੋ।
ਜਿਹੜਾ ਦੀਵਾ ਹੁੰਦਾ ਸੀ ਉਹਦੇ ਉੱਪਰ ਉਹ ਦਾਤੀ ਜੀ ਜਾਂ ਕੁਛ ਲੈ ਕੇ ਤਾਂ ਉਹਦੇ ਨਾਲ ਉਹ ਕਾਲਾ ਜਿਹਾ ਹੋ ਜਾਂਦਾ ਸੀ, ਫਿਰ ਉਹਦਾ ਅੱਖਾਂ ਚ ਕੁਛ ਪਾਉਂਦੇ ਹੁੰਦੇ ਸੀ ਏਦਾਂ, ਮੈਨੂੰ ਮਾੜਾ ਮਾੜਾ ਯਾਦ ਆ।
ਸੁਰਮਾ ਵੀ ਬਣਾਉਂਦੇ ਹੁੰਦੇ ਸੀ, ਸੁਰਮਾ ਬਣਾਉਂਦੇ ਹੁੰਦੇ ਸੀ, ਹਾਂ ਉਹ ਵੀ ਬਣਾਉਂਦੇ ਹੁੰਦੇ ਸੀ, ਸਹੀ ਗੱਲ ਆ। ਸੋ ਸਾਰਾ ਕੁਛ ਹੀ ਬੜਾ ਖਾਲਸ ਸੀ, ਪਿਓਰ ਹੁੰਦਾ ਸੀਗਾ ਚੀਜ਼ਾਂ ਆਪਣੀਆਂ ਕਹੀਏ ਪਏ, ਬਹੁਤ ਚਾਅ ਹੁੰਦਾ ਸੀ। ਦੀਵਾਲੀ ਤੋਂ ਪਹਿਲਾਂ ਕਹਾਣੀ ਕਢਾ ਲੈਣੀ ਆਪਣੀ, ਜਿਹੜੇ ਘਰ ਦੀ ਸਰੋਂ ਹੁੰਦੀ ਸੀ ਉਹਦੇ ਨਾਲ ਦੀਵੇ ਬਾਲਣੇ,
ਪਿੰਡ ਦੇ ਕੁਝ ਬੰਦੇ ਹੁੰਦੇ ਸੀ ਉਹਨਾਂ ਨੇ ਛਿੱਤਰ ਛੁੱਤਰ ਖਾਣੇ ਹੀ ਹੁੰਦੇ ਆ, ਜੂਆ ਖੇਲਦਿਆਂ ਨੇ ਸ਼ਰਾਬ ਪੀ ਕੇ ਲੜ ਪਏ, ਉਹ ਬੰਦਿਆਂ ਦੇ ਹਰ ਸਾਲ ਕਿਤੇ ਨਾ ਕਿਤੇ ਮੂੰਹ ਤੇ ਸਿਰ ਤੇ ਨਿਸ਼ਾਨ ਹੁੰਦੇ ਹੀ ਸੀਗੇ ਦੋ ਚਾਰ ਬੰਦਿਆਂ ਦੇ।
ਬਿਲਕੁਲ ਸਹੀ ਗੱਲ ਆ, ਉਹ ਕੁਛ ਅੰਤਰ ਹੁੰਦੇ ਆ ਔਰ ਉਹ ਹਮੇਸ਼ਾ ਹੀ ਹੁੰਦੇ ਆ।
ਬਾਕੀ ਅਮਨਦੀਪ ਭਾਜੀ ਦੇ ਕਹਿਣ ਵਾਂਗੂ ਕਿ ਦੀਵਾਲੀ ਤੇ ਜਿਹੜਾ ਦੀਵਾ ਆ ਉਹ ਅੰਦਰ ਜਿਹੜਾ ਜਗਦਾ ਨਾ ਉਹ ਸਭ ਤੋਂ ਇੰਪੋਰਟੈਂਟ ਚੀਜ਼ ਆ, ਗਿਆਨ ਦਾ, ਜਿਹੜਾ ਇੱਕ ਦੂਜੇ ਦੇ ਲਈ ਪਿਆਰ ਦਾ ਸਤਿਕਾਰ ਦਾ, ਉਹ ਵੀ ਦੀਵਾ ਨਾਲ ਹੀ ਜਗਾਉਣਾ ਚਾਹੀਦਾ ਜਿੱਦਾਂ ਦੂਜੇ ਦੀਵੇ ਜਗਦੇ ਆ। ਕੁਛ ਸੇਵਿੰਗ ਕਰਕੇ ਰੱਖਣੀ ਚਾਹੀਦੀ ਆ ਕਿ ਆਪਣਿਆਂ ਲਈ, ਆਪਣੇ ਆਲੇ ਦੁਆਲੇ ਲਈ ਭਲਾ ਹੋਵੇ ਕਿਸੇ ਦਾ, ਉਹ ਵੀ ਇੱਕ ਅੱਜ ਕੱਲ ਦੇ ਹਿਸਾਬ ਨਾਲ ਉਹ ਵੀ ਇੱਕ ਜ਼ਰੂਰੀ ਚੀਜ਼ ਆ।
ਬਿਲਕੁਲ ਸਹੀ ਗੱਲ ਆ, ਉਹ ਦੀ ਬਹੁਤ ਜ਼ਰੂਰਤ ਆ।
ਹਾਂਜੀ ਬੱਕੀਆਂ ਦੀਆਂ ਵੀ ਗੱਲਾਂ ਸੁਣਨੀਆਂ ਚਾਹੂੰਗਾ ਤੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ, ਬਹੁਤ ਕੁਛ ਸਿੱਖੀਦਾ ਜੀ ਤੁਹਾਡੇ ਸਾਰਿਆਂ ਦੇ ਕੋਲੋਂ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ। ਪਰਮਾਤਮਾ ਕਰੇ ਹਰੇਕ ਦੀ ਦੀਵਾਲੀ ਖੁਸ਼ੀਆਂ ਭਰੀ ਹੋਵੇ, ਚੜ੍ਹਦੀ ਕਲਾ ਵਾਲੀ ਹੋਵੇ ਤੇ ਹਰ ਦਿਨ ਹੀ ਦੀਵਾਲੀ ਵਰਗਾ ਹੋਵੇ।
ਬਿਲਕੁਲ ਬਹੁਤ ਬਹੁਤ ਸ਼ੁਕਰੀਆ। ਤੇ ਸਾਨੂੰ ਕੁਲਦੀਪ ਕੌਰ ਨੇ ਮੈਸੇਜ ਭੇਜਿਆ, ਕਹਿੰਦੀ ਮੈਂ ਸੁਣ ਰਹੀ ਆ ਤੇ ਮਾਣ ਰਹੀ ਆ ਪਿਆਰੀਆਂ ਯਾਦਾਂ, ਕਹਿੰਦੇ ਵੀਰ ਦੀਆਂ ਯਾਦਾਂ ਵੀ ਤਕਰੀਬਨ ਸਾਡੇ ਵਰਗੀਆਂ ਹੀ ਆ। ਬਿਲਕੁਲ ਸਹੀ ਗੱਲ ਆ, ਸਾਡੇ ਸਾਰਿਆਂ ਦੀਆਂ ਯਾਦਾਂ ਦਾ ਰੰਗ ਇੱਕੋ ਜਿਹਾ ਹੀ ਹੁੰਦਾ ਹੈ ਨਾ। ਸੋ ਬਹੁਤ ਬਹੁਤ ਸ਼ੁਕਰੀਆ ਵਰਿੰਦਰ, ਤੇ ਦੀਵਾਲੀ ਦੀਆਂ ਬਹੁਤ ਬਹੁਤ ਸ਼ੁਭਕਾਮਨਾਵਾਂ, ਪਰਮਾਤਮਾ ਚੜ੍ਹਦੀ ਕਲਾ ਦੇ ਵਿੱਚ ਰੱਖੇ ਇਸੇ ਤਰ੍ਹਾਂ।
ਥੈਂਕ ਯੂ ਜੀ, ਸਤਿ ਸ੍ਰੀ ਅਕਾਲ ਸਾਰਿਆਂ
ਨੂੰ, ਸਤਿ ਸ੍ਰੀ ਅਕਾਲ ਵੀਰੇ। ਸੋ ਇੰਗਲੈਂਡ ਤੋਂ ਵਰਿੰਦਰ ਹੁਣਾਂ ਨੇ ਅੱਜ ਬਹੁਤ ਦੇਰ ਬਾਅਦ ਗੱਲ ਕੀਤੀ ਪ੍ਰੋਗਰਾਮ ਦੇ ਵਿੱਚ, ਕੀ ਸਬਬ ਬਣਿਆ ਤੁਹਾਨੂੰ ਸਾਰਿਆਂ ਨੂੰ ਦੱਸ ਦਿੱਤਾ ਉਹਨਾਂ ਨੇ। ਸੋ ਬੜਾ ਵਧੀਆ ਲੱਗਦਾ ਜੀ, ਫਿਰ ਲੱਗਦਾ ਵੀ ਸੱਚੀ ਮੁੱਚੀ ਇਹ ਰੇਡੀਓ ਨੀ ਜੀ, ਇਹ ਸਾਡਾ ਪਰਿਵਾਰ ਹੀ ਆ, ਕਿਉਂਕਿ ਇੰਗਲੈਂਡ ਵਰਗੇ ਜਿਹੜੀ ਕੰਟਰੀ ਆ ਉੱਥੇ ਪਤਾ ਨੀ ਕਿੰਨੇ ਕੁ ਰੇਡੀਓ ਚੱਲਦੇ ਆ, ਬਹੁਤ ਸਾਰੇ ਰੇਡੀਓ ਜਿਹੜੇ ਇੰਗਲੈਂਡ ਦੇ ਵਿੱਚ ਹੈਗੇ ਆ, ਪਰ ਕੁਛ ਨਾ ਕੁਛ ਆਪਣਾਪਨ ਇਹਨਾਂ ਨੂੰ ਦਿਸਦਾ ਹਰਮਨ ਰੇਡੀਓ ਦੇ ਵਿੱਚ, ਜਿਹੜੇ ਲਾਈਵ ਨਾ ਸੁਣ ਪਾਉਣ ਤੇ ਪੋਡਕਾਸਟ ਸੁਣਦੇ ਆ, ਔਰ ਜੇ ਪੋਡਕਾਸਟ ਨਹੀਂ ਸੁਣਨਾ ਤੇ ਲਾਈਵ ਵੀ ਜ਼ਰੂਰ ਸੁਣਦੇ ਆ। ਔਰ ਇਹਨਾਂ ਦਾ ਕਈ ਵਾਰ ਮੈਨੂੰ ਫੋਨ ਵੀ ਆਊਗਾ ਤੇ ਕਹਿਣਗੇ ਵੀ ਹਰ, ਔਰ ਕਈ ਵਾਰੀ ਮੈਨੂੰ ਉਹਨਾਂ ਚੀਜ਼ਾਂ ਦਾ ਨੀ ਪਤਾ ਹੁੰਦਾ ਕਿ ਇੰਨੇ ਰੈਗੂਲਰ ਲਿਸਨਰ ਦਾ ਮੈਨੂੰ ਪਤਾ ਲੱਗ ਜਾਂਦਾ ਵੀ ਹਾਂ ਇਹ ਵਾਲੇ ਪ੍ਰੋਗਰਾਮ ਚ ਇਹ ਗੱਲ ਹੋਈ ਸੀ ਤੇ ਇਹ ਵਾਲੇ ਪ੍ਰੋਗਰਾਮ ਚ ਇਹ ਗੱਲ ਹੋਈ ਸੀ। ਬਹੁਤ ਬਹੁਤ ਸ਼ੁਕਰੀਆ ਤੁਹਾਡੇ ਸਭ ਦੇ ਪਿਆਰ ਦਾ। ਤੇ ਨਵਦੀਪ ਕੌਰ ਹੁਣਾਂ ਨੇ ਵੀ ਜੀ ਸਤਿ ਸ਼੍ਰੀ ਅਕਾਲ ਬੁਲਾਈ ਹੈ, ਕਹਿੰਦੇ ਸਤਿ ਸ਼੍ਰੀ ਅਕਾਲ ਸੁਖਪ੍ਰੀਤ, ਤੁਸੀਂ ਤੇ ਵਰਿੰਦਰ ਜੀ ਨੇ ਤਾਂ ਸਾਰਾ ਬਚਪਨ ਯਾਦ ਕਰਾ ਦਿੱਤਾ, ਸਾਰਾ ਕੁਝ ਅੱਖਾਂ ਅੱਗੇ ਆ ਗਿਆ ਤੇ ਸਾਰਾ ਕੁਝ ਦੁਬਾਰਾ ਜੀ ਲਿਆ। ਹੈਪੀ ਦੀਵਾਲੀ ਟੂ ਹਰਮਨ ਫੈਮਿਲੀ। ਬਹੁਤ ਬਹੁਤ ਸ਼ੁਕਰੀਆ ਨਵਦੀਪ। ਬਿਲਕੁਲ ਜੀ, ਬੁੱਧਵਾਰ ਦੀ ਕੋਸ਼ਿਸ਼ ਇਹੀ ਹੁੰਦੀ ਹੈ ਮੇਰੀ ਵੀ ਕਿ ਮੈਂ ਇੱਕ ਵਾਰ ਫਿਰ ਤੋਂ ਜੋ ਛੱਡ ਆਈ ਆ ਉਹ ਇੱਕ ਵਾਰ ਫਿਰ ਤੋਂ ਜੀ ਲਵਾਂ, ਔਰ ਉਹ ਹੁੰਦਾ ਵੀ ਆ ਤੁਹਾਡੇ ਸਾਰਿਆਂ ਦੇ ਨਾਲ ਬੈਠ ਕੇ ਇੱਕ ਵਾਰ ਫਿਰ ਤੋਂ ਮੈਂ ਆਪਣਾ ਬਚਪਨ ਜੀ ਲੈਂਦੀ ਹਾਂ, ਔਰ ਇਸ ਕਰਕੇ ਮੈਨੂੰ ਹੁਣ ਘੱਟ ਹੀ ਲੱਗਦਾ ਕਿ ਮੈਂ ਪੰਜਾਬ ਛੱਡਿਆ ਹੋਇਆ ਆ। ਔਰ ਇਸ ਦੀ ਚੀਜ਼ ਦੀ ਸਭ ਤੋਂ ਚੰਗੀ ਗੱਲ ਇਹ ਲੱਗਦੀ ਹੁੰਦੀ ਹੈ ਕਿ ਸਾਡੇ ਪੰਜਾਬ ਦਾ, ਸਾਡੀਆਂ, ਸਾਡੇ ਪਿੰਡ ਦਾ ਮੂੰਹ ਮਹਾਂਦਰਾ, ਰੰਗ ਢੰਗ, ਇਹ ਤੇ ਦਿਨ ਤਿਉਹਾਰ ਸਾਰੇ ਜਿਉਂ ਦੇ ਤਿਉਂ ਅਸੀਂ ਸਾਂਭ ਕੇ ਰੱਖੇ ਹੋਏ ਆ ਨਾ। ਅੱਜ ਬੇਸ਼ੱਕ ਜਦੋਂ ਕੋਈ ਉੱਥੋਂ ਆਉਂਦਾ ਹੈ ਜਾਂ ਜਾਂਦੇ ਵੀ ਆ ਤੇ ਲੱਗਦਾ ਕਿ ਉਹ ਸਾਰਾ ਕੁਝ ਬਦਲ ਗਿਆ, ਨਾ ਉਹ ਦਿਨ ਤਿਉਹਾਰ ਰਹੇ, ਨਾ ਉਹ ਰਿਸ਼ਤੇ ਨਾਤੇ ਰਹੇ, ਨਾ ਉਹ ਪਿੰਡ ਰਿਹਾ, ਨਾ ਉਹ ਪਿੰਡ ਦੀਆਂ ਗੱਲਾਂ ਜਿਹੀਆਂ ਰਹੀਆਂ ਹਨਾ। ਪਰ ਫਿਰ ਵੀ ਅਸੀਂ ਇਹ ਦੋ ਘੰਟੇ ਜਿਹੜੇ ਹੁੰਦੇ ਆ ਬਿਲਕੁਲ ਅਸੀਂ ਆਪਣੇ ਉਹੀ ਪਿੰਡ ਨੂੰ ਮਾਣਦੇ ਹਾਂ, ਉਹੀ ਸਮਾਂ ਇੱਕ ਵਾਰ ਫਿਰ ਤੋਂ ਹੰਢਾ ਲੈਂਦੇ ਹਾਂ, ਮਿਲ ਕੇ ਜਿੱਦਾਂ ਦਾ ਅਸੀਂ ਆਪਣਾ ਬਚਪਨ ਦੇਖਿਆ ਹੋਇਆ ਸੀਗਾ, ਸੋ ਤੁਹਾਡੇ ਸਾਰਿਆਂ ਦੇ ਇਸ ਸਾਥ ਦੇ ਨਾਲ ਹੀ ਇਹ ਹੋਣਾ ਮੁਮਕਿਨ ਹੁੰਦਾ ਹੈ ਜੀ। ਸੋ ਪ੍ਰੋਗਰਾਮ ਦੇ ਵਿੱਚ ਕੁਛ ਜ਼ਿਆਦਾ ਸਮਾਂ ਨਹੀਂ ਰਿਹਾ, ਪਰ ਸਾਡੇ ਕੋਲ ਦੀਵਾਲੀ ਦੀਆਂ ਬਹੁਤ ਸਾਰੀਆਂ ਗੱਲਾਂ ਅਜੇ ਵੀ ਪਈਆਂ ਹੋਈਆਂ, ਉਹਨਾਂ ਤੇ ਗੱਲਬਾਤ ਕਰਨੀ ਹੈ। ਸੋ ਤੁਹਾਡੇ ਸਾਰਿਆਂ ਦੀਆਂ ਯਾਦਾਂ ਵੀ ਮੈਂ ਸੁਣਨੀਆਂ ਪ੍ਰੋਗਰਾਮ ਦੇ ਵਿੱਚ, ਤੁਸੀਂ ਕਾਲ ਕਰ ਸਕਦੇ ਹੋ ਜਾਂ ਮੈਸੇਜ ਭੇਜ ਕੇ ਆਪਣੀ ਕੋਈ ਯਾਦ ਜਾਂ ਕਿਵੇਂ ਦੀਵਾਲੀ ਤੁਸੀਂ ਮਨਾਉਂਦੇ ਸੀਗੇ ਉਹ ਮੈਨੂੰ ਲਿਖ ਭੇਜੋ ਤੇ ਪ੍ਰੋਗਰਾਮ ਦੇ ਵਿੱਚ ਜ਼ਰੂਰ ਸਾਂਝੀ ਕਰਾਂਗੀ। ਸੁਣਦੇ ਹਾਂ ਜੀ ਹੁਣ ਇੱਕ ਗੀਤ, ਤੇ ਗੀਤ ਤੋਂ ਬਾਅਦ ਫੇਰ ਪਾਉਂਦੇ ਹਾਂ ਯਾਦਾਂ ਦੇ ਦੀਵੇ ਚ ਤੇਲ। ਕਾਲ ਹੈ ਬਾਜੀ ਕੋਈ? ਓਕੇ, ਸੋ ਚਲੋ ਜੀ ਗੀਤ ਨੂੰ ਕਰਦੇ ਹਾਂ ਪੋਸਟਪੋਨ, ਕਿਉਂਕਿ ਧਨੀ ਸਾਡੇ ਨਾਲ ਆਲਰੇਡੀ ਪ੍ਰੋਗਰਾਮ ਦੇ ਵਿੱਚ ਉਹਨਾਂ ਨੇ ਸਾਂਝ ਬਣਾਈ ਹੋਈ ਹੈ, ਮੈਨੂੰ ਨੀ ਸੀ ਪਤਾ ਜੀ। ਸੋ ਆਜੋ ਆਜੋ ਧਨੀ ਸਾਹਿਬ, ਮੁਬਾਰਕਾਂ ਦੀਵਾਲੀ ਦੀਆਂ ਬਹੁਤ ਬਹੁਤ।
ਸਤਿ ਸ੍ਰੀ ਅਕਾਲ ਦੀਦੀ, ਕੀ ਹਾਲ ਚਾਲ ਆ ਜੀ?
ਬਸ ਵਧੀਆ ਠੀਕ ਠਾਕ, ਤੁਸੀਂ ਸੁਣਾਓ ਕੀ ਲੈ ਕੇ ਆਏ ਆ? ਭੈਣ ਲਈ ਖਾਲੀ ਹੱਥ ਨੀ ਆਈਦਾ ਹੁੰਦਾ ਦੀਵਾਲੀ ਵਾਲੇ ਦਿਨ?
ਉਹ ਬਾਹਰ ਦੇਖੋ ਜੀ, ਉਹ ਟੋਕਰੀ ਪਈ ਕਿੰਨੀ ਵੱਡੀ ਫਰੂਟਾਂ ਦੀ ਜੀ।
ਠੀਕ ਆ, ਹੋਰ ਕੀ ਕੀ ਆ?
ਉਹ ਹੈ 2 ਕੁਇੰਟਲ ਦੀ ਤੁਹਾਡੇ ਕੋਲ ਚੋਣੀ ਨਹੀਂ?
ਮੈਂ ਮਠਿਆਈ ਖਾਣੀ ਸੀ, ਕੱਲੀ ਬੰਦਾ ਕੋਈ ਸੂਟ ਸਾਟ ਲੈ ਕੇ ਆਵੇ? ਸਮਾਂ ਤਾਂ ਦੇਖੋ ਨਾ, ਨਾ ਭਰਾ ਦਾ ਧਨੀਆ ਤੇ ਲੈ ਕੇ ਕੱਲੇ ਫਰੂਟ ਆਇਆ ਹੈ, ਆ ਕੀ ਗੱਲ ਬੜੀ ਬਈ?
ਦੀਦੀ 80 ਰੁਪਏ ਕਿਲੋ ਸੇਬ ਮਿਲੇ ਆ, 120 ਰੁਪਏ ਦਰਜਨ ਕੇਲੇ ਮਿਲੇ ਆ, ਸੱਚੇ ਕਿ ਨਹੀਂ?
ਦੀਦੀ ਆਸਟ੍ਰੇਲੀਆ ਚ ਰਹਿੰਦੀ ਆ, 99 ਸੈਂਟ ਨੂੰ ਕਿਲੋ ਸੇਬ ਮਿਲ ਜਾਂਦੇ ਆ।
ਉਹ ਦੀਦੀ ਉਹ ਫਿਰ ਤੁਸੀਂ ਪਾਰਕਲੀ ਮਾਰਕੀਟ ਚੋਂ ਲੈ ਕੇ ਆਉਂਦੇ ਨੀ ਕਿਤੇ ਕੋਲਸ ਤੇ ਜਾਂ ਫੂਲ ਵਸਤੋਂ ਲੈ ਕੇ ਪਤਾ ਫੇਰ ਲੱਗਦਾ ਸਾਢੇ 4 ਡਾਲਰ ਦੇ ਕਿਲੋ ਆ।
ਉੱਥੇ ਵੀ 3-4 ਡਾਲਰ ਨੂੰ ਮਿਲ ਜਾਂਦੇ ਆ।
ਨਹੀਂ ਫਿਰ ਮੈਂ ਤਾਂ ਫਿਰ ਸਪੈਸ਼ਲ ਭੈਣ ਵਾਸਤੇ ਲੈ ਕੇ ਆਉਣਾ ਸੀ ਨਾ, ਸਪੈਸ਼ਲ ਤੇ ਬੰਦਾ ਵਧੀਆ ਚੀਜ਼ ਲੈ ਕੇ ਜਾਂਦਾ ਨਾ।
ਨਾ ਨਾ ਅਸੀਂ ਨੀ ਮੰਨਦੇ, ਉਹ ਤਾਂ ਬੰਦਾ ਕਿਸੇ ਬਿਮਾਰ ਨੂੰ ਦੇਖਣ ਗਏ ਨੂੰ ਫਰੂਟ ਲੈ ਜਾਂਦਾ, ਅੱਜ ਦੀਵਾਲੀ ਆ, ਦੀਵਾਲੀ ਤੇ ਦੱਸੋ ਕੀ ਲਿਆਏ ਆ?
ਤੁਹਾਨੂੰ ਨਕਲੀ ਮਠਿਆਈਆਂ ਥੋੜੀਆਂ ਖਲੋਰੀ, ਅਸੀਂ ਤੁਹਾਨੂੰ ਮੈਂ ਜੇ ਨਕਲੀ ਮਠਿਆਈਆਂ ਲਾ ਲਈ ਉਹਦੇ ਡਾਕਟਰ ਨੂੰ ਜਾ ਕੇ 80-85 ਅਸੀਂ ਚੱਲ ਲਾਉਂਦੀ ਫੀਸ ਆ।
ਬਸ ਭਾਬੀ ਨੇ ਘੂਰੀ ਵੱਟਦੀ ਹੋਣੀ ਆ, ਬਸ ਸੇਬ ਹੀ ਲੈ ਕੇ ਜਾਣੇ ਆ, ਹੋਰ ਕੁਛ ਨੀ ਲਿਜਾਣਾ।
ਨਹੀਂ ਦੀਦੀ ਸੇਬ ਬਹੁਤ ਵਧੀਆ ਲੱਗੇ ਸੀ, ਸੇਬ ਬਹੁਤ ਵਧੀਆ ਲੱਗੇ ਸੀ, ਤੁਸੀਂ ਸਮਝਿਆ ਕਰੋ, ਸੇਬ ਦੇ ਨਾਲ ਖੂਨ ਵੱਧਦਾ ਬੰਦੇ ਦਾ।
ਸੇਬ ਬਹੁਤ ਵਧੀਆ ਲੱਗੇ ਸੀ ਤਾਂ ਏਦਾਂ ਕਹਿੰਦਾ ਜਿੱਦਾਂ ਤੂੰ ਤੋੜ ਕੇ ਲਿਆਇਆ ਹੁੰਦਾ ਵੀ ਬਹੁਤ ਵਧੀਆ ਲੱਗੇ ਸੀ।
ਉਹ ਦੀਦੀ ਜਦੋਂ ਜਾਈਦਾ ਹੀ ਨੀ ਆਪਾਂ ਸਮਾਨ ਸਮੂਨ ਖਰੀਦਣ ਵਾਸਤੇ, ਉਹ ਏਦਾਂ ਹੀ ਬੋਲਦੇ ਹੁੰਦੇ ਸੀ ਜਿਹੜੇ ਦੁਕਾਨਾਂ ਵਾਲੇ, ਉਹ ਭੈਣ ਜੀ ਸੇਬ ਬਹੁਤ ਵਧੀਆ ਨੇ ਸੇਬ, ਉਹਦੇ ਉੱਤੇ ਭਾਵੇਂ ਉਹਨਾਂ ਨੇ ਮੋਮ ਜਾਰੀ ਹੋਵੇ।
ਉਹਨਾਂ ਨੇ ਤਾਂ ਕਹਿਣਾ ਹੀ ਹੁੰਦਾ, ਸਹੀ ਗੱਲ ਆ, ਉਹਨਾਂ ਨੇ ਤੇ ਸੂਟ ਵੀ ਖੱਦਰ ਦਾ ਦਿਖਾ ਕੇ ਕਹਿਣਾ ਹੁੰਦਾ ਵੀ ਸਿਲਕ ਦਾ ਹੀ ਆ ਭੈਣ ਜੀ, ਲੈ ਹੀ ਜਾਓ ਇਹ। ਚੱਲ ਟੋਪੀਆਂ ਪਾਈ ਜਾਂਦਾ ਹੁਣ ਹਨਾ ਬਈ ਨਾ ਨਾ ਬਹੁਤ ਸੋਹਣੇ ਲੱਗੇ ਸੀ
ਮਤਲਬ ਕਿ ਤੁਸੀਂ ਬਰਸੀ ਤੋਂ ਬਣਾ ਨਹੀਂ ਮੰਨਣਾ
ਯਾਨੀ ਹੁਣ ਮੈਨੂੰ ਪਤਾ ਲੱਗ ਗਿਆ ਵੀ ਤੂੰ ਟੋਪੀਆਂ ਪਾਉਂਦੇ ਪਾਇਆ ਤਾਂ ਫੇਰ ਮੈਂ ਹੁਣ ਕੀ ਕਵਾਂ ਚੱਲ ਹੁਣ ਮੈਂ ਸੇਬਾਂ ਨਾਲ ਹੀ ਦੰਬਾਲੀ ਮਨਾਉਣੀ ਆ ਤੂੰ ਸੋਚ ਫੇਰ ਬਾਕੀ ਦੁਨੀਆ ਰਾਤ ਨੂੰ ਮਠਿਆਈਆਂ ਖਾਊਗੀ ਮੈਂ ਸੇਬ ਹੀ ਕੱਟ ਕੱਟ ਕੇ ਖਾਊਂਗੀ ਫੇਰ ਮੇਰਾ ਭਰਾ ਦੇ ਕੇ ਗਿਆ ਸੀ ਚਲੋ ਦੀਵਾਲੀ ਤੇ ਹਨਾ
ਗੁਆਂਢੀਆਂ ਵੱਲ ਮਾਰੋ ਇੱਕ ਕਰ ਕੇ ਲਾਓ ਜੀ ਸਾਡੀ ਸਾਡਾ ਸਮਾਨ ਆਇਆ ਜੀ ਸਾਡੀ ਦੀਵਾਲੀ ਆਈ
ਹਾਂ ਸਹੀ ਗੱਲ ਆ ਸਹੀ ਗੱਲ ਆ ਹੋਰ ਸੁਣਾਓ ਕੀ ਹਾਲ ਚਾਲ ਆ
ਬਾ ਵਧੀਆ ਜੀ ਵਧੀਆ ਵਾਪਸੀ ਦਾ ਤੁਹਾਡੀ ਆਵਾਜ਼ ਸੁਣ ਲਈ ਆ ਸਾਡੀ ਦੀਵਾਲੀ ਵਧੀਆ ਬਣ ਗਈ
ਵਾਹ ਇੱਕ ਹੋਰ ਟੋਪੀ ਪਾਤੀ ਹੁਣ ਨਾਲ ਲੱਗਦੀ ਹੈ ਚੱਲਣ ਲੱਗ ਗਈਆਂ ਹੁਣ
ਫੀਲਿੰਗ ਲੈ ਸਕਦੇ ਬਰਸੀ ਦੀ ਬਰਸੀ ਦੀ ਫੀਲਿੰਗ ਲੈ ਸਕਦੇ ਬਰਸੀ ਮੈਂ ਖਾਣ ਨੀ ਹੁਣ
ਆਹੋ ਸਹੀ ਗੱਲ ਆ ਹੋਰ ਤਨੀ ਕੀ ਹਾਲ ਚਾਲ ਆ ਕਿੱਦਾਂ ਮਨਾ ਰਹੇ ਦੀਵਾਲੀ ਫਿਰ
ਦੀਵਾਲੀ ਦੇਖੋ ਜੀ ਮੈਂ ਤੇ ਹੁਣੇ ਉੱਠਿਆ ਵੈਸੇ ਦੀਵਾਲੀ ਹੁਣ ਸ਼ਾਮਾਂ ਨੂੰ ਮਨਾਵਾਂਗੇ ਜਦੋਂ ਡਾਲਰ ਘੁਮਾ ਕੇ ਘਰ ਆਵਾਂਗੇ
ਠੀਕ ਆ ਠੀਕ ਆ ਹਾਂ
ਸਾਡੀ ਦੀਵਾਲੀ ਦੀਦੀ ਉਹ ਸਾਡੀ ਦੀਵਾਲੀ ਕਹਿੰਦੇ ਉਹ ਕਹਿੰਦੇ ਨੇ ਹੁੰਦੇ ਸਿਆਣੇ ਕਹਿੰਦੇ ਨਿੱਤ ਦੀਵਾਲੀ ਸਾਹਿਬ ਚੱਤੋ ਪੈਰ ਬਸੰਤ ਉਹ ਸਾਲ ਸਾਡਾ ਆ
ਦੱਸ ਬਸ ਬਸ ਬਹਾਨਾ ਹੀ ਹੁੰਦਾ ਜਦੋਂ ਤੁਸੀਂ ਬੈਠ ਜਾਂਦੇ ਆ ਰਲ ਮਿਲ ਕੇ ਜਾਂ ਕੋਈ ਉਹ ਆਪਣੀਆਂ ਪੁਰਾਣੀਆਂ ਗੱਲਾਂ ਜਿੱਦਾਂ ਕਿਸੇ ਨੂੰ ਕਿਸੇ ਚੀਜ਼ ਦਾ ਪੁੱਛ ਹੁੰਦਾ ਕਿਸੇ ਨੂੰ ਕਿਸੇ ਚੀਜ਼ ਦਾ ਨਸ਼ਾ ਹੁੰਦਾ ਹਨਾ ਸਾਨੂੰ ਨਸ਼ਾ ਸਾਡੀਆਂ ਯਾਦਾਂ ਦਾ ਹੀ ਹੁੰਦਾ ਸਾਡਾ ਤਾਂ ਹਰ ਤਿਉਹਾਰ ਹੋ ਗਿਆ ਹਰ ਦਿਨ ਹੋ ਗਿਆ ਇਹਨਾਂ ਯਾਦਾਂ ਦੇ ਸਹਾਰੇ ਹੀ ਚੱਲਦਾ ਜਿੱਦਾਂ ਜਿੱਦਾਂ ਅਮਲੀ ਅਫੀਮ ਤੋਂ ਬਿਨਾ ਨੀ ਜੀ ਸਕਦਾ ਤੇ ਅਸੀਂ ਆਪਣੀਆਂ ਯਾਦਾਂ ਤੋਂ ਬਿਨਾ ਨੀ ਜੀ ਸਕਦੇ ਹਨਾ ਹੁਣ ਜਦੋਂ ਭਰਾ ਅਫੀਮ ਅਮਲੀ ਹੋਣ ਤੇ ਭੈਣਾਂ ਨੂੰ ਅਫੀਮ ਦਾ ਪਤਾ ਰੱਖਣਾ ਪੈਂਦਾ ਹਨਾ ਠੀਕ ਆ ਠੀਕ ਆ ਅੱਛਾ ਚੱਲ ਗੱਲ ਬਦਲਦੇ ਆ ਫਿਰ ਹੁਣ ਬਲਰਾਜ ਸਿੰਘ ਹੁਣਾਂ ਦਾ ਮੈਸੇਜ ਆਇਆ ਸਾਨੂੰ ਉਹ ਸੁਣੋ ਬਲਰਾਜ ਸਿੰਘ ਹੁਣਾਂ ਨੇ ਮੈਸੇਜ ਕੀਤਾ ਕਹਿੰਦੇ ਦੀਵਾਲੀ ਵਾਲੇ ਦਿਨ ਸਾਡੇ ਪਿੰਡ ਦੇ ਸੇਠ ਦੀ ਹੱਟੀ 24 ਘੰਟੇ ਖੁੱਲਦੀ ਸੀ ਜੀ ਸਹੀ ਗੱਲ ਆ ਔਰ ਦੀਵਾਲੀ ਵੀ ਉਹਨਾਂ ਦੀ ਹੁੰਦੀ ਸੀਗੀ ਸਾਡੇ ਘਰਦਿਆਂ ਦੇ ਵੀ ਕਹਿਣਾ ਜਿਹੜੇ ਹਲਵਾਈ ਹੁੰਦੇ ਸੀ ਜਾਂ ਪਟਾਕਿਆਂ ਵਾਲੇ ਹੁੰਦੇ ਸੀਗੇ ਉਹਨਾਂ ਨੇ ਕਹਿਣਾ ਵੀ ਦੀਵਾਲੀ ਤਾਂ ਉਹਨਾਂ ਦੀ ਆ ਅੱਜ ਦੇਖੋ ਕਿੱਡੇ ਗੱਲੇ ਭਰੇ ਹੋਣੇ ਆ ਉਹਨਾਂ ਦੇ ਤੇ ਸਾਨੂੰ ਨਿਆਣਿਆਂ ਨੂੰ ਉਦੋਂ ਉਹਨਾਂ ਨਾਲ ਪੈਸਿਆਂ ਨਾਲ ਕੀ ਮਤਲਬ ਹੁੰਦਾ ਸੀ ਸਾਨੂੰ ਵੀ ਤੁਸੀਂ ਬੋਲੀ ਜਾਓ ਜੋ ਬੋਲਣਾ ਤੇ ਪਟਾਕੇ ਚਲਾ ਲੇ ਮਠਿਆਈਆਂ ਖਾ ਲਈਆਂ ਦੀਵੇ ਜਗਾ ਲੇ ਸਾਡੀ ਤੇ ਇਹੀ ਦੀਵਾਲੀ ਆ ਇਹ ਤਿਉਹਾਰ ਉਮਰ ਦੇ ਨਾਲ ਹੀ ਸਹੀ ਗੱਲ ਆ
ਸਾਡੇ ਨਾ ਪਿੰਡ ਹੁੰਦਾ ਸੀ ਇੱਕ ਨਾ ਜਿਹੜਾ ਪੱਪੂ ਤੇ ਪੱਪੂ ਹਲਵਾਈ ਕਹਿੰਦੇ ਤੇ ਉਹਨੇ ਓਦਾਂ ਤੇ ਮਤਲਬ ਕੰਮ ਕੁੰਮ ਨਹੀਂ ਕਰਦਾ ਜਾਂ ਦਿਹਾੜੀ ਦੁੜੀਆਂ ਲਾਉਣੀਆਂ ਹੋਣ ਪਰ ਦੀਵਾਲੀ ਵਾਲੇ ਦਿਨ ਨਾ ਉਹਨੇ ਜਲੇਬੀਆਂ ਕੱਢਦਾ ਰਿਹਾ ਉਹ ਤੇ ਉਹਨੂੰ ਸਵੇਰੇ ਲੱਗ ਜਾਣਾ 10 ਵਜੇ ਤੋਂ ਲੈ ਕੇ ਸ਼ਾਮਾਂ ਦੇ ਮਤਲਬ 4-5 ਵਜੇ ਤੱਕ ਤੇ ਮੈਨੂੰ ਲੱਗਦਾ ਕਿ ਉਹ 1-2 ਕੁਇੰਟਲ ਜਲੇਬੀਆਂ ਵੇਚਦਾ ਹੋਣਾ ਪਿੰਡ ਦੇ ਵਿੱਚ ਤੇ ਮਤਲਬ ਇੰਨਾ ਲੋਕਾਂ ਨੂੰ ਹੁੰਦਾ ਹੁੰਦਾ ਸੀ ਉਹ ਤਿਉਹਾਰ ਦੇ ਵਾਲੇ ਦਿਨ ਜਲੇਬੀਆਂ ਆਪਾਂ ਲੈ ਕੇ ਹੀ ਆਉਣੀਆਂ ਉਹਦੇ ਕੋਲੋਂ
ਹੋਰ ਪਹਿਲਾਂ ਸੇਬ ਥੋੜੀ ਲਿਜਾਂਦੇ ਹੁੰਦੇ ਸੀ ਕਿਤੇ ਪਹਿਲਾਂ ਤਾਂ ਜਲੇਬੀਆਂ ਹੀ ਲਿਜਾਂਦੇ ਸੀ ਲੋਕੀ
ਨਹੀਂ ਦੀਦੀ ਤੁਸੀਂ ਜੇ ਬੋਤੀ ਗੱਲ ਕਰਦੇ ਮੈਂ ਆਪ ਹੀ ਟੋਕਰੀ ਚੱਕ ਕੇ ਵਾਪਸ ਆ ਜਾਣਾ ਕੋਈ ਨੀ ਤੁਹਾਨੂੰ ਆਈ ਮਠਿਆਈ ਦੇ
ਨਾ ਨਾ ਆਹ ਤਾਂ ਹੁਣ ਮੈਂ ਸੇਬਾਂ ਨਾਲ ਹੀ ਕੱਢੂੰਗੀ ਦੀਵਾਲੀ ਚੱਲ ਕੋਈ ਨੀ ਅੱਗੇ ਚੱਲ ਫੇਰ ਕੀ ਹੋਇਆ
ਅੱਜ ਤੂੰ ਮੈਂ ਹੀ ਥੱਲੇ ਲੱਗ ਗਿਆ ਸੇਵਾ ਕਰਕੇ ਅੱਜ
ਦਿਵਾਲੀ ਆ ਇਸੇ ਲਈ ਕਹਿੰਦੇ ਆ ਨਾ ਆਪਣੀ ਗੱਲ ਸੁਣਨੀ ਸੀ ਭਾਬੀ ਦੀ ਗੱਲ ਸੁਣ ਕੇ ਸੇਬ ਲੈ ਕੇ ਆ ਗਿਆ ਹੁਣ ਤੇ ਤੈਨੂੰ ਚੁੱਪ ਰਹਿਣਾ ਹੀ ਪੈਣਾ ਹੈ
ਦਿਵਾਲੀ ਦੇ ਦੀਦੀ ਜੋ ਲੋਕੀ ਜਿਆਦਾ ਦਾਰੂ ਪੀ ਕੇ ਨਸ਼ਾ ਕਰਕੇ ਜਾਂ ਫਿਰ ਉਹ ਕਰਕੇ ਤਾਂ ਬੇਇੱਜ਼ਤੀ ਕਰਾਉਂਦੇ ਮੈਂ ਸਵੇਰੇ ਸਵੇਰੇ ਸੁੱਕੀ ਵੇਚ ਗਈ
ਹੋਰ ਓਹੋ ਹੈਪੀ ਦਿਵਾਲੀ ਹੋ ਗਈ ਹੱਸ ਹੱਸ ਕੇ ਅੱਜ ਤੇ ਹੈ
ਤੁਸੀਂ ਮੇਰੇ ਸੇਵਾ ਵਾਲੋ ਮੈਂ ਚੱਲਾਂ ਨਾ
ਨਾ ਨਾ ਹੈ ਹੁਣ ਤੂੰ ਇੰਨੇ ਪਿਆਰ ਨਾਲ ਸੇਬ ਲਿਆ ਇਹ ਮੈਂ ਕਿੱਦਾਂ ਵਾਪਸ ਕਰਦਾ ਇਹਨਾਂ ਦੇ ਤਾਂ ਬੀਜ ਵੀ ਬੀਜੂਗੀ ਕੱਢ ਕੇ ਮੈਂ ਨਾ ਕੋਈ ਨੀ ਭਰਾ ਤਾਂ ਜੋ ਵੀ ਦੇ ਜਾਏ ਪਰ ਭੈਣਾਂ ਵਿਚਾਰੀਆਂ ਦੇ ਵਧੀਆ ਵਧੀਆ ਹੁੰਦਾ ਹੈ
ਟੋਕਰੀ ਨੀ ਖੋਲੀ ਟੋਕਰੀ ਵਿੱਚ ਹੋਰ ਬੜਾ ਕੁਝ
ਬਸ ਹੁਣ ਤੂੰ ਹੋਰ ਟੋਪੀ ਨਾ ਪਾ ਤੂੰ ਅੱਗੇ ਚੱਲ ਫਿਰ ਕੀ ਜਲੇਬੀਆਂ ਵਾਲੀ ਗੱਲ ਤੇ ਆ ਮੈਂ ਗੱਲ ਸੁਣ ਕੇ ਸਵਾਦ ਲੈ ਲਾ ਤੂੰ ਫਿਰ ਟੋਕਰੀ ਖੋਲਣ ਨੂੰ ਗਈ ਜਾਂਦਾ
ਟੋਕਰੀ ਦੇ ਵਿੱਚ ਮੈਂ ਨਾ ਇੱਕ ਵਾਰੀ ਨਾ ਉਹਨਾਂ ਮੈਨੂੰ ਨਾ ਆਪਣਾ ਮੇਰਾ ਵਿਆਹ ਤੇ ਮੈਨੂੰ ਮੇਰੀ ਨਾ ਮੇਰੀ ਵਿਚੋਲਣ ਮੇਰੇ ਨਾਲ ਚੱਲ ਗਈ ਮੈਨੂੰ ਕਹਿੰਦੀ ਵੀ ਆਪਣਾ ਟੋਕਰੀ ਕਰਾਉਣੀ ਆ ਤੇ ਚੱਲ ਚੱਲੀਏ ਤੇ ਮੈਂ ਟੋਕਰੀ ਬਣਾ ਲਈ 15-20 ਕਿਲੋ ਦੀ ਤੇ ਬਾਅਦ ਮੈਨੂੰ ਜਗਾ ਤੀ ਮੈਂ ਕਿਹਾ ਮਾਮੀ ਮੇਰਾ ਵਿਆਹ ਤੂੰ ਮੈਨੂੰ ਟੋਕਰੀ ਜਗਾ ਤੀ ਮੇਰਾ ਵਿਆਹ ਕਿਵੇਂ ਲੱਗ ਗਿਆ
ਆਪਣੇ ਵਿਆਹ ਚ ਟੋਕਰੀ ਚੱਕਦਾ ਵੀ ਰੇ
ਮੈਂ ਦੀਦੀ ਗੁਰਦਾਸਪੁਰ ਦੇ ਮੱਛੀ ਬਾਜ਼ਾਰ ਤੇ ਟੋਕਰੀ ਚੱਕੀ ਫਿਰ
ਆਹੋ ਗੱਲ ਆ ਕੋਈ ਅੱਛਾ ਸਾਨੂੰ ਹਰਦੀਪ ਸਿੰਘ ਹੁਣਾਂ ਨੇ ਮੈਸੇਜ ਕੀਤਾ ਤਾਂ ਨਹੀਂ ਸਤਿ ਸ਼੍ਰੀ ਅਕਾਲ ਬੁਲਾ ਰਹੇ ਕਹਿੰਦੇ ਹੈਪੀ ਦੀਵਾਲੀ ਟੂ ਆਲ ਹਰਮਨ ਫੈਮਿਲੀ ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ ਕਹਿੰਦੇ ਵਾਹਿਗੁਰੂ ਮੇਹਰ ਕਰੇ ਸਭ ਪਰਿਵਾਰਾਂ ਤੇ ਬਹੁਤ ਬਹੁਤ ਸ਼ੁਕਰੀਆ ਹਰਦੀਪ ਭਾਜੀ ਸੋ ਬਿਲਕੁਲ ਹੱਸਦੇ ਵਸਦੇ ਰਹੋ ਤੇ ਆਪਣਾ ਪਿਆਰ ਜਿਹੜਾ ਤੁਸੀਂ ਹਮੇਸ਼ਾ ਸਾਡੇ ਨਾਲ ਇਸੇ ਤਰ੍ਹਾਂ ਸਾਂਝਾ ਕਰਦੇ ਰਹੋ ਹਰਜਿੰਦਰ ਸਿੰਘ ਹੁਣਾਂ ਨੇ ਵੀ ਕਿਹਾ ਜੀ ਧਨੀ ਜੀ ਵਾਹਿਗੁਰੂ ਜੀ ਚੜ੍ਹਦੀ ਕਲਾ ਦੇ ਵਿੱਚ ਰੱਖਣ ਤੁਹਾਨੂੰ ਹਮੇਸ਼ਾ ਲਓ ਜੀ ਘੁੰਮਣ ਅੰਕਲ ਨੇ ਹਾਂ ਤੁਹਾਨੂੰ ਬਹੁਤੇ ਬਹੁਤੇ ਪੈਸੇ ਦੇਵੇ ਤਾਂ ਕਿ ਦੀਵਾਲੀ ਤੇ ਸੇਬ ਨਾ ਲੈ ਕੇ ਜਾਓ ਤੁਸੀਂ ਕਿਸੇ ਲਈ ਕਿ ਚੰਗੀ ਹੋਰ ਚੀਜ਼ ਲੈ ਜਾਓ ਥੋੜੀ ਜਿਹੀ ਮਹਿੰਗੀ ਹੈ ਨਾ ਤੇ ਬਲਰਾਜ ਸਿੰਘ ਹੁਣਾਂ ਨੇ ਵੀ ਕਹਿਤਾ ਕਹਿੰਦੇ ਧਨੀ ਨੇ ਲਾਂਬਾ ਖੱਟ ਲਿਆ ਦੀਵਾਲੀ ਤੇ ਭੈਣ ਤੋਂ ਬਲਰਾਜ ਸਿੰਘ ਹੁਣਾਂ ਨੇ ਕਿਹਾ ਕਹਿੰਦੇ ਧਨੀ ਨੇ ਲਾਂਬਾ ਖੱਟ ਲਿਆ ਦੀਵਾਲੀ ਤੇ ਦੇਖ ਲਓ ਤੁਸੀਂ ਸਾਰੇ ਵੀ ਮੰਨਦੇ ਆ ਨਾ ਇਹ ਗੱਲ ਤਾਂ ਵੀ ਹੱਦ ਹੋ ਗਈ ਕੋਈ ਸੇਬ ਤਾਂ ਬੰਦੇ ਦਾ ਢਿੱਡ ਦੁਖਦਾ ਹੋਵੇ ਕੋਈ ਦੇਖਣ ਜਾਵੇ ਤੇ ਸੇਬ ਲੈ ਜਾਂਦਾ ਹੈ ਇਹ ਤਾਂ ਅਣਾਮਾ ਹੁਣ ਇਹਨੂੰ ਸਾਰੀ ਉਮਰ ਦਾ ਰਹਿ ਗਿਆ ਤੇ ਜੋਗਿੰਦਰ ਸਿੰਘ ਸੋਹੀ ਹੁਣਾਂ ਨੇ ਵੀ ਆਪਣੇ ਜਿਹੜੇ ਐਕਸਪ੍ਰੈਸ਼ਨਸ ਭੇਜੇ ਕਹਿੰਦੇ ਉਹ ਤਾਂ ਨਹੀਂ ਦੇਖ ਲਓ ਹਨਾ ਇਹ ਅਣਾਮਾ ਹੁਣ ਸਾਰਿਆਂ ਵੱਲੋਂ ਹੀ ਆ ਰਿਹਾ ਚਲੋ ਅੱਛਾ ਜਲੇਬੀਆਂ ਦੀ ਗੱਲ ਤਾਂ ਸੁਣਾਓ
ਜੋਗਿੰਦਰ ਸਿੰਘ ਸੋਹੀ ਭਾਜੀ ਨੂੰ ਕਹੋਗੇ ਤੁਹਾਡੇ ਵਾਸਤੇ ਵੀ 3 ਕਿਲੋ ਲਏ ਤੁਹਾਡੇ ਘਰ ਹੀ ਹੋਣ ਲੱਗੇ ਹੁਣ
ਭਾਜੀ ਤੁਸੀਂ ਤਾਂ ਘਰੋਂ ਹੀ ਚਲ ਜਾਓ ਇੱਧਰ ਉੱਧਰ ਹੋ ਜਾਓ ਕੀ ਕਰੋਗੇ ਸੇਬਾਂ ਦਾ ਤਾਂ ਅਚਾਰ ਵੀ ਨੀ ਪੈਂਦਾ ਅਚਾਰ ਹੀ ਪਾ ਕੇ ਰੱਖ ਲਵੇ ਹੈਪੀ ਦੀਵਾਲੀ ਸਹੀ ਗੱਲ ਆ ਚਲੋ ਪਤਾ ਲੱਗ ਗਿਆ ਹੁਣ ਨਾਂ ਦਾ ਹੀ ਧਨੀ ਆ ਬਸ
ਚਲੋ ਦੀਦੀ ਧਣੀ ਭਾਵੇਂ ਸੇਬ ਦੀ ਟੋਕਰੀ ਲੈ ਕੇ ਆਉਂਦੀ ਆ ਲੋਕਾਂ ਨੇ ਇੱਥੇ ਤੇ ਕਿਸੇ ਨੂੰ ਇੱਕ ਰੁਪਏ ਚੀਜ਼ ਨੀ ਦਿੰਦੇ ਕਿਹਾ ਸੇਬ ਦੀ ਟੋਕਰੀ ਲੈ ਕੇ ਦਿੱਤੀ ਭਾਵੇਂ 90 ਸੈਂਟ ਨੂੰ ਹੀ ਆ
ਆ ਦੇਖ ਲੋ ਇੱਕ ਤਾਂ ਸੇਬ ਲਿਆਉਂਦੇ ਉੱਪਰੋਂ ਵੀ ਅਹਿਸਾਨ ਵੀ ਮੈਂ ਤਾਂ ਸੇਬ ਤਾਂ ਲਿਆ ਕੇ ਦਿੱਤੇ ਬਸ 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 ਹੁਣ ਤਾਂ ਮੈਂ ਇਹੀ ਚੁੱਪ ਕਰ ਗਈ ਆ ਪਰ ਹੁਣ ਤਾਂ ਮੈਂ ਕੁਛ ਕਹਿਣਾ ਹੀ ਨੀ ਨਹੀਂ ਚਲੋ ਮੁੜਦੇ ਆ ਦੀਵਾਲੀ ਆਪਣੀ ਆਪਣੀ ਦੀਵਾਲੀ ਹੁਣ ਸੇਬਾਂ ਤੋਂ ਉੱਪਰ ਕੀ ਕਵਾਂ ਸੇਬਾ ਤੋਂ ਸਸਤਾ ਕੋਈ ਫਰੂਟ ਹੈ ਹੀ ਨੀ ਆਸਟ੍ਰੇਲੀਆ ਦੇ ਵਿਚ ਤਾਂ ਚੱਲ ਆੜੂ ਲੈ ਆਉਂਦਾ ਅੰਬ ਲੈ ਆਉਂਦਾ ਤੇ ਉਹ ਵੀ ਫੇਰ ਵੀ ਥੋੜੇ ਨਹੀਂ ਆਪ ਹੀ ਦੱਸੋ ਭਾਈ ਸੇਬਾ ਤੋਂ ਸਸਤਾ ਕੋਈ ਫਰੂਟ ਨੀ ਹੈਗਾ ਆਸਟ੍ਰੇਲੀਆ ਦੇ ਵਿਚ ਇਹ ਵੀ ਮੈਂ ਇੱਕ ਵਾਰੀ ਦੱਸ ਦਵਾ ਹਨਾ
ਬਿਲਕੁਲ ਬਿਲਕੁਲ ਹੁਣ ਗੱਲ ਕੀਤੀ ਹੈ ਨਾ ਹੁਣ ਥੋੜਾ ਬੰਦਾ ਆਪ ਹੀ ਸਿੱਧਾ ਗੱਲ ਕਰਦਾ ਨਾ
ਮੈਂ ਇਹੀ ਕਿਹਾ ਭਾਈ ਸੇਬਾ ਤੋਂ ਸਸਤਾ ਕੋਈ ਫਰੂਟ ਨੀ ਤੈਨੂੰ ਗਲਤ ਸੁਣਿਆ ਸ਼ਾਇਦ
ਆਹੋ ਤੇ ਕੋਈ ਨੀ ਮੈਂ ਸੇਬਾ ਟੋਕਰੀ ਲੈ ਗਿਆ ਮੈਂ ਵੀ ਤੁਹਾਡੇ ਕੋਲ ਦੋ ਚਾਰ ਸੌ ਡਾਲਰ ਦੇ ਕੇ ਜਾਊ ਇੱਧਰ ਨੀ ਜਾਣਾ
ਅੱਛਾ ਅੱਛਾ ਠੀਕ ਹੈ ਠੀਕ ਹੈ ਲਵ ਜੀ ਮੈਨੂੰ ਜਗਤਾਰ ਚੌਲ ਭਾਜੀ ਹੁਣਾਂ ਦਾ ਆਇਆ ਮੈਸੇਜ ਕਹਿੰਦੇ ਭੈਣ ਜੀ ਸਾਰੇ ਹਰਮਨ ਪਰਿਵਾਰ ਦੀ ਦੀਵਾਲੀ ਖੁਸ਼ੀਆਂ ਭਰਪੂਰ ਹੋਵੇ ਭੈਣ ਜੀ ਸੇਬਾ ਦਾ ਮੁਰੱਬਾ ਬਣਾ ਕੇ ਰੱਖ ਲੈਣਾ ਬਾਬਾ ਚੱਲ ਉਹ ਤਾਂ ਫੇਰ ਹੁਣ ਮੈਂ ਰੱਖ ਲੂੰਗੀ ਪਰ ਇੱਕ ਗੱਲ ਆ ਭੀ ਇੱਕ ਤਾਂ ਪਹਿਲਾਂ ਸੇਬ ਉੱਪਰੋਂ ਮੈਂ ਉਹਦੇ ਤੇ ਖੰਡ ਦਾ ਖਰਚਾ ਵੀ ਕਰਾਂ ਹੁਣ ਹਨਾ ਦੇਖਤੇ ਕਿੱਡੇ ਕਿੱਡੇ ਫ੍ਰੀ ਦੇ ਜਿਹੜੀਆਂ ਸੁਝਾ ਹੁੰਦੇ ਆ
ਅਸੀਂ ਅੱਜ ਦੇ ਦਿਨ ਕਿਸੇ ਨੂੰ ਨਾਰਾਜ਼ ਨੀ ਕਰਨਾ ਅਸੀਂ ਸਾਰਿਆਂ ਨੂੰ ਖੁਸ਼ੀਆਂ ਵੰਡਣੀਆਂ ਖੁਸ਼ੀਆਂ ਦੇ ਵਿੱਚ ਅਸੀਂ ਉਹ ਜਿਹੜੀਆਂ ਇੱਕ ਇੱਕ ਡੱਬੀ ਸੇਬ ਦਾ
ਝੂਰਾ ਕੀਤਾ ਬਾਕੀਆਂ ਨੂੰ ਖੁਸ਼ ਕਰ ਲਾ ਭੈਣ ਨੂੰ ਤਾਂ ਨਾਰਾਜ਼ ਕਰ ਹੀ ਦਿੱਤਾ ਹੁਣ ਸੇਬਾਂ ਦੇ ਨਾਲ ਹੁਣ ਨੀ ਮੈਂ ਗੱਲ ਮੰਨਣੀ ਅੱਗੇ ਜਗਤਾਰ ਗਿੱਲ ਭਾਜੀ ਨੇ ਮੈਸੇਜ ਕੀਤਾ ਮੈਂ ਉਹਨਾਂ ਦਾ ਮੈਸੇਜ ਪੜ੍ਹਦੀ ਆ ਕਹਿੰਦੇ ਸਾਡਾ ਪਰਿਵਾਰ ਨਾ ਇਕੱਠਾ ਹੈ ਤੇ ਮੈਨੂੰ ਯਾਦ ਹੈ ਕਿ ਟੋਕਰਾ ਦੀਵਿਆਂ ਦਾ ਜਗਾਇਆ ਜਾਂਦਾ ਸੀ ਜੋ 100 ਤੋਂ ਉੱਪਰ ਦੀਵਾ ਹੁੰਦਾ ਸੀ ਸਾਡੇ ਪੀਪਾ ਤੇਲ ਦਾ ਲੱਗ ਜਾਂਦਾ ਸੀ ਪਰ ਜਾ ਪਤਾ ਦੇ ਘਰ ਹੁੰਦੇ ਸੀ ਦੀਵਾਲੀ ਤੋਂ 2 ਮਹੀਨੇ ਪਹਿਲਾਂ ਰੁੱਝ ਜਾਂਦੇ ਸੀ ਕਈ ਪ੍ਰਕਾਰ ਦੇ ਦੀਵੇ ਬਣਦੇ ਸੀ ਸਾਡੀ ਹਵੇਲੀ ਦਾ ਕੋਈ ਬਨੇਰਾ ਖਾਲੀ ਨਹੀਂ ਸੀ ਹੁੰਦਾ ਮੇਰਾ ਵੱਡਾ ਰਾਜ ਰੂਪ ਅੱਜ ਕੱਲ ਅਮਰੀਕਾ ਵਸਿਆ ਹੋਇਆ ਹੈ 3 ਵਜੇ ਸਾਈਕਲ ਤੇ ਚੜ ਜਾਂਦਾ ਸੀ 2-3 ਗੁਰਦੁਆਰਾ ਸਾਹਿਬ 2-3 ਖੇਤ ਰੂੜੀ ਤੇ ਪਸ਼ੂ ਵਾਲੇ ਘਰ ਦੀਵੇ ਜਗਾਉਣੇ ਇੱਕ ਮੇਰੇ ਭਰਾ ਦੀ ਪੱਗ ਦੇ ਲੜ ਨੂੰ ਅੱਗ ਲੱਗ ਗਈ ਸੀ ਜਦੋਂ ਛੋਟੇ ਹੁੰਦੇ ਸੀ ਬੜਾ ਆਨੰਦ ਆਉਂਦਾ ਹੁੰਦਾ ਸੀ ਹੁਣ ਵੱਡੇ ਹੋਏ ਰੁਝੇਵੇਂ ਵੱਧ ਗਏ ਆ ਬਾਹਰ ਆ ਕੇ ਦੀਵਾਲੀ ਵੈਸੇ ਹੀ ਭੁੱਲ ਗਏ ਆ ਬਿਲਕੁਲ ਜਗਤਾਰ ਭਾਜੀ ਸਹੀ ਗੱਲ ਆ ਇਹ ਜਿਹੜਾ
ਉਹ ਦੀਦੀ ਦੱਸਾਂ ਉਹ ਕੀ ਹੋਇਆ ਇੱਦਾਂ ਵੀ ਉਹ ਸਾਡੇ ਵੀ ਦੀਵਾਲੀ ਦੇ ਵਿੱਚ ਦੀਵੇ ਜੋ ਆਉਂਦੇ ਤੇ ਪਹਿਲਾਂ ਅਸੀਂ ਪਹਿਲਾਂ ਪੁਰਾਣੇ ਘਰ ਰਹਿੰਦੇ ਰਹੇ ਨਾ ਜੋ ਤੇ ਅਸੀਂ ਨਾ ਆਪਣੇ ਆਪਣੇ ਬਾਰੇ ਤੇ ਸਾਰੇ ਦੀਵੇ ਦੂਵੇ ਜਗਾਏ ਤੇ ਮੈਂ ਉਸ ਤੋਂ ਬਾਅਦ ਚਲ ਗਿਆ ਨਾ ਆਪਣਾ ਆਪਣੇ ਮੇਰੀ ਮੰਮੀ ਕਹਿੰਦੀ ਹਵੇਲੀ ਜਗਾ ਗਿਆ ਮੈਂ ਅਸੀਂ ਵੱਡਾ ਹੁੰਦਾ ਸੀ ਮੈਨੂੰ ਭੇਜ ਦਿੰਦੇ ਸਾਰੇ ਪਾਸੇ ਮੈਨੂੰ ਕਹਿੰਦੇ ਦੀਵਾ ਜਗਾ ਕੇ ਤੇ ਮੈਂ ਉੱਥੇ ਜਾ ਕੇ ਆਪਣੀ ਸਾਡੀ ਇੱਕ ਮੱਝ ਹੁੰਦੀ ਮੱਝ ਦਾ ਨਾਂ ਰੱਖਿਆ ਬਿੱਲੋ
ਤੁਸੀਂ ਵੀ ਤਾਂ ਨਾ ਬਿੱਲੋ ਰੱਖਿਆ ਸੀਗਾ ਇੰਨਾ ਤਾਂ ਚੜਾ ਰੱਖਿਆ ਸੀ ਉਹਨੇ ਹੁਣ ਬਿੱਲੋ ਵਰਗੇ ਨਖਰੇ ਵੀ ਤਾਂ ਮਾਰਨੇ ਸੀ
ਉਹ ਮੈਂ ਦੇਖਿਆ ਜਦੋਂ ਤੇਰੀ ਮੰਮੀ ਇੱਕ ਧਾਰ ਧੁਰ ਕੱਢ ਦੇਣਾ ਤਾਂ ਉਦਾਂ ਹੀ ਮੱਥੇ ਹੱਥ ਮਾਰਿਆ ਮੈਨੂੰ ਐ ਮੇਰੀ ਬਿੱਲੋ ਮੇਰੀ ਬਿੱਲੋ ਮੈਂ ਕਿਹਾ ਮਾਤਾ ਤੇਰੀ ਬਿੱਲੋ ਤੇ ਤੇਰੀ ਦੀਵਾਲੀ ਬਣਾਉਣੀ ਸੀ ਮੈਂ ਕਿਹਾ ਮੇਰੀ ਅਜੇ
ਅੱਛਾ ਕਈ ਪਸ਼ੂ ਬੜਾ ਮਾਰਦੇ ਹੁੰਦੇ ਸੀਗੇ ਨਾ ਕਈ ਬੜੇ ਵਿਚਾਰੇ ਸ਼ਾਂਤ ਬੁਲਾਉਂਦੇ ਹੁੰਦੇ ਸੀ ਕਈ ਤਾਂ ਐ ਸਿੰਘਾਂ ਤੇ ਚੁੱਕਣ ਨੂੰ ਪੈਂਦੇ ਹੁੰਦੇ ਸੀ
ਸਹੀ ਗੱਲ ਆ ਏਦਾਂ ਹੀ ਹੁੰਦਾ ਹਾਲ ਦਾ ਤੇ ਉਹ ਨਾ ਦੀਦੀ ਫੇਰ ਅਸੀਂ ਨਾ ਅਸੀਂ ਉੱਥੋਂ ਦੀਵਾਲੀ ਤੋਂ ਲਿਆ ਕੇ ਨਾ ਜਲੇਬੀਆਂ ਅਸੀਂ ਖਾਣੀਆਂ ਉੱਥੋਂ 7 ਵਜੇ ਜਦੋਂ 7 ਵਜਣੇ ਨਾ 6:30-6:30 ਤੇ ਡੈਡੀ ਨੇ ਕਹਿਣਾ ਵੀ ਲਿਆਓ ਪਟਾਕੇ ਕੱਢੋ ਬਾਹਰ ਵੀ ਪਟਾਕਾ ਕੋਈ ਚਲਾਓ ਇੱਕ ਅੱਧਾ ਤੇ ਉਹ ਫਿਰ ਆਪਾਂ ਉੱਥੋਂ ਹਲਵਾਈਆਂ ਹਲਵਾਈਆਂ ਚੜ੍ਹ ਲਾ ਆਪਣਾ ਸੀਟੀ ਵਾਲੀਆਂ ਬੜੀਆਂ ਮਸ਼ਹੂਰ ਹੁੰਦੀ ਤਾਂ ਸੀਟੀ ਮਾਰ ਕੇ ਜਾਂਦੀ ਸੀ ਤਾਂ ਉੱਪਰ
ਕੀ ਅੱਛਾ ਉਹ ਜਿਹੜੀ ਅਸਤਵਲ ਜਾਂਦੀ ਹੁੰਦੀ ਸੀ ਹਾਂ ਹਾਂ
ਹਾਂਜੀ ਹਾਂਜੀ ਉਹ 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 ਚਾੜਨੀ ਆਪਾਂ ਨਾਲ ਫਿਰ ਕਾਨੇ ਵਾਲੀਆਂ ਹਲਵਾਈਆਂ ਤੇ ਇੱਕ ਉਹ ਇੱਕ ਹੋਰ ਹੁੰਦੀ ਸਿੰਪਲ ਜੀ ਇੱਕ ਉਹ ਰੋਕਟ ਨਾਲ ਰੋਕਟ ਨਹੀਂ ਹੁੰਦੇ ਸੀ ਉਹ ਛੂ ਕਰਕੇ ਚੱਲਣਾ ਹੋਇਆ ਤਾਂ ਨੂੰ
ਬਿਲਕੁਲ
ਉਹ ਬਸ ਇੱਦਾਂ ਜੀ ਦੀਵਾਲੀ ਦੇ ਵਿੱਚ ਤੁਹਾਨੂੰ ਪਤਾ ਹੀ ਆ ਰੌਣਕ ਮੇਲਾ ਤੇ ਫਿਰ ਉਸ ਤੋਂ ਬਾਅਦ ਕੀ ਹੋਣਾ ਉੱਥੇ ਆਪਾਂ ਤੁਹਾਨੂੰ ਪਤਾ ਹੀ ਆ ਸਾਡਾ ਤਾਂ ਹੁਣ ਹਾਲ ਹੀ ਦੂਜਾ ਆਇਆ ਸੀ ਤੇ ਫਿਰ ਬੰਦੇ ਹੀ ਨੋਨ ਵੈਜ ਵਾਲੇ ਬੰਦੇ ਸੀ, ਬਾਕੀ ਫਿਰ ਉਹੀ ਪ੍ਰੋਗਰਾਮ ਚੱਲਦਾ ਜੀ ਸਾਡੇ।
ਤੇ ਅਗਲੇ ਜਿਹੜੇ ਐਸੇ ਲਿਖੇ ਹੁੰਦੇ ਸੀਗੇ ਉਹ ਭੁੱਲ ਜਾਂਦੇ ਸੀ, ਜਿਹੜੇ ਲੇਖ ਲਿਖਦੇ ਹੁੰਦੇ ਸੀਗੇ ਉਹ ਤੁਸੀਂ ਹੁੰਦੇ ਸੀਗੇ ਉਹ।
ਦੀਵਾਲੀ ਤੇ ਨਸ਼ਾ ਕਰਦੇ ਹਨ ਇਹਦੇ ਨਾਲ, ਉਹ ਸਾਨੂੰ ਥੋੜਾ ਪਤਾ ਨੀ ਨਿਸ਼ਚਿਤ ਕਿ ਤੁਹਾਡੇ ਬਾਰੇ ਗੱਲ ਕਰਦੇ ਪਏ ਆ।
ਸਹੀ ਗੱਲ ਆ,
ਕੰਮ ਸਾਡੇ ਵਾਸਤੇ ਹੁੰਦਾ ਰਿਹਾ।
ਚਲੋ ਇਹ ਲੇਖ ਬਣਦੇ ਰਹਿਣ, ਇਸ ਕਰਕੇ ਉਹ ਲੋਕਾਂ ਦਾ ਹੋਣਾ ਜ਼ਰੂਰੀ ਆ ਹਨਾ, ਨਹੀਂ ਤਾਂ ਉਹ ਵਾਲੀ ਲਾਈਨ ਫਿਰ ਲੇਖਾਂ ਚੋਂ ਨਿਕਲ ਹੀ ਜਾਵੇ।
ਸਹੀ ਗੱਲ ਆ, ਸਹੀ ਗੱਲ।
ਨਹੀਂ ਸਹੀ ਗੱਲ ਆ। ਤੇ ਅੱਛਾ ਹਰਜਿੰਦਰ ਅੰਕਲ ਨੇ ਕਿਹਾ, ਕਹਿੰਦੇ ਮਿਠਾਈ ਵਿੱਚ ਮਿਲਾਵਟ ਹੁੰਦੀ ਹੈ, ਸੇਬਾਂ ਵਿੱਚ ਮਿਲਾਵਟ ਨਹੀਂ ਹੁੰਦੀ। ਦੇਖਿਆ ਸਿਆਣੇ ਬੰਦੇ ਨੇ ਫੇਰ ਵੀ ਤੁਹਾਡੇ ਵੱਲ ਦੀ ਗੱਲ ਕਰ ਦਿੱਤੀ ਆ।
ਦੇਖ ਲੋ ਸਿਆਣੇ ਵਾਲੀ, ਤੇ ਫਿਰ ਸਿਆਣੇ ਨੇ ਸੁਣੀ, ਤੁਹਾਨੂੰ ਸੇਬ ਨੀ ਪਸੰਦ ਆਉਂਦੇ ਦੱਸੋ।
ਨਹੀਂ ਮਿਲਾਵਟ ਤਾਂ, ਮੈਂ ਤਾਂ ਗੱਲ ਇਹ ਕਹੀ ਆ ਬਈ ਮਿਲਾਵਟ ਤਾਂ ਅੰਬਾਂ ਚ ਵੀ ਨੀ ਹੁੰਦੀ, ਮਿਲਾਵਟ ਤਾਂ ਆੜੂਆਂ ਵਿੱਚ ਵੀ ਨੀ ਹੁੰਦੀ, ਅੱਜ ਕੱਲ ਉਹ ਵੀ ਆ ਗਏ ਆ।
ਤੁਸੀਂ ਸਹੀ ਕਰੋ, ਤੁਸੀਂ ਨਾ ਕੀ ਕਰੋ, ਜਿਹੜੇ ਜਿਹੜੇ ਬੰਦਿਆਂ ਨੇ ਮੈਸੇਜ ਕੀਤਾ ਨਾ, ਜਿਹੜੇ ਜਿਹੜੇ ਨਹੀਂ ਵੀ ਕੀਤਾ ਉਹਨਾਂ ਦੇ ਘਰ ਸੇਬ ਭੇਜ, ਜਿਹਨਾਂ ਨੇ ਨਹੀਂ ਕੀਤਾ ਉਹਨਾਂ ਦੇ ਘਰ ਸੇਬ ਭੇਜ ਦੋ, ਬਾਕੀਆਂ ਨੂੰ ਘਰ ਜਿਹੜੇ ਡਰਾਈ ਫਰੂਟ ਭੇਜਣਾ ਉਹਨਾਂ ਦੇ ਘਰ ਉਹ ਭੇਜੋ।
ਹਾਂ ਠੀਕ ਆ, ਠੀਕ ਆ, ਠੀਕ ਆ, ਹਨਾ। ਡਰਾਈ ਡਰਾਈ ਤਾਂ ਵੈਸੇ ਆਪਣੇ ਕੋਲ ਰੱਖ ਲਿਆ, ਫਰੂਟ ਫਰੂਟ ਮੇਰੇ ਵੱਲ ਭੇਜ ਦਿੱਤਾ ਹਨਾ। ਚਲੋ ਠੀਕ ਆ, ਕੋਈ ਗੱਲ ਨੀ ਜੀ, ਜੋ ਵੀ ਆਦਮੀ ਭਰਾਵਾਂ ਵੱਲੋਂ।
ਇੱਕ ਦੀਦੀ ਆ ਆ ਇੱਕ ਲਫਾਫਾ ਹੋਰ ਬੰਨਿਆ ਪਿਆ ਇਹ ਜਗਿੰਦਰ ਸਿੰਘ ਸੋਹੀ ਸਾਹਿਬ ਮੇਰੇ ਲਾਗੋਂ ਲੰਘਣੇ ਨੇ ਹੁਣੀ, ਇਹਨਾਂ ਨੇ ਇਹਨਾਂ ਨੂੰ ਹਟਾਉਣਾ, ਮੈਂ ਲਓ ਚੱਕੋ।
ਠੀਕ ਆ, ਠੀਕ ਆ, ਚਲੋ ਫਿਰ ਅਸੀਂ ਸੇਬਾਂ ਤੇ ਹੀ ਆ ਸਾਰਾ ਦਿਨ।
ਦੇਖੋ ਦੀਦੀ ਪਹਿਲੀ ਗੱਲ ਇਹ ਕਿ ਨਸ਼ਾ ਨੂੰ ਕਰਨਾ ਨੀ ਚਾਹੀਦਾ, ਜੇ ਨਸ਼ਾ ਆਪਾਂ ਨਹੀਂ ਕਰਨਾ ਚਾਹੀਦਾ ਤੇ ਫਿਰ ਸੇਬ ਜ਼ਰੂਰ ਖਾਣੇ ਚਾਹੀਦੇ। ਸੇਬ ਦੇ ਨਾਲ ਤੁਹਾਨੂੰ ਪਤਾ ਡਾਕਟਰ ਵੀ ਕਹਿੰਦੇ ਆ ਕਿ ਸੇਬ ਜ਼ਰੂਰ ਖਾਓ।
ਅੱਛਾ ਠੀਕ ਆ, ਡਾਕਟਰ ਤਾਂ ਕਹਿੰਦੇ ਨਾ ਖਾਓ, ਕਿਉਂਕਿ ਸੇਬ ਖਾਓ ਤਾਂ ਡਾਕਟਰ ਤੋਂ ਜਾਣਾ ਨਹੀਂ
ਪੈਂਦਾ। ਦੀਦੀ ਇੱਕ ਗੱਲ ਮੈਂ ਦੇਖੀ ਆ, ਲੋਕੀ ਕਹਿੰਦੇ ਸ਼ਰਾਬ ਨਾ ਪੀਓ, ਫਲ ਫਰੂਟ ਖਾਓ, ਤੁਸੀਂ ਕਹੀ ਜੇ ਫਲ ਫਰੂਟ ਦੇ ਦਿੱਤੇ ਮੈਨੂੰ।
ਹਾਂ ਠੀਕ ਹੈ, ਠੀਕ ਹੈ, ਚੱਲ ਹੁਣ ਮੈਂ ਤੇਰੇ ਸੇਬ ਹੀ ਖਾਊਂਗੀ, ਡਰਾਈ ਫਰੂਟ ਸਮਝ ਕੇ ਮੈਂ ਸੇਬਾਂ ਨੂੰ ਡਰਾਈ ਕਰ ਲੈਣਾ, ਤਾਂ ਮੈਂ ਕਹਿੰਦਾ ਡਰਾਈ ਫਰੂਟ ਲਿਆਇਆ ਭਰਾ ਮੇਰਾ ਹਨਾ। ਠੀਕ ਹੈ, ਉਹਨਾਂ ਨੂੰ ਮੈਂ ਧੁੱਪੇ, ਉਹਨਾਂ ਨੂੰ ਮੈਂ ਧੁੱਪੇ ਸੁਕਾ ਲੈਣਾ ਹੈ। ਠੀਕ ਆ, ਠੀਕ ਆ, ਚੱਲ ਨਹੀਂ ਜਦੋਂ ਕਿਤੇ ਵਿੱਚ ਗੇੜਾ ਲੱਗਾ ਤੇਰਾ ਫੇਰ ਉਦੋਂ ਮੈਂ ਕੱਢ ਲਊਂਗੀ ਦੁਬਾਰਾ।
ਸਹੀ ਗੱਲ ਆ ਦੀਦੀ, ਠੀਕ ਆ ਦੀਦੀ, ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਫਿਰ ਤੋਂ ਜੀ ਦੀਵਾਲੀ ਦੀਆਂ, ਜਿੰਨੇ ਵੀ ਮੇਰੇ ਵੀਰ ਭਰਾ ਭੈਣ ਭਾਬੀਆਂ ਚਾਚੀਆਂ ਤਾਈਆਂ ਤੇ ਮੇਰੀਆਂ ਮਾਸੀਆਂ ਤੇ ਮੇਰੇ ਮਾਪੜ ਤੇ ਮੇਰੇ ਫੁੱਫੜ ਤੇ ਮੇਰੇ ਤਾਏ ਚਾਚੇ ਜਿਹੜੇ ਵੀ ਸੁਣਦੇ ਪਏ ਆ।
ਉਹ ਜੀਜੇ ਭੁੱਲ ਗਿਆ,
ਜੀਜੇ ਵੀ ਨਾਲ ਹੀ, ਪਰੌਣੇ ਵੀ ਨਾਲ।
ਆਹੋ ਨਹੀਂ, ਜੀਜਿਆਂ ਨੂੰ ਕਦੀ ਨੀ ਭੁੱਲਣਾ ਚਾਹੀਦਾ, ਇਹ ਗੱਲ ਸੁਣ ਲਾ।
ਇਹ ਐਡੀਲੇਡ ਵਾਲੇ ਪਰੌਣੇ, ਇਹ ਮੈਲਬਨ ਵਾਲੇ, ਮੈਲਬਨ ਵੀ ਪਰੌਣੇ ਹੈਗਾ, ਮੈਲਬਨ ਇੱਕ ਪਰੌਣਾ ਹੈਗਾ।
ਹਾਂ ਸਹੀ ਆ,
ਸਾਰਿਆਂ ਨੂੰ ਹੈਪੀ ਦੀਵਾਲੀ, ਹੈਪੀ ਦੀਵਾਲੀ ਭੈਣ ਤੈਨੂੰ।
ਠੀਕ ਆ, ਬਹੁਤ ਬਹੁਤ ਸ਼ੁਕਰੀਆ ਧਨੀ, ਇਹ ਰੌਣਕਾਂ ਲੱਗ ਜਾਂਦੀਆਂ ਤੁਹਾਡੇ ਸਾਰਿਆਂ ਨਾਲ। ਸਹੀ ਗੱਲ ਆ, ਤਿਉਹਾਰ ਜਿਹੜੇ ਤਿਉਹਾਰ ਲੱਗਦੇ ਆ, ਮੈਨੂੰ ਲੱਗਦਾ ਜਿਹੜੇ 2 ਘੰਟੇ ਮੈਂ ਦੀਵਾਲੀ ਮਨਾ ਲਈ, ਏਦਾਂ ਦੀ ਦੀਵਾਲੀ ਪੂਰੇ ਦਿਨ ਚ ਨੀ ਮੇਰੇ ਤੋਂ ਮੰਨਣੀ। ਸੋ ਬਹੁਤ ਬਹੁਤ ਸ਼ੁਕਰੀਆ ਤੁਹਾਡੇ ਸਾਰਿਆਂ ਦਾ, ਸੱਚੀ ਦਿਲੋਂ। ਬਹੁਤ ਬਹੁਤ ਸ਼ੁਕਰੀਆ ਤੁਹਾਨੂੰ, ਸਹੀ ਗੱਲ ਆ, ਤੇਰੇ ਤਾਂ ਦੋਹਰਾ ਸ਼ੁਕਰੀਆ, ਇੱਕ ਤਾਂ ਪ੍ਰੋਗਰਾਮ ਚ ਆਉਣ ਦਾ ਤੇ ਦੂਜੇ ਸੇਬਾਂ ਦੀ ਟੋਕਰੀ ਦਾ, ਬਹੁਤ ਬਹੁਤ ਧੰਨਵਾਦ। ਸੋ ਬਿਲਕੁਲ ਜੀ ਧਨੀ, ਬੜਾ ਪਿਆਰਾ ਜਿਹਾ ਮੁੰਡਾ ਹੈ ਨਾ, ਜਦੋਂ ਵੀ ਆਉਂਦਾ ਰੌਣਕਾਂ ਜਿਹੀਆਂ ਲੱਗ ਜਾਂਦੀਆਂ। ਔਰ ਏਦਾਂ ਹੀ ਹੁੰਦਾ ਹੁੰਦਾ ਜੀ, ਜਿੱਦਾਂ ਹੋਈ ਵੀ ਘਰਾਂ ਦੇ ਵਿੱਚ ਵੀ ਯਾਦ ਕਰੋ ਵੀ ਜਦੋਂ ਪਿੰਡ ਚ ਤੁਸੀਂ ਰਹਿੰਦੇ ਹੁੰਦੇ ਸੀ, ਘਰ ਕਦੀ ਘਰ ਚ ਕਿਸੇ ਨੇ ਆਉਣਾ ਤੇ ਇੱਕ ਹੋਰ ਤਰ੍ਹਾਂ ਦੀ ਐਨਰਜੀ ਆਉਂਦੀ ਸੀ, ਕਿਸੇ ਨੇ ਆਉਣਾ ਤੇ ਰੌਣਕ ਜਿਹੀ ਹੋ ਜਾਂਦੀ ਸੀ, ਕਿਸੇ ਨੇ ਆਉਣਾ ਤੇ ਕੁੱਝ ਚੁਗਲੀਆਂ ਚੱਲਦੀਆਂ ਹੁੰਦੀਆਂ ਸੀ, ਕਿਸੇ ਨੇ ਆਉਣਾ ਤੇ ਕੋਈ ਸਲਾਹ ਮਸ਼ਵਰਾ ਹੁੰਦਾ ਹੁੰਦਾ ਸੀ, ਕੋਈ ਵਿਚਾਰ ਵਟਾਂਦਰਾ ਹੁੰਦਾ ਸੀ। ਸੋ ਇਹ ਹਰਮਨ ਪਰਿਵਾਰ ਹੈ ਸਾਡਾ ਬਿਲਕੁਲ ਜੀ। ਲਹਿਰਾਂ ਦਾ ਪ੍ਰੋਗਰਾਮ ਬਿਲਕੁਲ ਮੈਨੂੰ ਆਪਣੇ ਘਰ ਦਾ ਜਿਹੜਾ ਇੱਕ ਵਿਹੜਾ ਹੀ ਲੱਗਦਾ ਹੁੰਦਾ, ਜਿੱਥੇ ਅਸੀਂ ਬੈਠ ਕੇ ਸਾਰੀਆਂ ਗੱਲਾਂ ਬਾਤਾਂ ਮਾਰ ਲਈਦੀਆਂ ਆ ਬਿਨਾਂ ਸੋਚੇ ਸਮਝੇ, ਹੈ ਨਾ। ਔਰ ਨਹੀਂ ਤਾਂ ਦੇਖਿਆ ਜਾਵੇ ਤੇ ਔਨ ਏਅਰ ਕਹਿੰਦੇ ਹੁੰਦੇ ਆ ਕਿ ਰੇਡੀਓ ਆ ਜੀ, ਉੱਥੇ ਸੋਚ ਕੇ ਗੱਲ ਕਹੋ, ਜੋ ਤੁਸੀਂ ਗੱਲ ਕਹਿਤੀ ਉਹ ਵਾਪਸ ਨਹੀਂ ਆਉਣੀ। ਪਰ ਮੈਂ ਤਾਂ ਆਪਣੀ ਗੱਲ ਕਰਾਂ, ਮੈਂ ਜਦੋਂ ਵੀ ਮੈਂ ਤਾਂ ਕੀ, ਅਸੀਂ ਜਿੰਨੇ ਵੀ ਪ੍ਰੋਗਰਾਮ ਪ੍ਰੈਜੈਂਟਰ ਹੈਗੇ ਆ ਜਾਂ ਹਮੇਸ਼ਾ ਅਸੀਂ ਉਹੀ ਗੱਲ ਕਰੀਦੀ ਹੈ ਜੋ ਦਿਲ ਚੋਂ ਨਿਕਲੇ, ਹੈ ਨਾ। ਕਦੇ ਬਹੁਤੀ ਸੋਚ ਸਮਝ ਕੇ ਗੱਲ ਨਹੀਂ ਕਰੀਦੀ, ਆਪਣੀ ਸਮਝ ਦੇ ਮੁਤਾਬਿਕ ਜਿੰਨੀ ਕੁ ਸਮਝ ਆ ਉਹ ਜ਼ਰੂਰ ਗੱਲ ਕਰ ਲਈਦੀ ਹੈ। ਬਾਕੀ ਮੇਰੀ ਸਮਝ ਤਾਂ ਜੀ ਸਾਰੀ ਯਾਦਾਂ ਨੇ ਲਈ ਹੋਈ ਆ, ਸੋ ਮੈਂ ਤਾਂ ਯਾਦਾਂ ਹੀ ਸਾਂਝੀਆਂ ਕਰਦੀ ਤੁਹਾਡੇ ਸਾਰਿਆਂ ਨਾਲ। ਸੋ ਬਹੁਤ ਬਹੁਤ ਸ਼ੁਕਰੀਆ ਤੁਹਾਡੇ ਸਾਰਿਆਂ ਦਾ। ਫੇਰ ਤੋਂ ਜੀ ਦਲਜੀਤ ਢਿੱਲੋਵਾਲ ਜੀ ਹੁਣਾਂ ਦਾ ਮੈਂ ਤਾਂ ਚੌਂਕ ਤੋਂ ਮੈਸੇਜ ਆਇਆ ਜੀ, ਬਹੁਤ ਵਧੀਆ ਵਾ ਜੀ। ਨਾਮ ਤੇਰਾ ਦੀਵਾ, ਨਾਮ ਤੇਰੋ ਬਾਤੀ, ਨਾਮ ਤੇਰੋ ਤੇਲ ਜੈ ਮਾਹਿਤ ਸਾਰੇ। ਹੇ ਪ੍ਰਭੂ ਤੇਰਾ ਨਾਮ ਦੀਵਾ ਹੈ, ਨਾਮ ਹੀ ਵੱਟੀ ਹੈ, ਨਾਮ ਹੀ ਤੇਲ ਹੈ ਜੋ ਲੈ ਕੇ ਮੈਂ ਦੀਵੇ ਚ ਪਾਇਆ ਹੈ। ਬਹੁਤ ਬਹੁਤ ਸ਼ੁਕਰੀਆ ਭਾਜੀ। ਔਰ ਇਹਨਾਂ ਨੇ ਕਿਹਾ ਚਲੋ ਜੀ ਪ੍ਰੋਗਰਾਮ ਦੇ ਅੰਤ ਵਿੱਚ ਮੇਰੇ ਵੱਲੋਂ ਸਾਰੇ ਹੀ ਪਰਿਵਾਰ ਨੂੰ ਤਿਉਹਾਰ ਦੀਆਂ ਬਹੁਤ ਬਹੁਤ ਮੁਬਾਰਕਾਂ। ਸੋ ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡੇ ਸਾਰਿਆਂ ਦਾ। ਔਰ ਪਰਮਾਤਮਾ ਕਰੇ ਅੱਜ ਦੀ ਦੀਵਾਲੀ ਬਹੁਤ ਵਧੀਆ ਹੋਵੇ ਜੀ ਤੁਹਾਡੀ ਜ਼ਿੰਦਗੀ ਦੇ ਵਿੱਚ, ਔਰ ਜਿੱਥੇ ਬਾਹਰ ਚਾਨਣ ਦਾ ਪਸਾਰਾ ਹੋਵੇ ਉੱਥੇ ਸਾਡੇ ਅੰਦਰ ਵੀ ਉਸ ਪਰਮਾਤਮਾ ਦੇ ਨਾਮ ਦੀ ਜੋਤ ਜਗੇ। ਔਰ ਹਮੇਸ਼ਾ ਖੁਸ਼ ਰਹੀਏ, ਹੱਸਦੇ ਵਸਦੇ ਰਹੀਏ, ਔਰ ਖੁਸ਼ੀਆਂ ਖੇੜੇ ਵੰਡਦੇ ਰਹੀਏ ਇੱਕ ਦੂਜੇ ਨੂੰ। ਚਲੋ ਜੀ, ਜੇ ਕੁਛ ਵੱਧ ਘੱਟ ਬੋਲ ਹੋ ਗਿਆ ਹੋਵੇ ਤੇ ਉਹਦੇ ਲਈ ਮਾਫੀ ਚਾਹੁੰਦੇ ਹਾਂ। ਔਰ ਅੱਜ ਦੇ ਪ੍ਰੋਗਰਾਮ ਦੇ ਵਿੱਚ ਇੰਨਾ ਹੀ, ਅਗਲੇ ਬੁੱਧਵਾਰ ਨੂੰ ਫੇਰ ਮਿਲਾਂਗੀ ਕੁਝ ਹੋਰ ਯਾਦਾਂ ਦੇ ਨਾਲ। ਉਦੋਂ ਤੱਕ ਲਈ ਚੜ੍ਹਦੀ ਕਲਾ ਤੇ ਰੱਬ ਰਾਖਾ।
ਉਹ ਚੰਗੇ ਭਲੇ ਵਸਦੇ ਸਾਂ, ਕੋਈ ਨਾ ਸੀ ਰੋਗ ਵੇ, ਕੈਸੀ ਤੂੰ ਚੁਗਾਈ ਸਾਨੂੰ ਇਸ਼ਕੇ ਦੀ ਚੋਗ ਵੇ, ਚਰਖੇ ਵੀ ਛੁੱਟ ਗਏ ਤਿਰਿੰਜਣ ਵੀ ਛੁੱਟ ਗਏ, ਚਰਖੇ ਵੀ ਛੁੱਟ ਗਏ ਤਿਰਿੰਜਣ ਵੀ ਛੁੱਟ ਗਏ, ਛੁੱਟ ਕੇ ਸਹੇਲੀਆਂ ਦੇ ਪੂ